ਉਲਝਣਾਂ ਦੁਸ਼ਵਾਰੀਆਂ ਦਾ ਹੱਲ ਕਰਕੇ ਦੇਖਦੇ ਹਾਂ, ਉਲਝਣਾਂ ਦੁਸ਼ਵਾਰੀਆਂ ਦਾ ਹੱਲ ਕਰਕੇ ਦੇਖਦੇ ਹਾਂ, ਆ ਜਾ ਸੱਜਣਾ ਬਹਿ ਕੇ ਇਕੱਲੇ ਗੱਲ ਕਰਕੇ ਦੇਖਦੇ ਹਾਂ। ਪਿਆਸ ਕੀ ਤੇ ਪਾਣੀ ਕੀ ਹੈ, ਪਿਆਸ ਕੀ ਤੇ ਪਾਣੀ ਕੀ ਹੈ, ਦੇਖਣਾ ਹੈ ਸੱਚੀਓ ਜੇ, ਰੁੱਖ ਜ਼ਰਾ ਮਾਰੂ ਥਲਾਂ ਦੇ ਵੱਲ ਕਰਕੇ ਦੇਖਦੇ ਹਾਂ। ਹੈ ਤਾਂ ਔਖਾ ਖੁਦ ਨੂੰ ਅੱਗ ਵਿੱਚ ਸਾੜ ਕੇ ਕਰਨਾ ਸਵਾ, ਹੈ ਤਾਂ ਔਖਾ ਖੁਦ ਨੂੰ ਅੱਗ ਵਿੱਚ ਸਾੜ ਕੇ ਕਰਨਾ ਸਵਾ, ਪਰ ਜੇ ਤੂੰ ਚਾਹੁੰਦਾ ਹੈ ਤਾਂ ਚੰਗਾ ਚੱਲ ਕਰਕੇ ਵੇਖਦੇ ਹਾਂ, ਪਰ ਜੇ ਤੂੰ ਚਾਹੁੰਦਾ ਹੈ ਤਾਂ ਚੰਗਾ ਚੱਲ ਕਰਕੇ ਵੇਖਦੇ ਹਾਂ। ਉਲਝਣਾਂ ਦੁਸ਼ਵਾਰੀਆਂ ਦਾ ਹੱਲ ਕਰਕੇ ਵੇਖਦੇ ਹਾਂ, ਆ ਜਾ ਸੱਜਣਾ ਬਹਿ ਕੇ ਇਕੱਲੇ ਗੱਲ ਕਰਕੇ ਦੇਖਦੇ ਹਾਂ। ਸੋ ਗੱਲਾਂ ਕਰਨ ਦੇ ਲਈ ਔਰ ਪ੍ਰੋਗਰਾਮ ਦੇ ਵਿੱਚ ਕੁਛ ਦੁਸ਼ਵਾਰੀਆਂ ਦਾ, ਕੁਝ ਮੁਸ਼ਕਲਾਂ ਦਾ ਗੱਲਾਂ ਬਾਤਾਂ ਦੇ ਨਾਲ ਹੱਲ ਕਰਨ ਦੇ ਲਈ ਤੁਹਾਡੀ ਖਿਦਮਤ ਚ ਲੈ ਕੇ ਹਾਜ਼ਰ ਹਾਂ ਅੱਜ ਦਾ ਲਹਿਰਾਂ ਪ੍ਰੋਗਰਾਮ ਮਨਜੀਤ ਪੁਰੀ ਹੋਰਾਂ ਦੀਆਂ ਇਹਨਾਂ ਸਤਰਾਂ ਦੇ ਨਾਲ। ਤੇ ਲਹਿਰਾਂ ਸੁਣਨ ਵਾਲੇ ਸਾਰੇ ਦੋਸਤਾਂ ਨੂੰ ਅੰਮ੍ਰਿਤੀ ਪੁੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਆਦਾਬ, ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਦੋਸਤੋ, ਉਮੀਦ ਕਰਦੀ ਹਾਂ ਹਮੇਸ਼ਾ ਵਾਂਗ ਕਿ ਤੁਹਾਡਾ ਅੱਜ ਦਾ ਦਿਨ ਸੁਹਾਵਣਾ ਨਿਕਲਿਆ ਹੋਣਾ, ਜਿਨ੍ਹਾਂ ਦਾ ਥੋੜਾ ਜਿਹਾ ਬੀਤ ਗਿਆ ਬੀਤਿਆ ਹੋਣਾ, ਔਰ ਆਉਣ ਵਾਲਾ ਜਿਹੜਾ ਦਿਨ ਦਾ ਸਮਾਂ ਉਹ ਵੀ ਤੁਹਾਡੇ ਲਈ ਸੁਹਾਵਣਾ ਹੋ ਨਿਬੜੇ, ਤੁਹਾਡੇ ਦਿਨ ਦੀ ਤੁਹਾਡੀ ਜ਼ਿੰਦਗੀ ਦੀ ਹਰ ਘੜੀ ਹਰ ਪਲ ਜਿਹੜਾ ਉਹ ਸੁਹਾਵਣਾ ਹੋ ਨਿਬੜੇ, ਇਹ ਅਰਦਾਸ ਅਸੀਂ ਪਰਮਾਤਮਾ ਦੇ ਅੱਗੇ ਕਰਦੇ ਹਾਂ। ਔਰ ਅੱਜ ਦਾ ਦਿਨ ਹੈਗਾ ਜੀ ਮੰਗਲਵਾਰ ਦਾ, ਸਾਲ 2021 ਦੇ ਫਰਵਰੀ ਮਹੀਨੇ ਦੀ 22 ਤਰੀਕ ਹੋ ਚੁੱਕੀ ਹੈ, ਜਦਕਿ ਨਾਨਕ ਸ਼ਾਹੀ ਸੰਵਤ 553 ਦੇ ਫੱਗਣ ਮਹੀਨੇ ਦੀ ਅੱਜ 11 ਤਰੀਕ ਹੈ। ਘੜੀਆਂ ਵੱਲ ਨਜ਼ਰ ਮਾਰਾਂ ਤਾਂ ਘੜੀਆਂ ਕਹਿੰਦੀਆਂ ਕਿ ਇਸ ਵੇਲੇ ਮੈਲਬਰਨ, ਸਿਡਨੀ ਤੇ ਕੈਨਬਰਾ ਦੇ ਵਿੱਚ ਸਮਾਂ 8:01 ਦਾ ਹੋ ਗਿਆ, ਜਦਕਿ ਅਜੇ ਐਡੀਲੇਡ ਦੇ ਵਿੱਚ ਸਮਾਂ ਜਿਹੜਾ ਜੀ ਉਹ ਹੈ 7:32 ਦਾ, ਬ੍ਰਿਸਬੇਨ ਦੇ ਵਿੱਚ ਅਜੇ 7:02 ਹੋਏ ਆ, ਤੇ ਇੱਧਰ ਪਰਥ ਦੇ ਵਿੱਚ ਅਜੇ 5:02 ਦਾ ਹੀ ਸਮਾਂ ਹੋਇਆ। ਸੋ ਆਸਟ੍ਰੇਲੀਆ ਦੇ ਵੱਖ ਵੱਖ ਸੂਬਿਆਂ ਦੇ ਵਿੱਚ ਸਮਾਂ ਵੱਖੋ ਵੱਖਰਾ, ਤੇ ਆਸਟ੍ਰੇਲੀਆ ਤੋਂ ਬਾਹਰ ਚਲੀਏ ਤਾਂ ਸਾਡਾ ਗੁਆਂਢੀ ਮੁਲਕ ਹੈ ਨਿਊਜ਼ੀਲੈਂਡ, ਉੱਥੇ ਸਵੇਰ ਦੇ 10:00 ਆ ਇਸ ਵੇਲੇ, 10:02 ਦਾ ਸਮਾਂ ਉੱਥੇ। ਔਰ ਇਸੇ ਤਰ੍ਹਾਂ ਬਹੁਤ ਸਾਰੇ ਮੁਲਕਾਂ ਦੇ ਵਿੱਚ ਜਿੱਥੇ ਮੰਗਲਵਾਰ ਦਾ ਦਿਨ ਚੜ ਚੁੱਕਿਆ ਹੈ ਉਹਨਾਂ ਦਾ ਵੀ ਜ਼ਿਕਰ ਕਰਦੀ ਹਾਂ। ਹਾਂਗਕਾਂਗ ਦੇ ਵਿੱਚ ਵੀ 5:02 ਦਾ ਸਮਾਂ ਇਸ ਵੇਲੇ ਹੋ ਚੁੱਕਿਆ ਜੀ, ਤੇ ਇਸੇ ਤਰ੍ਹਾਂ ਮੰਗਲਵਾਰ ਦਾ ਜਿਹੜਾ ਦਿਨ ਹੈ ਉਹ ਭਾਰਤ ਵਿੱਚ ਵੀ ਚੜ ਗਿਆ, ਔਰ ਪੰਜਾਬ ਦੇ ਵਿੱਚ ਇਸ ਵੇਲੇ 2:32 ਜਿਹੜੇ ਆ ਹੋਏ ਆ, ਤੇ ਇੱਧਰ ਬਹੁਤ ਸਾਰੇ ਮੁਲਕਾਂ ਦੇ ਵਿੱਚ ਸੋਮਵਾਰ ਦਾ ਦਿਨ ਵੀ ਚੱਲ ਰਿਹਾ। ਸੋ ਸੋਮਵਾਰ ਦਾ ਦਿਨ ਚੱਲ ਰਿਹਾ ਜੀ ਕੈਨੇਡਾ ਦੇ ਵਿੱਚ, ਇੰਗਲੈਂਡ ਦੇ ਵਿੱਚ ਤੇ US ਦੇ ਵਿੱਚ। ਕੈਨੇਡਾ ਦੇ ਸ਼ਹਿਰ ਵੈਨਕੂਵਰ ਦੇ ਵਿੱਚ ਇਸ ਵੇਲੇ ਦੁਪਹਿਰ 1:02 ਹੋਏ ਆ ਸੋਮਵਾਰ ਦੀ ਦੁਪਹਿਰ ਦੇ, ਤੇ ਟੋਰੋਂਟੋ ਦੇ ਵਿੱਚ ਸ਼ਾਮ ਪੈ ਚੁੱਕੀ ਹੈ 4:02 ਹੈ ਉੱਥੇ, ਔਰ ਵਿਨੀਪੈਗ ਦੇ ਵਿੱਚ 3:03 ਦਾ ਸਮਾਂ ਜਿਹੜਾ ਉਹ ਹੋ ਚੁੱਕਿਆ। ਇਸੇ ਤਰ੍ਹਾਂ ਲਾਸ ਏਂਜਲਸ ਦੇ ਵਿੱਚ ਵੀ ਵੈਨਕੂਵਰ ਵਾਲਾ ਹੀ ਸਮਾਂ ਐਲਏ ਦੇ ਵਿੱਚ 1:03 ਉੱਥੇ ਹੋਏ ਆ, ਤੇ ਨਿਊਯਾਰਕ ਦੇ ਵਿੱਚ ਸ਼ਾਮ ਪਈ ਹੋਈ ਹੈ 4:03, ਯਾਨੀ ਟੋਰੋਂਟੋ ਵਾਲਾ ਸਮਾਂ ਜਿਹੜਾ ਉਹ ਨਿਊਯਾਰਕ ਦੇ ਵਿੱਚ ਇਹੀ ਸਮਾਂ ਜਿਹੜਾ ਹੈ ਮਿਆਮੀ ਦੇ ਵਿੱਚ ਹੈ 4:03 ਦਾ, ਜਦਕਿ ਸਿਆਟਲ ਦੇ ਵਿੱਚ ਸਮਾਂ ਵੈਨਕੂਵਰ ਵਾਲਾ ਸੋ 1:03 ਬਾਅਦ ਦੁਪਹਿਰ ਦੇ। ਤੇ ਇੱਧਰ ਲੰਡਨ ਦੀ ਗੱਲ ਕਰੀਏ ਤਾਂ ਸੋਮਵਾਰ ਦੀ ਰਾਤ ਪੈ ਚੁੱਕੀ ਹੈ ਉੱਥੇ 9:03 ਇਸ ਵੇਲੇ ਹੋ ਚੁੱਕੇ ਆ, ਤੇ ਰੋਮ ਦੇ ਵਿੱਚ ਵੀ ਜੀ 10:03 ਇਸ ਵੇਲੇ ਹੋ ਚੁੱਕੇ ਆ ਸੋਮਵਾਰ ਦੀ ਰਾਤ ਦੇ। ਚਲੋ ਜੀ, ਦੇਸ਼ ਦੁਨੀਆਂ ਦੇ ਜਿਸ ਵੀ ਕੋਨੇ ਤੋਂ, ਜਿਸ ਵੀ ਧਰਤੀ ਤੋਂ, ਜਿਸ ਵੀ ਮੁਲਕ ਤੋਂ ਤੁਸੀਂ ਸਾਡੇ ਨਾਲ ਜੁੜਦੇ ਹੋ ਲਹਿਰਾਂ ਪ੍ਰੋਗਰਾਮ ਦੇ ਵਿੱਚ, ਸਾਡੇ ਹਮਸਫ਼ਰ ਬਣਦੇ ਹੋ, ਤੁਹਾਨੂੰ ਤਹਿ ਦਿਲ ਤੋਂ ਇੱਕ ਵਾਰ ਫਿਰ ਜੀ ਆਇਆਂ ਨੂੰ ਕਹਿੰਦੇ ਹਾਂ। ਸੋ ਅੱਜ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਗੱਲਾਂ ਬਾਤਾਂ ਜਿਹੜੀਆਂ ਉਹ ਹੋਣੀਆਂ ਵੱਖ ਵੱਖ ਵਿਸ਼ਿਆਂ ਦੇ ਉੱਤੇ, ਪਰ ਅੱਜ ਦਾ ਜਿਹੜਾ ਖਾਸ ਵਿਸ਼ਾ ਰਹੇਗਾ ਉਹ ਰਹੇਗਾ ਮਾਂ ਬੋਲੀ। ਸੋ ਕੱਲ 21 ਫਰਵਰੀ ਦਾ ਜਿਹੜਾ ਦਿਨ ਨਿਕਲ ਕੇ ਗਿਆ, ਉਸ ਦਿਨ ਨੂੰ ਵਿਸ਼ਵ ਭਰ ਦੇ ਵਿੱਚ ਮਾਂ ਬੋਲੀ ਦਿਵਸ ਵਜੋਂ, ਮਾਂ ਬੋਲੀ ਦਿਹਾੜੇ ਵਜੋਂ ਜਾਣਿਆ ਜਾਂਦਾ। ਸੋ ਇਸ ਦਿਹਾੜੇ ਨੂੰ ਮੁੱਖ ਰੱਖਦਿਆਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਜਿਹੜਾ ਖਾਸ ਗੱਲਬਾਤ ਦਾ ਜਿਹੜਾ ਵਿਸ਼ਾ ਆ ਉਹ ਵੀ ਮਾਂ ਬੋਲੀ ਦੇ ਉੱਤੇ ਹੀ ਰੱਖਿਆ, ਔਰ ਸਾਡੀ ਮਾਂ ਬੋਲੀ ਕਿਉਂਕਿ ਪੰਜਾਬੀ, ਔਰ ਪੰਜਾਬੀ ਦੇ ਨਾਲ ਜੁੜੀਆਂ ਹੋਈਆਂ ਚਿੰਤਾਵਾਂ ਔਰ ਪੰਜਾਬੀ ਦੇ ਨਾਲ ਜੁੜੇ ਹੋਏ ਸਾਡੇ ਫਿਕਰ, ਉਹਨਾਂ ਦੇ ਉੱਤੇ ਗੱਲ ਕਰਾਂਗੇ। ਨਾਲ ਹੀ ਨਾਲ ਪੰਜਾਬ ਦੀ ਜਿਹੜੀ ਸਥਿਤੀ ਹੈ ਉਹ ਭਾਰਤ ਦੇ, ਪੰਜਾਬੀ ਦੀ ਜਿਹੜੀ ਸਥਿਤੀ ਹੈ ਭਾਰਤ ਦੇ ਵਿੱਚ ਕੀ ਹੈ, ਔਰ ਭਾਰਤ ਤੋਂ ਬਾਹਰ ਜੇ ਅਸੀਂ ਆਪਣੇ ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਆਸਟ੍ਰੇਲੀਆ ਦੇ ਵਿੱਚ ਪੰਜਾਬੀ ਦਾ ਜਿਹੜਾ ਇਸ ਵੇਲੇ ਕੀ ਸਥਾਨ ਹੈ, ਔਰ ਪੰਜਾਬੀ ਬੋਲਣ ਵਾਲਿਆਂ ਦੇ ਲਈ ਕੀ ਚੁਣੌਤੀਆਂ ਨੇ, ਉਹਦੇ ਉੱਤੇ ਵੀ ਅਸੀਂ ਅੱਜ ਜਿਹੜੀ ਗੱਲ ਹੈ ਉਹ ਜ਼ਰੂਰ ਕਰਨੀ ਹੈ ਪ੍ਰੋਗਰਾਮ ਦੌਰਾਨ। ਗੱਲਬਾਤ ਦੇ ਵਿੱਚ ਅਸੀਂ ਅੱਜ ਸ਼ਾਮਲ ਕਰਾਂਗੇ ਕੁਝ ਵਿਸ਼ੇਸ਼ ਮਹਿਮਾਨਾਂ ਨੂੰ। ਸੋ ਡਾਕਟਰ ਰੁਵੇਲ ਸਿੰਘ ਜਿਹੜੇ ਕਿ ਪੰਜਾਬੀ ਅਕਾਦਮੀ ਦਿੱਲੀ ਦੇ ਕਾਫੀ ਸਮਾਜ ਸਕੱਤਰ ਰਹੇ ਆ ਤੇ ਉਸ ਤੋਂ ਬਾਅਦ ਸਹਾਇਕ ਸਕੱਤਰ ਵੀ ਰਹੇ ਆ ਤੇ ਉਹਨਾਂ ਨੇ ਯੂਨੀਵਰਸਿਟੀ ਆਫ ਦਿੱਲੀ ਦੇ ਵਿੱਚ ਵੀ ਪੰਜਾਬੀ ਵਿਭਾਗ ਦੇ ਮੁਖੀ ਹੋਣ ਦੀ ਜ਼ਿੰਮੇਵਾਰੀ ਵੀ ਨਿਭਾਈ ਆ ਔਰ ਪੰਜਾਬੀ ਦੇ ਉੱਥੇ ਪ੍ਰੋਫੈਸਰ ਵੀ ਰਹੇ ਆ ਤੇ ਇਸੇ ਤਰ੍ਹਾਂ ਆਲ ਇੰਡੀਆ ਰੇਡੀਓ ਦੇ ਵਿੱਚ ਉਹ ਨਿਊਜ਼ ਰੀਡਰ ਦੀਆਂ ਸੇਵਾਵਾਂ ਬਹੁਤ ਪਹਿਲਾਂ ਤੋਂ ਨਿਭਾਈਆਂ ਉਹਨਾਂ ਨੇ ਔਰ ਬਹੁਤ ਸਾਰੀਆਂ ਜਿਹੜੀਆਂ ਪੰਜਾਬੀ ਭਾਸ਼ਾ ਨੂੰ ਔਰ ਸਾਹਿਤ ਨੂੰ ਲੈ ਕੇ ਜਿਹੜੀਆਂ ਗਤੀਵਿਧੀਆਂ ਆ ਉਹਨਾਂ ਨੂੰ ਵੀ ਸਫਲ ਰੂਪ ਦੇ ਵਿੱਚ ਉਹਨਾਂ ਨੇ ਪੰਜਾਬੀਅਤ ਦੇ ਨਾਲ ਜੋੜ ਕੇ ਯੋਗਦਾਨ ਜਿਹੜਾ ਉਹ ਪਾਇਆ ਇਸ ਭਾਸ਼ਾ ਦੇ ਲਈ ਸੋ ਉਹਨਾਂ ਨਾਲ ਅੱਜ ਗੱਲਬਾਤ ਕਰਾਂਗੇ ਇਸੇ ਤਰ੍ਹਾਂ ਪ੍ਰੋਗਰਾਮ ਦੌਰਾਨ ਹੀ ਅੱਜ ਆਸਟ੍ਰੇਲੀਆ ਤੋਂ ਹੀ ਅਸੀਂ ਇੱਕ ਸੋਸ਼ਲ ਐਕਟੀਵਿਸਟ ਨੇ ਜਗਦੀਪ ਕੌਰ ਹੁਰੀ ਜਿਹੜੇ ਕਿ ਖਾਸ ਤੌਰ ਦੇ ਉੱਤੇ ਪੰਜਾਬੀ ਦੇ ਨਾਲ ਆਪਣਾ ਜਿਹੜਾ ਰਿਸ਼ਤਾ ਆ ਉਹ ਮੰਨਦੇ ਆ ਭਾਵੇਂ ਕਿ ਉਹ ਆਪ ਪੰਜਾਬ ਦੇ ਜੰਮੇ ਨਹੀਂ ਆ ਭਾਵੇਂ ਕਿ ਉਹਨਾਂ ਦੇ ਮਾਤਾ ਜੀ ਪੰਜਾਬ ਦੇ ਜੰਮੇ ਨਹੀਂ ਆ ਪਰ ਉਹਨਾਂ ਦੇ ਜਿਹੜੇ ਗ੍ਰੈਂਡ ਪੇਰੈਂਟਸ ਨੇ ਉਹਨਾਂ ਦੇ ਜਿਹੜੇ ਦਾਦੇ ਦਾਦੀ ਨਾਨੇ ਨਾਨੀ ਜਿਹੜੇ ਆ ਉਹ ਪੰਜਾਬ ਤੋਂ ਹੀ ਕਿਸੇ ਸਮੇਂ ਸਿੰਗਾਪੁਰ ਜਾ ਵਸੇ ਸਨ ਸੋ ਪੰਜਾਬ ਤੋਂ ਸਿੰਗਾਪੁਰ ਔਰ ਸਿੰਗਾਪੁਰ ਤੋਂ ਬਾਅਦ ਆਸਟ੍ਰੇਲੀਆ ਆਸਟ੍ਰੇਲੀਆ ਦੇ ਵਿੱਚ ਉਹਨਾਂ ਦੀ ਇਹ ਤੀਜੀ ਪੀੜ੍ਹੀ ਔਰ ਉਹਨਾਂ ਦੀਆਂ ਆਪਣੀਆਂ ਜਿਹੜੀਆਂ ਬੱਚੀਆਂ ਉਹ ਵੀ ਪੰਜਾਬੀ ਭਾਸ਼ਾ ਦੇ ਨਾਲ ਕਿਵੇਂ ਜੁੜੀਆਂ ਹੋਈਆਂ ਪੰਜਾਬੀ ਬੋਲਣ ਦੇ ਵਿੱਚ ਪੰਜਾਬੀ ਲਿਖਣ ਦੇ ਵਿੱਚ ਕਿਵੇਂ ਮਾਣ ਮਹਿਸੂਸ ਕਰਦੀਆਂ ਅੱਜ ਉਹਨਾਂ ਤੋਂ ਵੀ ਉਹਨਾਂ ਦੇ ਜਿਹੜੇ ਤਜਰਬੇ ਆ ਗੱਲਬਾਤ ਦੇ ਦੌਰਾਨ ਅਸੀਂ ਜਾਣਾਂਗੇ ਤੇ ਇਸ ਤੋਂ ਇਲਾਵਾ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੇ ਹੋਰ ਸਿਲਸਿਲੇ ਜਿਹੜੇ ਕਿ ਅਸੀਂ ਹਮੇਸ਼ਾ ਸ਼ਾਮਲ ਕਰਦੇ ਹੁੰਦੇ ਹਾਂ ਉਹਨਾਂ ਨਾਲ ਵੀ ਸਾਂਝ ਪਾਵਾਂਗੇ ਯਾਨੀ ਕਿ ਅੱਜ ਦਾ ਵਿਚਾਰ ਸਾਂਝਾ ਕਰਾਂਗੇ ਮੌਸਮ ਦੀ ਜਾਣਕਾਰੀ ਤੁਹਾਡੇ ਲਈ ਲੈ ਕੇ ਆਵਾਂਗੇ ਕੁਝ ਖਾਸ ਜਾਣਕਾਰੀਆਂ ਜਿਹੜੀਆਂ ਉਹ ਵੀ ਤੁਹਾਡੇ ਨਾਲ ਪ੍ਰੋਗਰਾਮ ਦੌਰਾਨ ਸਾਂਝੀਆਂ ਕਰਦੇ ਰਹਾਂਗੇ ਤੇ ਇਸ ਤੋਂ ਇਲਾਵਾ ਅੱਜ ਕੱਲ੍ਹ ਇਨ੍ਹੀਂ ਦਿਨੀ ਯਾਨੀ ਕਿ ਜਦੋਂ ਅਸੀਂ ਵਿਰਸਾ ਤੇ ਇਤਿਹਾਸ ਸਿਲਸਿਲੇ ਦੀ ਗੱਲ ਕਰਦੇ ਹਾਂ ਤੇ ਸਾਡੇ ਨਾਲ ਗੈਰ ਹਾਜ਼ਰ ਰਹਿੰਦੇ ਨੇ ਸਰਦਾਰ ਕੁਲਜੀਤ ਸਿੰਘ ਦਿਲਬਰ ਹੁਰੀ ਸੋ ਉਹਨਾਂ ਦੇ ਕੁਛ ਰੁਝੇਵੇਂ ਜਿਹੜੇ ਆ ਉਹ ਵਧੇ ਆ ਜਿਨ੍ਹਾਂ ਕਾਰਨ ਉਹ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਨਹੀਂ ਲਗਵਾ ਪਾ ਰਹੇ ਪਰ ਬਹੁਤ ਜਲਦੀ ਉਹਨਾਂ ਨੂੰ ਪ੍ਰੋਗਰਾਮ ਦੌਰਾਨ ਅਸੀਂ ਫਿਰ ਲੈ ਕੇ ਆਵਾਂਗੇ ਤੇ ਉਸ ਸਿਲਸਿਲੇ ਦੇ ਨਾਲ ਜਿਹੜੀ ਉਹਨਾਂ ਦੀ ਹਾਜ਼ਰੀ ਆ ਜ਼ਰੂਰ ਲਗਾਵਾਂਗੇ ਪ੍ਰੋਗਰਾਮ ਦੇ ਵਿੱਚ ਵਧਾਈਆਂ ਦਾ ਸਿਲਸਿਲਾ ਅਸੀਂ ਹਮੇਸ਼ਾ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਅੱਜ ਵੀ ਜੇਕਰ ਤੁਹਾਡੇ ਆਪਣੇ ਪਿਆਰਿਆਂ ਦਾ ਕੋਈ ਖਾਸ ਦਿਨ ਹੈ ਤੁਸੀਂ ਉਹਨਾਂ ਦਾ ਨੰਬਰ ਉਹਨਾਂ ਦਾ ਖਾਸ ਦਿਨ ਸਾਨੂੰ ਦੱਸ ਦਿਓ ਅਸੀਂ ਆਪਣੇ ਵੱਲੋਂ ਸਰਪ੍ਰਾਈਜ਼ ਕਾਲ ਕਰਕੇ ਉਹਨਾਂ ਨੂੰ ਵਧਾਈ ਦੇਵਾਂਗੇ ਔਰ ਤੁਹਾਡਾ ਇਹ ਪੈਗਾਮ ਤੁਹਾਡੀ ਇਹ ਮੁਹੱਬਤ ਤੁਹਾਡਾ ਇਹ ਪਿਆਰ ਉਹਨਾਂ ਤੱਕ ਪਹੁੰਚਾਵਾਂਗੇ ਸੋ ਵਧਾਈਆਂ ਦਾ ਸਿਲਸਿਲਾ ਤਾਂ ਹੀ ਜੇ ਤੁਸੀਂ ਸਾਡੇ ਨਾਲ ਉਹਨਾਂ ਦੀ ਸਾਂਝ ਪਾਓਗੇ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਅੱਜ ਦੇ ਜਿਸ ਵਿਸ਼ੇ ਦੇ ਉੱਤੇ ਮੈਂ ਗੱਲ ਕੀਤੀ ਹੈ ਉਸ ਵਿਸ਼ੇ ਨੂੰ ਹੋਰ ਵਿਸਥਾਰ ਦੇ ਵਿੱਚ ਵਿਚਾਰਾਂਗੇ ਉਸ ਵਿਸ਼ੇ ਨੂੰ ਅਸੀਂ ਫੇਸਬੁੱਕ ਤੇ ਲਾਈਵ ਵੀ ਲੈ ਕੇ ਆਵਾਂਗੇ ਪਰ ਉਹਦੇ ਲਈ ਅਸੀਂ ਤੁਹਾਡੇ ਤੋਂ ਜ਼ਰੂਰ ਉਮੀਦ ਕਰਾਂਗੇ ਕਿ ਜੇਕਰ ਤੁਸੀਂ ਕਾਲ ਕਰਕੇ ਜਾਂ ਫਿਰ ਮੈਸੇਜ ਕਰਕੇ ਇਸ ਵਿਸ਼ੇ ਦੇ ਉੱਤੇ ਆਪਣਾ ਯੋਗਦਾਨ ਪਾਉਣਾ ਚਾਹੁੰਦੇ ਹੋ ਆਪਣੇ ਫਿਕਰ ਆਪਣੀਆਂ ਜਿਹੜੀਆਂ ਚਿੰਤਾਵਾਂ ਸਾਡੇ ਨਾਲ ਪ੍ਰੋਗਰਾਮ ਦੌਰਾਨ ਸਾਂਝੀਆਂ ਕਰਨੀਆਂ ਚਾਹੁੰਦੇ ਹੋ ਤਾਂ ਜ਼ਰੂਰ ਕਰੋ ਤਾਂ ਕਿ ਅਸੀਂ ਰਲ ਮਿਲ ਕੇ ਪੰਜਾਬੀ ਦੇ ਭਵਿੱਖ ਨੂੰ ਹੋਰ ਜ਼ਿਆਦਾ ਨਿਖਾਰ ਸਕੀਏ ਪੰਜਾਬੀ ਦੀਆਂ ਜਿਹੜੀਆਂ ਸੰਭਾਵਨਾਵਾਂ ਨੇ ਚਾਹੇ ਉਹ ਆਸਟ੍ਰੇਲੀਆ ਦੇ ਵਿੱਚ ਨੇ ਚਾਹੇ ਉਹ ਆਸਟ੍ਰੇਲੀਆ ਤੋਂ ਬਾਹਰ ਨੇ ਪੰਜਾਬੀ ਦੇ ਵਿਕਾਸ ਲਈ ਪੰਜਾਬੀ ਦੇ ਪ੍ਰਸਾਰ ਲਈ ਪੰਜਾਬੀ ਦੇ ਪ੍ਰਚਾਰ ਲਈ ਹੋਰ ਅਸੀਂ ਚੇਤਨ ਹੋ ਸਕੀਏ ਸੁਚੇਤ ਹੋ ਸਕੀਏ ਜਾਗਰੂਕ ਹੋ ਸਕੀਏ ਚਲੋ ਜੀ ਪ੍ਰੋਗਰਾਮ ਦੇ ਵਿੱਚ ਗੀਤ ਸੰਗੀਤ ਦਾ ਸਿਲਸਿਲਾ ਜਿਹੜਾ ਉਹ ਵੀ ਚੱਲਦਾ ਰਹਿਣਾ ਪਰ ਸਭ ਤੋਂ ਅਹਿਮ ਹੁੰਦੇ ਨੇ ਤੁਹਾਡੇ ਸੁਨੇਹੇ ਸੋ ਤੁਹਾਡੇ ਸੁਨੇਹੇ ਸਾਡੇ ਤੱਕ ਪਹੁੰਚਣੇ ਨੇ ਈਮੇਲ ਦੇ ਜ਼ਰੀਏ ਟੈਲੀਗ੍ਰਾਮ ਦੇ ਜ਼ਰੀਏ ਫੋਨ ਕਾਲ ਦੇ ਜ਼ਰੀਏ ਸੋ ਕੁਛ ਸੁਨੇਹੇ ਸਾਡੇ ਤੱਕ ਪਹੁੰਚਣੇ ਸ਼ੁਰੂ ਵੀ ਹੋ ਗਿਆ ਜਿਹੜੇ ਦੋਸਤ ਜੁੜੇ ਨੇ ਮੈਂ ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੀ ਹਾਂ ਬਹੁਤ ਬਹੁਤ ਸਵਾਗਤ ਨਰਿੰਦਰ ਠੌਰ ਹੁਰੀ ਪਹੁੰਚ ਚੁੱਕੇ ਨੇ ਜਸਵੰਤ ਰਾਏ ਮੈਲਬਨ ਵਾਲੇ ਪਹੁੰਚ ਚੁੱਕੇ ਨੇ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡੇ ਮੈਸੇਜਿਸ ਬਹੁਤ ਜਲਦ ਮੈਂ ਸ਼ਾਮਲ ਕਰਾਂਗੀ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਦੇ ਦੌਰਾਨ ਔਰ ਜਿਹੜੇ ਦੋਸਤ ਅਜੇ ਸਾਡੇ ਨਾਲ ਜੁੜੇ ਨਹੀਂ ਆ ਜਾਂ ਜਿਹੜੇ ਸੁਣ ਰਹੇ ਆ ਜਿਨ੍ਹਾਂ ਨੇ ਅਜੇ ਮੈਸੇਜ ਭੇਜਣਾ ਤੁਹਾਡੇ ਲਈ ਦੱਸਦੇ ਜਾਂਦੇ ਹਾਂ ਕਿ ਟੈਲੀਗ੍ਰਾਮ ਦੇ ਰਾਹੀਂ ਵੀ ਤੁਸੀਂ ਆਪਣਾ ਮੈਸੇਜ ਸਾਡੇ ਤੱਕ ਪਹੁੰਚਾ ਸਕਦੇ ਹੋ ਟੈਲੀਗ੍ਰਾਮ ਐਪ ਜੇ ਤੁਹਾਡੇ ਫੋਨ ਤੇ ਆ ਜੇਕਰ ਹਰਮਨ ਰੇਡੀਓ ਦੀ ਐਪ ਦੇ ਰਾਹੀਂ ਤੁਸੀਂ ਇਹ ਪ੍ਰੋਗਰਾਮ ਸੁਣ ਰਹੇ ਹੋ ਹਰਮਨ ਰੇਡੀਓ ਦੇ ਐਪ ਦੇ ਉੱਤੇ ਦਿੱਤੇ ਹੋਏ ਇੰਟਰੈਕਟ ਕਰਨ ਦੇ ਜਿਹੜੇ ਲਿੰਕਸ ਆ ਉਹਨਾਂ ਨੂੰ ਕਲਿੱਕ ਕਰਕੇ ਉੱਥੇ ਆਪਣਾ ਮੈਸੇਜ ਟਾਈਪ ਕਰਕੇ ਭੇਜ ਸਕਦੇ ਹੋ ਚੱਲਦੇ ਪ੍ਰੋਗਰਾਮ ਦੌਰਾਨ ਕਿਸੇ ਵੀ ਸਮੇਂ ਤੁਸੀਂ ਫੋਨ ਕਾਲ ਕਰਕੇ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਸਕਦੇ ਹੋ ਕਾਲ ਕਰਨ ਦੇ ਲਈ ਸਾਡਾ ਨੰਬਰ ਹੈ 02-85-98-11 ਚਲੋ ਜੀ ਫਿਰ ਪ੍ਰੋਗਰਾਮ ਦੇ ਵਿੱਚ ਹੁਣ ਆਪਾਂ ਦੇਰ ਨਹੀਂ ਲਾਉਂਦੇ ਪ੍ਰੋਗਰਾਮ ਦੇ ਵਿੱਚ ਪਹਿਲਾ ਗੀਤ ਆਪਾਂ ਕਰਦੇ ਹਾਂ ਤੁਹਾਡੀ ਨਜ਼ਰ ਤੇ ਫਿਰ ਤੁਹਾਡੇ ਪਿਆਰੇ ਪਿਆਰੇ ਸੁਨੇਹਿਆਂ ਦੇ ਨਾਲ ਮੌਸਮ ਦੀ ਜਾਣਕਾਰੀ ਦੇ ਨਾਲ ਅੱਜ ਦੇ ਵਿਚਾਰ ਦੇ ਨਾਲ ਲਾਉਂਦੇ ਹਾਂ ਹਾਜ਼ਰੀ
चरण तूड तेरे जन की होगा, तेरे दर्शन कोवल जाई, अमृत वचन हृदय उतारी। अमृत वचन हृदय उतारी, तो कृपा ते संग पाई तेरी वाणी।
लो जी दोस्तों, प्रोग्राम का पहला गीत तुसी सुनिया। गीत तो बाद एक बार फिर थोड़ा सारिया का स्वागत करते हैं। इस वेले तुसी मेरे नाल जुड़े हुए हो और हरमन रेडियो ते प्रोग्राम चल रहा जी लहरां। सो लहरां प्रोग्राम दे विच जिहड़े दोस्त साडे नाल इस वेले शामिल होए प्रोग्राम च, मैं उन्हां नूं जिहां नूं कहनी आ साडे नाल जुड़े ने जसवंत राय मेलबर्न तों और सत श्री अकाल बुला रहे ने। पहला तो बहुत बहुत स्वागत करते हैं जसवंत जी प्रोग्राम दे विच जी आयां नूं। सत श्री अकाल भैन जी, कहिंदे गुड मॉर्निंग, बहुत प्यार भरी सत श्री अकाल ते वेरी गुड मॉर्निंग जसवंत जी। और उम्मीद करते हैं थोड़ा भी अज का दिन सुहावना चलिया होना है, थोड़े दिन का हर पल जिहड़ा उह सुहावना रहे, यह दुआ करते हैं परमात्मा दे अगे। ते प्रोग्राम च इसे तरह साडे नाल बने रहो, बहुत कुछ है जे जिहड़ा कि थोड़े नाल सांझा करदे रहांगे प्रोग्राम दौरान। ते इसे तरह अगे साडे नाल जुड़े ने नरेंद्र राठौर हरी। सो नरेंद्र ठौर सत श्री अकाल बुला रहे ने, सारे परिवार नूं कहिंदे फतेह, मां बोली पंजाबी भाषा दिवस दीआं बहुत बहुत मुबारकां जी। साडे वल्लों वी तुहानूं बहुत बहुत मुबारकां मां बोली दिहाड़े दीआं, मां बोली दिवस दीआं। और कल दा जिहड़ा दिन है ओह विश्व भर दे विच पंजाबी मां बोली वजों मनाया गया, जाणिया गया, पछाणिया गया। ते सानूं वी अपनी मां बोली प्रति साडी की जिम्मेवारी बनती है, की फर्ज बनते ने, है ना, उन्हां दे उत्ते विचार जिहड़ी आ ओह जरूर करनी चाहीदी है। वैसे तां असीं अगे पिछे भी जदों प्रोग्रामां दौरान गलबात करदे आं तां अपनी बोली प्रति जिहड़ी चिंता हमेशा जाहिर करदे रहने आं, पर इस मौके साडा खास फर्ज बनता है ना कि असीं इस रेडियो प्लेटफॉर्म के जरिए अपनी बोली दे संबंध दे विच किस तरह दीआं मुश्किलां जिहड़ियां ओह कित्थे कित्थे आ रहीआं, किवें आ रहीआं, और उन्हां दा सामना किवें करना, या फिर जड़ी पंजाबी बोली है किथे लिश्क पुश्क के सामने आ रही है ओदे बारे जड़ी गल पात है ओह हुंदी रहे। सो बहुत बहुत धन्नवाद रठौर साहब पहला तां प्रोग्राम दे विच पहुंचण दे लई, बहुत प्यार भरी सत श्री अकाल भी सारे परिवार तक भी तुहाडी सत श्री अकाल पहुंच गई है। ते एक बार फिर ਤੁਹਾਡੇ ਵੱਲੋਂ ਜਿਹੜੀਆਂ ਮੁਬਾਰਕਾਂ ਔਰ ਸਾਡੇ ਵੱਲੋਂ ਜਿਹੜੀਆਂ ਮੁਬਾਰਕਾਂ ਅਸੀਂ ਆਪਣੇ ਸੁਣਨ ਵਾਲਿਆਂ ਨੂੰ ਦਿੰਦੇ ਹਾਂ ਮਾਂ ਬੋਲੀ ਦਿਹਾੜੇ ਦੀਆਂ ਪੰਜਾਬੀ ਮਾਂ ਬੋਲੀ ਜ਼ਿੰਦਾਬਾਦ। ਤੇ ਇਸ ਤੋਂ ਬਾਅਦ ਅਗਲੀ ਸਾਂਝ ਜਿਹੜੀ ਹੈ ਉਹ ਸਾਡੇ ਨਾਲ ਬਣਾਈ ਹੋਈ ਹੈ ਜੀ ਹਰਜਿੰਦਰ ਸਿੰਘ ਹੋਰਾਂ ਨੇ ਵੀ ਔਰ ਸਤਵੰਤ ਨਾਹਲ ਹੋਰਾਂ ਨੇ। ਸਤਵੰਤ ਸਿੰਘ ਬ੍ਰਿਸਬੇਨ ਤੋਂ ਸਾਡੇ ਨਾਲ ਜੁੜੇ ਨੇ, ਕਿਆ ਬਾਤ ਹੈ, ਬਹੁਤ ਬਹੁਤ ਸਵਾਗਤ ਕਰਦੇ ਹਾਂ ਸਤਵੰਤ ਜੀ। ਮੈਨੂੰ ਲੱਗਦਾ ਕਿ ਪਹਿਲੀ ਵਾਰ ਤੁਹਾਡਾ ਪ੍ਰੋਗਰਾਮ ਦੇ ਵਿੱਚ ਆਉਣਾ ਹੋਇਆ, ਬੜਾ ਚੰਗਾ ਲੱਗਦਾ ਜਦੋਂ ਤੁਸੀਂ ਸਾਡੇ ਨਾਲ ਜੁੜਦੇ ਹੋ ਔਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਸਾਂਝ ਬਣਾਉਂਦੇ ਹੋ ਹਨਾ। ਤੇ ਕਹਿੰਦੇ ਮੇਰੇ ਵੱਲੋਂ ਯਾਨੀ ਕਿ ਸਤਵੰਤ ਸਿੰਘ ਬ੍ਰਿਸਬੇਨ ਵੱਲੋਂ ਹਰਮਨ ਰੇਡੀਓ ਦੇ ਸਾਰੇ ਪਰਿਵਾਰ ਨੂੰ ਸਤਿ ਸ੍ਰੀ ਅਕਾਲ। ਪ੍ਰੋਗਰਾਮ ਵਧੀਆ ਚੱਲ ਰਿਹਾ ਜੀ ਤੇ 17/2 ਨੂੰ ਮੇਰੇ ਬੈਸਟ ਫਰੈਂਡ ਦਾ ਜਨਮ ਦਿਨ ਚਲਾ ਗਿਆ ਆ। ਮੈਂ ਕਹਿੰਦੇ ਰੇਡੀਓ ਦੇ ਦੁਆਰਾ ਆਪਣੇ ਫਰੈਂਡਸ ਵਰਿੰਦਰ ਸਿੰਘ ਅਲੀ ਸ਼ੇਰ ਬ੍ਰਿਸਬੇਨ ਨੂੰ ਕੋਂਗਰੈਚੁਲੇਸ਼ਨ ਬੋਲਦਾ ਜੀ। ਕਿਆ ਬਾਤ ਹੈ, ਬਹੁਤ ਬਹੁਤ ਮੁਬਾਰਕਾਂ ਜੀ ਵਰਿੰਦਰ ਅਲੀ ਸ਼ੇਰ ਹੋਰਾਂ ਨੂੰ ਉਹਨਾਂ ਦੇ ਜਨਮ ਦਿਨ ਦੀਆਂ। ਤੇ ਜੇਕਰ ਤੁਸੀਂ ਕਹੋ ਜਾਂ ਫਿਰ ਜੇ ਸੰਭਵ ਹੈ ਤਾਂ ਅਸੀਂ ਵਧਾਈਆਂ ਦੇ ਸਿਲਸਿਲੇ ਦੇ ਵਿੱਚ ਖਾਸ ਤੌਰ ਦੇ ਉੱਤੇ ਉਹਨਾਂ ਨੂੰ ਇਹ ਵਧਾਈਆਂ ਜਿਹੜੀਆਂ ਇੱਕ ਸਰਪ੍ਰਾਈਜ਼ ਦੇ ਰੂਪ ਦੇ ਵਿੱਚ ਦੇ ਸਕਦੇ ਹਾਂ ਜੇ ਉਹਨਾਂ ਦਾ ਨੰਬਰ ਤੁਸੀਂ ਸਾਨੂੰ ਭੇਜ ਦਿਓ। ਤੇ ਲਓ ਜੀ ਅੱਗੇ ਸਾਡੇ ਨਾਲ ਹਰਜਿੰਦਰ ਸਿੰਘ ਹੋਰੀ ਵੀ ਜੁੜ ਚੁੱਕੇ ਆ, ਪ੍ਰੋਗਰਾਮ ਚ ਸ਼ਾਮਲ ਹੋ ਚੁੱਕੇ ਆ। ਕਹਿੰਦੇ ਅਮਰਦੀਪ ਜੀ ਸਤਿ ਸ੍ਰੀ ਅਕਾਲ, ਹਰਮ ਰੇਡੀਓ ਆਸਟ੍ਰੇਲੀਆ ਦੀ ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਘੁੰਮਣ ਸਾਹਿਬ ਤੁਹਾਨੂੰ ਵੀ ਔਰ ਸਾਰੀ ਟੀਮ ਤੱਕ ਵੀ ਤੁਹਾਡੀ ਸਤਿ ਸ੍ਰੀ ਅਕਾਲ ਪਹੁੰਚਦੀ ਕਰਾਂਗੇ ਜ਼ਰੂਰ, ਔਰ ਸੁਣਨ ਵਾਲਿਆਂ ਤੱਕ ਵੀ ਸਤਿ ਸ੍ਰੀ ਅਕਾਲ ਪਹੁੰਚ ਚੁੱਕੀ ਹੈ। ਸੋ ਬਹੁਤ ਬਹੁਤ ਜੀ ਆਇਆਂ ਨੂੰ, ਤੁਸੀਂ ਸਾਰੇ ਸਾਡੇ ਨਾਲ ਇਸੇ ਤਰ੍ਹਾਂ ਪ੍ਰੋਗਰਾਮ ਦੇ ਵਿੱਚ ਦੋਸਤੋ ਬਣੇ ਰਹੋ। ਪ੍ਰੋਗਰਾਮ ਦੇ ਵਿੱਚ ਅਜੇ ਬਹੁਤ ਸਾਰੇ ਸਿਲਸਿਲੇ ਜਿਹੜੇ ਆ ਉਹ ਤੁਹਾਡੇ ਲਈ ਅਸੀਂ ਸਾਂਝੇ ਕਰਨੇ ਆ। ਤੇ ਲਓ ਜੀ ਜਿਹੜਾ ਅਗਲਾ ਸਿਲਸਿਲਾ ਹੁੰਦਾ ਹੈ ਉਹ ਹੁੰਦਾ ਹੈ ਅੱਜ ਦੇ ਵਿਚਾਰ ਤੇ ਮੌਸਮ ਦੇ ਉੱਤੇ ਝਾਤ ਪਾਉਣ ਦਾ ਹਨਾ। ਤੇ ਆਪਾਂ ਤੁਹਾਡੇ ਨਾਲ ਹਮੇਸ਼ਾ ਹੀ ਕੋਈ ਨਾ ਕੋਈ ਵਧੀਆ ਜਿਹੜਾ ਵਿਚਾਰ ਹੈ ਉਹ ਸਾਂਝਾ ਕਰਦੇ ਰਹਿੰਦੇ ਹਾਂ। ਤੇ ਅੱਜ ਦਾ ਜਿਹੜਾ ਵਿਚਾਰ ਹੈ ਨਾ ਉਹ ਮੈਂ ਸਾਂਝਾ ਕਰ ਰਹੀ ਹਾਂ ਮਾਰਟਿਨ ਲੂਥਰ ਕਿੰਗ ਹੋਰਾਂ ਦਾ ਜਿਹੜਾ ਲਿਖਿਆ ਕਿ ਜੇਕਰ ਤੁਸੀਂ ਉੱਡ ਨਹੀਂ ਸਕਦੇ ਤਾਂ ਦੌੜੋ, ਜੇ ਤੁਸੀਂ ਦੌੜ ਨਹੀਂ ਸਕਦੇ ਤਾਂ ਤੁਰੋ, ਜੇ ਤੁਸੀਂ ਤੁਰ ਨਹੀਂ ਸਕਦੇ ਤਾਂ ਰਿੜੋ, ਪਰ ਤੁਸੀਂ ਚੱਲਦੇ ਰਹੋ। ਯਾਨੀ ਕਿ ਜੋ ਵੀ ਤੁਸੀਂ ਕਰ ਸਕਦੇ ਆ ਤੁਸੀਂ ਉਹ ਜ਼ਰੂਰ ਕਰਦੇ ਰਹੋ। ਵਿਚਾਰ ਮੈਂ ਇੱਕ ਵਾਰ ਫਿਰ ਸਾਂਝਾ ਕਰਦੀ ਹਾਂ, ਜੇ ਤੁਸੀਂ ਉੱਡ ਨਹੀਂ ਸਕਦੇ ਤੁਸੀਂ ਦੌੜੋ, ਜੇ ਤੁਸੀਂ ਦੌੜ ਨਹੀਂ ਸਕਦੇ ਤੁਸੀਂ ਤੁਰੋ, ਜੇ ਤੁਸੀਂ ਤੁਰ ਨਹੀਂ ਸਕਦੇ ਤੁਸੀਂ ਰਿੜੋ, ਜਿਹਨੂੰ ਅਸੀਂ ਕਹਿੰਦੇ ਹਾਂ ਰਿੰਗੋ ਹਨਾ। ਤੇ ਜੇ ਤੁਸੀਂ ਤੁਰਦੇ ਰਹੋਗੇ ਚੱਲਦੇ ਰਹੋਗੇ ਤੇ ਜੋ ਤੁਸੀਂ ਕਰ ਸਕਦੇ ਹੋ ਉਹ ਕਰਦੇ ਰਹੋਗੇ ਤਾਂ ਜ਼ਿੰਦਗੀ ਦੀਆਂ ਬਹੁਤ ਵੱਡੀਆਂ ਵੱਡੀਆਂ ਵੀ ਜਿਹੜੀਆਂ ਮੁਸ਼ਕਲਾਂ ਉਹਨਾਂ ਦੇ ਉੱਤੇ ਜਿੱਤ ਪੱਕੀ ਹੋਊਗੀ। ਪਰ ਜੇ ਅਸੀਂ ਉੱਡ ਨਹੀਂ ਸਕਦੇ ਤੇ ਦੌੜਨ ਦਾ ਵੀ ਹੌਸਲਾ ਛੱਡ ਦਈਏ, ਜੇ ਅਸੀਂ ਭੱਜ ਨਹੀਂ ਸਕਦੇ ਤੇ ਤੁਰਨ ਦਾ ਵੀ ਹੌਸਲਾ ਛੱਡ ਦਈਏ, ਜੇ ਅਸੀਂ ਤੁਰ ਨਹੀਂ ਸਕਦੇ ਤਾਂ ਅਸੀਂ ਰਿੜਨ ਦਾ ਵੀ ਹੌਸਲਾ ਛੱਡ ਦਈਏ ਤਾਂ ਫਿਰ ਜ਼ਿੰਦਗੀ ਦੇ ਵਿੱਚ ਕੁਛ ਵੀ ਸੰਭਵ ਨਹੀਂ ਹੁੰਦਾ ਹਨਾ। ਇਹ ਸਾਰਾ ਕੁਛ ਜਿਹੜਾ ਹੈ ਸਾਡੀ ਵਿਲ ਪਾਵਰ ਤੇ ਸਾਡੀ ਇੱਛਾ ਸ਼ਕਤੀ ਦੇ ਉੱਤੇ ਨਿਰਭਰ ਕਰਦਾ ਆ। ਅਸੀਂ ਆਪਣੀ ਇੱਛਾ ਸ਼ਕਤੀ ਜਿਹੋ ਜਿਹੀ ਰੱਖਦੇ ਹਾਂ ਉਹੋ ਜਿਹੀਆਂ ਹੀ ਸੰਭਾਵਨਾਵਾਂ ਜਿਹੜੀਆਂ ਉਹ ਜ਼ਿੰਦਗੀ ਦੇ ਵਿੱਚ ਬਣਦੀਆਂ ਜਾਂਦੀਆਂ। ਸੋ ਸਿੱਧੇ ਤੇ ਸਪਸ਼ਟ ਰੂਪ ਦੇ ਵਿੱਚ ਅੱਜ ਦਾ ਜਿਹੜਾ ਇਹ ਵਿਚਾਰ ਹੈ ਇਹ ਇਹੀ ਸੁਨੇਹਾ ਦਿੰਦਾ ਹੈ ਕਿ ਸਾਡੀਆਂ ਜੋ ਵੀ ਸਮਰੱਥਾਵਾਂ ਨੇ ਸਾਨੂੰ ਉਹਨਾਂ ਨੂੰ ਵਰਤੋਂ ਦੇ ਵਿੱਚ ਲਿਆ ਕੇ ਜ਼ਿੰਦਗੀ ਦੇ ਵਿੱਚ ਅੱਗੇ ਵਧਦੇ ਰਹਿਣਾ ਚਾਹੀਦਾ। ਕਿਉਂਕਿ ਜਦੋਂ ਅਸੀਂ ਸਿਰਫ ਦੂਜਿਆਂ ਨੂੰ ਦੇਖ ਕੇ ਜਿਹੜਾ ਦੌੜ ਜਿਹੜਾ ਉੱਡ ਸਕਦਾ ਆ ਉਹਦੇ ਵਾਂਗ ਅਸੀਂ ਉੱਡਣ ਦੀ ਸਿਰਫ ਜਿਹੜੀ ਇੱਕ ਆਸ ਆ ਉਹ ਪਾਲ ਲਈਏ ਤੇ ਜੇ ਉਹ ਪੂਰੀ ਨਹੀਂ ਹੋਊਗੀ ਫਿਰ ਅਸੀਂ ਨਿਰਾਸ਼ ਹੋਵਾਂਗੇ। ਪਰ ਜੋ ਤੁਹਾਡੇ ਅੰਦਰ ਜਿਹੜੀ ਸਮਰੱਥਾ ਆ ਜੇ ਉਹਨੂੰ ਪਛਾਣ ਕੇ ਤੁਸੀਂ ਅੱਗੇ ਵਧਦੇ ਰਹੋਗੇ ਤਾਂ ਜ਼ਿੰਦਗੀ ਜਿਹੜੀ ਉਹ ਇੱਕ ਸੁਹਾਵਣਾ ਬਾਗ ਵੀ ਹੋ ਨਿਬੜੇਗੀ। ਸੋ ਇਸੇ ਜੀ ਅੱਜ ਦਾ ਵਿਚਾਰ, ਅੱਜ ਦੇ ਵਿਚਾਰ ਤੋਂ ਬਾਅਦ ਇੱਕ ਝਾਤ ਜਿਹੜੀ ਅੱਜ ਦੇ ਮੌਸਮ ਦੇ ਉੱਤੇ ਵੀ ਜ਼ਰੂਰ ਪਾਉਂਦੇ ਚੱਲੀਏ। ਤੇ ਮੌਸਮ ਜਿਹੜਾ ਜੀ ਉਹ ਅੱਜ ਕੀ ਕਹਿ ਰਿਹਾ ਉਹ ਮੈਂ ਜ਼ਰੂਰ ਤੁਹਾਡੇ ਨਾਲ ਸਾਂਝਾ ਕਰਦੀ ਹਾਂ। ਮੌਸਮ ਦੀ ਸਾਂਝ ਆਪਾਂ ਤੁਹਾਡੇ ਨਾਲ ਬਣਾਉਂਦੇ ਹਾਂ ਤੇ ਮੌਸਮ ਜਿਹੜਾ ਨਾ ਉਹ ਅੱਜ ਠੰਡਾ ਠੰਡਾ ਹੈ ਮੈਲਬਨ ਦੇ ਵਿੱਚ ਤੇ ਤੁਹਾਡੇ ਆਪਣੇ ਸੂਬਿਆਂ ਦੇ ਵਿੱਚ ਆਪਣੇ ਪਿੰਡਾਂ ਸ਼ਹਿਰਾਂ ਦੇ ਵਿੱਚ ਜਿੱਥੋਂ ਵੀ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ ਕਿਵੇਂ ਦਾ ਮੌਸਮ ਤੁਸੀਂ ਸਾਡੇ ਨਾਲ ਸਾਂਝ ਬਣਾਇਓ। ਅੱਜ ਮੈਲਬਨ ਦੇ ਵਿੱਚ 12 ਡਿਗਰੀ ਘੱਟ ਤੋਂ ਘੱਟ ਤਾਪਮਾਨ ਹੈ ਔਰ 25 ਡਿਗਰੀ ਸੈਲਸੀਅਸ ਤੱਕ ਤਾਪਮਾਨ ਜਿਹੜਾ ਚਲੇ ਜਾਣਾ, ਯਾਨੀ ਕਿ ਬਾਅਦ ਵਿੱਚ ਜਿਹੜਾ ਮੌਸਮ ਹੈ ਬਹੁਤ ਸੁਹਾਵਣਾ ਹੋਣਾ। ਤੇ ਇੱਧਰ ਸਿਡਨੀ ਦੇ ਵਿੱਚ ਜਿਹੜਾ ਸਾਡੇ ਮੌਸਮ ਦੱਸਿਆ ਗਿਆ ਅੱਜ 20 ਡਿਗਰੀ ਸੈਲਸੀਅਸ ਘੱਟ ਤੋਂ ਘੱਟ ਹੈ ਤੇ 26 ਡਿਗਰੀ ਸੈਲਸੀਅਸ ਤੱਕ ਜਾਣ ਦੀ ਉਮੀਦ ਹੈ। ਇੱਥੇ ਅੱਜ ਥੋੜੀ ਬਹੁਤੀ ਜਿਹੜੀ ਤੂਫਾਨ ਦੀ ਸੰਭਾਵਨਾ ਜਿਹੜੀ ਉਹ ਵੀ ਦੱਸੀ ਗਈ ਹੈ। ਬ੍ਰਿਸਬਨ ਦੇ ਵਿੱਚ ਅੱਜ ਮੀਂਹ ਦੱਸਿਆ ਗਿਆ 22 ਡਿਗਰੀ ਸੈਲਸੀਅਸ ਘੱਟ ਤੋਂ ਘੱਟ ਤਾਪਮਾਨ ਹੈ, 30 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਤਾਪਮਾਨ ਹੈ ਤੇ ਮੀਂਹ ਦੀ ਜਿਹੜੀ ਸੰਭਾਵਨਾ ਪੂਰੀ ਬਣੀ ਹੋਈ ਹੈ, ਯਾਨੀ ਤਾਪਮਾਨ ਕਾਫੀ ਜ਼ਿਆਦਾ, ਗਰਮੀ ਵੀ ਕਾਫੀ ਜ਼ਿਆਦਾ ਹੋ ਸਕਦਾ, ਹੁੰਮਸ ਵਾਲਾ ਜਿਹੜਾ ਮੌਸਮ ਹੈ ਉਹ ਬ੍ਰਿਸਬਨ ਦੇ ਵਿੱਚ ਹੋਵੇ। ਪਰਥ ਦੇ ਵਿੱਚ ਅੱਜ 19 ਡਿਗਰੀ ਘੱਟ ਤੋਂ ਘੱਟ ਹੈ, 34 ਡਿਗਰੀ ਵੱਧ ਤੋਂ ਵੱਧ ਤਾਪਮਾਨ ਚਲੇ ਜਾਣਾ, ਬਹੁਤ ਜ਼ਿਆਦਾ ਗਰਮ ਦਿਨ ਅੱਜ ਪਰਥ ਦੇ ਵਿੱਚ। ਐਡੀਲੇਡ ਦੇ ਵਿੱਚ 13 ਡਿਗਰੀ ਘੱਟ ਤੋਂ ਘੱਟ ਤਾਪਮਾਨ ਹੈ, 28 ਡਿਗਰੀ ਸੈਲਸੀਅਸ ਜਿਹੜਾ ਅੱਜ ਦਿਨ ਵੇਲੇ ਤਾਪਮਾਨ ਚਲੇ ਜਾਣਾ ਆ ਔਰ ਇੱਥੇ ਵੀ ਧੁੱਪ ਬਣੀ ਰਹਿਣੀ ਆ। ਕੈਨਬਰਾ ਦੇ ਵਿੱਚ ਅੱਜ ਬੱਦਲਬਾਈ ਦੱਸੀ ਗਈ ਹੈ, 13 ਤੋਂ 23 ਡਿਗਰੀ ਸੈਲਸੀਅਸ ਤੱਕ ਤਾਪਮਾਨ ਚਲੇ ਜਾਣਾ ਜੀ। ਤੇ ਹੋਬਾਰਟ ਦੇ ਵਿੱਚ 9 ਡਿਗਰੀ ਸੈਲਸੀਅਸ ਤੋਂ ਲੈ ਕੇ 21 ਡਿਗਰੀ ਸੈਲਸੀਅਸ ਤੱਕ ਤਾਪਮਾਨ ਚਲੇ ਜਾਣਾ ਤੇ ਇੱਥੇ ਮੌਸਮ ਸੋਹਣਾ ਹੈ ਅੱਜ। ਡਾਰਵਿਨ ਦੇ ਵਿੱਚ 25 ਤੋਂ ਲੈ ਕੇ 31 ਡਿਗਰੀ ਤੱਕ ਤਾਪਮਾਨ ਚਲੇ ਜਾਣਾ ਤੇ ਇੱਥੇ ਵੀ ਗਰਮੀ ਰਹਿੰਦੀ ਹੈ, ਵੈਸੇ ਡਾਰਵਿਨ ਦੇ ਵਿੱਚ ਇਸੇ ਤਰ੍ਹਾਂ ਦਾ ਮੌਸਮ ਰਹਿੰਦਾ। ਸੋ ਇਸੇ ਜੀ ਮੌਸਮ ਸਾਡੇ ਆਸਟ੍ਰੇਲੀਆ ਦੇ ਵੱਖ ਵੱਖ ਸੂਬਿਆਂ ਤੇ ਸ਼ਹਿਰਾਂ ਦਾ। ਤੁਸੀਂ ਜ਼ਰੂਰ ਦੱਸਿਓ ਕਿ ਤੁਹਾਡੇ ਆਪਣੇ ਸੂਬੇ ਦੇ ਵਿੱਚ, ਸ਼ਹਿਰ ਦੇ ਵਿੱਚ ਅੱਜ ਕਿੱਦਾਂ ਦਾ ਦਿਨ ਜਿਹੜਾ ਉਹ ਤੁਸੀਂ ਮਾਣ ਰਹੇ ਹੋ। ਜੇ ਤੁਸੀਂ ਆਸਟ੍ਰੇਲੀਆ ਤੋਂ ਬਾਹਰੋਂ ਸਾਨੂੰ ਸੁਣ ਰਹੇ ਹੋ, ਕੈਨੇਡਾ ਤੋਂ ਜਾਂ US ਤੋਂ ਜਾਂ ਇੰਗਲੈਂਡ ਤੋਂ, ਤੁਸੀਂ ਵੀ ਜ਼ਰੂਰ ਸਾਡੇ ਨਾਲ ਸਾਂਝ ਪਾਇਓ। ਤੇ ਲਓ ਜੀ, ਇਹ ਸੀ ਮੌਸਮ ਦੀ ਜਾਣਕਾਰੀ ਤੇ ਅੱਜ ਦਾ ਵਿਚਾਰ, ਤੇ ਅੱਜ ਦੇ ਵਿਚਾਰ ਦੇ ਨਾਲ ਤੁਸੀਂ ਕਿੰਨੇ ਕੁ ਸਹਿਮਤ ਹੋ ਜ਼ਰੂਰ ਦੱਸਿਓ। ਔਰ ਅਸੀਂ ਹਮੇਸ਼ਾ ਜਿਹੜਾ ਵੀ ਵਿਚਾਰ ਤੁਹਾਡੇ ਲਈ ਲੈ ਕੇ ਆਉਂਦੇ ਹਾਂ, ਉਹ ਵਿਚਾਰ ਸਿਰਫ ਤੁਹਾਡੇ ਲਈ ਹੀ ਨਹੀਂ, ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਵੀ ਉਹਨੂੰ ਸ਼ਾਮਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਕਿ ਜਿਹੜਾ ਪੋਜ਼ਿਟਿਵਿਟੀ ਹੈ, ਜਿਹੜੀ ਸਕਾਰਾਤਮਕਤਾ ਆ, ਜਿਹੜਾ ਉਸਾਰੂ ਪਾਨਿਆ ਜ਼ਿੰਦਗੀ ਦੇ ਵਿੱਚ, ਉਹ ਹਮੇਸ਼ਾ ਬਣਿਆ ਰਹੇ। ਤੇ ਇੱਧਰ ਰਠੌਰ ਸਾਹਿਬ ਸਾਡੇ ਨਾਲ ਬਣੇ ਨੇ। ਰਠੌਰ ਸਾਹਿਬ ਕਹਿੰਦੇ ਜੀ, ਸਾਡੇ ਤਾਂ ਜੀ ਅਗਲੇ 10 ਦਿਨ ਮੀਂਹ ਦੱਸਿਆ ਆ। ਵੁਲੰਗੋਂਗ ਤੋਂ ਜੁੜੇ ਹੋਏ ਆ ਰਠੌਰ ਸਾਹਿਬ। ਅੱਛਾ ਜੀ, ਸੋ ਅਗਲੇ 10 ਦਿਨ ਜਿਹੜੀ ਬਾਰਿਸ਼ ਆ, ਮੀਂਹ ਆ, ਤੇ ਬਾਰਿਸ਼ ਜਾਂ ਮੀਂਹ ਜਿਹੜਾ ਆ ਉਹ ਵੈਸੇ ਤਾਂ ਜੇ ਥੋੜਾ ਥੋੜਾ ਪੈਂਦਾ ਰਹੇ ਤਾਂ ਮੌਸਮ ਜਿਹੜਾ ਸੁਹਾਵਣਾ ਬਣਿਆ ਰਹਿੰਦਾ, ਪਰ ਜਦੋਂ ਉਹ ਇੱਕ ਨਾ ਲਗਾਤਾਰ ਕਿਣਮਿਣ ਦਾ ਰੂਪ ਧਾਰਨ ਕਰ ਲੈਂਦਾ ਤੇ ਫੇਰ ਬੜਾ ਔਖਾ ਲੱਗਦਾ ਹੁੰਦਾ ਹਨਾ। ਉਹ ਇੱਕ ਤਾਂ ਇੱਕ ਹੁੰਦਾ ਕਿ ਮੀਂਹ ਆ ਵਰ ਗਿਆ ਹਨਾ, ਇੱਕ ਹੁੰਦਾ ਕਿ ਜਿਹੜੀ ਲਗਾਤਾਰ ਛੋਟੀ ਛੋਟੀ ਕਣੀ ਲੱਗੀ ਰਹਿੰਦੀ ਹੈ, ਤੇ ਉਹਦੇ ਨਾਲ ਥੋੜਾ ਜਿਹਾ ਆਪਣੇ ਆਪ ਨੂੰ ਵੀ ਜਿੱਦਾਂ ਹੁੰਦਾ ਕਿ ਨਾ ਤੁਸੀਂ ਬਾਹਰ ਚੰਗੀ ਤਰ੍ਹਾਂ ਨਿਕਲ ਸਕਦੇ ਹੋ, ਨਾ ਬਾਹਰ ਬੈਠ ਸਕਦੇ ਹੋ ਹਨਾ। ਔਰ ਉਹਦਾ ਜਿਹੜਾ 10 ਦਿਨ ਤੱਕ ਜੇ ਇਸ ਤਰ੍ਹਾਂ ਦੀ ਮੀਂਹ ਕਣੀ ਜਿਹੜੀ ਲੱਗੀ ਰਹਿੰਦੀ ਆ, ਤਾਂ ਹੋਰ ਵੀ ਜਿਹੜੀਆਂ ਮੌਸਮ ਦੇ ਨਾਲ ਸੰਬੰਧਿਤ ਜਿਹੜੀਆਂ ਸਮੱਸਿਆਵਾਂ ਹਨਾ ਉਹ ਵੀ ਆਉਂਦੀਆਂ। ਖੈਰ, ਤੁਸੀਂ ਇੰਜੋਏ ਕਰੋ ਇਹ ਮੌਸਮ, ਔਰ ਨਾਲ ਹੀ ਨਾਲ ਅਸੀਂ ਇੰਜੋਏ ਕਰਦੇ ਹਾਂ ਤੁਹਾਡੀ ਕੰਪਨੀ, ਯਾਨੀ ਕਿ ਅਸੀਂ ਤੁਹਾਡਾ ਸਾਥ ਇੰਜੋਏ ਕਰਦੇ ਹਾਂ ਪ੍ਰੋਗਰਾਮ ਦੌਰਾਨ। ਪ੍ਰੋਗਰਾਮ ਦੇ ਵਿੱਚ ਹੁਣ ਅਗਲਾ ਗੀਤ ਰਣਜੀਤ ਪਾਵਾ ਦੀ ਆਵਾਜ਼ ਦੇ ਵਿੱਚ ਤੁਹਾਡੇ ਲਈ ਲੈ ਕੇ ਆਏ ਆ। ਗੀਤ ਤੋਂ ਬਾਅਦ ਫਿਰ ਅਗਲੇ ਸਿਲਸਿਲੇ ਨਾਲ ਬਹੁਤ ਜਲਦੀ ਹੁੰਦੇ ਹਾਂ ਸ਼ਾਮਿਲ।
ਜ਼ਿੰਦਗੀ ਫੜ ਫੜ ਸੁੱਟਦੀ ਪੂਜੇ ਹਾਉ, ਜਦ ਗੇੜ ਮਗਰ ਵੱਲ ਗਿੜਦੇ ਨੇ, ਹਾਉ ਅੰਨਾ ਹੋ ਜਾਂਦਾ ਏ ਬੰਦਾ ਜਦ ਸੁਪਨੇ ਨੇ ਕਿਸ ਮੋੜ ਤੇ ਲੁੱਟਿਆ ਏ ਜੱਟ ਨੂੰ ਤਕਦੀਰੇ, ਕਿਸ ਮੋੜ ਤੇ ਲੁੱਟਿਆ ਏ ਜੱਟ ਨੂੰ ਤਕਦੀਰੇ, ਮੇਰੇ ਜ਼ਖਮ ਸੁਕਾ ਕੇ ਤੂੰ ਮੇਰੇ ਜ਼ਖਮ ਸੁਕਾ ਕੇ ਹਾਏ, ਮੇਰੇ ਜ਼ਖਮ ਸੁਕਾ ਕੇ ਤੂੰ ਆਓ ਖੁਦ ਹੱਥੀ ਜੀਰੇ, ਹੱਥੀ ਜੀਰੇ, ਹੱਥੀ ਜੀਰੇ, ਕਿਸ ਮੋੜ ਤੇ ਲੁੱਟਿਆ ਏ ਜੱਟ ਨੂੰ ਤੱਕਦੀ ਰੇ, ਕਿਸ ਮੋੜ ਤੇ ਲੁੱਟਿਆ ਏ ਜੱਟ ਨੂੰ ਤੱਕਦੀ ਰੇ। ਕੇ ਨੀ ਕਿਸਬੂ ਹੈ ਵੜ ਗਈ ਹੈ ਹਾਉ ਰਾਜੇ ਜੱਟ ਨਾ ਰਾਣੀ ਨੀ ਤੂੰ ਧੋਖਾ ਕਰ ਗਈ ਹੈ ਆਓ ਸਾਡੇ ਦਰ ਨੂੰ ਛੱਡ ਕੇ ਨੀ ਕਿਸਬੂ ਹੈ ਵੜ ਗਈ ਹੈ ਹਾਉ ਰਾਜੇ ਜੱਟ ਨਾ ਰਾਣੀ ਨੀ ਤੂੰ ਧੋਖਾ ਕਰ ਗਈ ਹੈ ਹਾਉ ਕੱਚ ਵਿੱਚ ਬਦਲ ਗਏ ਹਾਉ ਕੱਚ ਵਿੱਚ ਬਦਲ ਗਏ
ਲੋ ਜੀ ਦੋਸਤੋ ਪੰਜਾਬੀ ਦੇ ਵਿਸ਼ੇ ਦੇ ਉੱਤੇ ਅਸੀਂ ਗੱਲ ਕਰਨੀ ਹੈ ਮਾਤ ਭਾਸ਼ਾ ਪੰਜਾਬੀ ਸੋ ਕਿਸ ਤਰ੍ਹਾਂ ਦੀਆਂ ਸਾਡੀਆਂ ਚਿੰਤਾਵਾਂ ਨੇ ਕਿਸ ਤਰ੍ਹਾਂ ਦੇ ਫਿਕਰ ਨੇ ਇਹਦੇ ਬਾਰੇ ਚ ਗੱਲਬਾਤ ਜ਼ਰੂਰ ਕਰਾਂਗੇ ਪਰ ਹੁਣੇ ਹੁਣੇ ਤੁਸੀਂ ਸੁਣਿਆ ਰਣਜੀਤ ਬਾਵਾ ਦੀ ਆਵਾਜ਼ ਦੇ ਵਿੱਚ ਇਹ ਗੀਤ ਔਰ ਇਹ ਗੀਤ ਦੇ ਵਿੱਚ ਜਿਹੜਾ ਦਰਦ ਤੁਸੀਂ ਮਹਿਸੂਸ ਕੀਤਾ ਸ਼ਾਇਦ ਬਹੁਤ ਸਾਰੇ ਨੌਜਵਾਨਾਂ ਦਾ ਇਹੋ ਜਿਹਾ ਦਰਦ ਵੀ ਹੈ ਪਰ ਅਸਲ ਦੇ ਵਿੱਚ ਜਿਹੜਾ ਸਾਡਾ ਦੁਖਾਂਤ ਤੇ ਹੈ ਸਾਡੀ ਤਰਾਸਦੀ ਇਹ ਹੈ ਕਿ ਬਹੁਤ ਵਾਰ ਜਦੋਂ ਅਸੀਂ ਸਮਝਦੇ ਹਾਂ ਬਹੁਤ ਵਾਰ ਜਦੋਂ ਸਾਨੂੰ ਅਕਲ ਆਉਂਦੀ ਹੈ ਤਾਂ ਸਮਾਂ ਜਿਹੜਾ ਲੰਘ ਚੁੱਕਿਆ ਹੁੰਦਾ ਹੈ ਨਾ ਤੇ ਇਸੇ ਕਾਰਨ ਕਈ ਵਾਰ ਜਿਹੜਾ ਸਿਰਫ ਪਛਤਾਵਾ ਹੀ ਹੱਥ ਰਹਿ ਜਾਂਦਾ ਤੇ ਕਈ ਵਾਰ ਦੋਸ਼ ਜਿਹੜਾ ਉਹ ਅਸੀਂ ਤਕਦੀਰ ਨੂੰ ਵੇ ਦਿੰਦੇ ਹਾਂ ਪਰ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਜਾਂ ਪੰਜਾਬ ਦੀਆਂ ਸਮੱਸਿਆਵਾਂ ਦੀ ਗੱਲ ਕਰਦੇ ਹਾਂ ਤਾਂ ਪਿਛਲੇ ਦਿਨਾਂ ਦੇ ਵਿੱਚ ਜਦੋਂ ਚੋਣ ਪ੍ਰਚਾਰ ਜਿਹੜਾ ਸੀਗਾ ਉਹ ਜ਼ੋਰਾਂ ਤੇ ਸੀ ਤਾਂ ਅਸੀਂ ਆਪ ਦੇਖਿਆ ਅਸੀਂ ਸਾਰਿਆਂ ਨੇ ਉਹ ਵੀਡੀਓਜ਼ ਦੇਖੀਆਂ ਜਿਨ੍ਹਾਂ ਦੇ ਵਿੱਚ ਜਿਹੜੇ ਬਹੁਤ ਸਾਰੀਆਂ ਜਿਹੜੀਆਂ ਪਾਰਟੀਆਂ ਦੇ ਨੁਮਾਇੰਦੇ ਸੀ ਉਹ ਵੋਟਾਂ ਮੰਗਣ ਆ ਰਹੇ ਸੀ ਜਾਂ ਫਿਰ ਜਿਹੜੀ ਆਪਸੀ ਬੁਰਛਾਗਰਦੀ ਜਿਹੜੀ ਸੀ ਉਹ ਚੱਲ ਰਹੀ ਸੀ ਜਾਂ ਫਿਰ ਦੂਸ਼ਣਬਾਜ਼ੀ ਜਿਹੜੀ ਸੀ ਜਾਂ ਫਿਰ ਜਿਹੜਾ ਪਾਰਟੀਆਂ ਚੋਂ ਇੱਕ ਪਾਰਟੀ ਚੋਂ ਦੂਜੀ ਪਾਰਟੀ ਦੇ ਵਿੱਚ ਜਾਣ ਆਉਣ ਦੀ ਜਿਹੜੀ ਪ੍ਰਕਿਰਿਆ ਹਨਾ ਉਹ ਸਾਰਾ ਕੁਛ ਸਾਡੀਆਂ ਅੱਖਾਂ ਦੇ ਸਾਹਮਣੇ ਹੁੰਦਾ ਪਰ ਕਈ ਵਾਰ ਅਸੀਂ ਜਾਣ ਬੁੱਝ ਕੇ ਵੀ ਅਵੇਸਲੇ ਹੋ ਜਾਂਦੇ ਹਾਂ ਔਰ ਜਦੋਂ ਅਸੀਂ ਵੋਟਾਂ ਪਾਉਣ ਦੀ ਗੱਲ ਕਰਦੇ ਹਾਂ ਉੱਥੇ ਆਪਣੇ ਇਸ ਹਥਿਆਰ ਨੂੰ ਜਿਹੜਾ ਸਹੀ ਰੂਪ ਚ ਵਰਤਣ ਦੀ ਗੱਲ ਕਰਦੇ ਹਾਂ ਤਾਂ ਉੱਥੇ ਵੀ ਸਾਡੇ ਵਿੱਚ ਬਹੁਤ ਸਾਰੀਆਂ ਕਮੀਆਂ ਹੁੰਦੀਆਂ ਬਹੁਤ ਸਾਰੀਆਂ ਇਹੋ ਜਿਹੀਆਂ ਵੀਡੀਓਜ਼ ਦੇਖੋ ਸਾਹਮਣੇ ਆਈਆਂ ਜਿਨ੍ਹਾਂ ਲੋਕਾਂ ਨੇ ਇਸ ਵੋਟ ਦਾ ਸਮਝਦਾਰੀ ਦੇ ਨਾਲ ਇਸਤੇਮਾਲ ਕਰਨਾ ਹੁੰਦਾ ਹੈ ਵਰਤਣਾ ਹੁੰਦਾ ਹੈ ਇਹ ਜਿਹੜਾ ਅਧਿਕਾਰ ਹੈ ਉਸ ਅਧਿਕਾਰ ਦੀ ਵੀ ਲੋਕ ਦੁਰਵਰਤੋਂ ਕਰਨ ਦੇ ਵਿੱਚ ਪਿੱਛੇ ਨਹੀਂ ਰਹਿੰਦੇ ਔਰ ਫਿਰ ਬਾਅਦ ਵਿੱਚ ਜਦੋਂ 5 ਸਾਲ ਉਹੀ ਲੋਕ ਜਿਨ੍ਹਾਂ ਤੋਂ ਤੰਗ ਆ ਕੇ ਉਹ ਸਾਰਾ ਸਮਾਂ ਜਿਹੜਾ ਆ ਉਹ ਸਰਕਾਰ ਨੂੰ ਗਾਲਾਂ ਕੱਢਦੇ ਆ ਸਰਕਾਰ ਨੂੰ ਕੋਸਦੇ ਆ ਹਨਾ ਸਰਕਾਰ ਨੂੰ ਦੋਸ਼ ਦਿੰਦੇ ਆ ਪਰ ਉਹਨਾਂ ਨੂੰ ਬਦਲਣ ਦੀ ਜਦੋਂ ਪ੍ਰਕਿਰਿਆ ਦਾ ਜਿਹੜਾ ਸਭ ਤੋਂ ਵੱਡਾ ਉਹਨਾਂ ਦੇ ਕੋਲ ਅਧਿਕਾਰ ਹੁੰਦਾ ਉਸ ਅਧਿਕਾਰ ਦੀ ਦੁਰਵਰਤੋਂ ਕਰਦਿਆਂ ਉਹ ਬਿਲਕੁਲ ਵੀ ਕਤਰਾਉਂਦੇ ਨਹੀਂ ਆ ਹਨਾ ਔਰ ਬਹੁਤ ਸਾਰੀਆਂ ਵੀਡੀਓਜ਼ ਦੇ ਵਿੱਚ ਸਾਨੂੰ ਪਤਾ ਲੱਗਿਆ ਹੋਣਾ ਹੈ ਕਿ ਬਹੁਤ ਸਾਰੇ ਲੋਕ ਜਿਹੜੇ ਉਹ ਇਸ ਤਾਕ ਦੇ ਵਿੱਚ ਬੈਠੇ ਸੀ ਕਿ ਹੁਣ ਤਾਂ ਸਿਰਫ ਗੱਲ ਸਿਰਫ ਸ਼ਰਾਬ ਦੇ ਪਊਏ ਦੀ ਨਹੀਂ ਰਹਿ ਗਈ ਹਨਾ ਹੁਣ ਤਾਂ ਬਹੁਤ ਵੱਡੀਆਂ ਵੱਡੀਆਂ ਜਿਹੜੀਆਂ ਕੀਮਤਾਂ ਉਹ ਪਾਰਟੀਆਂ ਵੱਲੋਂ ਮਿਲਣ ਜਾ ਰਹੀਆਂ। ਔਰ ਮੈਨੂੰ ਬੜੀ ਹੈਰਾਨੀ ਹੁੰਦੀ ਹੈ ਇਹੋ ਜਿਹੀਆਂ ਵੀਡੀਓਜ਼ ਦੇਖ ਕੇ, ਇਹੋ ਜਿਹੇ ਲੋਕਾਂ ਤੇ ਹੈਰਾਨੀ ਹੁੰਦੀ ਹੈ ਔਰ ਗੁੱਸਾ ਵੀ ਹੁੰਦਾ, ਨਿਰਾਸ਼ਾ ਵੀ ਹੁੰਦੀ ਹੈ ਕਿ ਇਹ ਲੋਕ ਜਿਹੜੇ ਹੈ ਇਹ ਵੀ ਜੇ ਇੱਕ ਜਿਹੜਾ ਅਸੀਂ ਕਹਿੰਦੇ ਹਾਂ ਨੁਮਾਇੰਦਾ ਜਿਹੜਾ ਕਿ ਰਾਜਨੀਤਿਕ ਪਾਰਟੀ ਦਾ ਜਿਹੜਾ ਖੜਾ ਹੈ ਜਿਹਨੂੰ ਜਿਤਾਉਣਾ ਹੈ ਜਾਂ ਹਰਾਉਣਾ ਹੈ ਹਨਾ, ਉਹ ਸਾਡੇ ਹੱਥ ਹੁੰਦਾ। ਪਰ ਉਹ ਜੇਕਰ ਅਸੀਂ ਕਹਿੰਦੇ ਹਾਂ ਕਿ ਉਹ ਲੋਕ ਜਿਹੜੇ ਹੈ ਉਹ ਵਿਕਾਊ ਨੇ ਤਾਂ ਸਾਡੇ ਜਿਹੜੇ ਵੋਟਰ ਨੇ ਉਹ ਵੀ ਵਿਕਾਊ ਹੋ ਚੁੱਕੇ ਆ ਹਨਾ। ਸੋ ਅਸੀਂ ਦੋਸ਼ ਕਿਸ ਨੂੰ ਦੇ ਸਕਦੇ ਹਾਂ? ਅਸੀਂ ਕਹਿੰਦੇ ਹਾਂ ਕਿ ਸਾਡੇ ਕੋਲ ਕੋਈ ਵੀ ਪਾਰਟੀ ਜਿਹੜੀ ਹੈ ਉਹ ਇਮਾਨਦਾਰ ਨਹੀਂ ਹੈ, ਸਾਡੇ ਕੋਲ ਕੋਈ ਵੀ ਨੁਮਾਇੰਦਾ ਇਮਾਨਦਾਰ ਨਹੀਂ ਹੈ, ਸਾਡੇ ਕੋਲ ਜਿਹੜੇ ਰਾਜਨੀਤਿਕ ਆਗੂ ਨੇ ਉਹ ਬੇਈਮਾਨ ਹੋ ਚੁੱਕੇ ਨੇ, ਭ੍ਰਿਸ਼ਟ ਹੋ ਚੁੱਕੇ ਨੇ। ਪਰ ਜੇਕਰ ਉਹ ਭ੍ਰਿਸ਼ਟ ਹੋ ਚੁੱਕੇ ਨੇ ਤਾਂ ਉਸ ਤੋਂ ਵੀ ਵੱਧ ਭ੍ਰਿਸ਼ਟ ਜਿਹੜੇ ਆ ਉਹ ਅਸੀਂ ਆ, ਆਮ ਲੋਕ ਆ, ਆਮ ਵੋਟਰ ਆ। ਸੋ ਪੰਜਾਬ ਦਾ ਦਰਦ ਜਿਹੜਾ ਉਹ ਹਮੇਸ਼ਾ ਸਾਡੇ ਅੰਦਰ ਇਸੇ ਤਰ੍ਹਾਂ ਹੀ ਰਹਿੰਦਾ। ਜਦੋਂ ਵੀ ਅਸੀਂ ਪੰਜਾਬ ਦੀਆਂ ਸਮੱਸਿਆਵਾਂ ਦੀ ਗੱਲ ਕਰਦੇ ਹਾਂ, ਪੰਜਾਬ ਦੇ ਹਿੱਤਾਂ ਦੀ ਗੱਲ ਕਰਦੇ ਹਾਂ, ਤਾਂ ਉਹ ਸਮੱਸਿਆਵਾਂ ਜਾਂ ਫਿਰ ਉਹ ਚਿੰਤਾਵਾਂ ਜਿਹੜੀਆਂ ਉਹ ਦੂਰ ਬੈਠੇ ਪੰਜਾਬੀਆਂ ਨੂੰ ਤੰਗ ਜ਼ਰੂਰ ਕਰਦੀਆਂ ਨੇ, ਉਹ ਦੂਰ ਬੈਠੇ ਪੰਜਾਬੀਆਂ ਨੂੰ ਜਿਹੜਾ ਇੱਕ ਸੋਚਾਂ ਦੇ ਵਿੱਚ ਜ਼ਰੂਰ ਪਾਉਂਦੀਆਂ, ਪਰ ਜਿਹੜੇ ਉੱਥੇ ਬੈਠੇ ਲੋਕ ਨੇ ਉਹ ਕਿੰਨੇ ਕੁ ਸੁਚੇਤ ਨੇ, ਕਿੰਨੇ ਕੁ ਉਹ ਜਾਗਰੂਕ ਨੇ, ਇਹ ਸਾਨੂੰ ਅੱਜ ਕੱਲ ਬਹੁਤ ਜਲਦ ਸੋਸ਼ਲ ਮੀਡੀਆ ਦੀਆਂ ਜਿਹੜੀਆਂ ਉਹ ਵੀਡੀਓਜ਼ ਆ ਉਹਨਾਂ ਤੋਂ ਪਤਾ ਲੱਗ ਜਾਂਦਾ। ਤੇ ਬਹੁਤ ਘੱਟ ਗਿਣਤੀ ਦੇ ਵਿੱਚ ਨੌਜਵਾਨ ਜਿਹੜੇ ਆ ਉਹ ਸੁਚੇਤ ਹੋਏ ਵੀ ਆ, ਔਰ ਸਿਰਫ ਥੋੜੀ ਗਿਣਤੀ ਦੇ ਵਿੱਚ ਲੋਕਾਂ ਦੇ ਸੁਚੇਤ ਹੋਣ ਦੇ ਨਾਲ ਨਾਲ ਜੇ ਜਿਹੜੇ ਵਿਕਣ ਵਾਲੇ ਲੋਕ ਨੇ, ਜਿਹੜੇ ਭ੍ਰਿਸ਼ਟ ਲੋਕ ਨੇ, ਜੇਕਰ ਉਹ ਇੱਕ ਛੋਟੀ ਜਿਹੀ ਗਿਣਤੀ ਜਿਹੜੀ ਹੈ ਉਹ ਉਹਨਾਂ ਲੋਕਾਂ ਦੇ ਵਿੱਚ ਵੀ ਕੋਈ ਸੁਧਾਰ ਜਿਹੜਾ ਆ ਉਹ ਲੈ ਕੇ ਆ ਸਕੇ ਤਾਂ ਜ਼ਰੂਰ ਪੰਜਾਬ ਦਾ ਜਿਹੜਾ ਭਵਿੱਖ ਆ ਉਹ ਉਜਲਾ ਹੋ ਸਕਦਾ। ਪਰ ਜੇਕਰ ਸਥਿਤੀ ਜਿਹੜੀ ਉਹ ਇਹੋ ਜਿਹੀ ਰਹਿੰਦੀ ਹੈ, ਜੇ ਲੋਕਾਂ ਦੀ ਜਿਹੜੀ ਸੋਚ ਹੀ ਇਸ ਪੱਧਰ ਤੱਕ ਗਿਰ ਚੁੱਕੀ ਹੈ, ਤਾਂ ਫੇਰ ਪੰਜਾਬ ਦੇ ਭਲੇ ਦੀ ਗੱਲ ਜਿਹੜੀ ਹੈ ਉਹ ਵੀ ਹੋਣੀ ਪਤਾ ਨਹੀਂ, ਇੱਕ ਸੁਫਨਾ ਨਾ ਹੋਵੇ ਹਨਾ। ਸੋ ਪੰਜਾਬ ਦੇ ਬਾਰੇ ਚ ਗੱਲਾਂ ਬਾਤਾਂ ਜਿਹੜੀਆਂ ਹੁੰਦੀਆਂ ਰਹਿਣੀਆਂ, ਜਦੋਂ ਅਸੀਂ ਅਖਬਾਰਾਂ ਦੇ ਪੰਨੇ ਪਰਤਦੇ ਹਾਂ ਤਾਂ ਉੱਥੇ ਵੀ ਜਿਹੜੀਆਂ ਖਬਰਾਂ ਨੇ ਉਹ ਬੜੀਆਂ ਨਿਰਾਸ਼ ਕਰਨ ਵਾਲੀਆਂ ਆਉਂਦੀਆਂ ਹਨਾ। ਹੁਣ ਜਦ ਵੋਟਾਂ ਪੈ ਚੁੱਕੀਆਂ ਤੇ ਵੋਟਾਂ ਤੋਂ ਬਾਅਦ ਹੁਣ ਬੜੀਆਂ ਤਣਾਅ ਭਰਪੂਰ ਵੀ ਖਬਰਾਂ ਆ ਰਹੀਆਂ, ਔਰ ਜਿਹੜਾ ਸਾਡਾ ਮੀਡੀਆ ਉਹ ਸਿਰਫ ਤੇ ਸਿਰਫ ਕਿਹੋ ਜਿਹੀਆਂ ਖਬਰਾਂ ਕਵਰ ਕਰ ਰਿਹਾ, ਉਹ ਕਵਰ ਕਰ ਰਿਹਾ ਕਿ ਹੁਣ ਜਿਹੜੇ ਰਾਜਨੀਤਿਕ ਨੁਮਾਇੰਦੇ ਸੀ ਜਾਂ ਜਿਹੜੇ ਰਾਜਨੀਤਿਕ ਆਗੂ ਜਿਹੜੇ ਆਪਣੀਆਂ ਆਪਣੀਆਂ ਸੀਟਾਂ ਤੋਂ ਖੜੇ ਸੀ, ਕੋਈ ਆਪਣੇ ਪਰਿਵਾਰ ਦੇ ਨਾਲ ਆਰਾਮ ਫਰਮਾ ਰਿਹਾ, ਕੋਈ ਚਾਹ ਦਾ ਪਿਆਲਾ ਪੀ ਰਿਹਾ ਹਨਾ। ਔਰ ਅੱਜ ਦੀ ਅਖਬਾਰ ਦੇ ਬਹੁਤ ਸਾਰੇ ਜਿਹੜੇ ਪੰਨੇ ਨੇ ਉਹ ਇਸੇ ਤਰ੍ਹਾਂ ਦੀਆਂ ਖਬਰਾਂ ਦੇ ਨਾਲ ਭਰੇ ਹੋਏ ਆ ਕਿ ਫਲਾਨੇ ਸ਼ਖਸੀਅਤ ਨੇ ਜਾਂ ਫਿਰ ਫਲਾਨੇ ਨੁਮਾਇੰਦੇ ਨੇ ਆਪਣੇ ਪਰਿਵਾਰ ਦੇ ਨਾਲ ਬਿਤਾਇਆ ਸਮਾਂ, ਫਲਾਨੇ ਆਗੂ ਨੇ ਅੱਜ ਆਰਾਮ ਫਰਮਾਇਆ। ਸੋ ਸਾਡੀਆਂ ਜਿਹੜੀਆਂ ਖਬਰਾਂ ਹੈ ਦੇਖੋ ਤੁਸੀਂ ਉਹਨਾਂ ਦਾ ਵੀ ਪੱਧਰ ਜਿਹੜਾ ਇਹ ਬਣ ਚੁੱਕਿਆ। ਤੇ ਉਧਰ ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਦੇ ਵਿੱਚ ਸਮਾਗਮ ਜਿਹੜਾ ਹੈ ਉਹ ਹੋਇਆ, ਤੇ ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਦੇ ਵਿੱਚ ਹਰਿਮੰਦਰ ਸਾਹਿਬ ਦੇ ਵਿੱਚ, ਹਰਿਮੰਦਰ ਸਾਹਿਬ ਤੇ ਪਾਕਿਸਤਾਨ ਸਥਿਤ ਗੁਰਦੁਆਰਿਆਂ ਸ੍ਰੀ ਨਨਕਾਣਾ ਸਾਹਿਬ ਵਿਖੇ ਜਿਹੜੇ ਸਮਾਗਮ ਕਰਵਾਏ ਗਏ ਆ। ਸਮਾਗਮਾਂ ਦੌਰਾਨ 1921 ਦੇ ਵਿੱਚ ਜਿਹੜਾ ਕਿ ਸਾਕਾ ਨਨਕਾਣਾ ਸਾਹਿਬ ਦਾ ਵਾਪਰਿਆ ਸੀ ਉਹਨਾਂ ਦੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ। ਤੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿੱਚ ਕਰਵਾਏ ਸਮਾਗਮ ਦੇ ਵਿੱਚ ਹਾਜ਼ਰੀ ਵੀ ਭਰੀ ਹੈ। ਤੇ ਉਹ ਅਟਾਰੀ ਵਾਹਗਾ ਸਰਹੱਦ ਰਸਤੇ ਰਾਹੀਂ ਪਾਕਿਸਤਾਨ ਗਏ ਆ, ਉੱਥੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਕੀਰਤਨ ਕੀਤਾ ਗਿਆ ਤੇ ਸਾਕਾ ਨਨਕਾਣਾ ਸਾਹਿਬ ਦੇ ਸਿੱਖਾਂ ਨੂੰ ਯਾਦ ਕੀਤਾ ਗਿਆ। ਇਸ ਵਾਰ ਜਿਹੜਾ ਸਾਕੇ ਦਾ 101ਵਾਂ ਜਿਹੜਾ ਵਰ੍ਹਾ ਆ ਉਹ ਮਨਾਇਆ ਗਿਆ ਆ। ਤੇ ਗਿਆਨੀ ਹਰਪ੍ਰੀਤ ਸਿੰਘ ਨੇ ਸਮਾਗਮ ਦੌਰਾਨ ਸਾਕਾ ਨਨਕਾਣਾ ਸਾਹਿਬ ਦੇ ਇਤਿਹਾਸ ਤੇ ਚਾਨਣਾ ਵੀ ਪਾਇਆ। ਉਨ੍ਹਾਂ ਨੇ ਦੱਸਿਆ ਕਿ 21 ਫਰਵਰੀ 1921 ਨੂੰ ਸਿੱਖ ਗੁਰੂ ਧਾਮਾਂ ਨੂੰ ਮਹੰਤਾਂ ਤੋਂ ਆਜ਼ਾਦ ਕਰਾਉਣ ਦੇ ਲਈ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਸਿੱਖਾਂ ਨੇ ਆਪਣੀਆਂ ਜਾਨਾਂ ਵਾਰੀਆਂ ਸਨ। ਤੇ ਇਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਵੀ ਜਿਹੜਾ ਇੱਕ ਗੁਰਮਤਿ ਸਮਾਗਮ ਹੈ ਉਹ ਆਯੋਜਿਤ ਕੀਤਾ ਗਿਆ। ਮੰਜੀ ਸਾਹਿਬ ਦੀਵਾਨ ਹਾਲ ਦੇ ਵਿੱਚ ਗੁਰਮਤਿ ਸਮਾਗਮ ਜਿਹੜਾ ਇਹ ਕਰਵਾਇਆ ਗਿਆ। ਇਸ ਮੌਕੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਆ ਤੇ ਕੀਰਤਨ ਜਿਹੜਾ ਆ ਉਹ ਸੰਗਤਾਂ ਨੂੰ ਸਰਵਣ ਕਰਵਾਇਆ ਗਿਆ। ਤੇ ਦੋਸਤੋ ਜਦੋਂ ਅਸੀਂ ਹੋਰ ਖਬਰਾਂ ਦੀ ਗੱਲ ਕਰਦੇ ਹਾਂ ਤਾਂ ਖਬਰਾਂ ਦੇ ਵਿੱਚ ਜ਼ਿਆਦਾਤਰ ਨਿਰਾਸ਼ਾ ਜਿਹੜੀ ਉਹ ਇਸ ਗੱਲ ਦੀ ਹੁੰਦੀ ਹੈ ਕਿ ਜਦੋਂ ਵੀ ਅਸੀਂ ਆਪਣੇ ਹੱਕਾਂ ਦੀ ਗੱਲ ਕਰਦੇ ਹਾਂ, ਹਨਾ, ਅਸੀਂ ਬਹੁਤ ਛੇਤੀ ਬਹੁਤ ਜਲਦੀ ਕ੍ਰਾਂਤੀਕਾਰੀ ਆਪਣੀਆਂ ਭਾਵਨਾਵਾਂ ਜਿਹੜੀਆਂ ਉਹ ਉਜਾਗਰ ਤਾਂ ਕਰ ਦਿੰਦੇ ਹਾਂ, ਪਰ ਜਦੋਂ ਅਸੀਂ ਉਹਨਾਂ ਨੂੰ ਵਰਤਣ ਦੀ ਗੱਲ ਕਰਦੇ ਹਾਂ ਜਿਹੜੇ ਸਾਡੇ ਅਧਿਕਾਰ ਨੇ, ਹਨਾ, ਉਹਨਾਂ ਅਧਿਕਾਰਾਂ ਨੂੰ ਵਰਤਣ ਵੇਲੇ ਅਸੀਂ ਕਿੰਨੇ ਕੁ ਜ਼ਿਆਦਾ ਸੁਚੇਤ ਹੁੰਦੇ ਹਾਂ, ਕਿੰਨੀ ਕੁ ਸਮਝਦਾਰੀ ਦੇ ਨਾਲ ਆਪਣੇ ਅਧਿਕਾਰਾਂ ਦੀ ਵਰਤੋਂ ਕਰਦੇ ਹਾਂ, ਇਹ ਇੱਕ ਬਹੁਤ ਵੱਡਾ ਸਵਾਲ ਹੈ। ਕਿਉਂਕਿ ਹਫੜਾ ਦਫੜੀ ਦੇ ਵਿੱਚ ਜਾਂ ਇੱਕ ਭੀੜ ਦਾ ਹਿੱਸਾ ਬਣ ਕੇ ਸਿਰਫ ਆਪਣੇ ਜਿਹੜੇ ਵਿਚਾਰ ਆ ਉਹਨਾਂ ਨੂੰ ਉਗਲ ਦੇਣਾ ਇੱਕ ਬਹੁਤ ਵੱਖਰੀ ਗੱਲ ਹੈ। ਜਦੋਂ ਤੁਸੀਂ ਆਪਣੇ ਵਿਚਾਰਾਂ ਦੇ ਉੱਤੇ ਪਹਿਰਾ ਨਹੀਂ ਦਿੰਦੇ, ਜਦੋਂ ਅਸੀਂ ਸਿਰਫ ਇਹ ਰੌਲਾ ਪਾਉਂਦੇ ਕਿ ਸਾਡੇ ਨਾਲ ਧੱਕਾ ਹੋ ਰਿਹਾ, ਜਦੋਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਚੰਗੀਆਂ ਸੰਭਾਵਨਾਵਾਂ ਦੀ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜਿਹੜਾ ਪੰਜਾਬ ਦਾ ਭਵਿੱਖ ਬਦਲਣਾ ਆ, ਤਾਂ ਫਿਰ ਉਹ ਭਵਿੱਖ ਜਿਹੜਾ ਆ ਉਹ ਅਸਲ ਦੇ ਵਿੱਚ ਕਿਸੇ ਹੋਰ ਨੇ ਨਹੀਂ ਬਦਲਣਾ ਹੁੰਦਾ, ਸਾਡੀਆਂ ਗੱਲਾਂ ਨੇ ਨਹੀਂ ਬਦਲਣਾ ਹੁੰਦਾ, ਅਸਲ ਦੇ ਵਿੱਚ ਸਾਡੇ ਕੰਮ ਕਰਨ ਦੇ ਢੰਗ ਨੇ ਬਦਲਣਾ ਹੁੰਦਾ, ਅਸਲ ਦੇ ਵਿੱਚ ਸਾਡੇ ਅਧਿਕਾਰਾਂ ਦੀ ਵਰਤੋਂ ਨੇ ਬਦਲਣਾ ਹੁੰਦਾ, ਅਸਲ ਦੇ ਵਿੱਚ ਸਾਡੇ ਫਰਜ਼ਾਂ ਨੇ ਬਦਲਣਾ ਹੁੰਦਾ, ਹਨਾ। ਸਾਡੇ ਫਰਜ਼ ਕੀ ਨੇ? ਅਸੀਂ ਬਹੁਤ ਵਾਰ ਆਪਣੇ ਫਰਜ਼ ਭੁੱਲ ਜਾਂਦੇ ਹਾਂ, ਸਾਨੂੰ ਆਪਣੇ ਅਧਿਕਾਰ ਤਾਂ ਚੇਤੇ ਰਹਿੰਦੇ ਪਰ ਅਧਿਕਾਰਾਂ ਦੀ ਵਰਤੋਂ ਵੀ ਸਾਨੂੰ ਕਰਨੀ ਨਹੀਂ ਆਉਂਦੀ, ਹਨਾ। ਸੋ ਇਸ ਕਰਕੇ ਅਧਿਕਾਰ ਸਾਡੇ ਕੀ ਨੇ ਔਰ ਅਧਿਕਾਰਾਂ ਦੀ ਵਰਤੋਂ ਜਿਹੜੀ ਆ ਉਹ ਸਹੀ ਰੂਪ ਦੇ ਵਿੱਚ ਕਿਵੇਂ ਹੋਣੀ ਹੈ, ਇਹ ਸਾਨੂੰ ਪਤਾ ਹੋਣਾ ਬਹੁਤ ਜ਼ਰੂਰੀ ਹੈ। ਅਤੇ ਦੂਜੇ ਪਾਸੇ ਅਸੀਂ ਆਪਣੇ ਫਰਜ਼ ਕੀ ਸਮਝਦੇ ਹਾਂ, ਹਨਾ। ਬਹੁਤ ਵਾਰ ਕੀ ਹੁੰਦਾ, ਅਸੀਂ ਬਾਹਰਲੇ ਦੇਸ਼ਾਂ ਦੇ ਵਿੱਚ ਆਉਂਦੇ ਹਾਂ, ਪੰਜਾਬ ਦੇ ਵਿੱਚ ਸਾਨੂੰ ਆਪਣੇ ਸੂਬੇ ਦੇ ਵਿੱਚ ਰਹਿੰਦਿਆਂ ਵੀ ਅਸੀਂ ਇਹ ਨਹੀਂ ਮਹਿਸੂਸ ਕਰਦੇ ਕਿ ਉਸ ਸੂਬੇ ਦਾ ਵਿਕਾਸ ਜਿਹੜਾ ਆ ਉਹ ਅਸਲ ਦੇ ਵਿੱਚ ਸਾਡੇ ਉੱਤੇ ਨਿਰਭਰ ਕਰਦਾ ਆ। ਬਹੁਤ ਸਾਰੀਆਂ ਜ਼ਿੰਮੇਵਾਰੀਆਂ ਹੁੰਦੀਆਂ ਸਾਡੇ ਆਲੇ ਦੁਆਲੇ ਪ੍ਰਤੀ, ਹਨਾ। ਅਸੀਂ ਜਦੋਂ ਆਪਣੀਆਂ ਗੱਡੀਆਂ ਪਾਰਕ ਕਰਦੇ ਹਾਂ ਅਸੀਂ ਕਦੇ ਵੀ ਨਹੀਂ ਸੋਚਦੇ ਵੀ ਇਹ ਨੋ ਪਾਰਕਿੰਗ ਦਾ ਇੱਥੇ ਬੋਰਡ ਲੱਗਿਆ, ਅਸੀਂ ਇੱਥੇ ਨਹੀਂ ਕਰਨੀ। ਨਹੀਂ, ਅਸੀਂ ਜਿਹੜੇ ਵੀ ਰੂਲਸ ਬਣੇ ਹੋਏ ਆ ਅਸੀਂ ਕਦੇ ਵੀ ਉਹਨਾਂ ਨੂੰ ਮੰਨਣ ਦੇ ਲਈ ਤਿਆਰ ਨਹੀਂ ਹੁੰਦੇ, ਅਸੀਂ ਉਹਨਾਂ ਰੂਲਸ ਨੂੰ ਫੋਲੋ ਹੀ ਨਹੀਂ ਕਰਦੇ ਉੱਥੇ, ਹਨਾ। ਜਿੱਥੇ ਵੀ ਜਿਹੜੀ ਸਫਾਈ ਰੱਖਣਾ ਜੇ ਸਾਡਾ ਫਰਜ਼ ਹੈ ਪਰ ਅਸੀਂ ਉਸ ਫਰਜ਼ ਨੂੰ ਆਪਣਾ ਨਹੀਂ ਸਮਝਦੇ, ਹਨਾ। ਔਰ ਅਸੀਂ ਰੱਜ ਕੇ ਗੰਦ ਪਾਉਂਦੇ ਹਾਂ, ਅਸੀਂ ਤੁਰੇ ਜਾਂਦੇ, ਖਾਂਦੇ ਪੀਂਦੇ ਥੁੱਕੀ ਜਾਂਦੇ ਹਾਂ, ਹਨਾ। ਔਰ ਇਹ ਛੋਟੀਆਂ ਛੋਟੀਆਂ ਆਦਤਾਂ ਤੁਸੀਂ ਦੇਖੋ ਕਿ ਕਿੰਨੀਆਂ ਸਾਡੇ ਆਪਣੇ ਲਈ ਹੀ ਜਿਹੜੀਆਂ ਖਤਰਨਾਕ ਹੈ। ਚੰਗੇ ਭਲੇ ਜਿਹੜੇ ਲੋਕ ਹੈ ਸੜਕਾਂ ਦੇ ਉੱਤੇ ਬਹੁਤ ਕੁਛ ਬਹੁਤ ਗਲਤ ਤਰ੍ਹਾਂ ਦੀਆਂ, ਹਨਾ, ਗਤੀਵਿਧੀਆਂ ਕਰਦੇ ਆ, ਤੇ ਉਹਦਾ ਜਿਹੜਾ ਨੁਕਸਾਨ ਉਹ ਕੀ ਹੁੰਦਾ ਕਿ ਉਹ ਬਿਮਾਰੀ ਫੈਲਾਉਣ ਦੇ ਵਿੱਚ ਵਾਧਾ ਕਰਦੀਆਂ, ਹਨਾ। ਪਰ ਉੱਥੇ ਅਸੀਂ ਸੁਚੇਤ ਹੀ ਨਹੀਂ ਆ, ਪਰ ਜਿਉਂ ਹੀ ਅਸੀਂ ਬਾਹਰਲੇ ਦੇਸ਼ਾਂ ਦੇ ਵਿੱਚ ਆਉਂਦੇ ਹਾਂ ਇੱਥੇ ਦੇ ਜਿਹੜੇ ਨਿਯਮ ਆ ਉਹ ਸਾਡੇ ਲਈ ਸਖਤ ਨੇ, ਹਨਾ। ਔਰ ਉਹਨਾਂ ਸਖਤ ਨਿਯਮਾਂ ਨੂੰ ਅਸੀਂ ਉਸੇ ਸਮੇਂ ਅਪਣਾਉਣਾ ਸ਼ੁਰੂ ਕਰ ਦਿੰਦੇ ਹਾਂ। ਔਰ ਇੱਥੇ ਆ ਕੇ ਜੇਕਰ ਸਾਡੀਆਂ ਅੱਖਾਂ ਖੁੱਲਦੀਆਂ, ਜੇ ਇੱਥੇ ਆ ਕੇ ਸਾਨੂੰ ਪਤਾ ਲੱਗਦਾ ਕਿ ਇਹ ਸਾਡੇ ਫਰਜ਼ ਆ, ਤਾਂ ਸਾਨੂੰ ਆਪਣੇ ਮੁਲਕ ਦੇ ਵਿੱਚ, ਆਪਣੇ ਸੂਬੇ ਦੇ ਵਿੱਚ ਰਹਿੰਦੇ ਹਾਂ, ਆਪਣੇ ਇਲਾਕੇ ਦੇ ਵਿੱਚ ਰਹਿੰਦੇ ਹਾਂ, ਆਪਣੇ ਸਮਾਜ ਦੇ ਵਿੱਚ ਰਹਿੰਦੇ ਹਾਂ, ਆਪਣੇ ਫਰਜ਼ ਕਿਉਂ ਨਹੀਂ ਚੇਤੇ ਰਹਿੰਦੇ, ਆਪਣੀਆਂ ਜ਼ਿੰਮੇਵਾਰੀਆਂ ਕਿਉਂ ਨਹੀਂ ਚੇਤੇ ਰਹਿੰਦੀਆਂ, ਕਿਉਂ ਨਹੀਂ ਅਸੀਂ ਆਪਣੇ ਮੁਲਕ ਦੇ ਵਿੱਚ, ਆਪਣੇ ਸੂਬੇ ਦੇ ਵਿੱਚ ਉਹਦੇ ਵਿਕਾਸ ਦੇ ਵਿੱਚ ਯੋਗਦਾਨ ਪਾਉਣ ਦਾ ਹਿੱਸਾ ਨਹੀਂ ਬਣਦੇ, ਕਾਰਨ ਨਹੀਂ ਬਣਦੇ, ਹਨਾ। ਸੋ ਇਹ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਵਿਚਾਰਨੀਆਂ ਪੈਣੀਆਂ। ਅਧਿਕਾਰਾਂ ਤੇ ਫਰਜ਼ਾਂ ਦੀ ਜਦੋਂ ਗੱਲ ਆਉਂਦੀ ਹੈ ਨਾ, ਤੇ ਸਾਡੇ ਅਧਿਕਾਰਾਂ ਦੀ ਵਰਤੋਂ ਅਸੀਂ ਕਰਨੀ ਕਿਵੇਂ ਆ ਤੇ ਸਾਡੇ ਫਰਜ਼, ਸਾਡੀਆਂ ਜ਼ਿੰਮੇਵਾਰੀਆਂ ਅਸੀਂ ਕਿਵੇਂ ਨਿਭਾਉਣੀਆਂ, ਇਹ ਸਾਨੂੰ ਪਤਾ ਹੋਣਾ ਪਹਿਲਾਂ ਬਹੁਤ ਜ਼ਰੂਰੀ ਹੈ। ਖੈਰ, ਸਾਡੇ ਨਾਲ ਕੁਝ ਦੋਸਤ ਵੀ ਜੁੜ ਰਹੇ ਨੇ, ਅਸੀਂ ਉਹਨਾਂ ਦੋਸਤਾਂ ਨੂੰ ਵੀ ਸ਼ਾਮਲ ਕਰਦੇ ਜਾਂਦੇ ਹਾਂ, ਤੇ ਨਾਲ ਹੀ ਨਾਲ ਫਿਰ ਆਪਾਂ ਅਗਲੇ ਸਿਲਸਿਲੇ ਵੱਲ ਵਧਣਾ, ਤੇ ਅਗਲੇ ਸਿਲਸਿਲੇ ਲਈ ਸਤਵੰਤ ਨਾਹਲ ਹੋਰੀ ਸਾਡੇ ਨਾਲ ਪਹਿਲਾਂ ਹੀ ਜੁੜੇ ਹੋਏ ਆ, ਤੇ ਮੈਂ ਵਧਾਈਆਂ ਦਾ ਜਿਹੜਾ ਸਿਲਸਿਲਾ ਉਹ ਵੀ ਬਹੁਤ ਜਲਦ ਮੈਨੂੰ ਲੱਗਦਾ ਵੀ ਸਾਂਝਾ ਕਰਾਂ ਉਹਨਾਂ ਦੇ ਨਾਲ। ਕਹਿੰਦੇ ਮਾਫੀ ਚਾਹੁੰਦਾ ਜੀ, ਮੈਂ ਆਪਣੇ ਫਰੈਂਡ ਵਰਿੰਦਰ ਬ੍ਰਿਸਬਿਨ ਦਾ ਮੋਬਾਈਲ ਨੰਬਰ ਸੈਂਡ ਕਰਨਾ ਭੁੱਲ ਗਿਆ ਸੀ। ਮੋਬਾਈਲ ਨੰਬਰ ਪਹੁੰਚ ਚੁੱਕਾ ਹੈ ਸਤਵੰਤ ਜੀ, ਔਰ ਬਹੁਤ ਜਲਦ ਅਸੀਂ ਵਧਾਈਆਂ ਦੇ ਸਿਲਸਿਲੇ ਰਾਹੀਂ ਤੁਹਾਡੇ ਦੋਸਤ ਤੱਕ ਤੁਹਾਡੀਆਂ ਮੁਬਾਰਕਾਂ ਜ਼ਰੂਰ ਪਹੁੰਚਾਉਂਦੇ ਹਾਂ, ਤੁਹਾਡਾ ਪਿਆਰ, ਤੁਹਾਡੀ ਮੁਹੱਬਤ ਉਹਨਾਂ ਤੱਕ ਭੇਜਦੇ ਹਾਂ, ਹਨਾ। ਤੇ ਲਓ ਫਿਰ ਉਸ ਤੋਂ ਪਹਿਲਾਂ ਇੱਕ ਪਿਆਰਾ ਜਿਹਾ ਗੀਤ, ਜੂਝਦਾ ਪੰਜਾਬ, ਆਵਾਜ਼ ਹੈਗੀ ਹੈ ਜੀ ਬੱਬਨ ਵਡਾਲਾ ਦੀ, ਸੁਣਦੇ ਹਾਂ ਗੀਤ, ਗੀਤ ਤੋਂ ਬਾਅਦ ਬਹੁਤ ਜਲਦ ਆਉਂਦੇ ਹਾਂ ਵਾਪਸ ਅਗਲੇ ਸਿਲਸਿਲੇ ਦੇ ਨਾਲ।
ਕਹਿੰਦੇ ਨਸ਼ੇ ਕਰ ਦੇਣੇ ਬੰਦ, ਦੂਜੇ ਪਾਸੇ ਥਾਂ ਥਾਂ ਖੋਲੇ ਠੇਕੇ ਆ, ਵੋਟਾਂ ਵੇਲੇ ਘਰੇ ਸੁੱਟ ਜਾਣ ਬੋਤਲਾਂ, ਤੁਸੀਂ ਜਿੰਨਾ ਕੋਲੋਂ ਲਾਈ ਬੈਠੇ ਆਸਾਂ ਚੰਗੀਆਂ, ਚੜਨਾ ਡੋਰ ਹੋਈ ਨਹੀਂ ਓ ਬੰਦ ਜਿੰਨਾ ਤੋਂ, ਨਸ਼ਿਆਂ ਤੇ ਕਿੱਥੋਂ ਲਾਉਣਗੇ ਪਾਬੰਦੀਆਂ, ਚਾਈਨਾ ਡੋਰ ਹੋਈ ਨਹੀਂ ਓ ਬੰਦ ਜਿੰਨਾ ਤੋਂ, ਚਿੱਟੇ ਉੱਤੇ ਕਿੱਥੋਂ ਲਾਉਣਗੇ ਪਾਬੰਦੀਆਂ, ਪੈ ਗਿਆ ਗਾਕ ਲੀਡਰਾਂ ਤੇ ਗੀਤ ਛੇਤੀ ਭੁੱਲ ਗਿਆ ਤਰੀਕ ਪੰਜ ਲਾਉਣ ਤਾਂ ਦੀ ਸਿਰ ਲੈ ਕੇ ਬਹਿ ਗਿਆ ਉਹਦੇ ਫੈਨ ਉਹਨੂੰ ਅਨਫੋਲੋ ਕਰੀ ਜਾਂਦੇ ਬੜੇ ਚਾਵਾਂ ਨਾਲ ਲਾਈ ਸੀ ਤਸਵੀਰ ਪਾੜ ਲਈ
ਜਦੋਂ ਆਪਣੀ ਜਮੀਰ ਨੂੰ ਬੀਬੀ ਇੰਦਰਾ ਦੀ ਚੱਪਲੀ ਦੇ ਥੱਲੇ ਲਾ ਕੇ ਤੇ ਦਾਣਾ ਰੱਖ ਕੇ ਦੇਖਿਆ ਇਹਦੇ ਵਿੱਚ ਸਿੱਖ ਕੌਮ ਨੇ ਮੈਂ ਸਮਝਦਾ ਉਹ ਮੁੱਕ ਮਰਿਆ
ਸੰਤ ਭਿੰਡਰਾਂ ਵਾਲੇ ਦੀ ਫੋਟੋ ਲਾ ਕੇ ਟਰਾਲੀ ਪਿੱਛੇ ਆਪ ਦੀ ਹੀ ਪੱਟੂ ਨੇ ਜਮੀਰ ਮਾਰ ਲਈ ਭਿੰਡਰਾਂ ਵਾਲੇ ਦੀ ਫੋਟੋ ਲਾ ਕੇ ਟਰਾਲੀ ਪਿੱਛੇ ਆਪ ਦੀ ਹੀ ਪੱਟੂ ਨੇ ਜਮੀਰ ਮਾਰ ਲਈ ਹਰ ਕੋਈ ਪਿੱਛੇ ਦੇ ਪੈ ਗਿਆ ਤੰਗ ਤੰਗ ਲੀੜੇ ਪਾਉਣੇ ਅੰਗ ਹਿੱਡਣ ਦਿਖਾਉਣੇ ਹੋਏ ਅਕਲਾਂ ਤੇ ਪਰਦਾ ਹੀ ਪੈ ਗਿਆ ਇੱਕ ਭਾਬੀ ਥਾਂ ਥਾਂ ਫਿਰੇ ਚੁੰਮੇ ਵੰਡਦੀ ਭੋਰਾ ਵੀ ਸ਼ਰਮ ਆਉਂਦੀ ਨਾ ਛਦੈਣ ਨੂੰ ਰੀਲੀ ਉੱਤੇ ਫਿਰੇ ਕੁੜੀ ਲਾਉਂਦੀ ਕੱਪੜੇ ਲੱਖਾਂ ਦੇ ਹਿਸਾਬ ਨਾਲ ਲਾਇਕ ਲੈਣ ਨੂੰ ਰੀਲੀ ਉੱਤੇ ਫਿਰੇ ਕੁੜੀ ਲਾਉਂਦੀ ਕੱਪੜੇ ਲੱਖਾਂ ਦੇ ਹਿਸਾਬ ਨਾਲ ਲਾਇਕ ਲੈਣ ਨੂੰ ਜੰਗ ਧਰਮਾਂ ਦੀ ਛਿੜੀ ਜਿਹੜਾ ਸੋਨੇ ਦੀ ਸੀ ਚਿੜੀ ਅੱਜ ਕੱਖੋ ਹੋਲਾ ਹੋ ਗਿਆ ਪੰਜਾਬ ਜੀ ਇੰਨੇ ਦਿਨੇ ਆ ਗਏ ਮਾੜੇ ਗ੍ਰੰਥ ਸਾਹਿਬ ਜਾਂਦੇ ਪਾੜੇ ਖੋਰੇ ਕੀ ਕੁਝ ਹੋਣਾ ਇਸ ਤੋਂ ਬਾਅਦ ਜੀ ਉਹ ਲੁੱਟਾਂ ਖੋਹਾਰੇ ਪਿਆਲੇ ਕੇਸ ਵੱਧ ਗਏ ਘਰੋਂ ਬਾਹਰ ਨਿਕਲਣ ਤੋਂ ਆ ਲੋਕ ਸਹਿਮਰੇ ਉਸ ਦੇਸ਼ ਦੇ ਕੀ ਵਾਸੀ ਦੱਸੋ ਸੇਵ ਹੋਣਗੇ ਜਿੱਥੇ ਗੁਰੂ ਘਰਾਂ ਵਿੱਚ ਲਾਉਣੇ ਪੈ ਗਏ ਕੈਮਰੇ ਦੇਸ਼ ਦੇ ਕੀ ਵਾਸੀ ਦੱਸੋ ਸੇਵ ਹੋਣਗੇ ਜਿੱਥੇ ਗੁਰੂ ਘਰਾਂ ਵਿੱਚ ਲਾਉਣੇ ਪੈ ਗਏ ਕੈਮਰੇ ਉਹ ਮਾੜੇ ਗੀਤਾਂ ਨੂੰ ਸਪੋਟਾਂ ਚੰਗੇ ਗੀਤਾਂ ਤੇ ਰਿਪੋਰਟਾਂ ਦੇਖੇ ਬਾਣੀ ਉੱਤੇ ਵੱਜੇ ਡਿਸਲਾਈਕ ਜੀ ਸੱਚ ਸੁਣਦੇ ਨੀ ਲੋਕ ਮਾੜਾ ਚਾਹੁੰਦੇ ਆਏ ਲੋਕ ਚੰਗੇ ਗੀਤ ਦੱਸੋ ਕਿਵੇਂ ਗਾਉਣ ਗਾਇਕ ਜੀ ਛੱਡ ਮਗ ਜਿਖ ਪਾਉਣੀ ਸਿਰ ਸੜੀ ਵਾਲੇ ਆ ਸੱਚੀ ਗੱਲ ਨੂੰ ਆ ਲੋਕ ਇਹ ਪਕਾਈ ਦੱਸਦੇ ਉਹ ਜੇ ਕਲਾਕਾਰ ਚੱਕਮਾ ਜਾਂ ਗੀਤ ਕੱਢਦੇ ਲੋਕੀ ਆਪ ਸਿਰਾ ਕੋਕਾ ਤੇ ਤਬਾਈ ਦੱਸਦੇ ਕਲਾਕਾਰ ਚੱਕਮਾ ਜਾਂ ਗੀਤ ਕੱਢਦੇ ਲੋਕੀ ਆਪ ਸਿਰਾ ਕੋਕਾ ਤੇ ਤਬਾਈ ਦੱਸਦੇ ਆਪ ਸਿਰਾ ਕੋਕਾ ਤੇ ਤਬਾਈ ਦੱਸਦੇ ਉਹ ਲੋਕੀ ਆਪ ਸਿਰਾ ਕੋਕਾ ਤੇ ਤਬਾਈ ਦੱਸ ਬਹੁਤ ਕਰ ਲਈ ਤਰੱਕੀ ਪਰ ਆਵੀ ਗੱਲ ਪੱਕੀ ਨਹੀਂ ਓ ਜਾ ਕੇ ਹਾਲੇ ਤੱਕ ਲੋਕ ਸੁੱਤੇ ਆ ਸਾਡੇ ਕੋਲੋਂ ਲੈ ਕੇ ਵੋਟਾਂ ਖੂਨ ਪੀੜੀਆਂ ਏ ਜੋਕਾਂ ਬੈਠ ਜਾਂਦੀਆਂ ਹਾਏ ਕੁਰਸੀਆਂ ਉੱਤੇ ਆ ਇਸ ਵਾਰੀ ਵੋਟਾਂ ਭਾਈ ਪਾਉਣ ਤੋਂ ਪਹਿਲਾਂ ਥੋੜਾ ਜਿਹਾ ਸੋਚ ਤੇ ਵਿਚਾਰ ਕਰਿਓ ਸਾਰਾ ਕੁਝ ਆਜੂਗਾ ਸਮਝ ਵੀ ਰਿਓ ਬੱਬੂ ਮਾਨ ਵਾਲਾ ਜੂਝ ਦਾ ਪੰਜਾਬ ਪੜਿਓ ਖੰਟ ਵਾਲੇ ਵਾਲਾ ਜੂਝ ਦਾ ਪੰਜਾਬ ਪੜਿਓ
ਮਨ ਮੇਰੇ ਗੁਰ ਕੀ ਸਿੱਖ ਸੁਨਿਜ ਹਰਿ ਕਾ ਨਾਮ ਸਦਾ ਸੁਖਦਾਤਾ ਸਹਿਜੇ ਹਰ ਰਸ ਬੀਜੈ ਗੁਰੂ ਪਿਆਰਿਓ ਹਰਮਨ ਰੇਡੀਓ ਆਸਟ੍ਰੇਲੀਆ ਦੀ ਮਾਰਫਤ ਆਪ ਜੀ ਰੋਜ਼ਾਨਾ ਸਵੇਰੇ 7 ਵਜੇ ਗੁਰਬਾਣੀ ਦੇ ਸਹਿਜ ਪਾਠ ਸਰਵਣ ਕਰਦੇ ਹੋ ਬਹੁਤ ਸਾਰੇ ਗੁਰਮੁਖ ਪੋਥੀ ਸਾਹਿਬ ਜਾਂ ਸਮਾਰਟ ਡਿਵਾਈਸ ਦੀ ਗੁਰਬਾਣੀ ਐਪ ਰਾਹੀਂ ਸਾਡੇ ਨਾਲ ਸਹਿਜ ਪਾਠ ਵਿਚ ਸ਼ਮੂਲੀਅਤ ਵੀ ਕਰਦੇ ਨੇ ਤੁਸੀਂ ਵੀ ਗੁਰਬਾਣੀ ਦੇ ਪ੍ਰਵਾਹ ਵਿਚ ਸ਼ਾਮਲ ਹੋਵੋ ਹਾਂ ਜੇ ਕਿਸੇ ਕਾਰਨ ਉਸ ਸਮੇਂ ਸ਼ਾਮਲ ਨਹੀਂ ਹੋ ਸਕਦੇ ਤਾਂ ਹਰਮਨ ਰੇਡੀਓ ਦੀ ਆਪਣੀ ਐਪ ਤੋਂ ਪੋਡਕਾਸਟ ਅਤੇ ਸਾਊਂਡ ਕਲਾਉਡ ਦੇ ਰਾਹੀਂ ਕਿਸੇ ਵੇਲੇ ਵੀ ਸਹਿਜ ਪਾਠ ਸਰਵਣ ਕਰ ਸਕਦੇ ਹੋ ਤੁਸੀਂ ਸਿਰਫ 4 ਅੰਗ ਰੋਜ਼ਾਨਾ ਦੇ ਪਾਠ ਕਰਨ ਨਾਲ ਕਰੀਬ 1 ਸਾਲ ਵਿਚ ਗੁਰੂ ਦੇ ਪੂਰਨ ਦਰਸ਼ਨ ਕਰ ਲਵੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨ ਲਈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ
ਚੰਗੇ ਗਾਣੇ ਸੁਣਦਾ ਨਹੀਂ ਮੇਰੇ ਅੱਖੋਂ ਡੁੱਲਦਾ ਨੀਰ
ਲੋਕੋ ਮੈਂ ਚੀਚੀ ਪੁਰਜਾ ਕਿੰਜ ਲਿਖਦਾ ਮੇਰਾ ਮਰਿਆ ਨਹੀਂ ਜ਼ਮੀਰ ਲੋਕੋ ਕੋਈ ਚੰਗੇ ਗਾਣੇ ਸੁਣਦਾ ਨਹੀਂ ਮੇਰੇ ਅੱਖੋਂ ਡੁੱਲਦਾ ਨੀਰ ਲੋਕੋ ਜੇ ਲਿਖਦਾ ਕੁੜੀ ਪਟੋਲੇ ਜਈ ਮੈਥੋਂ ਨਹੀਂ ਪੈਸੇ ਗਿਣੇ ਜਾਣੇ ਚੌਂਕੀਦਾਰ ਤੁਹਾਨੂੰ ਉਠਾਉਂਦਾ ਹਾਂ ਮਾਂ ਬੋਲੀ ਹੋ ਗਈ ਲੀਰਾਂ ਓਏ ਉਂਝ ਅੱਖਾਂ ਆਪਣੀਆਂ ਜਾਗਦੀਆਂ ਪਰ ਸੁੱਤੀਆਂ ਫਿਰਨ ਜ਼ਮੀਰਾਂ ਓਏ ਮੈਂ ਚੌਂਕੀਦਾਰ ਤੁਹਾਨੂੰ ਉਠਾਉਂਦਾ ਹਾਂ ਮਾਂ ਬੋਲੀ ਹੋ ਗਈ ਲੀਰਾਂ ਓਏ ਉਂਝ ਅੱਖਾਂ ਆਪਣੀਆਂ ਜਾਗਦੀਆਂ ਪਰ ਸੁੱਤੀਆਂ ਫਿਰਨ ਜ਼ਮੀਰਾਂ ਓਏ ਅਜੇ ਵੇਲਾ ਏ ਆਪਾਂ ਜਾਗ ਪਈਏ ਸਭ ਰਿਸ਼ਤੇ ਨਾਤੇ ਗਿਣੇ ਜਾਣੇ
ਲੋ ਜੀ ਤੁਸੀਂ ਗੀਤ ਸੁਣ ਰਹੇ ਸੀ ਮੈਂ ਅੱਧੀ ਰੋਟੀ ਖਾ ਲੂੰਗਾ ਧੀਆਂ ਦੇ ਲੱਗ ਨਹੀਂ ਗਿਣੇ ਜਾਣੇ ਹਨਾ ਹਰ ਇਨਸਾਨ ਦੇ ਕਿਰਦਾਰ ਦੇ ਵਿੱਚ ਕੁਛ ਖਾਸ ਗੁਣ ਹੁੰਦੇ ਆ ਹਨਾ ਔਰ ਉਹ ਕਿਰਦਾਰ ਜਿਹੜਾ ਹੈ ਉਹੀ ਅਸਲ ਦੇ ਵਿੱਚ ਜ਼ਿੰਦਗੀ ਦੇ ਜਿਹੜੇ ਮਾਇਨੇ ਆ ਉਹ ਸਿਰਜਦਾ ਹੈ ਜਾਂ ਜ਼ਿੰਦਗੀ ਦੇ ਵਿੱਚ ਕੀ ਅਸਲ ਦੇ ਵਿੱਚ ਸਹੀ ਹੈ ਜਾਂ ਕੀ ਗਲਤ ਹੈ ਹਨਾ ਉਸ ਨੂੰ ਸੋਚਣ ਜਾਂ ਫਿਰ ਉਸ ਨੂੰ ਸਮਝਣ ਯੋਗ ਬਣਾਉਂਦਾ ਹੈ ਜੇਕਰ ਕਿਰਦਾਰ ਮਾੜਾ ਤਾਂ ਫਿਰ ਉਹਦੇ ਲਈ ਜ਼ਿੰਦਗੀ ਦੀਆਂ ਜਿਹੜੀਆਂ ਅਮੀਰ ਕਦਰਾਂ ਕੀਮਤਾਂ ਆ ਉਹ ਕੋਈ ਜਗ੍ਹਾ ਨਹੀਂ ਰੱਖਦੀਆਂ ਹਨਾ ਉਹਨਾਂ ਦੇ ਲਈ ਕੋਈ ਕੀਮਤ ਨਹੀਂ ਹੁੰਦੀ ਉਹਨਾਂ ਦੀ ਪਰ ਜਿਹੜੇ ਲੋਕ ਉੱਚੀ ਸੁੱਚੀ ਸੋਚ ਦੇ ਧਾਰਨੀ ਹੁੰਦੇ ਆ ਉਹਨਾਂ ਦੇ ਲਈ ਜ਼ਿੰਦਗੀ ਦੀਆਂ ਉਹ ਕਦਰਾਂ ਕੀਮਤਾਂ ਬਹੁਤ ਅਮੀਰ ਹੁੰਦੀਆਂ ਔਰ ਉਹਨਾਂ ਦਾ ਜ਼ਿੰਦਗੀ ਦਾ ਸਰਮਾਇਆ ਹੁੰਦੀਆਂ ਉਹ ਖੈਰ ਗੀਤ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਇਸ ਵੇਲੇ ਤੁਸੀਂ ਮੇਰੇ ਨਾਲ ਜੁੜੇ ਹੋਏ ਹੋ ਹਰਮਨ ਰੇਡੀਓ ਤੇ ਮਾਰਨਿੰਗ ਸ਼ੋ ਲਹਿਰਾਂ ਪ੍ਰੋਗਰਾਮ ਜਿਹੜਾ ਚੱਲ ਰਿਹਾ ਔਰ ਇਹ ਪ੍ਰੋਗਰਾਮ ਦੇ ਵਿੱਚ ਜਿਵੇਂ ਕਿ ਮੈਂ ਪਹਿਲਾਂ ਦੱਸਿਆ ਸੀ ਕਿ ਸਾਡੇ ਨਾਲ ਸਤਵੰਤ ਹੁਰੀ ਜੁੜੇ ਸੀ ਔਰ ਸਤਵੰਤ ਨਾਹਲ ਹੁਰਾਂ ਦਾ ਜਿਹੜਾ ਸੁਨੇਹਾ ਸਾਡੇ ਤੱਕ ਪਹੁੰਚਿਆ ਹੋਇਆ ਸੋ ਵਧਾਈਆਂ ਦਾ ਸਿਲਸਿਲਾ ਜਿਹੜਾ ਅੱਜ ਫਿਰ ਉਹਨਾਂ ਦੀ ਹੀ ਜਿਹੜੀ ਇੱਕ ਰਿਕੁਐਸਟ ਹੈ ਉਹਦੇ ਨਾਲ ਆਪਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਸੋ ਸਤਵੰਤ ਹੁਰਾਂ ਦੇ ਦੋਸਤ ਖਾਸ ਦੋਸਤ ਉਹਨਾਂ ਦਾ ਜਿਹੜਾ ਜਨਮ ਦਿਨ ਹੈ ਪਿਛਲੇ ਦਿਨੀ ਲੰਘ ਕੇ ਗਿਆ ਸਤਵੰਤ ਨਾਹਲ ਕਹਿੰਦੇ ਆ ਕਿ ਜਨਮ ਦਿਨ ਤਾਂ ਭਾਵੇਂ ਲੰਘ ਗਿਆ ਪਰ ਉਹਨਾਂ ਤੱਕ ਉਹ ਮੁਬਾਰਕਾਂ ਜਿਹੜੀਆਂ ਰੇਡੀਓ ਦੇ ਜ਼ਰੀਏ ਪਹੁੰਚਾਉਣੀਆਂ ਚਾਹੁੰਦੇ ਆ ਤੇ ਲਓ ਫਿਰ ਆਪਾਂ ਵਧਾਈਆਂ ਦੇ ਸਿਲਸਿਲੇ ਰਾਹੀਂ ਕੋਸ਼ਿਸ਼ ਕਰਦੇ ਹਾਂ ਜੇਕਰ ਵਰਿੰਦਰ ਹੁਰੀ ਫੋਨ ਚੱਕ ਲੈਂਦੇ ਆ ਤਾਂ ਉਹਨਾਂ ਦੇ ਜਨਮ ਦਿਨ ਦੀਆਂ ਜਿਹੜੀਆਂ ਮੁਬਾਰਕਾਂ ਆਪਾਂ ਕਰਦੇ ਹਾਂ ਫਿਰ ਉਹਨਾਂ ਦੇ ਨਾਲ ਸਾਂਝੀਆਂ ਲਓ ਫਿਰ ਵੱਧਦੇ ਹਾਂ ਵਧਾਈਆਂ ਦੇ ਸਿਲਸਿਲੇ ਵੱਲ ਲੋ ਜੀ ਸਤਵੰਤ ਜੀ ਆਪਾਂ ਫੋਨ ਕਾਲ ਜਿਹੜੀ ਹੈ ਉਹ ਲਗਾ ਦਿੱਤੀ ਹੈ ਔਰ ਲਵ ਵਰਿੰਦਰ ਹੋਰਾਂ ਨੇ ਫੋਨ ਵੀ ਚੱਕ ਲਿਆ ਵਰਿੰਦਰ ਜੀ ਬਹੁਤ ਬਹੁਤ ਸਵਾਗਤ ਕਰਦੇ ਹਾਂ ਇਸ ਵੇਲੇ ਹਰਮਨ ਰੇਡੀਓ ਤੇ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ ਤੇ ਇਹ ਇੱਕ ਸਰਪ੍ਰਾਈਜ਼ ਕਾਲ ਹੈ ਜਿਹੜੀ ਕਿ ਅਸੀਂ ਖਾਸ ਤੌਰ ਦੇ ਉੱਤੇ ਕੀਤੀ ਹੈ ਤੁਹਾਨੂੰ ਤੁਹਾਡੇ ਬਹੁਤ ਹੀ ਖਾਸ ਦੋਸਤ ਸਤਵੰਤ ਨਾਹਲ ਹੋਰਾਂ ਦੀ ਗੁਜ਼ਾਰਿਸ਼ ਤੇ ਕਿਉਂਕਿ ਪਿਛਲੇ ਦਿਨ ਹੀ ਕਹਿੰਦੇ ਤੁਹਾਡਾ ਜਨਮ ਦਿਨ ਲੰਘ ਕੇ ਗਿਆ ਔਰ ਸਤਵੰਤ ਨਾਹਲ ਹੋਰਾਂ ਵੱਲੋਂ ਤਾਂ ਬਹੁਤ ਬਹੁਤ ਵਧਾਈਆਂ ਹੈ ਹੀ ਨੇ ਤੁਹਾਡੇ ਜਨਮ ਦਿਨ ਦੀਆਂ ਸਾਡੇ ਵੱਲੋਂ ਵੀ ਬਹੁਤ ਬਹੁਤ ਮੁਬਾਰਕਾਂ
ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਅਮਰਦੀਪ ਭੈਣ ਜੀ ਤੇ ਬੜਾ ਵਧੀਆ ਲੱਗਿਆ ਤੇ ਪਹਿਲਾਂ ਤਾਂ ਤੁਹਾਡੀ ਮਿਹਰਬਾਨੀ ਕਿ ਤੁਸੀਂ ਕਾਲ ਕੀਤੀ ਤੇ ਸਤਵੰਤ ਮੇਰਾ ਸੱਚੇ ਜਿਗਰੀ ਯਾਰ ਤੇ ਇਹਦੇ ਸਰਪ੍ਰਾਈਜ਼ ਲਈ ਬਸ ਕੋਈ ਸ਼ਬਦ ਨਹੀਂ ਹੈਗੇ ਮੇਰੇ ਕੋਲ ਧੰਨਵਾਦ ਤੁਹਾਡਾ ਬਹੁਤ ਜ਼ਿਆਦਾ
ਠੀਕ ਹੈ। ਅੱਛਾ ਮੈਂ ਪੁੱਛਣਾ ਹੀ ਸੀ ਵੀ ਕਿੱਦਾਂ ਦਾ ਲੱਗ ਰਿਹਾ, ਤੁਸੀਂ ਕਹਿ ਦਿੱਤਾ ਵੀ ਸ਼ਬਦ ਹੈ ਨੀ, ਹਨਾ। ਸੋ ਇਹੋ ਜਿਹਾ ਜਦੋਂ ਪਿਆਰ ਚਾਹੇ ਅਸਿੱਧੇ ਰੂਪ ਦੇ ਵਿੱਚ ਪਹੁੰਚਦਾ ਹੈ ਹਨਾ, ਡਾਇਰੈਕਟ ਜੇ ਦਿੰਦੇ ਸ਼ਾਇਦ ਓਨਾ ਮਜ਼ਾ ਵੀ ਨਹੀਂ ਆਉਂਦਾ, ਤੇ ਜਦੋਂ ਸਰਪ੍ਰਾਈਜ਼ ਮਿਲਦਾ ਤਾਂ ਫਿਰ ਉਹਦਾ ਤਾਂ ਮਜ਼ਾ ਹੀ ਵੱਖਰਾ ਹੁੰਦਾ। ਤੇ ਇਸ ਮੌਕੇ ਅਸੀਂ ਵੀ ਤੁਹਾਡੇ ਲਈ ਦੁਆ ਕਰਦੇ ਹਾਂ ਵਰਿੰਦਰ ਜੀ, ਕਿ ਤੁਹਾਡਾ ਜਿਹੜਾ ਜ਼ਿੰਦਗੀ ਦਾ ਆਉਣ ਵਾਲਾ ਸਫ਼ਰ ਹੈ ਉਹ ਬੜਾ ਚੜ੍ਹਦੀ ਕਲਾ ਵਾਲਾ ਹੋਵੇ। ਤੁਸੀਂ ਜ਼ਿੰਦਗੀ ਦੇ ਵਿੱਚ ਜਿਹੜੇ ਮਿੱਥੇ ਹੋਏ ਟੀਚੇ ਆ ਉਹ ਜ਼ਰੂਰ ਪੂਰੇ ਕਰੋ, ਤੰਦਰੁਸਤੀਆਂ ਮਾਣੋ, ਔਰ ਜੀਵਨ ਦੇ ਵਿੱਚ ਖੁਸ਼ੀਆਂ ਕਿਹੜੇ ਬਣੇ ਰਹਿਣ। ਵਰਿੰਦਰ ਜੀ ਤੁਹਾਡੇ ਲਈ ਸਾਡੇ ਵੱਲੋਂ ਵੀ ਇੱਕ ਪਿਆਰਾ ਜਿਹਾ ਪੈਗਾਮ। ਲਓ ਜੀ, ਹੈਪੀ ਬਰਥਡੇ ਟੂ ਯੂ। ਸੋ ਬਹੁਤ ਬਹੁਤ ਮੁਬਾਰਕਾਂ ਇੱਕ ਵਾਰ ਫਿਰ ਤੋਂ ਜੀ।
ਥੈਂਕ ਯੂ
ਜੀ। ਸੋ ਦੋਸਤੋ, ਇਹ ਸੀ ਵਧਾਈਆਂ ਦਾ ਸਿਲਸਿਲਾ, ਔਰ ਵਧਾਈਆਂ ਦੇ ਇਸ ਸਿਲਸਿਲੇ ਦੇ ਵਿੱਚ ਸਤਵੰਤ ਨਾਹਲ ਹੋਰਾਂ ਦਾ ਇਹ ਸੁਨੇਹਾ ਅਸੀਂ ਪਹੁੰਚਾਇਆ ਉਹਨਾਂ ਦੇ ਬੜੇ ਕਰੀਬੀ ਦੋਸਤ ਵਰਿੰਦਰ ਹੋਰਾਂ ਤੱਕ, ਵਰਿੰਦਰ ਅਲੀ ਸ਼ੇਰ ਜਿਹੜੇ ਕਿ ਬ੍ਰਿਸਬੇਨ ਤੋਂ ਨੇ। ਸਤਵੰਤ ਵੀ ਸਾਡੇ ਨਾਲ ਬ੍ਰਿਸਬੇਨ ਤੋਂ ਹੀ ਜੁੜੇ ਹੋਏ ਸੀ। ਸੋ ਸਤਵੰਤ ਜੀ, ਉਮੀਦ ਕਰਦੇ ਹਾਂ ਕਿ ਤੁਹਾਡਾ ਇਹ ਪੈਗਾਮ, ਮੁਹੱਬਤੀ ਪੈਗਾਮ, ਤੁਹਾਡਾ ਇਹ ਪਿਆਰ ਜਿਹੜਾ ਇਹ ਤੁਹਾਡੇ ਆਪਣੇ ਕਰੀਬੀ ਵਰਿੰਦਰ ਅਲੀ ਸ਼ੇਰ ਹੋਰਾਂ ਤੱਕ ਬਿਲਕੁਲ ਉਸੇ ਤਰ੍ਹਾਂ ਪਹੁੰਚਿਆ ਜਿਸ ਤਰ੍ਹਾਂ ਤੁਸੀਂ ਸੋਚਿਆ ਹੋਣਾ, ਔਰ ਤੁਹਾਡੇ ਇਸ ਸੁਨੇਹੇ ਦੇ ਲਈ ਵੀ ਬਹੁਤ ਬਹੁਤ ਧੰਨਵਾਦ। ਤੇ ਲਓ ਜੀ, ਫਿਰ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ। ਹੁਣ ਅੱਗੇ ਵਧਾਉਂਦੇ ਹਾਂ ਤੁਹਾਨੂੰ ਮੈਂ ਦੱਸਦੀ ਜਾਵਾਂ ਕਿ ਪ੍ਰੋਗਰਾਮ ਦੇ ਅਗਲੇ ਸਿਲਸਿਲੇ ਦੇ ਵਿੱਚ ਅੱਜ ਅਸੀਂ ਇੱਕ ਖਾਸ ਗੱਲਬਾਤ ਜਿਹੜੀ ਹੈ ਉਹ ਕਰਨ ਜਾ ਰਹੇ ਹਾਂ। ਸੋ ਉਹ ਖਾਸ ਗੱਲਬਾਤ ਜਿਹੜੀ ਹੈ ਉਹ ਹੈ ਕੱਲ ਜਿਹੜਾ ਵਿਸ਼ਵ ਪੰਜਾਬੀ ਦਿਹਾੜਾ ਜਿਹੜਾ ਨਿਕਲ ਕੇ ਗਿਆ ਅੱਜ, ਮਾਂ ਬੋਲੀ ਜਿਹੜਾ ਪੰਜਾਬੀ ਦਿਹਾੜਾ ਹੈ ਉਹਦੇ ਉੱਤੇ ਅਸੀਂ ਗੱਲ ਕਰਨੀ ਹੈ। ਸੋ ਮਾਂ ਬੋਲੀ ਪੰਜਾਬੀ ਦੇ ਉੱਤੇ ਅੱਜ ਅਸੀਂ ਗੱਲ ਕਰਾਂਗੇ। ਮਾਂ ਬੋਲੀ ਪੰਜਾਬੀ ਦੇ ਉੱਤੇ ਗੱਲ ਕਰਦੇ ਹਾਂ, ਪੰਜਾਬੀ ਦੇ ਨਾਲ ਕੁਛ ਜੁੜੀਆਂ ਹੋਈਆਂ ਜਿਹੜੀਆਂ ਚਿੰਤਾਵਾਂ ਨੇ, ਪੰਜਾਬੀ ਦੇ ਨਾਲ ਜੁੜੇ ਹੋਏ ਸਾਡੇ ਫਿਕਰ ਨੇ। ਜਿੱਥੇ ਵੀ ਅਸੀਂ ਰਹਿੰਦੇ ਹਾਂ ਉੱਥੇ ਪੰਜਾਬੀ ਭਾਸ਼ਾ ਦਾ ਜਿਹੜਾ ਪ੍ਰਸਾਰ ਹੈ, ਪ੍ਰਚਾਰ ਹੈ, ਕਿਸ ਰੂਪ ਦੇ ਵਿੱਚ ਹੋ ਰਿਹਾ, ਕਿਸ ਪੱਧਰ ਤੇ ਹੋ ਰਿਹਾ, ਉਹਦੇ ਬਾਰੇ ਗੱਲ ਕਰਨੀ ਜਿਹੜੀ ਉਹ ਬੜੀ ਲਾਜ਼ਮੀ ਹੈ। ਵਿਦੇਸ਼ਾਂ ਦੇ ਵਿੱਚ ਰਹਿੰਦਿਆਂ ਹੋਇਆਂ ਜਿਹੜੇ ਪੰਜਾਬੀ ਹੈ ਉਹ ਵੈਸੇ ਤਾਂ ਪੂਰਾ ਆਪਣਾ ਜ਼ੋਰ ਲਾਉਂਦੇ ਆ ਕਿ ਅਸੀਂ ਪੰਜਾਬੀ ਭਾਸ਼ਾ ਦੇ ਪ੍ਰਸਾਰ ਲਈ, ਪ੍ਰਫੁੱਲਤਾ ਦੇ ਲਈ ਜਿਹੜੇ ਕੰਮ ਆ ਉਹ ਕਰੀਏ, ਪਰ ਕਿਤੇ ਨਾ ਕਿਤੇ ਜਦੋਂ ਅਸੀਂ ਪਿੱਛੇ ਦੀ ਗੱਲ ਕਰਦੇ ਹਾਂ, ਪੰਜਾਬ ਦੀ, ਭਾਰਤ ਦੀ ਗੱਲ ਕਰਦੇ ਹਾਂ, ਤਾਂ ਉੱਥੇ ਕਿਤੇ ਨਾ ਕਿਤੇ ਸਾਨੂੰ ਇਹ ਜ਼ਰੂਰ ਮਹਿਸੂਸ ਹੁੰਦਾ ਕਿ ਪੰਜਾਬੀ ਦੇ ਨਾਲ ਕਿਤੇ ਨਾ ਕਿਤੇ ਜਿਹੜਾ ਵਿਤਕਰਾ ਆ ਉਹ ਹੁੰਦਾ। ਸੋ ਇਹ ਵਿਤਕਰਾ ਹੁੰਦਾ ਅਸਲ ਦੇ ਵਿੱਚ ਹੁੰਦਾ, ਜਾਂ ਫਿਰ ਸਾਨੂੰ ਲੱਗਦਾ, ਜਾਂ ਫਿਰ ਪੰਜਾਬੀ ਦੀ ਪ੍ਰਫੁੱਲਤਾ ਦੇ ਰਾਹ ਦੇ ਵਿੱਚ ਕੁਛ ਅੜਚਣਾਂ ਜਿਹੜੀਆਂ ਅਜੇ ਵੀ ਬਣੀਆਂ ਹੋਈਆਂ, ਇਹਦੇ ਬਾਰੇ ਚ ਅੱਜ ਅਸੀਂ ਗੱਲਬਾਤ ਜਿਹੜੀ ਆ ਉਹ ਕਰਨੀ ਆ। ਔਰ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਆ, ਆਉਣ ਵਾਲੀਆਂ ਜਿਹੜੀਆਂ ਪੀੜੀਆਂ ਨੇ ਜਾਂ ਜਿਹੜੀਆਂ ਅਗਲੀਆਂ ਪੀੜੀਆਂ ਨੇ ਉਹ ਕਿਸ ਹੱਦ ਤੱਕ ਯਤਨਸ਼ੀਲ ਨੇ ਪੰਜਾਬੀ ਭਾਸ਼ਾ ਨੂੰ ਬਚਾਉਣ ਦੇ ਲਈ, ਸੋ ਇਹਦੇ ਬਾਰੇ ਅੱਜ ਅਗਲੇ ਹਿੱਸੇ ਦੇ ਵਿੱਚ ਗੱਲਬਾਤ ਜਿਹੜੀ ਉਹ ਕਰਨ ਜਾ ਰਹੇ ਹਾਂ। ਉਸ ਸਿਲਸਿਲੇ ਨੂੰ ਅਸੀਂ ਲਾਈਵ ਫੇਸਬੁੱਕ ਤੇ ਵੀ ਲੈ ਕੇ ਆਵਾਂਗੇ, ਤੇ ਤੁਹਾਨੂੰ ਵੀ ਅਸੀਂ ਜ਼ਰੂਰ ਸੱਦਾ ਦਿੰਦੇ ਹਾਂ ਕਿ ਇਸ ਗੱਲਬਾਤ ਦੇ ਵਿੱਚ ਤੁਸੀਂ ਵੀ ਸਾਡੇ ਨਾਲ ਜ਼ਰੂਰ ਸ਼ਾਮਲ ਹੋਇਓ। ਤੇ ਲਓ ਫਿਰ, ਇਸ ਵੇਲੇ ਸਮਾਂ ਇੱਕ ਬ੍ਰੇਕ ਦਾ ਹੋ ਚੁੱਕਿਆ, ਆਪਾਂ ਇੱਕ ਲੈਂਦੇ ਹਾਂ ਬ੍ਰੇਕ, ਔਰ ਬ੍ਰੇਕ ਦੌਰਾਨ ਸਾਡੇ ਸਪੌਂਸਰ ਦੇ, ਸਾਡੇ ਸਹਿਯੋਗੀਆਂ ਦੇ ਕੁਝ ਇਸ਼ਤਿਹਾਰ ਤੁਹਾਡੀ ਨਜ਼ਰ ਕਰਾਂਗੇ, ਔਰ ਬਹੁਤ ਜਲਦ ਆਉਂਦੇ ਹਾਂ ਵਾਪਸ।
ਦ ਮਾਈਗ੍ਰੇਸ਼ਨ ਸ਼ੋਅ ਤੁਸੀਂ ਸੁਣਦੇ ਹੋ ਹਰ ਵੀਰਵਾਰ ਮੇਰੇ ਨਾਲ, ਯਾਨੀ ਰਣਬੀਰ ਸਿੰਘ ਨਾਲ
ਤੇ ਰੋਹਿਤ ਮੋਹਨ ਦੇ ਨਾਲ। ਲਕਸ਼ ਮਾਈਗ੍ਰੇਸ਼ਨ ਤੋਂ ਅਸੀਂ ਹਾਜ਼ਰ ਹੁੰਦੇ ਹਾਂ ਹਰਮਨ ਰੇਡੀਓ ਤੇ ਸ਼ਾਮ 7 ਵਜੇ ਤੋਂ ਲੈ ਕੇ 8 ਵਜੇ ਤੱਕ, ਮਾਈਗ੍ਰੇਸ਼ਨ ਨਾਲ ਜੁੜੇ ਹਰ ਸਵਾਲ ਦਾ ਜਵਾਬ ਲੈ ਕੇ।
ਸੋ ਦੋਸਤੋ, ਸੁਣਨਾ ਨਾ ਭੁੱਲਿਓ ਦ ਮਾਈਗ੍ਰੇਸ਼ਨ ਸ਼ੋਅ ਵਿਦ ਰੋਹਿਤ ਮੋਹਨ ਐਂਡ ਰਣਬੀਰ ਸਿੰਘ, ਓਨਲੀ ਔਨ ਹਰਮਨ ਰੇਡੀਓ।
ਦ
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263488। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 08514100।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 04288955645।
ਬਾਹਰ ਜਾਣ ਦਾ ਸੁਪਨਾ ਹਰ ਕੋਈ ਦੇਖਦਾ ਹੈ, ਪਰ ਪੂਰਾ ਕਿਸੇ ਨਸੀਬ ਵਾਲੇ ਦਾ ਹੀ ਹੁੰਦਾ ਹੈ। ਵਾਈਟ ਹਿਲ ਸਟੂਡੀਓਜ਼ ਪ੍ਰੈਜ਼ੈਂਟਸ ਆ ਜਾ ਮੈਕਸੀਕੋ ਚਲੀਏ।
ਉੱਠ ਜਾ, ਉੱਠ ਜਾ,
ਕਰੀ ਅਮਰੀਕਾ ਪਹੁੰਚ ਲੈਣ ਦੇ, ਤੇਰੀ ਡਾਲਰ ਗਿਣਦੇ ਦੀ ਥੁੱਕ ਮੁੱਕ ਜਾਣੀ ਥੁੱਕ, ਜਿੰਨਾ ਕੰਜੂਸ ਬਾਪੂ ਤੂੰ ਲੱਭਣਾ ਬੇਬੇ, ਇਹਦਾ ਵਾਸ ਚੱਲਣਾ ਕੁੱਕੜੀਆਂ ਵੀ ਚੋਲੇ।
ਆ ਜਾ ਮੈਕਸੀਕੋ ਚਲੀਏ, ਐਨੀਵੇਅਰ, ਨਾਸਿਰ ਐਂਡ ਜ਼ਾਫਰੀ ਖਾਨ।
ਪੰਜਾਬੀ ਚ ਗੱਲ ਕਰ ਲਾ ਭਰਾਵਾ, ਅੰਗਰੇਜ਼ੀ ਅੰਗਰੂਜੀ ਨਹੀਂ ਆਉਂਦੀ।
ਤੂੰ ਵੀ ਪੰਜਾਬੀ, ਜਿਸ ਹਿਸਾਬ ਨਾਲ ਪੰਜਾਬੀ ਟਕਰਨ ਡੇ, ਮੈਨੂੰ ਲੱਗਦਾ ਜੰਟ ਕਿਤੇ ਸਾਨੂੰ ਤਰਨ ਤਾਰਨ ਤੇ ਨਹੀਂ ਲਾ ਗਿਆ।
25 ਫਰਵਰੀ ਤੋਂ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਚ।
ਸੁਣਦੇ ਹੋ ਜੀ, ਆਪਾਂ ਅਗਲੇ ਮਹੀਨੇ ਇੰਡੀਆ ਜਾਣਾ, ਟਿਕਟਾਂ ਬੁੱਕ ਕਰਵਾ ਲਿਓ ਪਹਿਲਾਂ ਹੀ।
ਉਹ ਮੈਂ ਕੀਤਾ ਸੀ ਪਤਾ, ਇੰਡੀਆ ਦੀ ਟਿਕਟ ਹੀ ਬਹੁਤ ਮਹਿੰਗੀ ਮਿਲ ਰਹੀ ਹੈ, ਸਾਰੀਆਂ ਵੈਬਸਾਈਟ ਵੀ ਚੈੱਕ ਕੀਤੀਆਂ ਨੇ, ਸਾਰੀਆਂ ਤੇ ਇੱਕੋ ਰੇਟ ਨੇ।
friendsflight.com.au ਚੈੱਕ ਕੀਤੀ?
friendsflight.com.au
ਹਾਂਜੀ, friendsflight.com.au ਤੇ ਮਿਲਦੀਆਂ ਨੇ ਸਭ ਤੋਂ ਸਸਤੀਆਂ ਫਲਾਈਟ ਟਿਕਟਾਂ। ਮੇਰੀ ਫਰੈਂਡ ਨੇ ਸਾਰੇ ਪਰਿਵਾਰ ਦੀਆਂ ਟਿਕਟਾਂ ਉੱਥੇ ਹੀ ਬੁੱਕ ਕਰਵਾਈਆਂ ਸੀ।
ਮੈਂ ਵੀ ਬੁੱਕ ਕਰਦਾ ਅੱਜ ਹੀ ਆਪਣੀਆਂ ਟਿਕਟਾਂ friendsflight.com.au ਤੋਂ। ਜੀ ਹਾਂ, ਸਭ ਤੋਂ ਸਸਤੀਆਂ ਫਲਾਈਟ ਟਿਕਟਾਂ ਦੇ ਲਈ ਆਪ ਵੀ ਵਿਜ਼ਿਟ ਕਰੋ friendsflight.com.au। ਵਧੇਰੇ ਜਾਣਕਾਰੀ ਲਈ ਕਾਲ ਕਰੋ ਆਸਟ੍ਰੇਲੀਆ ਆਫਿਸ ਤੇ 02974598850 ਤੇ, ਜਾਂ ਫਿਰ ਇੰਡੀਆ ਆਫਿਸ ਤੇ ਕਾਲ ਕਰਨ ਦੇ ਲਈ ਨੰਬਰ ਹੈ 7837236236। friendsflight.com.au।
ਸ਼ਰਮਾ ਜੀ, ਕੀ ਗੱਲ, ਅੱਜ ਕੱਲ ਨਜ਼ਰ ਨਹੀਂ ਆਉਂਦੇ ਤੁਸੀਂ?
ਉਹ ਯਾਰ ਕੀ ਦੱਸਾਂ, ਆਫਿਸ ਦੇ ਅਕਾਊਂਟਸ ਦੀ ਸਾਰੀ ਜ਼ਿੰਮੇਵਾਰੀ ਹੁਣ ਮੇਰੇ ਤੇ ਹੀ ਹੈ। ਟੈਕਸ ਫਾਈਲਿੰਗ ਦੀਆਂ ਡੇਟਸ ਲੱਗੀ ਆ ਗਈਆਂ ਨੇ ਤਾਂ ਮੈਨੂੰ ਨਿਕਲਣ ਦਾ ਟਾਈਮ ਹੀ ਨਹੀਂ ਮਿਲ ਰਿਹਾ।
ਲੈ ਬਸ ਇੰਨੀ ਜੀ ਗੱਲ, ਤੁਹਾਡੀ ਸਾਰੀ ਪ੍ਰੋਬਲਮ ਦਾ ਹੱਲ ਹੈਗਾ ਮਿਨਾਸ ਐਂਡ ਕੰਪਨੀ ਦੇ ਅੰਮ੍ਰਿਤਪਾਲ ਸਿੰਘ ਮਿਨਾਸ ਜੀ ਕੋਲ, ਜੋ ਸਰਟੀਫਾਈਡ ਪ੍ਰੈਕਟਿਸਿੰਗ ਅਕਾਊਂਟੈਂਟ ਨੇ, ਟੈਕਸ ਐਂਡ ਅਕਾਊਂਟਿੰਗ ਸਰਵਿਸਿਜ਼ ਦੇ ਮਾਹਿਰ ਨੇ। ਭਾਵੇਂ ਤੁਸੀਂ ਕਰਵਾਉਣੀ ਹੈ ਟੈਕਸ ਪਲੈਨਿੰਗ ਐਂਡ ਰਿਟਰਨਸ, ਬੁੱਕ ਕੀਪਿੰਗ ਐਂਡ ਪੇਰੋਲ, ਕੰਪਨੀ ਐਂਡ ਟਰਸਟ ਸੈਟਅਪ, GST ਐਂਡ ਬੇਸ ਲੋਜਮੈਂਟਸ, ਤਾਂ ਉਹਦੇ ਲਈ ਅੱਜ ਹੀ ਕੰਟੈਕਟ ਕਰੋ ਅੰਮ੍ਰਿਤਪਾਲ ਸਿੰਘ ਮਿਨਹਾਸ ਜੀ ਨੂੰ। ਅਪਾਇੰਟਮੈਂਟ ਲਈ ਹੁਣੇ ਕਾਲ ਕਰੋ 1300-9411-80, 1300-941-180।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਬੰਦਾ ਪਿੰਡ ਦੀ ਤਰੱਕੀ ਰੋਕਦਾ, ਹੋਏ ਮਾੜਾ ਬੰਦਾ ਪਿੰਡ ਦੀ ਤਰੱਕੀ ਰੋਕਦਾ।
ਲੋ ਜੀ ਗੀਤ ਤੁਸੀਂ ਸੁਣਿਆ। ਗੀਤ ਤੋਂ ਬਾਅਦ ਇੱਕ ਵਕਫਾ ਜਿਹੜਾ ਸੀ, ਔਰ ਉਸ ਵਕਫੇ ਦੌਰਾਨ ਸਾਡੇ ਸਪੋਂਸਰਸ ਦੇ ਸਾਡੇ ਸਹਿਯੋਗੀਆਂ ਦੇ ਕੁਝ ਇਸ਼ਤਿਹਾਰ ਅਸੀਂ ਤੁਹਾਡੀ ਨਜ਼ਰ ਕੀਤੇ ਸਨ, ਔਰ ਇੱਕ ਵਾਰ ਫਿਰ ਅਸੀਂ ਧੰਨਵਾਦੀ ਹਾਂ ਸਾਡੇ ਸਹਿਯੋਗੀਆਂ ਦੇ, ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਦੇ ਕਾਰਨ ਸਾਡੇ ਪ੍ਰੋਗਰਾਮ ਤੁਹਾਡੇ ਤੱਕ ਪਹੁੰਚ ਸਕਦੇ ਆ। ਸੋ ਇੱਕ ਵਾਰ ਫਿਰ ਬਹੁਤ ਬਹੁਤ ਸ਼ੁਕਰੀਆ ਸਾਡੇ ਸਾਰੇ ਸਪੋਂਸਰਸ ਦਾ। ਤੇ ਲਓ ਜੀ, ਉਸ ਤੋਂ ਬਾਅਦ ਇੱਕ ਗੀਤ ਵੀ ਸੁਣਿਆ, ਤੁਸੀਂ ਗੀਤ ਪਸੰਦ ਆਇਆ ਹੋਣਾ ਇਹ ਮੈਂ ਉਮੀਦ ਕਰਦੀ ਹਾਂ। ਤੇ ਗੀਤ ਤੋਂ ਬਾਅਦ ਹੁਣ ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਅਗਲਾ ਜਿਹੜਾ ਸੀ ਸਿਲਸਿਲਾ ਬਹੁਤ ਜਲਦ ਲੈ ਕੇ ਆ ਰਹੇ ਹਾਂ ਗੱਲਾਂ ਬਾਤਾਂ ਦਾ। ਸੋ ਗੱਲਾਂ ਬਾਤਾਂ ਦਾ ਜਿਹੜਾ ਸਿਲਸਿਲਾ ਹੈ ਉਸ ਸਿਲਸਿਲੇ ਦੇ ਵਿੱਚ ਅਸੀਂ ਗੱਲਬਾਤ ਜਿਹੜੀ ਆ ਉਹ ਅੱਜ ਕਰਨੀ ਆ ਆਪਣੀ ਮਾਂ ਬੋਲੀ ਪੰਜਾਬੀ ਦੇ ਬਾਰੇ ਚ, ਹੈ ਨਾ। ਔਰ ਇਸ ਗੱਲਬਾਤ ਦੌਰਾਨ ਅਸੀਂ ਤੁਹਾਨੂੰ ਵੀ ਖੁੱਲਾ ਸੱਦਾ ਦਿੰਦੇ ਹਾਂ ਕਿ ਪ੍ਰੋਗਰਾਮ ਦੌਰਾਨ ਤੁਸੀਂ ਵੀ ਆਪਣੇ ਵਿਚਾਰ ਜਿਹੜੇ ਆ ਉਹ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਇਸ ਵਿਸ਼ੇ ਦੇ ਉੱਤੇ ਕੀ ਸੋਚਦੇ ਹੋ, ਕਿਉਂਕਿ ਜਦੋਂ ਅਸੀਂ ਨਾ ਪੰਜਾਬੀ ਮਾਂ ਬੋਲੀ ਦੀ ਗੱਲ ਕਰਦੇ ਹਾਂ ਤਾਂ ਕਈ ਵਾਰ ਬਹੁਤੇ ਲੋਕ ਜਿਹੜੇ ਆ ਉਹ ਇਹ ਵੀ ਦੋਸ਼ ਲਗਾਉਂਦੇ ਆ ਕਿ ਐਵੇਂ ਇਹ ਰੌਲਾ ਪਾਉਂਦੇ ਰਹਿੰਦੇ ਆ, ਹੈ ਨਾ, ਪੰਜਾਬੀ ਨੂੰ ਕੀ ਹੋ ਗਿਆ, ਪੰਜਾਬੀ ਦਾ ਕੀ ਘਟ ਗਿਆ, ਪੰਜਾਬੀ ਹੁਣ ਵੀ ਅਸੀਂ ਬੋਲਦੇ ਹਾਂ, ਹੁਣ ਵੀ ਸਮਝਦੇ ਹਾਂ। ਪਰ ਗੱਲ ਇਹ ਨਹੀਂ ਹੁੰਦੀ ਕਿ ਅਸੀਂ ਪੰਜਾਬੀ ਬੋਲਦੇ ਹਾਂ ਸਮਝਦੇ ਹਾਂ, ਗੱਲ ਇਹ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬੀ ਦਾ ਜਿਹੜਾ ਭਵਿੱਖ ਆ ਉਹ ਅਸੀਂ ਕਿਸ ਤਰ੍ਹਾਂ ਬਚਾ ਕੇ ਰੱਖਣਾ ਆ, ਕਿਸ ਤਰ੍ਹਾਂ ਪ੍ਰਫੁੱਲਤ ਕਰਨਾ ਆ, ਪੰਜਾਬੀ ਦਾ ਜਿਹੜਾ ਪ੍ਰਸਾਰ ਆ ਪ੍ਰਚਾਰ ਆ ਉਹ ਕਿਸ ਰੂਪ ਦੇ ਵਿੱਚ ਜਾਰੀ ਰਹਿਣਾ ਚਾਹੀਦਾ ਆ, ਯਤਨਸ਼ੀਲਤਾ ਜਿਹੜੀ ਆ ਉਹ ਕਿਸ ਤਰ੍ਹਾਂ ਲਗਾਤਾਰ ਬਣੀ ਰਹਿਣੀ ਚਾਹੀਦੀ ਆ ਪੰਜਾਬੀ ਦੇ ਲਈ। ਸੋ ਇਸੇ ਕਾਰਨ ਪੰਜਾਬੀ ਦੇ ਲਈ ਇਹ ਚਿੰਤਾਵਾਂ ਕਰਨੀਆਂ, ਇਹ ਫਿਕਰ ਕਰਨੇ, ਇਹ ਚਿੰਤਨ ਕਰਨੇ ਸਾਡੇ ਲਈ ਜ਼ਰੂਰੀ ਵੀ ਨੇ, ਹੈਨਾ। ਔਰ ਜਦੋਂ ਕੱਲ ਪੰਜਾਬੀ ਮਾਂ ਬੋਲੀ ਦਿਹਾੜਾ ਜਦੋਂ ਮਨਾਇਆ ਗਿਆ ਤਾਂ ਬਹੁਤ ਸਾਰੇ ਸੂਬਿਆਂ ਦੇ ਵਿੱਚ, ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਇਸ ਵਿਸ਼ੇ ਨੂੰ ਸਮਰਪਿਤ ਕੁਛ ਖਾਸ ਜਿਹੜੇ ਸਮਾਗਮ ਆ ਉਹ ਵੀ ਰੱਖੇ ਗਏ, ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਕੁਛ ਸਮਾਗਮ ਜਿਹੜੇ ਆ ਉਹ ਰੱਖੇ ਗਏ। ਤੇ ਇਹਨਾਂ ਸਮਾਗਮਾਂ ਨੂੰ ਰੱਖਣ ਦਾ ਜਿਹੜਾ ਉਹ ਕਾਰਨ ਸਿਰਫ ਇਹੀ ਹੈ ਕਿ ਅਸੀਂ ਹਮੇਸ਼ਾ ਚੇਤਨ ਰਹੀਏ, ਸੁਚੇਤ ਰਹੀਏ ਕਿ ਅਸੀਂ ਆਪਣੀ ਮਾਂ ਬੋਲੀ ਦੇ ਲਈ ਜੋ ਕਰ ਰਹੇ ਹਾਂ ਉਹ ਕਿੰਨਾ ਕੁ ਸਹੀ ਹੈ, ਔਰ ਕੀ ਇਹਨਾਂ ਸਿਰਫ ਸਾਹਿਤਕ ਸਮਾਗਮਾਂ ਦੇ ਨਾਲ ਹੀ ਅਸੀਂ ਪੰਜਾਬੀ ਦਾ ਜਿਹੜਾ ਭਵਿੱਖ ਆ ਉਸ ਨੂੰ ਜ਼ਿਆਦਾ ਪ੍ਰਫੁੱਲਤ ਕਰ ਸਕਦੇ ਹਾਂ, ਜਾਂ ਫਿਰ ਪੰਜਾਬੀ ਦੇ ਵਿਕਾਸ ਦੇ ਲਈ ਪੰਜਾਬ ਦੀਆਂ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਹੈ ਉਹਨਾਂ ਨੂੰ ਪੰਜਾਬੀ ਭਾਸ਼ਾ ਦੇ ਨਾਲ ਜੋੜ ਕੇ, ਉਸ ਦੀ ਗੁਣਵੱਤਾ ਦੇ ਨਾਲ ਜੋੜ ਕੇ ਰੱਖਣਾ ਜ਼ਰੂਰੀ ਹੈ। ਇਹ ਵੀ ਸਾਡੇ ਲਈ ਬਹੁਤ ਵੱਡੇ ਸਵਾਲ ਹੈ, ਕਿਉਂਕਿ ਕਈ ਵਾਰ ਸਾਨੂੰ ਇਸ ਤਰ੍ਹਾਂ ਵੀ ਲੱਗਦਾ ਕਿ ਸ਼ਾਇਦ ਛੋਟੇ ਮੋਟੇ ਜਿਹੜੇ ਆ ਸਮਾਗਮ ਹੈ ਉਹ ਉਲੀਕ ਕੇ ਉੱਥੇ ਦੋ ਕਵਿਤਾਵਾਂ ਪੜ੍ਹ ਕੇ ਹੀ ਸ਼ਾਇਦ ਸਾਡਾ ਜਿਹੜਾ ਫਰਜ਼ ਹੈ ਉਹ ਖਤਮ ਹੋ ਜਾਂਦਾ, ਪਰ ਅਸਲ ਦੇ ਵਿੱਚ ਇਹ ਨਹੀਂ ਹੈ। ਅਸਲ ਦੇ ਵਿੱਚ ਜਦੋਂ ਅਸੀਂ ਪੰਜਾਬੀ ਦੇ ਪ੍ਰਚਾਰ ਤੇ ਪ੍ਰਸਾਰ ਦੀ ਗੱਲ ਕਰਦੇ ਹਾਂ ਤਾਂ ਉਹ ਪ੍ਰਚਾਰ ਤੇ ਪ੍ਰਸਾਰ ਜਿਹੜਾ ਹੈ ਸਾਡੀਆਂ ਅਗਲੀਆਂ ਪੀੜ੍ਹੀਆਂ ਤੱਕ ਪਹੁੰਚਣਾ ਜ਼ਰੂਰੀ ਹੈ, ਹਨਾ। ਔਰ ਅਗਲੀਆਂ ਪੀੜ੍ਹੀਆਂ ਦਾ ਉਸ ਦੇ ਨਾਲ ਜੁੜਨਾ ਜਿਹੜਾ ਆ ਉਹ ਬਹੁਤ ਜ਼ਰੂਰੀ ਹੈ, ਔਰ ਇਹ ਜਿਹੜਾ ਜੋੜ ਆ ਇਹ ਕਿਸ ਤਰ੍ਹਾਂ ਹੋ ਸਕਦਾ ਹੈ, ਇਹਦੇ ਲਈ ਅਸਲ ਦੇ ਵਿੱਚ ਅਮਲੀ ਰੂਪ ਚ ਕਿਹੜੇ ਯਤਨ ਹੋਣੇ ਜ਼ਰੂਰੀ ਨੇ, ਇਹਦੇ ਉੱਤੇ ਜਿਹੜੀ ਗੱਲਬਾਤ ਹੈ ਉਹ ਕਰਨੀ ਵੀ ਜ਼ਰੂਰੀ ਹੈ, ਹਨਾ। ਬਾਬਾ ਨਜ਼ਮੀ ਕਹਿੰਦੇ ਵੀ ਅੱਖਰਾਂ ਵਿੱਚ ਸਮੁੰਦਰ ਰੱਖਾਂ ਮੈਂ ਇਕਬਾਲ ਪੰਜਾਬੀ ਦਾ, ਝੱਖੜਾਂ ਦੇ ਵਿੱਚ ਰੱਖ ਦਿੱਤਾ ਏ ਦੀਵਾ ਬਾਲ ਪੰਜਾਬੀ ਦਾ, ਵੁਸਤ ਨਹੀਂ ਤਹਿਜ਼ੀਬ ਨਹੀਂ ਜਿਹੜੇ ਆਖਣ ਵਿੱਚ ਪੰਜਾਬੀ, ਜਿਹੜੇ ਆਖਣ ਵਿੱਚ ਪੰਜਾਬੀ ਵੁਸਤ ਨਹੀਂ ਤਹਿਜ਼ੀਬ ਨਹੀਂ, ਪੜ੍ਹ ਕੇ ਵੇਖਣ ਵਾਰਸ ਬੁੱਲਾ ਪਾਹੂ ਲਾਲ ਪੰਜਾਬੀ ਦਾ। ਹੁਣ ਜਦੋਂ ਅਸੀਂ ਇਹਨਾਂ ਸ਼ਾਇਰਾਂ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਪੰਜਾਬੀ ਬੋਲੀ ਦੇ ਲਈ ਆਪਣਾ ਯੋਗਦਾਨ ਪਾਉਣ ਵਾਲੇ ਲੋਕਾਂ ਦੀ ਗੱਲ ਕਰਦੇ ਹਾਂ ਤਾਂ ਉਹ ਗੱਲਬਾਤ ਸਿਰਫ ਤੇ ਸਿਰਫ ਸਾਡੇ ਤੱਕ ਸੀਮਤ ਨਾ ਰਹੇ, ਉਹ ਗੱਲਬਾਤ ਉਹਨਾਂ ਦੀ ਉਹ ਗੁਣਵੱਤਾ ਜਿਹੜੀ ਹੈ ਜਾਂ ਪੰਜਾਬੀ ਭਾਸ਼ਾ ਦੀ ਜਿਹੜੀ ਉਹ ਅਮੀਰੀ ਹੈ ਉਹ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਤੱਕ ਵੀ ਪਹੁੰਚਣੀ ਬਹੁਤ ਜ਼ਰੂਰੀ ਹੈ। ਉਹਨਾਂ ਨੂੰ ਵੀ ਇਹ ਪਤਾ ਹੋਣਾ ਬਹੁਤ ਜ਼ਰੂਰੀ ਹੈ ਕਿ ਬੁੱਲੇ ਸ਼ਾਹ ਜਾਂ ਗੁਰੂ ਨਾਨਕ ਸਾਹਿਬ ਦੀ ਜਿਹੜੀ ਬਾਣੀ ਲਿਖੀ ਗਈ ਹੈ ਜਾਂ ਵਾਰਿਸ ਦੀ ਜਿਹੜੀ ਰਚਨਾ ਹੈ, ਹਨਾ, ਉਹ ਕਿੰਨੀ ਅਹਿਮੀਅਤ ਰੱਖਦੀ ਹੈ, ਉਹ ਉਹਦੇ ਵਿੱਚ ਸ਼ਬਦਾਂ ਦੀ ਅਮੀਰੀ ਹੈ, ਉਹਦੇ ਵਿੱਚ ਬਿੰਬ ਨੇ, ਉਹਦੇ ਵਿੱਚ ਪ੍ਰਤੀਕ ਨੇ, ਔਰ ਪੰਜਾਬੀ ਭਾਸ਼ਾ ਦੀ ਜਿਹੜੀ ਅਮੀਰੀ ਹੈ ਉਹ ਭਰੀ ਪਈ ਹੈ, ਹਨਾ। ਪਰ ਇਹ ਸਾਰਾ ਕੁਝ ਜਿਹੜਾ ਆ ਉਹ ਅਸੀਂ ਅਗਲੀਆਂ ਪੀੜ੍ਹੀਆਂ ਤੱਕ ਕਿਸ ਰੂਪ ਦੇ ਵਿੱਚ ਕਿਵੇਂ ਪਹੁੰਚਾਉਣਾ ਇਹ ਸਾਡੇ ਲਈ ਇੱਕ ਬਹੁਤ ਵੱਡੀ ਚੁਣੌਤੀ ਵੀ ਹੈ ਇਸ ਵੇਲੇ। ਔਰ ਦੂਜੇ ਪਾਸੇ ਜਦੋਂ ਅਸੀਂ ਪੰਜਾਬੀ ਦੀ ਵਿਦੇਸ਼ਾਂ ਦੇ ਵਿੱਚ ਗੱਲ ਕਰਦੇ ਹਾਂ ਕਿ ਪੰਜਾਬੀ ਭਾਸ਼ਾ ਦਾ ਜਿਹੜਾ ਪ੍ਰਚਾਰ ਹੈ ਪ੍ਰਸਾਰ ਉਹ ਵਿਦੇਸ਼ਾਂ ਦੇ ਵਿੱਚ ਵੀ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਸਾਡੀ ਆਪਣੀ ਮਾਂ ਬੋਲੀ ਪੰਜਾਬੀ ਜ਼ਰੂਰ ਹੈ ਪਰ ਸਾਡੇ ਬੱਚਿਆਂ ਦੀ ਜਿਹੜੀ ਮਾਂ ਬੋਲੀ ਹੈ ਉਹ ਅਸੀਂ ਕਹਿੰਦੇ ਹਾਂ ਪੰਜਾਬੀ ਹੈ ਔਰ ਬੱਚੇ ਜਿਹੜੇ ਹੈ ਉਹ ਅਸਲ ਦੇ ਵਿੱਚ ਜਨਮਦੇ ਹੈ ਇੱਥੇ ਔਰ ਉਹਨਾਂ ਦੀ ਜਿਹੜੀ ਸੋਚਣ ਸ਼ਕਤੀ ਆ ਉਹ ਅੰਗਰੇਜ਼ੀ ਦੇ ਵਿੱਚ ਜ਼ਿਆਦਾ ਸਟਰੋਂਗ ਆ ਹਨਾ ਸੋ ਉਸ ਸੋਚਣ ਸ਼ਕਤੀ ਦੇ ਵਿੱਚ ਪੰਜਾਬੀ ਦਾ ਰਚਣਾ ਜਿਹੜਾ ਆ ਉਹ ਕਿੰਨਾ ਜ਼ਰੂਰੀ ਹੈ ਇਹਦੇ ਬਾਰੇ ਗੱਲ ਹੋਣੀ ਵੀ ਬਹੁਤ ਜ਼ਰੂਰੀ ਹੈ ਅੱਜ ਅਸੀਂ ਦੋ ਮਹਿਮਾਨਾਂ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਨਾ ਬਹੁਤ ਜਲਦੀ ਔਰ ਇਸ ਗੱਲਬਾਤ ਨੂੰ ਜਦੋਂ ਅਸੀਂ ਅੱਗੇ ਵਧਾਉਣਾ ਤਾਂ ਇਹ ਦੋਵੇਂ ਤਰ੍ਹਾਂ ਦੀਆਂ ਚਿੰਤਾਵਾਂ ਕਿ ਵਿਦੇਸ਼ਾਂ ਦੇ ਵਿੱਚ ਰਹਿੰਦੇ ਹਾਂ ਸਾਡੇ ਕੀ ਫਰਜ਼ ਨੇ ਪੰਜਾਬੀ ਮਾਂ ਬੋਲੀ ਪ੍ਰਤੀ ਔਰ ਕਿਸ ਤਰ੍ਹਾਂ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪੰਜਾਬੀ ਦੀ ਅਮੀਰੀ ਬਾਰੇ ਜਾਣੂ ਕਰਵਾ ਸਕਦੇ ਹਾਂ ਇਹਦੇ ਨਾਲ ਹੀ ਪੰਜਾਬ ਦੇ ਵਿੱਚ ਰਹਿਣ ਵਾਲੇ ਜਾਂ ਭਾਰਤ ਦੇ ਵਿੱਚ ਰਹਿਣ ਵਾਲੇ ਜਿਹੜੇ ਪੰਜਾਬੀ ਲੋਕ ਹੈ ਉਹਨਾਂ ਦੇ ਅਹਿਮ ਫਰਜ਼ ਕੀ ਨੇ ਇਹਦੇ ਬਾਰੇ ਵੀ ਸਾਨੂੰ ਸੁਚੇਤ ਹੋਣਾ ਬਹੁਤ ਹੀ ਜ਼ਰੂਰੀ ਹੈ ਤੇ ਉੱਥੇ ਰਹਿੰਦੇ ਹਾਂ ਪੰਜਾਬੀ ਦੇ ਨਾਲ ਜੋੜਨਾ ਜਾਂ ਫਿਰ ਪੰਜਾਬੀ ਦੇ ਇਹਨਾਂ ਸਾਹਿਤਕਾਰਾਂ ਦੇ ਨਾਲ ਪੰਜਾਬੀ ਦੀਆਂ ਇਹਨਾਂ ਅਣਮੁੱਲੀਆਂ ਰਚਨਾਵਾਂ ਦੇ ਨਾਲ ਸਾਡੇ ਅਗਲੀ ਪੀੜ੍ਹੀ ਦੇ ਨੌਜਵਾਨ ਮੁੰਡੇ ਕੁੜੀਆਂ ਦਾ ਜਿਹੜਾ ਜੁੜਨਾ ਉਹ ਕਿੰਨਾ ਜ਼ਰੂਰੀ ਹੈ ਤਾਂ ਕਿ ਪੰਜਾਬੀ ਜਿਹੜੀ ਹੈ ਉਹ ਹੋਰ ਪ੍ਰਫੁੱਲਤ ਹੋਵੇ ਹੋਰ ਨਿਖਰ ਕੇ ਸਾਹਮਣੇ ਆਵੇ ਸੋ ਇਹੀ ਯਤਨ ਹੈ ਔਰ ਇਸ ਪਲੇਟਫਾਰਮ ਦੇ ਉੱਤੇ ਅਸੀਂ ਬਾਰ ਬਾਰ ਆਪਣੀ ਮਾਂ ਬੋਲੀ ਪ੍ਰਤੀ ਜਿਹੜਾ ਆਪਣਾ ਸਤਿਕਾਰ ਆ ਉਹ ਪੇਸ਼ ਕਰਦੇ ਹਾਂ ਔਰ ਇਹ ਸਾਡਾ ਅਹਿਮ ਫਰਜ਼ ਵੀ ਬਣਦਾ ਹੈ ਸੋ ਅੱਜ ਦੀ ਗੱਲਬਾਤ ਜਿਹੜੀ ਹੈ ਬਹੁਤ ਜਲਦ ਅਸੀਂ ਕਰਨ ਜਾ ਰਹੇ ਹਾਂ ਪਰ ਉਸ ਤੋਂ ਪਹਿਲਾਂ ਇੱਕ ਗੀਤ ਜਿਹੜਾ ਉਹ ਵੀ ਆਪਾਂ ਜ਼ਰੂਰ ਤੁਹਾਡੀ ਨਜ਼ਰ ਕਰਨਾ ਹੈ ਕਿਉਂਕਿ ਗੱਲਬਾਤ ਜਿਹੜੀ ਉਹ ਅਸੀਂ ਨਾਲ ਨਾਲ ਫੇਸਬੁੱਕ ਤੇ ਵੀ ਲਾਈਵ ਕਰਨੀ ਹੈ ਤੇ ਮਹਿਮਾਨ ਜਿਹੜੇ ਆ ਉਹ ਅਜੇ ਤੱਕ ਸਾਡੇ ਨਾਲ ਜੁੜੇ ਨਹੀਂ ਆ ਤੇ ਜਿੱਦਾਂ ਹੀ ਉਹ ਮਹਿਮਾਨ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜਦੇ ਆ ਤੇ ਅਸੀਂ ਇਹ ਗੱਲਬਾਤ ਜਿਹੜੀ ਹੈ ਇਹ ਸਿਲਸਿਲਾ ਜਿਹੜਾ ਗੱਲਾਂ ਬਾਤਾਂ ਦਾ ਉਹ ਤੁਹਾਡੇ ਲਈ ਲੈ ਕੇ ਹਾਜ਼ਰ ਹੁੰਦੇ ਆ ਤੇ ਲਓ ਫਿਰ ਪ੍ਰੋਗਰਾਮ ਦੇ ਵਿੱਚ ਪਹਿਲਾਂ ਇੱਕ ਗੀਤ ਤੇ ਗੀਤ ਤੋਂ ਬਾਅਦ ਅਗਲਾ ਸਿਲਸਿਲਾ ਗੱਲਾਂ ਬਾਤਾਂ ਦਾ
ਰਾਜੇ ਬਦਲੇ ਤੱਕੇ ਤਾਜ ਬਦਲੇ ਬਦਲਈਆਂ ਰੀਤਾਂ ਤੇ ਰਵਾਜ ਬਦਲੇ ਤੇ
ਜੀ ਦੋਸਤੋ ਗੀਤ ਤੁਸੀਂ ਸੁਣ ਰਹੇ ਸੀ ਜੈਸਦਾ ਮਿਧੀ ਆਵਾਜ਼ ਦੇ ਵਿੱਚ ਮੈਂ ਪੰਜਾਬੀ ਬੋਲੀ ਆ ਕਿਤੇ ਭੁੱਲ ਨਾ ਜਾਈ ਜਵਾਨਾ ਸੋ ਅਸੀਂ ਆਪਣੀ ਮਾਂ ਬੋਲੀ ਦੇ ਨਾਲ ਆਪਣਾ ਜਿਹੜਾ ਰਿਸ਼ਤਾ ਉਹ ਹਮੇਸ਼ਾ ਕਾਇਮ ਰੱਖਣਾ ਗੀਤ ਤੁਹਾਨੂੰ ਪਸੰਦ ਆਇਆ ਹੋਣਾ ਇਹਦੀ ਮੈਂ ਉਮੀਦ ਕਰਦੀ ਹਾਂ ਤੇ ਹੁਣ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਆਪਾਂ ਅਗਲਾ ਸਿਲਸਿਲਾ ਜਿਹੜਾ ਹੈ ਉਹ ਵੀ ਸ਼ੁਰੂ ਕਰਨ ਜਾ ਰਹੇ ਹਾਂ ਇਸ ਵੇਲੇ ਹਰਮਨ ਰੇਡੀਓ ਤੇ ਮਾਰਨਿੰਗ ਸ਼ੋਅ ਦੇ ਵਿੱਚ ਯਾਨੀ ਲਹਿਰਾ ਪ੍ਰੋਗਰਾਮ ਵਿੱਚ ਤੁਸੀਂ ਮੇਰੇ ਨਾਲ ਜੁੜੇ ਹੋਏ ਹੋ ਤੇ ਬਹੁਤ ਜਲਦ ਆਪਾਂ ਹੁਣ ਅਗਲਾ ਜਿਹੜਾ ਸਿਲਸਿਲਾ ਗੱਲਾਂ ਬਾਤਾਂ ਦਾ ਤੁਹਾਡੇ ਨਾਲ ਸ਼ੁਰੂ ਕਰਨ ਜਾ ਰਹੇ ਹਾਂ ਤੇ ਲਓ ਫਿਰ ਗੱਲਾਂ ਬਾਤਾਂ ਦੇ ਇਸ ਸਿਲਸਿਲੇ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਇੱਕ ਵਾਰ ਫਿਰ ਤੋਂ ਜੀ ਆਇਆਂ ਨੂੰ ਕਹਿੰਦੇ ਹਾਂ ਜਿਵੇਂ ਕਿ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਹੀ ਮੈਂ ਤੁਹਾਨੂੰ ਦੱਸਿਆ ਸੀ ਕਿ ਅੱਜ ਗੱਲਾਂ ਬਾਤਾਂ ਦੇ ਇਸ ਸਿਲਸਿਲੇ ਦੇ ਵਿੱਚ ਅੱਜ ਖਾਸ ਗੱਲਬਾਤ ਜਿਹੜੀ ਹੈ ਉਹ ਅਸੀਂ ਕਰਨ ਜਾ ਰਹੇ ਹਾਂ ਆਪਣੀ ਪੰਜਾਬੀ ਮਾਂ ਬੋਲੀ ਤੇ ਸੋ ਪੰਜਾਬੀ ਮਾਂ ਬੋਲੀ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਬੀਤੇ ਕੱਲ ਵਿਸ਼ਵ ਮਾਂ ਬੋਲੀ ਦਿਹਾੜਾ ਜਿਹੜਾ ਉਹ ਮਨਾਇਆ ਗਿਆ ਸੋ ਅਸੀਂ ਆਪਣਾ ਮਾਂ ਬੋਲੀ ਦਿਹਾੜਾ ਜਿਹੜਾ ਯਾਨੀ ਕਿ ਪੰਜਾਬੀ ਮਾਂ ਬੋਲੀ ਦਿਹਾੜਾ ਜਿਹੜਾ ਉਹ ਬਹੁਤ ਜਗ੍ਹਾ ਮਨਾਇਆ ਬਹੁਤ ਸਾਰੇ ਜਿਹੜੇ ਸਮਾਗਮ ਆ ਇਸ ਸੰਬੰਧ ਦੇ ਵਿੱਚ ਆਯੋਜਿਤ ਵੀ ਕੀਤੇ ਗਏ ਬਹੁਤ ਸਾਰੇ ਮੁਲਕਾਂ ਦੇ ਵਿੱਚ ਜਿੱਥੇ ਜਿੱਥੇ ਵੀ ਪੰਜਾਬੀ ਵੱਸਦੇ ਆ ਪੰਜਾਬ ਤੋਂ ਬਾਹਰ ਭਾਰਤ ਤੋਂ ਬਾਹਰ ਉੱਥੇ ਵੀ ਇਹੋ ਜਿਹੜੇ ਸਮਾਗਮ ਹੈ ਉਹ ਉਲੀਕੇ ਗਏ ਔਰ ਇਹ ਸਮਾਗਮਾਂ ਦਾ ਜਿਹੜਾ ਉਲੀਕਣ ਦਾ ਮੰਤਵ ਕੀ ਹੁੰਦਾ ਅਸਲ ਦੇ ਵਿੱਚ ਇਹ ਸਮਾਗਮ ਜਿਹੜੇ ਇਸੇ ਕਰਕੇ ਉਲੀਕੇ ਜਾਂਦੇ ਆ ਕਿ ਅਸੀਂ ਆਪਣੀ ਪੰਜਾਬੀ ਮਾਂ ਬੋਲੀ ਪ੍ਰਤੀ ਜਿਹੜੇ ਆਪਣੇ ਫਰਜ਼ ਨੇ ਆਪਣੀਆਂ ਜਿਹੜੀਆਂ ਜ਼ਿੰਮੇਵਾਰੀਆਂ ਨੇ ਉਹਨਾਂ ਨੂੰ ਜਾਣ ਸਕੀਏ ਸੁਚੇਤ ਹੋ ਸਕੀਏ ਸੁਚੇਤ ਕਰ ਸਕੀਏ ਸੋ ਲਹਿੰਦੇ ਪੰਜਾਬ ਦੇ ਇੱਕ ਸ਼ਾਇਰ ਨੇ ਲਿਖਿਆ ਕਿ ਆਸ਼ਿਕ ਲਾਹੌਰ ਕਹਿੰਦੇ ਨੇ ਇਸ ਵਿੱਚ ਪੜ ਤੂੰ ਇਸ ਵਿੱਚ ਲਿਖ ਤੂੰ ਇਸ ਵਿੱਚ ਕਰ ਤਕਰੀਰਾਂ ਇਸ ਵਿੱਚ ਪੜ ਤੂੰ ਇਸ ਵਿੱਚ ਲਿਖ ਤੂੰ ਇਸ ਵਿੱਚ ਕਰ ਤਕਰੀਰਾਂ ਮਾਂ ਬੋਲੀ ਦਾ ਪੱਲਾ ਫੜ ਲੈ ਬਣ ਜਾਸਨ ਤਕਦੀਰਾਂ ਮਾਂ ਬੋਲੀ ਦਾ ਪੱਲਾ ਫੜ ਲੈ ਬਣ ਜਾਸਨ ਤਕਦੀਰਾਂ ਸੋ ਜਦੋਂ ਮਾਂ ਬੋਲੀ ਦੀ ਗੱਲ ਆਉਂਦੀ ਹੈ ਨਾ ਤਾਂ ਦੋਸਤੋ ਅਸਲ ਦੇ ਵਿੱਚ ਮਾਂ ਬੋਲੀ ਦੇ ਵਿੱਚ ਜਦੋਂ ਅਸੀਂ ਸੋਚਦੇ ਹਾਂ ਮਾਂ ਬੋਲੀ ਦੇ ਵਿੱਚ ਜਦੋਂ ਅਸੀਂ ਸਮਝਦੇ ਹਾਂ ਤਾਂ ਉਹਦਾ ਸਮਝਣ ਦਾ ਉਹਦਾ ਸੋਚਣ ਦਾ ਜਿਹੜਾ ਇੱਕ ਨਜ਼ਰੀਆ ਉਹੀ ਵੱਖਰਾ ਹੁੰਦਾ ਹੈ ਨਾ ਪਰ ਜਦੋਂ ਅਸੀਂ ਮਾਂ ਬੋਲੀ ਤੋਂ ਬਾਹਰੇ ਹੋ ਕੇ ਦੂਜੀਆਂ ਭਾਸ਼ਾਵਾਂ ਨੂੰ ਅਪਣਾਉਂਦੇ ਹਾਂ ਕਿਉਂਕਿ ਸਿੱਖਣਾ ਬਹੁਤ ਜ਼ਰੂਰੀ ਹੈ ਪਰ ਅਪਣਾਉਣਾ ਜ਼ਿੰਦਗੀ ਦੇ ਵਿੱਚ ਆਪਣੀ ਮਾਂ ਬੋਲੀ ਤੋਂ ਬਾਹਰੇ ਹੋ ਕੇ ਕਈ ਵਾਰ ਸਾਡੇ ਲਈ ਆਪਣੇ ਲਈ ਵੀ ਘਾਤਕ ਹੁੰਦਾ ਖੈਰ ਅੱਜ ਮਾਂ ਬੋਲੀ ਦੇ ਨਾਲ ਜੁੜੇ ਹੋਏ ਇਹਨਾਂ ਫਿਕਰਾਂ ਦੀ ਹੀ ਗੱਲ ਜਿਹੜੀ ਹੈ ਉਹ ਅਸੀਂ ਕਰਨ ਜਾ ਰਹੇ ਹਾਂ ਸਾਡੇ ਨਾਲ ਅੱਜ ਦੀ ਇਸ ਗੱਲਬਾਤ ਦੇ ਵਿੱਚ ਦੋ ਮਹਿਮਾਨ ਜਿਹੜੇ ਆ ਉਹ ਵੀ ਜੁੜਨ ਜਾ ਰਹੇ ਆ ਸੋ ਆਪਣੇ ਮਹਿਮਾਨਾਂ ਨੂੰ ਜੋੜਨ ਤੋਂ ਪਹਿਲਾਂ ਮੈਂ ਤੁਹਾਨੂੰ ਸਭ ਨੂੰ ਜੀ ਆਇਆਂ ਨੂੰ ਕਹਿੰਦੀ ਹਾਂ ਅੱਜ ਦੇ ਇਸ ਖਾਸ ਸਿਲਸਿਲੇ ਦੇ ਵਿੱਚ ਗੱਲਾਂ ਬਾਤਾਂ ਦਾ ਸਿਲਸਿਲਾ ਔਰ ਗੱਲਾਂ ਬਾਤਾਂ ਦੇ ਇਸ ਸਿਲਸਿਲੇ ਦੇ ਵਿੱਚ ਤੁਹਾਨੂੰ ਸਭ ਨੂੰ ਅਸੀਂ ਜੀ ਆਇਆਂ ਨੂੰ ਕਹਿੰਦੇ ਹਾਂ ਔਰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਨਾਲ ਜਿਹੜੇ ਖਾਸ ਮਹਿਮਾਨ ਜੁੜਨ ਜਾ ਰਹੇ ਆ ਉਹਨਾਂ ਦੇ ਨਾਲ ਮੈਂ ਜੇ ਤੁਹਾਡਾ ਤਾਰੁਫ ਕਰਵਾਵਾਂ ਤਾਂ ਡਾਕਟਰ ਰਵੇਲ ਸਿੰਘ ਡਾਕਟਰ ਰਵੇਲ ਸਿੰਘ ਜਿਹੜੇ ਕਿ ਕਿਸੇ ਵੀ ਜਾਣ ਪਛਾਣ ਦੇ ਮੁਹਤਾਜ ਨਹੀਂ ਹੈ ਕਿਉਂਕਿ ਉਹਨਾਂ ਦਾ ਪੰਜਾਬੀ ਮਾਂ ਬੋਲੀ ਦੇ ਲਈ ਜਿਹੜਾ ਯੋਗਦਾਨ ਹੈ ਉਹ ਬੜਾ ਹੀ ਸ਼ਲਾਘਾਯੋਗ ਹੈ ਉਹਨਾਂ ਨੇ ਬਹੁਤ ਪਹਿਲਾਂ ਆਲ ਇੰਡੀਆ ਰੇਡੀਓ ਤੋਂ ਨਿਊਜ਼ ਰੀਡਰ ਵਜੋਂ ਜਿਹੜੀ ਆਪਣੀ ਪਛਾਣ ਹੈ ਉਹ ਸਥਾਪਿਤ ਕੀਤੀ ਸੀ ਤੇ ਉਸ ਤੋਂ ਬਾਅਦ ਪੰਜਾਬੀ ਭਾਸ਼ਾ ਤੇ ਸਾਹਿਤ ਦੇ ਪ੍ਰਚਾਰ ਤੇ ਪ੍ਰਸਾਰ ਦੇ ਲਈ ਲਗਾਤਾਰ ਉਹ ਜਿਹੜੇ ਉੱਦਮ ਹੈ ਉਹ ਕਰਦੇ ਆ ਰਹੇ ਤੇ ਪੰਜਾਬੀ ਅਕਾਦਮੀ ਦੇ ਵਿੱਚ ਲੰਮਾ ਸਮਾਂ ਉਹ ਸਕੱਤਰ ਰਹੇ ਪੰਜਾਬੀ ਅਕਾਦਮੀ ਦਿੱਲੀ ਦੇ ਵਿੱਚ ਸਹਾਇਕ ਸਕੱਤਰ ਵੀ ਰਹੇ ਤੇ ਉਸ ਤੋਂ ਬਾਅਦ ਯੂਨੀਵਰਸਿਟੀ ਆਫ ਦਿੱਲੀ ਦੇ ਵਿੱਚ ਉਹਨਾਂ ਨੇ ਪੰਜਾਬੀ ਵਿਭਾਗ ਦੇ ਮੁਖੀ ਵਜੋਂ ਵੀ ਜ਼ਿੰਮੇਵਾਰੀ ਨਿਭਾਈ ਹੈ ਪ੍ਰੋਫੈਸਰ ਦੇ ਤੌਰ ਦੇ ਉੱਤੇ ਆਪਣੀਆਂ ਜਿਹੜੀਆਂ ਸੇਵਾਵਾਂ ਦਿੱਤੀਆਂ ਇਸ ਵੇਲੇ ਵੀ ਪੰਜਾਬੀ ਅਕਾਦਮੀ ਦਿੱਲੀ ਦੇ ਉਹ ਮੈਂਬਰ ਨੇ ਸੋ ਸਾਡੇ ਨਾਲ ਇਸ ਵੇਲੇ ਸ਼ਾਮਲ ਨੇ ਬਹੁਤ ਬਹੁਤ ਜੀ ਆਇਆਂ ਨੂੰ ਕਹਿੰਦੇ ਆ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਇਸ ਦੇ ਨਾਲ ਹੀ ਸਾਡੇ ਨਾਲ ਸਾਡੀ ਅਗਲੀ ਮਹਿਮਾਨ ਜਿਹੜੀ ਹੈ ਉਹ ਹੈ ਜੀ ਮੈਲਬਰਨ ਤੋਂ ਹੀ ਆਸਟ੍ਰੇਲੀਆ ਤੋਂ ਹੀ ਔਰ ਜੇ ਮੈਂ ਉਹਨਾਂ ਦਾ ਤਾਰੁਫ ਜਿਹੜਾ ਆ ਉਹ ਕਰਵਾਵਾਂ ਤਾਂ ਜਗਦੀਪ ਕੌਰ ਜਗਦੀਪ ਜਿਹੜੇ ਕਿ ਆਸਟ੍ਰੇਲੀਆ ਦੇ ਵਿੱਚ ਇਸ ਵੇਲੇ ਰਹਿ ਰਹੇ ਨੇ ਪਰ ਜੇ ਮੈਂ ਉਹਨਾਂ ਦੀਆਂ ਪਿਛਲੀਆਂ ਪੀੜੀਆਂ ਦੀ ਗੱਲ ਕਰਾਂ ਤਾਂ ਉਹਨਾਂ ਦੇ ਜਿਹੜੇ ਮਾਤਾ ਜੀ ਨੇ ਉਹ ਵੀ ਪੰਜਾਬ ਦੇ ਜੰਮੇ ਨਹੀਂ ਆ ਸੋ ਉਹਨਾਂ ਦਾ ਵੀ ਜਨਮ ਪੰਜਾਬ ਦਾ ਨਹੀਂ ਆ ਉਹਨਾਂ ਦੇ ਜਿਹੜੇ ਪੇਰੈਂਟਸ ਆ ਉਹ ਵੀ ਪੰਜਾਬ ਦੇ ਜਨਮੇ ਨਹੀਂ ਆ ਪਰ ਉਹਨਾਂ ਦੇ ਜਿਹੜੇ ਦਾਦੇ ਪੜਦਾਦੇ ਜਿਹੜੇ ਆ ਉਹ ਅਸਲ ਦੇ ਵਿੱਚ ਪੰਜਾਬ ਦੇ ਜਨਮੇ ਸੀ ਔਰ ਇਹ ਇੱਕ ਖਾਸ ਉਹਨਾਂ ਦੀ ਪ੍ਰਾਪਤੀ ਰਹੀ ਹੈ ਕਿ ਉਹਨਾਂ ਨੇ ਆਪਣੇ ਜਿਹੜੇ ਪੇਰੈਂਟਸ ਆ ਗ੍ਰੈਂਡ ਪੇਰੈਂਟਸ ਆ ਉਹਨਾਂ ਤੋਂ ਜਿਹੜਾ ਪੰਜਾਬੀ ਦੇ ਨਾਲ ਆਪਣਾ ਜਿਹੜਾ ਰਿਸ਼ਤਾ ਆ ਉਹ ਕਾਇਮ ਰੱਖਿਆ ਆ ਔਰ ਅੱਜ ਉਹਨਾਂ ਦੀਆਂ ਆਪਣੀਆਂ ਜਿਹੜੀਆਂ ਬੇਟੀਆਂ ਆ ਉਹ ਚੌਥੀ ਪੀੜ੍ਹੀ ਹੈ ਆਸਟ੍ਰੇਲੀਆ ਦੇ ਵਿੱਚ ਕਿਉਂਕਿ ਇਹਨਾਂ ਦੇ ਜਿਹੜੇ ਪੇਰੈਂਟਸ ਹੈ ਉਹ ਸਿੰਗਾਪੁਰ ਦੇ ਬੋਰਨ ਹੈ ਔਰ ਇਹਨਾਂ ਦੇ ਜਿਹੜੇ ਦਾਦੇ ਪੜਦਾਦੇ ਆ ਉਹ ਕਿਸੇ ਸਮੇਂ ਸਿੰਗਾਪੁਰ ਦੇ ਵਿੱਚ ਆ ਕੇ ਵਸੇ ਸਨ ਔਰ ਸਿੰਗਾਪੁਰ ਤੋਂ ਆ ਕੇ ਉਹ ਆਸਟ੍ਰੇਲੀਆ ਆ ਵਸੇ ਔਰ ਆਸਟ੍ਰੇਲੀਆ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਔਰ ਇਹਨਾਂ ਦੀਆਂ ਜਿਹੜੀਆਂ ਬੇਟੀਆਂ ਨੇ ਉਹਨਾਂ ਦਾ ਵੀ ਜਨਮ ਜਿਹੜਾ ਆਸਟ੍ਰੇਲੀਆ ਦਾ ਆ ਪਰ ਜੇ ਅਸੀਂ ਪੰਜਾਬੀ ਦੀ ਗੱਲ ਕਰੀਏ ਤਾਂ ਪੰਜਾਬੀ ਜਿਸ ਸੋਹਣੇ ਅੰਦਾਜ਼ ਦੇ ਵਿੱਚ ਉਹ ਬੋਲਦੇ ਔਰ ਜਿਸ ਤਰ੍ਹਾਂ ਉਹਨਾਂ ਨੇ ਪੰਜਾਬੀ ਦੇ ਨਾਲ ਆਪਣਾ ਨਾਤਾ ਕਾਇਮ ਰੱਖਿਆ ਉਹ ਆਪਣੇ ਆਪ ਵਿੱਚ ਇੱਕ ਮਿਸਾਲ ਹੈ ਸੋ ਮੈਂ ਜੀਆਂ ਨੂੰ ਕਹਿੰਦੀ ਹਾਂ ਜਗਦੀਪ ਤੁਹਾਨੂੰ ਵੀ ਸਤਿ ਸ੍ਰੀ ਅਕਾਲ ਜੀ ਸੋ ਅੱਜ ਦੀ ਜਿਹੜੀ ਗੱਲਬਾਤ ਹੈ ਉਹ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਜ਼ਰੂਰ ਇੰਨਾ ਕੁ ਜ਼ਿਕਰ ਜ਼ਰੂਰ ਕਰਦੀ ਜਾਵਾਂ ਕਿ ਜਦੋਂ ਅਸੀਂ ਆਸਟ੍ਰੇਲੀਆ ਦੇ ਵਿੱਚ ਪੰਜਾਬੀ ਦੀ ਗੱਲ ਕਰਦੇ ਹਾਂ ਜਾਂ ਪੰਜਾਬੀ ਬੋਲਣ ਵਾਲਿਆਂ ਦੀ ਗੱਲ ਕਰਦੇ ਹਾਂ ਤਾਂ ਸਾਲ 2016 ਦਾ ਜਿਹੜਾ ਸੈਂਸਸ ਹੈ ਉਹ ਦੱਸਦਾ ਕਿ ਭਾਰਤ ਜਾਂ ਪੰਜਾਬ 'ਚ ਜਿਹੜੇ ਜੰਮੇ ਭਾਰਤ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਜਿਹੜੇ ਜੰਮੇ ਲੋਕ ਆ ਆਸਟ੍ਰੇਲੀਆ ਦੇ ਵਿੱਚ ਇਸ ਵੇਲੇ ਜਿਹੜੇ ਵੱਸ ਰਹੇ ਆ ਉਹਨਾਂ ਦੀ ਪੰਜਾਬੀ ਬੋਲਣ ਵਾਲਿਆਂ ਦੀ ਜਿਹੜੀ ਗਿਣਤੀ ਹੈ ਉਹ ਕਾਫੀ ਜ਼ਿਆਦਾ ਆ 22% ਜਿਹੜੇ ਲੋਕ ਆਸਟ੍ਰੇਲੀਆ ਦੇ ਵਿੱਚ ਰਹਿਣ ਵਾਲੇ ਉਹ ਪੰਜਾਬੀ ਬੋਲਦੇ ਆ ਤੇ ਜੇ ਅਸੀਂ ਗਿਣਤੀ ਦੀ ਗੱਲ ਕਰੀਏ ਤਾਂ 1,32,133 ਲੋਕ ਜਿਹੜੇ ਆ ਉਹ ਆਪਣੀ ਮਾਂ ਬੋਲੀ ਪੰਜਾਬੀ ਲਿਖਵਾਉਂਦੇ ਆ ਤੇ ਅਗਲੇ ਸਾਲਾਂ ਦੇ ਵਿੱਚ ਇਹਨਾਂ ਦੇ ਵਿੱਚ ਹੋਰ ਦੁੱਗਣਾ ਤਿੱਗਣਾ ਜਿਹੜਾ ਵਾਧਾ ਆ ਉਹ ਹੋਇਆ ਆ ਤੇ ਜੇ ਅਸੀਂ ਸੂਬਿਆਂ ਦੀ ਗੱਲ ਕਰੀਏ ਤਾਂ ਵਿਕਟੋਰੀਆ ਦੇ ਵਿੱਚ ਸਭ ਤੋਂ ਜ਼ਿਆਦਾ ਪੰਜਾਬੀ ਬੋਲਣ ਵਾਲੇ ਲੋਕ ਆ ਸੋ ਵਿਕਟੋਰੀਆ ਸਟੇਟ ਮੈਲਬਰਨ ਸ਼ਹਿਰ ਤੋਂ ਜਿੱਥੋਂ ਇਹ ਪ੍ਰੋਗਰਾਮ ਤੁਹਾਡੇ ਲਈ ਅਸੀਂ ਪ੍ਰਸਾਰਿਤ ਕਰ ਰਹੇ ਹਾਂ 56,171 ਲੋਕ ਜਿਹੜੇ ਆ ਉਹ ਇਸ ਸੂਬੇ ਦੇ ਵਿੱਚ ਪੰਜਾਬੀ ਬੋਲਦੇ ਆ 2016 ਦੇ ਅੰਕੜੇ ਇਹ ਦੱਸਦੇ ਆ ਤੇ ਨਿਊ ਸਾਊਥ ਵੇਲਜ਼ ਜਿਹੜਾ ਆ ਇਸ ਮਾਮਲੇ ਦੇ ਵਿੱਚ ਦੂਜੇ ਨੰਬਰ ਤੇ ਆਉਂਦਾ 25% ਲੋਕ ਜਿਹੜੇ ਆ ਉਹ ਇੱਥੇ ਪੰਜਾਬੀ ਬੋਲਦੇ ਆ ਯਾਨੀ 12,223 ਲੋਕ ਜਿਹੜੇ ਆ ਪੰਜਾਬੀ ਬੋਲਣ ਵਾਲੇ ਆ ਤੇ ਇਧਰ ਕੁਈਨਜ਼ਲੈਂਡ ਦੇ ਵਿੱਚ 17,991 ਲੋਕ ਜਿਹੜੇ ਆ ਪੰਜਾਬੀ ਬੋਲਣ ਵਾਲੇ ਆ ਤੇ ਇਹ ਵੀ ਸਾਹਮਣੇ ਆਇਆ ਕਿ ਸਭ ਤੋਂ ਜ਼ਿਆਦਾ ਜਦੋਂ ਅਸੀਂ ਪੰਜਾਬੀ ਬੋਲਣ ਵਾਲਿਆਂ ਦੀ ਗੱਲ ਕਰਦੇ ਆ ਤਾਂ ਵਿਕਟੋਰੀਆ ਸੂਬੇ ਦੇ ਵਿੱਚ ਜਿਹੜਾ ਕਰੇਗੀ ਵਰਨ ਇੱਕ ਸਬਰਬ ਹੈ ਜਿਹਦੇ ਵਿੱਚ ਸਭ ਤੋਂ ਜ਼ਿਆਦਾ ਗਿਣਤੀ ਜਿਹੜੀ ਹੈ ਉਹ 2016 ਦੇ ਵਿੱਚ ਨੋਟ ਕੀਤੀ ਗਈ 3,997 ਲੋਕ ਜਿਹੜੇ ਸੀ ਉਸ ਵੇਲੇ ਇੱਥੇ ਪੰਜਾਬੀ ਬੋਲਦੇ ਸੀਗੇ ਪਰ ਇਹ ਗਿਣਤੀ ਜਿਹੜੀ ਹੁਣ ਹੋਰ ਵੀ ਜ਼ਿਆਦਾ ਵੱਧ ਗਈ ਹੈ ਕਿਉਂਕਿ ਤਿੱਗਣਾ ਜਿਹੜਾ ਵਾਧਾ ਆ ਉਹ ਹੁਣ ਹੋ ਚੁੱਕਿਆ ਇਸ ਗਿਣਤੀ ਦੇ ਵਿੱਚ ਖੈਰ ਇਹ ਸਾਡੇ ਲਈ ਸਾਰਿਆਂ ਦੇ ਲਈ ਆਸਟ੍ਰੇਲੀਆ ਵਾਸੀਆਂ ਦੇ ਲਈ ਵੀ ਬੜੀ ਇੱਕ ਖੁਸ਼ੀ ਵਾਲੀ ਖਬਰ ਹੈ ਕਿ ਪੰਜਾਬੀ ਬੋਲਣ ਵਾਲਿਆਂ ਦੀ ਜਿਹੜੀ ਗਿਣਤੀ ਆ ਉਹ ਇੱਥੇ ਵਧੀ ਹੈ ਪਰ ਇਹਦੇ ਨਾਲ ਹੀ ਪੰਜਾਬੀ ਦੀਆਂ ਜਿਹੜੀਆਂ ਸੰਭਾਵਨਾਵਾਂ ਜਾਂ ਫਿਰ ਪੰਜਾਬੀ ਦੇ ਨਾਲ ਜੁੜੀਆਂ ਹੋਈਆਂ ਚੁਣੌਤੀਆਂ ਜਿਹੜੀਆਂ ਉਹ ਘਟਦੀਆਂ ਨਹੀਂ ਹੈ ਕਿਉਂਕਿ ਜਿਉਂ ਜਿਉਂ ਪੰਜਾਬੀਆਂ ਦੀ ਗਿਣਤੀ ਵੱਧਦੀ ਹੈ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਵੱਧਦੀ ਹੈ ਤਾਂ ਉਸੇ ਤਰ੍ਹਾਂ ਸਾਨੂੰ ਪੰਜਾਬੀ ਭਾਸ਼ਾ ਨੂੰ ਸੰਭਾਲਣ ਦੀ ਜਿਹੜੀ ਯੋਗਤ ਆ ਉਹ ਵੀ ਅਪਣਾਉਣੀ ਪੈਂਦੀ ਆ ਇਹਨਾਂ ਦੇਸ਼ਾਂ ਦੇ ਵਿੱਚ ਰਹਿੰਦੇ ਹਾਂ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਅਸੀਂ ਕਰਦੇ ਰਵਾਂਗੇ ਪਰ ਉਸ ਤੋਂ ਵੀ ਪਹਿਲਾਂ ਜਿਹੜੀ ਸਾਡੀ ਸਭ ਤੋਂ ਵੱਡੀ ਚਿੰਤਾ ਆ ਉਹ ਬਣਦੀ ਹੈ ਭਾਰਤ ਜਾਂ ਪੰਜਾਬ ਦੇ ਵਿੱਚ ਰਹਿਣ ਵਾਲੇ ਲੋਕਾਂ ਦੇ ਲਈ ਕਿਉਂਕਿ ਅਸੀਂ ਅਕਸਰ ਵਿਦੇਸ਼ਾਂ ਦੇ ਵਿੱਚ ਬੈਠੇ ਹੋਏ ਇਹ ਖਤਰਾ ਮਹਿਸੂਸ ਕਰਦੇ ਰਹਿੰਦੇ ਹਾਂ ਕਿ ਭਾਰਤ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਜਿਹੜੇ ਲੋਕ ਆ ਉਹ ਪੰਜਾਬੀ ਤੋਂ ਅਵੇਸਲੇ ਹੋ ਰਹੇ ਆ ਸੋ ਸਭ ਤੋਂ ਪਹਿਲਾਂ ਤਾਂ ਡਾਕਟਰ ਸਾਹਿਬ ਤੁਹਾਡੇ ਤੋਂ ਜਾਣਾਂਗੇ ਤੁਸੀਂ ਬੜਾ ਲੰਮਾ ਸਮਾਂ ਪੰਜਾਬੀ ਅਕਾਦਮੀ ਦੇ ਨਾਲ ਜੁੜੇ ਰਹੇ ਆ ਪੰਜਾਬੀ ਸਾਹਿਤ ਦੇ ਲਈ ਕਾਫੀ ਜ਼ਿਆਦਾ ਤੁਹਾਡਾ ਯੋਗਦਾਨ ਹੈ ਉਹ ਰਿਹਾ ਤੇ ਪੰਜਾਬੀ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਪੰਜਾਬ ਤੋਂ ਬਾਹਰ ਤਾਂ ਸਿੱਧਾ ਪਹਿਲਾਂ ਅਸੀਂ ਕੇਂਦਰ ਦੇ ਉੱਤੇ ਆਉਂਦੇ ਹਾਂ ਦਿੱਲੀ ਦੇ ਉੱਤੇ ਜਿਹੜਾ ਸਾਡਾ ਨਿਸ਼ਾਨਾ ਆ ਉਹ ਪਹਿਲਾਂ ਸਿੱਧਾ ਜਾਂਦਾ ਸੋ ਦਿੱਲੀ ਦੇ ਵਿੱਚ ਰਹਿੰਦੇ ਹਾਂ ਪੰਜਾਬੀ ਦੀਆਂ ਸੰਭਾਵਨਾਵਾਂ ਕਿਹੋ ਜਿਹੀਆਂ ਬਣੀਆਂ ਰਹੀਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬੀ ਦਾ ਜਿਹੜਾ ਭਵਿੱਖ ਹੈ ਉਹ ਤੁਸੀਂ ਕਿਵੇਂ ਦੇਖਦੇ ਹੋ
ਅੰਤਰਰਾਸ਼ਟਰੀ ਮਾਂ ਬੋਲੀ ਦਿਹਾੜੇ ਦੀਆਂ ਸਾਰੇ ਤੁਹਾਡੇ ਸਰੋਤਿਆਂ ਨੂੰ ਬਹੁਤ ਬਹੁਤ ਵਧਾਈਆਂ ਮਾਂ ਬੋਲੀ ਪੰਜਾਬੀ ਦੀ ਜੇ ਮੈਂ ਦਿੱਲੀ ਦੀ ਗੱਲ ਕਰਾਂ ਜਾਂ ਪੰਜਾਬ ਤੋਂ ਬਾਹਰ ਦੀ ਗੱਲ ਕਰਾਂ ਤਾਂ ਮੈਂ ਸਮਝਦਾ ਕਿ ਦਿੱਲੀ ਜਿਹੜਾ ਇੱਕ ਏਦਾਂ ਦਾ ਸ਼ਹਿਰ ਹੈ ਜਿੱਥੇ ਹੁਣੇ ਅੰਕੜੇ ਦੇ ਰਹੇ ਸੀ ਆਪਣੇ ਸ਼ਹਿਰਾਂ ਦੇ ਦਿੱਲੀ ਪੰਜਾਬੀਆਂ ਦਾ ਸਭ ਤੋਂ ਵੱਡਾ ਸ਼ਹਿਰ ਹੈ ਇੰਨੀ ਵੱਡੀ ਗਿਣਤੀ ਵਿੱਚ ਪੰਜਾਬੀ ਬੋਲਣ ਵਾਲੇ ਬੰਦੇ ਦੁਨੀਆਂ ਦੇ ਕਿਸੇ ਵੀ ਸ਼ਹਿਰ ਵਿੱਚ ਨਹੀਂ ਵੱਸਦੇ ਅਸੀਂ ਸਮਝਦੇ ਹਾਂ ਕਿ ਲਾਹੌਰ ਜਿਹੜਾ ਹੈਗਾ ਉੱਥੇ ਪੰਜਾਬੀ ਬਹੁਤ ਬੋਲਣ ਵਾਲੇ ਲੋਕ ਹੈ ਪਰ ਦਿੱਲੀ ਵਿੱਚ ਜਿੰਨੀ ਵੱਡੀ ਗਿਣਤੀ ਹੈ ਉਨੀ ਵੱਡੀ ਗਿਣਤੀ ਕਿਤੇ ਵੀ ਜਿਹੜੀਆਂ ਤੋਂ ਕੁਛ ਸਾਲ ਪਹਿਲਾਂ ਅਸੀਂ ਕਹਿੰਦੇ ਹੁੰਦੇ ਸੀ ਕਿ ਦਿੱਲੀ ਦੇ 60% ਲੋਕ ਜਿਹੜੇ ਆ ਉਹ ਪੰਜਾਬੀ ਬੋਲਣ ਵਾਲੇ ਆ, ਪਰ ਹੁਣ ਕਿਉਂਕਿ ਦਿੱਲੀ ਇੱਕ ਮੈਟਰੋਪੋਲੀਟਨ ਸਿਟੀ ਹੈ ਇਹਦੇ ਵਿੱਚ ਇਨਫਲਕਸ ਬਹੁਤ ਹੈ। ਅੱਜ ਕੱਲ ਬਹੁਤ ਜ਼ਿਆਦਾ ਲੋਕ ਮੈਥਲੀ ਬੋਲਣ ਵਾਲੇ ਆ ਗਏ, ਪਰ ਪੰਜਾਬੀਆਂ ਦਾ ਬਹੁਤ ਵੱਡਾ ਦਬਦਬਾ ਇੱਥੇ ਹਮੇਸ਼ਾ ਬਣਿਆ ਰਿਹਾ। ਔਰ ਜਿੱਥੋਂ ਤੱਕ ਦਿੱਲੀ ਦੇ ਵਿੱਚ ਪੰਜਾਬੀ ਬੋਲਣ ਵਾਲਿਆਂ ਦਾ, ਪੰਜਾਬੀ ਪੜ੍ਹਨ ਵਾਲਿਆਂ ਦਾ ਸਵਾਲ ਹੈ, ਇੱਥੇ ਅਜੇ ਵੀ ਬਹੁਤ ਵੱਡੀ ਗਿਣਤੀ ਹੈ। ਇੱਕ ਮੈਂ ਜਿਹੜਾ ਹੋਰ ਦੇਖਿਆ, ਜਦੋਂ ਅਸੀਂ ਪੰਜਾਬ ਵਿੱਚ ਰਹਿੰਦੇ ਹਾਂ ਅਵੇਸਲੇ ਰਹਿੰਦੇ ਹਾਂ ਮਾਂ ਬੋਲੀ, ਸਾਨੂੰ ਲੱਗਦਾ ਕਿ ਇਹ ਤਾਂ ਐਵੇਂ ਜਿਹੀ ਚੀਜ਼ ਹੈ, ਅਸੀਂ ਉਹਦੇ ਵਾਸਤੇ ਜਿਹੜਾ ਹੈਗਾ ਬਹੁਤੀਆਂ ਕੋਈ ਐਫਰਟਸ ਨਹੀਂ ਕਰਦੇ ਜਾਂ ਨਹੀਂ ਕਰਦੇ, ਪਰ ਜਦੋਂ ਤੁਸੀਂ ਉਸ ਬੋਲੀ ਤੋਂ ਥੋੜਾ ਦੂਰ ਹੁੰਦੇ ਹੋ ਤੇ ਫੇਰ ਤੁਹਾਨੂੰ ਬੋਲੀ ਦੇ ਨਾਲ ਖੇਰਵਾ ਹੁੰਦਾ ਹੈ। ਔਰ ਮੈਂ ਸਮਝਦਾ ਕਿ ਹੇਰਵਾ ਪੰਜਾਬ ਦੀ ਧਰਤੀ ਤੋਂ ਬਾਹਰ ਜਿੰਨੇ ਵੀ ਲੋਕ ਬਸਦੇ ਆ ਉਹਨਾਂ ਦਾ ਹੇਰਵਾ ਹਮੇਸ਼ਾ ਬਣਿਆ ਰਹਿੰਦਾ ਹੈ। ਔਰ ਜਿਵੇਂ ਤੁਸੀਂ ਆਸਟ੍ਰੇਲੀਆ ਦੀ ਗੱਲ ਕੀਤੀ, ਮੈਂ ਲਗਭਗ ਸਾਰੀ ਦੁਨੀਆ ਤੋਂ ਬਿਨਾਂ ਤੁਹਾਡੇ ਇਸ ਪਾਸੇ ਨਹੀਂ ਆਇਆ, ਮੈਂ ਵੇਖਿਆ ਕਿ ਜਿਹੜੇ ਜਿਵੇਂ ਚੰਗੀ ਭਾਈ ਸਾਡੇ ਨਾਲ ਬੈਠੇ ਆ ਕਿ ਸਾਡੇ ਕੋਲ ਮੈਨੂੰ ਇਹ ਵੀ ਮੈਨੂੰ ਮਹਿਸੂਸ ਹੋਇਆ ਕਿ ਜਦੋਂ ਜਿਹੜੇ ਬਾਹਰ ਵੀ ਲੋਕ ਬੈਠੇ ਆ ਉਹ ਆਪਣੇ ਆਪ ਨੂੰ ਜਦੋਂ ਅਸਿਮੀਲੇਟ ਹੋਣ ਦੀ ਉਹਨਾਂ ਨੇ ਕੋਸ਼ਿਸ਼ ਕੀਤੀ, ਦੂਜੀ ਪੀੜ੍ਹੀ ਜਾਂ ਤੀਜੀ ਪੀੜ੍ਹੀ ਨੇ ਜਾਂ ਚੌਥੀ ਪੀੜ੍ਹੀ ਨੇ, ਤੇ ਉਹ ਅਸਿਮੀਲੇਸ਼ਨ ਦੀਆਂ ਜਿਹੜੀਆਂ ਯਤਨ ਸੀ ਕੋਸ਼ਿਸ਼ਾਂ ਸੀ ਉਹ ਜਦੋਂ ਕਾਮਯਾਬ ਨਹੀਂ ਹੁੰਦੀਆਂ ਤੇ ਫਿਰ ਬੰਦਾ ਵਾਪਿਸ ਆਪਣੀ ਸ਼ਨਾਖਤ ਵੱਲ ਮੁੜਦਾ ਹੈ। ਤੋ ਇਹ ਵੀ ਇੱਕ ਬੜਾ ਬੜਾ ਵੱਡਾ ਕਾਰਨ ਹੈ ਕਿ ਅਸੀਂ ਲੋਕ ਪੰਜਾਬੀ ਨਾਲ ਜੁੜੇ ਰਹੇ, ਕਿ ਸਾਡੀ ਸ਼ਨਾਖਤ ਦੇ ਮਸਲੇ ਵੀ ਆ। ਦਿੱਲੀ ਵਿੱਚ ਪੰਜਾਬੀ ਬੋਲਣ ਵਾਲਿਆਂ ਦੀ ਸੰਖਿਆ ਜਿਵੇਂ ਦੱਸਿਆ ਬਹੁਤ ਵੱਡੀ ਹੈ, ਪਰ ਪੜ੍ਹਨ ਵਾਲਿਆਂ ਦੀ ਸੰਖਿਆ ਵੀ ਬਹੁਤ ਵੱਡੀ ਹੈ। ਦਿੱਲੀ ਦੇ 12 ਕਾਲਜਸ ਦੇ ਵਿੱਚ, ਦਿੱਲੀ ਯੂਨੀਵਰਸਿਟੀ ਦੇ 12 ਕਾਲਜਾਂ ਦੇ ਵਿੱਚ ਪੰਜਾਬੀ ਪੜ੍ਹਾਈ ਜਾ ਰਹੀ ਹੈ, ਜਿਹਨਾਂ ਵਿੱਚ 4 ਖਾਲਸਾ ਕਾਲਜ ਹੈ ਔਰ ਇਹਨਾਂ ਵਿੱਚੋਂ 3 ਕਾਲਜਾਂ ਦੇ ਵਿੱਚ ਪੰਜਾਬੀ ਦੀ ਪੋਸਟ ਗ੍ਰੈਜੂਏਸ਼ਨ ਵੀ ਪੜ੍ਹਾਈ ਜਾ ਰਹੀ ਹੈ ਔਰ 4 ਕਾਲਜਾਂ ਵਿੱਚ BA ਲੈਵਲ ਤੇ, ਅੰਡਰ ਗ੍ਰੈਜੂਏਟ ਲੈਵਲ ਤੇ BA ਆਨਰਸ ਪੰਜਾਬੀ ਪੜ੍ਹਾਈ ਜਾਂਦੀ ਹੈ। ਤੋ ਸਕੂਲਾਂ ਦੀ ਗਿਣਤੀ ਜੇ ਮੈਂ ਦੱਸਾਂ ਤੇ ਪੰਜਾਬੀ ਅਕੈਡਮੀ ਨੇ 1986 ਵਿੱਚ ਇੱਕ ਯਤਨ ਸ਼ੁਰੂ ਕੀਤਾ ਸੀ ਕਿ ਜਿੱਥੇ ਸਰਕਾਰ ਪੰਜਾਬੀ ਟੀਚਰ ਨਹੀਂ ਦਿੰਦੀ ਉੱਥੇ ਅਸੀਂ ਪੰਜਾਬੀ ਅਕੈਡਮੀ ਵੱਲੋਂ ਪੰਜਾਬੀ ਟੀਚਰ ਦਿੱਤੇ ਔਰ ਇੱਕ ਵੇਲਾ ਆਈ ਸੀ ਕਿ ਸਾਡੇ ਕੋਲ 1472 ਪੰਜਾਬੀ ਟੀਚਰ ਸੀ, ਮਤਲਬ 1472 ਸਕੂਲਾਂ ਵਿੱਚ ਪੰਜਾਬੀ ਅਕੈਡਮੀ ਪੰਜਾਬੀ ਪੜ੍ਹਾ ਰਹੀ ਸੀ। ਇਸ ਤੋਂ ਬਿਨਾਂ ਜਿਹੜੇ ਗੌਰਮੈਂਟ ਸਕੂਲਾਂ ਦੇ ਵਿੱਚ, ਹੋਰਨਾਂ ਗੌਰਮੈਂਟ ਸਕੂਲਾਂ ਵਿੱਚ ਜਿੱਥੇ ਪਰਮਾਨੈਂਟ ਟੀਚਰ ਸੀ ਉਹਨਾਂ ਦੀ ਗਿਣਤੀ ਵੀ ਲਗਭਗ 250 ਸੀ। ਸੋ ਇੱਕ ਲਗਭਗ ਇੱਕ ਹੁੰਦਾ ਸੀ ਜਿਹੜਾ ਉਸ ਵੇਲੇ ਇੱਕ ਅੰਦਾਜ਼ਾ ਹੁੰਦਾ ਸੀ ਕਿ ਲਗਭਗ 1.5 ਲੱਖ ਬੱਚਿਆਂ ਨੂੰ ਹਰ ਸਾਲ ਪੰਜਾਬੀ ਅਕੈਡਮੀ ਪੰਜਾਬੀ ਪੜ੍ਹਾ ਦਿੰਦੀ ਸੀ। ਉਹ ਸਿਲਸਿਲਾ ਜਾਰੀ ਆ, ਭਾਵੇਂ ਕਿ ਉਹਦੀ ਗਿਣਤੀ ਹੁਣ ਘਟੀ ਹੈ ਟੀਚਰਾਂ ਦੀ, ਕਿਉਂਕਿ ਦੂਜੇ ਪਾਸੇ ਸਰਕਾਰੀ ਜਿਹੜੀਆਂ ਅਪੁਆਇੰਟਮੈਂਟਸ ਉਹ ਵਧੀਆਂ ਜਾਂ ਟੂਰਿਜ਼ਮ ਕਰਕੇ ਹਟ ਵੀ ਕੁਛ ਟੀਚਰ ਹਟ ਗਏ, ਕੁਛ ਰਿਟਾਇਰ ਹੋ ਗਏ, ਨਵੀਂ ਰਿਕਰੂਟਮੈਂਟ ਨਹੀਂ ਹੋਈ, ਪਰ ਪੰਜਾਬੀ ਪੜ੍ਹਨ ਵਾਲਿਆਂ ਦੀ ਗਿਣਤੀ ਲਗਾਤਾਰ ਬਣੀ ਹੋਈ ਹੈ, ਉਹ ਘਟੀ ਨਹੀਂ ਹੈ। ਜਿੱਥੋਂ ਤੱਕ ਪੰਜਾਬੀ ਬੋਲਣ ਵਾਲੇ ਲੋਕਾਂ ਦਾ ਸਵਾਲ ਹੈ, ਬੋਲਦੇ ਲੋਕ ਜਿਹੜੇ ਹੈਗੇ ਆ ਉਹ ਕਿਉਂਕਿ ਬਹੁਤੀ ਸਾਡੇ ਇੱਥੇ ਇੰਡੀਆ ਵਿੱਚ ਜਿਵੇਂ ਤੁਸੀਂ ਜਾਣਦੇ ਹੋ ਕਿ ਜਿਹੜਾ ਹੀ ਰੁਜ਼ਗਾਰ ਨਾਲ ਜੋੜ ਕੇ ਜਦੋਂ ਅਸੀਂ ਆਪਣੀ ਭਾਸ਼ਾ ਨੂੰ ਵੇਖਣਾ ਸ਼ੁਰੂ ਕੀਤਾ ਤੇ ਉਦੋਂ ਸਾਡਾ ਝੁਕਾਅ ਬਹੁਤਾ ਅੰਗਰੇਜ਼ੀ ਵੱਲ ਹੋਇਆ, ਹਿੰਦੀ ਨਾਲੋਂ ਵੀ ਵੱਧ ਸਾਡਾ ਝੁਕਾਅ ਅੰਗਰੇਜ਼ੀ ਵੱਲ ਹੈ। ਉਸ ਮਸਲੇ ਦਾ ਹੱਲ ਜਿਹੜਾ ਉਹ ਅਸੀਂ ਨਹੀਂ ਅਜੇ ਤੱਕ ਕਰ ਪਾਏ, ਕਿਉਂਕਿ ਅਸੀਂ ਪੰਜਾਬੀ ਨੂੰ ਅਸੀਂ ਰੁਜ਼ਗਾਰ ਦੀ ਭਾਸ਼ਾ ਨਹੀਂ ਬਣਾ ਸਕੇ, ਜਦਕਿ ਅਸੀਂ ਇਹ ਵੀ ਨਹੀਂ ਅਸੀਂ ਸਮਝ ਸਕੇ ਕਿ ਰੁਜ਼ਗਾਰ ਦੀ ਭਾਸ਼ਾ ਭਾਵੇਂ ਅੰਗਰੇਜ਼ੀ ਆ, ਪਰ ਅੰਗਰੇਜ਼ੀ ਵੀ ਤੁਹਾਨੂੰ ਤਾਂ ਹੀ ਚੰਗੀ ਤਰ੍ਹਾਂ ਆਵੇਗੀ ਜੇ ਤੁਹਾਨੂੰ ਆਪਣੀ ਮਾਂ ਬੋਲੀ ਚੰਗੀ ਤਰ੍ਹਾਂ ਆਉਂਦੀ ਹੋਏਗੀ। ਕਿਉਂਕਿ ਜਿਹੜਾ ਭਾਸ਼ਾ ਵਿਗਿਆਨੀ ਦੁਨੀਆਂ ਦੇ ਵੱਡੇ ਭਾਸ਼ਾ ਵਿਗਿਆਨੀ ਆ, ਖਾਸ ਕਰਕੇ ਮੈਂ ਨੋਮ ਚਮਸਕੀ ਦੀ ਗੱਲ ਕਰਾਂ ਜਿਹੜਾ ਇਸ ਵੇਲੇ ਦਾ ਸਭ ਤੋਂ ਵੱਡਾ ਭਾਸ਼ਾ ਵਿਗਿਆਨੀ ਆ, ਉਹ ਇੱਕ ਉਹਦੀ ਇੱਕ ਧਾਰਨਾ ਆ ਕਿ ਬਾਤ ਭਾਸ਼ਾ ਜਾਂ ਕੋਈ ਵੀ ਭਾਸ਼ਾ ਸਿੱਖਣ ਦੀ ਸਮਰੱਥਾ ਬੱਚੇ ਵਿੱਚ ਬਹੁਤ ਹੁੰਦੀ ਹੈ। ਉਹ ਤੋਂ ਇਹ ਕਹਿੰਦਾ ਕਿ ਬੱਚੇ ਦੇ ਦਿਮਾਗ ਦੇ ਵਿੱਚ ਇਨਬ੍ਰਿਡ ਹੁੰਦਾ ਹੈ, ਜਿਵੇਂ ਕੋਈ ਚਿਪ ਪਈ ਹੁੰਦੀ ਕੰਪਿਊਟਰ ਵਿੱਚ, ਇੱਦਾਂ ਭਾਸ਼ਾ ਦੀ ਚਿਪ ਆਲਰੇਡੀ ਇਨਸਾਨ ਦੇ ਦਿਮਾਗ ਵਿੱਚ ਪਈ ਹੁੰਦੀ ਹੈ। ਔਰ ਉਹਨੇ ਕਿਉਂਕਿ ਸਾਰੀਆਂ ਭਾਸ਼ਾਵਾਂ ਦੇ ਵਿੱਚ ਉਸੇ ਤਰ੍ਹਾਂ ਦੇ ਵਰਗ ਹੁੰਦੇ, ਉਸੇ ਤਰ੍ਹਾਂ ਦੇ ਐਡਜੈਕਟਿਵ ਹੁੰਦੇ ਆ, ਉਹਨਾਂ ਨੂੰ ਸਿਰਫ ਰੀਅਰੇਂਜ ਕਰਨਾ ਹੁੰਦਾ ਭਾਸ਼ਾ ਲਈ। ਤੋ ਬੱਚਾ ਜਿਹੜਾ ਆਪਣੀਆਂ ਸਰਾਊਂਡਿੰਗਸ ਦੇ ਵਿੱਚੋਂ ਆਪਣੀਆਂ ਸੱਭਿਆਚਾਰਕ ਸਰਾਊਂਡਿੰਗ, ਆਪਣੀਆਂ ਸਮਾਜਿਕ ਸਰਾਊਂਡਿੰਗ ਦੇ ਪਿੱਛੋਂ ਵੋਕੈਬੂਲਰੀ ਨਵੀਂ ਭਾਸ਼ਾ ਨਵੇਂ ਸ਼ਬਦ ਸਿੱਖਦਾ ਹੈ
ਜੀ,
ਉਹਨਾਂ ਨੂੰ ਗ੍ਰੈਮਰ ਦੇ ਨਾਲ ਜੋੜ ਕੇ ਉਸ ਗ੍ਰੈਮਰ ਦੇ ਵਿੱਚ ਜੋੜ ਕੇ ਤਾਂ ਉਹ ਸਿੱਖ ਜਾਂਦਾ ਭਾਸ਼ਾ, ਪਰ ਜਦੋਂ ਸਰਾਊਂਡਿੰਗ ਦੇ ਵਿੱਚੋਂ ਉਹ ਵੋਕੈਬੂਲਰੀ ਲੈ ਰਿਹਾ ਹੁੰਦਾ ਤੇ ਉਹ ਵੋਕੈਬੂਲਰੀ ਸਿਰਫ ਭਾਸ਼ਾ ਦੇ ਸ਼ਬਦ ਨਹੀਂ ਹੁੰਦੇ, ਉਹ ਭਾਸ਼ਾ ਦਾ ਗਿਆਨ ਨਹੀਂ ਹੁੰਦਾ, ਸਗੋਂ ਆਮ ਦੁਨੀਆਦਾਰੀ ਦਾ ਗਿਆਨ ਹੁੰਦਾ
ਜੀ।
ਔਰ ਜਿਹੜਾ ਉਹਦਾ ਫਿਜ਼ੀਕਲ ਗਿਆਨ ਹੈ ਉਹ ਉਹਨੂੰ ਹਮੇਸ਼ਾ ਹੀ ਉਹਦੀ ਕਿਸੇ ਵੀ ਸਬਜੈਕਟ ਨੂੰ ਸਿੱਖਣ ਲਈ ਪੜ੍ਹਨ ਲਈ ਉਹਦੀ ਮਦਦ ਕਰਦਾ ਹੈ। ਸੋ ਅਸੀਂ ਇਹ ਗੱਲਾਂ ਜਿਹੜੀਆਂ ਅਸੀਂ ਆਮ ਪੰਜਾਬੀਆਂ ਤੱਕ ਨਹੀਂ ਪਹੁੰਚਾ ਸਕੇ, ਇਹ ਸਾਡੇ ਟੀਚਰ ਦਾ, ਅਧਿਆਪਕਾਂ ਦਾ ਜਾਂ ਲੀਡਰਾਂ ਦਾ ਕਿਸੇ ਦਾ ਵੀ ਕਸੂਰ ਕਹਿ ਲਓ ਕਿ ਅਸੀਂ ਇਹ ਆਪਣੇ ਲੋਕਾਂ ਨੂੰ ਸਿਖਾ ਹੀ ਨਹੀਂ ਸਕੇ ਕਿ ਆਪਣੀ ਬੋਲੀ ਤੇ ਕਿਵੇਂ ਮਾਣ ਕਰੀਦਾ ਜਾਂ ਇਹਨੂੰ ਪੜ੍ਹ ਕੇ ਤੁਸੀਂ ਬਾਕੀ ਵਿਸ਼ਿਆਂ ਵਿੱਚ ਕਿਵੇਂ ਮੁਹਾਰਤ ਹਾਸਲ ਕਰ ਸਕਦੇ ਹੋ। ਇਹ ਥੋੜੇ ਜਿਹੇ ਮਸਲੇ ਜ਼ਰੂਰ ਹੈਗੇ ਆ, ਪਰ ਦਿੱਲੀ ਵਿੱਚ ਪੰਜਾਬੀਆਂ ਦੀ ਬੋਲੀ ਗਿਣਤੀ ਅਜੇ ਵੀ ਬਹੁਤ ਹੈ
ਜੀ।
ਕਦੇ 60% ਸੀ ਤਾਂ ਉਦੋਂ ਦਿੱਲੀ ਦੇ ਵਿੱਚ ਟੋਟਲ ਲੋਕਾਂ ਦੀ ਜਨਸੰਖਿਆ ਵੀ 50-60 ਲੱਖ ਹੁੰਦੀ ਸੀ ਸਾਰੀ, ਹੁਣ ਦਿੱਲੀ ਦੇ ਲੋਕਾਂ ਦੀ ਗਿਣਤੀ ਲਗਭਗ 1.25 ਕਰੋੜ ਹੋ ਗਈ
ਜੀ।
ਉਹਦੇ ਵਿੱਚ ਜੇ ਪੁਰਾਣੇ ਹਿਸਾਬ ਨਾਲ ਲਈਏ ਤਾਂ ਉਨੀ ਕੁ ਗਿਣਤੀ ਅਜੇ ਵੀ ਹੈ ਜਾਂ ਉਸ ਤੋਂ ਵੱਧ ਗਿਣਤੀ ਅਜੇ ਵੀ ਹੋਏਗੀ ਹੁਣ
ਜੀ। ਖੈਰ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੀਆਂ ਇਸ ਬੋਲੀ ਯਾਨੀ ਕਿ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਜਿਹੜੀਆਂ ਸੰਭਾਵਨਾਵਾਂ ਹੋਣਗੀਆਂ, ਕਿਉਂਕਿ ਦਿੱਲੀ ਦੇ ਵਿੱਚ ਵੀ ਜਿਹੜੇ ਲੋਕ ਆ ਕੇ ਵਸੇ ਆ ਉਹ ਅਸਲ ਦੇ ਵਿੱਚ ਪਿੱਛੋਂ ਪੰਜਾਬ ਦੀ ਜਿਹੜੀ ਜੰਮਣ ਭੂਮੀ ਆ ਉਹ ਉਹਨਾਂ ਦੀ ਰਹੀ ਹੈ, ਔਰ ਉਸ ਤੋਂ ਬਾਅਦ ਜਦੋਂ ਉਹ ਦਿੱਲੀ ਆ ਕੇ ਵਸੇ ਆ ਤਾਂ ਉਹਨਾਂ ਨੇ ਜਿਹੜੀਆਂ ਆਪਣੀਆਂ ਅਗਲੀਆਂ ਪੀੜ੍ਹੀਆਂ ਬਿਲਕੁਲ ਉਸੇ ਤਰ੍ਹਾਂ ਆਪਣੀ ਭਾਸ਼ਾ ਦੇ ਨਾਲ, ਸੱਭਿਆਚਾਰ ਦੇ ਨਾਲ, ਧਰਮ ਦੇ ਨਾਲ ਜੋੜ ਕੇ ਰੱਖਣ ਜਿਹੜੀ ਪ੍ਰਕਿਰਿਆ ਉਹ ਜਾਰੀ ਰੱਖੀ ਹੋਵੇਗੀ। ਜਿਵੇਂ ਤੁਸੀਂ ਵੀ ਦੱਸਿਆ ਕਿ ਇਹ ਇੱਕ ਲਗਾਤਾਰ ਚੱਲਣ ਵਾਲੀ ਪ੍ਰਕਿਰਿਆ ਹੀ ਹੁੰਦੀ ਹੈ, ਔਰ ਇਹਦੇ ਉੱਤੇ ਅਸੀਂ ਹੋਰ ਗੱਲਬਾਤ ਕਰਾਂਗੇ, ਪਰ ਉਸ ਤੋਂ ਪਹਿਲਾਂ ਮੈਂ ਜਗਦੀਪ ਹੋਰਾਂ ਨੂੰ ਜ਼ਰੂਰ ਮੈਂ ਸ਼ਾਮਲ ਕਰਦੀ ਜਾਵਾਂ, ਕਿਉਂਕਿ ਜਗਦੀਪ ਇੱਕ ਇਹੋ ਜਿਹੀ ਪੀੜ੍ਹੀ ਦੀ ਨੁਮਾਇੰਦਗੀ ਕਰਦੇ ਆ ਜਿਹੜੀ ਪੀੜ੍ਹੀ ਅਸਲ ਦੇ ਵਿੱਚ ਜੇ ਉਹਨਾਂ ਦੇ ਆਲੇ ਦੁਆਲੇ ਦੇ ਵਿੱਚ ਦੇਖੀਏ ਤਾਂ ਬਹੁਤ ਘੱਟ ਲੋਕ ਆ, ਬਹੁਤ ਘੱਟ ਗਿਣਤੀ ਦੇ ਵਿੱਚ ਜਿਹੜੇ ਲੋਕ ਆ ਉਹ ਮਿਲਦੇ ਆ ਜਿਹੜੇ ਤੀਜੀ ਜਾਂ ਚੌਥੀ ਪੀੜ੍ਹੀ ਦੇ ਵਿੱਚ ਜਾ ਕੇ ਵੀ ਪੰਜਾਬੀ ਦੇ ਨਾਲ ਆਪਣਾ ਜਿਹੜਾ ਰਿਸ਼ਤਾ ਆ ਉਹ ਬਣਾ ਕੇ ਰੱਖਣ ਦੇ ਵਿੱਚ ਕਾਮਯਾਬ ਰਹੇ ਆ। ਸੋ ਜਗਦੀਪ, ਤੁਹਾਨੂੰ ਇਸ ਗੱਲਬਾਤ ਦੇ ਵਿੱਚ ਸ਼ਾਮਲ ਕਰਦਿਆਂ ਮੈਂ ਸਭ ਤੋਂ ਪਹਿਲਾਂ ਤਾਂ ਇਹ ਜਾਣਨਾ ਚਾਹਾਂਗੀ ਤੁਹਾਡੇ ਤੋਂ ਕਿ ਤੁਸੀਂ ਜਿਵੇਂ ਕਿ ਪੰਜਾਬੀ ਦੇ ਨਾਲ ਬੜਾ ਡੂੰਘਾ ਇੱਕ ਜਿਹੜਾ ਰਿਸ਼ਤਾ ਆ ਉਹ ਬਣਾ ਕੇ ਰੱਖਿਆ ਹੋਇਆ, ਤੁਸੀਂ ਆਪਣੇ ਬੱਚਿਆਂ ਨੂੰ ਵੀ ਯਾਨੀ ਕਿ ਤੁਹਾਡੀ ਉਹ ਚੌਥੀ ਪੀੜ੍ਹੀ ਹੋ ਗਈ ਔਰ ਉਹ ਚੌਥੀ ਪੀੜ੍ਹੀ ਜਿਹੜੀ ਆ ਉਹ ਵੀ ਪੰਜਾਬੀ ਪੜ੍ਹ ਵੀ ਸਕਦੀ ਹੈ, ਪੰਜਾਬੀ ਬੋਲ ਵੀ ਸਕਦੀ ਹੈ, ਪੰਜਾਬੀ ਸਮਝ ਵੀ ਸਕਦੀ ਹੈ, ਹਨਾ। ਤੇ ਇਹ ਜਿਹੜਾ ਪੰਜਾਬੀ ਦੇ ਨਾਲ ਤੁਹਾਡੀ ਇੱਕ ਬੌਂਡਿੰਗ ਆ ਉਹ ਕਿਵੇਂ ਹੁਣ ਤੱਕ ਬਣੀ ਰਹੀ ਆ, ਜਦਕਿ ਅਸੀਂ ਜੇ ਆਲੇ ਦੁਆਲੇ ਨਿਗਾਹ ਮਾਰੀਏ ਤਾਂ ਜਿਹੜੀ ਅਗਲੀ ਜਨਰੇਸ਼ਨ ਆ ਯਾਨੀ ਕਿ ਜਿਹੜੀ ਸੈਕਿੰਡ ਜਨਰੇਸ਼ਨ ਆ ਉਹ ਵੀ ਪੰਜਾਬੀ ਤੋਂ ਦੂਰ ਹੋ ਰਹੀ ਹੈ ਹੁਣ।
ਹਾਂਜੀ ਭੈਣ ਜੀ, ਇਹਦੇ ਪਿੱਛੇ ਨਾ ਕਾਫੀ ਥੋੜੀ ਜਿਹੀ ਹਿਸਟਰੀ ਆ, ਮੈਂ ਸ਼ੋਰਟ ਚ ਗੱਲ ਕਰਨ ਦੀ ਕੋਸ਼ਿਸ਼ ਕਰਾਂਗੀ। ਮੇਰਾ ਜਨਮ, ਮੇਰੇ ਮੰਮੀ ਸਿੰਗਾਪੁਰ ਦੇ ਨੇ, ਹੁਣ ਸਿੰਗਾਪੁਰ ਬੋਰਨ ਨੇ, ਮੇਰੇ ਡੈਡੀ ਦਾ ਜਨਮ ਪੰਜਾਬ ਦਾ ਆ।
ਅੱਛਾ। ਤੇ
ਉਹਨਾਂ ਨੂੰ ਸ਼ੁਰੂ ਤੋਂ ਉਦਾਂ ਦੀ ਫੈਮਿਲੀ ਦੇ ਵਿੱਚ ਉਹਨਾਂ ਦਾ ਮਾਹੌਲ ਆ ਜਿੱਥੇ ਵੀ ਬਹੁਤ ਜ਼ਿਆਦਾ ਪੰਜਾਬ ਨਾਲ ਪਿਆਰ ਕਰਦੇ ਕਰਨ ਵਾਲੇ ਸੀਗੇ, ਹਨਾ। ਤੇ ਮੇਰੇ ਦਾਦਾ ਜੀ ਸਾਡੇ ਨਾਲ, ਮੇਰੇ ਦਾਦਾ ਜੀ ਸਭ ਤੋਂ ਪਹਿਲਾਂ ਸਿੰਗਾਪੁਰ ਮਾਈਗ੍ਰੇਟ ਹੋਏ ਸੀਗੇ
ਜੀ,
ਤੇ ਉਸ ਤੋਂ ਬਾਅਦ ਫਿਰ ਡੈਡੀ ਵੀ ਮੇਰੇ ਹਿਸਾਬ ਨਾਲ 25-26 ਸਾਲ ਦੀ ਉਮਰ ਚ ਸਿੰਗਾਪੁਰ ਆ ਗਏ ਸੀਗੇ
ਜੀ।
ਤੇ ਉਸ ਤੋਂ ਬਾਅਦ ਉਹਨਾਂ ਦੀ ਜਰਨੀ ਫਿਰ ਇੱਥੇ ਅਸੀਂ ਆਸਟ੍ਰੇਲੀਆ 1988 ਦੇ ਵਿੱਚ ਆਉਂਦੇ ਹਾਂ ਐਜ ਅ ਫੈਮਿਲੀ, ਅਸੀਂ ਸਿੰਗਾਪੁਰੋਂ ਮਾਈਗ੍ਰੇਟ ਹੋ ਕੇ ਇੱਥੇ ਆਉਂਦੇ, ਮੇਰਾ ਵੀ ਜਨਮ ਸਿੰਗਾਪੁਰ ਦਾ, ਮੰਮੀ ਜੀ ਦਾ ਵੀ
ਜੀ।
ਤੇ ਇੱਥੇ ਜਦੋਂ ਅਸੀਂ ਆਉਂਦੇ ਹਾਂ, ਸਿੰਗਾਪੁਰ ਚ ਗਿਣਤੀ ਹੈਗੀ ਆ ਆਪਣੇ ਪੰਜਾਬੀਆਂ ਦੀ, ਬਟ ਜਿੱਦਾਂ ਮੰਮੀ ਦੇ ਪਰਿਵਾਰ ਦੇ ਵਿੱਚ 5 ਭੈਣ ਭਰਾ ਆ, 5 ਬੋਲਦੇ ਆ, ਪਰ ਉਹਨਾਂ ਦੀਆਂ ਗਾਹਾਂ ਨਿਆਣਿਆਂ ਚੋਂ ਸਮਝਦੇ ਆ ਪਰ ਬੋਲਦੇ ਬਹੁਤ ਘੱਟ ਆ, ਬਹੁਤ ਘੱਟ, ਹੈ ਨਾ, ਜਿੱਦਾਂ ਆਪਣੇ ਇੱਥੇ ਆਮ ਆਪਾਂ ਕਹਿੰਦੇ ਹਾਂ ਪਰਿਵਾਰਾਂ ਦੇ ਵਿੱਚ। ਹੁਣ ਉਹ ਉਹਨਾਂ ਦੀ ਕਹਿ ਲੋ ਬਦਕਿਸਮਤੀ ਰਹੀ ਕਿ ਕੋਈ ਸਿਆਣਾ ਜਾਂ ਬਜ਼ੁਰਗ ਜਿੰਨੀ ਦੇਰ ਤੱਕ ਨਾਨੀ ਜੀ ਨਾਲ ਰਹੇ, ਮਾਮਾ ਜੀ ਦੇ ਬੱਚਿਆਂ ਨਾਲ, ਉਨੀ ਦੇਰ ਤੱਕ ਪੰਜਾਬੀ ਨਾਲ ਨਾਤਾ ਜੁੜਦਾ ਰਿਹਾ। ਅਸੀਂ ਬਹੁਤ ਬਲੈਸਡ ਸੀਗੇ ਕਿ ਸਾਡੇ ਜਿਹੜੇ ਦਾਦਾ ਜੀ ਸੀ, ਬਾਪੂ ਜੀ ਅਸੀਂ ਉਹਨਾਂ ਨੂੰ ਕਹਿੰਦੇ ਸੀ, ਬਾਪੂ ਜੀ ਪ੍ਰੀਤਮ ਸਿੰਘ ਪ੍ਰੇਮ, ਉਹ ਲਿਖਾਰੀ ਵੀ ਸੀ, ਉਹ ਬਹੁਤ ਪੈਸ਼ਨੇਟ ਸੀਗੇ ਇਨਸਾਨ ਸੀਗੇ ਉਹਨਾਂ ਨੂੰ ਬਹੁਤ ਕੌਮੀ ਦਰਦ ਬਹੁਤ ਸੀਗਾ ਜੇ ਮੈਂ ਗੱਲ ਕਰਾਂ ਉਹ ਖਾਲਿਸਤਾਨ ਵਾਲੀ ਸੋਚ ਵਾਲੇ ਸੀਗੇ ਬਹੁਤ ਜ਼ਿਆਦਾ ਤੇ ਉਸ ਵੇਲੇ ਕੋਈ ਮਤਲਬ ਉਸ ਗੱਲ ਬਾਰੇ ਕੋਈ ਸੁਣ ਕੇ ਨਹੀਂ ਸੀ ਰਾਜੀ ਉਸ ਵੇਲੇ 30-32-35 ਸਾਲ ਪਹਿਲਾਂ ਹਨਾ ਤੇ ਹੌਲੀ ਹੌਲੀ ਹੁਣ ਦੇਖੋ ਆਪਾਂ ਹੁਣ ਦੀਪ ਸਿੱਧੂ ਦਾ ਵੀ ਵੇਖ ਰਹੇ ਹਾਂ ਕਿਸਾਨ ਮੋਰਚਾ ਵੀ ਵੇਖ ਰਹੇ ਹਾਂ ਇਹ ਚੀਜ਼ਾਂ ਤੋਂ ਪ੍ਰਭਾਵਿਤ ਬਹੁਤ ਹੋਈ ਐਜ਼ ਏ ਛੋਟੀ ਕੁੜੀ ਹਨਾ ਇੱਥੇ ਮੈਲਬਨ ਚ ਗਰੋਅ ਕਰਨਾ ਅਸੀਂ ਉਸ ਟਾਈਮ ਤੋਂ ਮੈਲਬਨ ਦੇ ਵਿੱਚ ਆ ਜਦੋਂ ਕਿ ਆਪਾਂ ਕਿਤੇ ਵੀ ਜਾਣਾ ਸਾਨੂੰ ਕੋਈ ਸਰਦਾਰ ਚਿਹਰਾ ਨਹੀਂ ਦਿਖਣਾ ਕਿਤੇ ਵੀ ਤੇ ਜਦੋਂ ਕਿਤੇ ਦਿਖਣਾ ਅਸੀਂ ਮਤਲਬ ਇੰਨੇ ਨਿੱਕੇ ਨਿਆਣੇ ਸੀ ਉਦੋਂ ਅਸੀਂ ਜਾਂ ਤਾਂ ਸਤਿ ਸ਼੍ਰੀ ਅਕਾਲ ਏਦਾਂ ਝੁਕਾਉਣਾ ਸਿਰ ਜਾਂ ਫਿਰ ਅਸੀਂ ਵੇਵ ਕਰਨੀ ਹੈ ਨਾ ਮਤਲਬ ਤੇ ਹੁਣ ਆਪਾਂ ਜਿੱਥੇ ਵੇਹਨੇ ਆਪਾਂ ਇੰਨੇ ਸਰਦਾਰ ਇੰਨੀ ਆਪਣੀ ਕਮਿਊਨਿਟੀ ਹੋ ਗਈ ਜਿਹਦਾ ਸਾਨੂੰ ਬਹੁਤ ਜ਼ਿਆਦਾ ਮੈਂ ਬੱਚਿਆਂ ਨੂੰ ਬਹੁਤ ਜ਼ਿਆਦਾ ਕਹਿੰਦੀ ਹੁੰਦੀ ਮੈਂ ਕਿਹਾ ਪੁੱਤ ਤੁਸੀਂ ਬਹੁਤ ਲੱਕੀ ਇਨਵਾਇਰਮੈਂਟ ਚ ਪਲ ਰਹੇ ਹਾਂ ਸਾਡੇ ਟਾਈਮ ਨਾ ਕੋਈ ਪੰਜਾਬੀ ਸਕੂਲ ਸੀਗਾ ਨਾ ਕੋਈ ਵੀ ਸਾਧਨ ਨਹੀਂ ਸੀਗਾ ਕਿ ਆਪਾਂ ਪੰਜਾਬੀ ਕਮਿਊਨਿਟੀ ਜਾਂ ਆਪਣੇ ਕਲਚਰਲੀ ਜਾਂ ਰਿਲੀਜੀਅਸਲੀ ਆਪਾਂ ਕਿਸੇ ਵੀ ਚੀਜ਼ ਨਾਲ ਜੋੜ ਸਕਦੇ ਇੱਕ ਗੁਰਦੁਆਰਾ ਸਾਹਿਬ ਤੋਂ ਇਲਾਵਾ ਤੇ ਜਦੋਂ ਆਪਾਂ ਗੁਰਦੁਆਰਾ ਸਾਹਿਬ ਜਾਂਦੇ ਹਾਂ ਪੰਜਾਬੀ ਤੋਂ ਇਲਾਵਾ ਉਸ ਵੇਲੇ ਪ੍ਰਚਾਰ ਅੰਗਰੇਜ਼ੀ ਚ ਬਿਲਕੁਲ ਨਹੀਂ ਸੀ ਆਉਂਦਾ ਹਨਾ ਸੋ ਜੇ ਤੁਹਾਨੂੰ ਨਹੀਂ ਸੀ ਆਉਂਦੀ ਪੰਜਾਬੀ ਤਾਂ ਤੁਸੀਂ ਉਸ ਚੀਜ਼ ਨਾਲ ਆਪਣੇ ਧਰਮ ਨਾਲ ਹਨਾ ਆਪਣੇ ਮਤਲਬ ਹਿਸਟਰੀ ਨਾਲ ਕਿਸੇ ਵੀ ਤਰੀਕੇ ਨਾਲ ਜੋੜ ਨਹੀਂ ਸੀ ਸਕਦੀ ਸੋ ਆਈ ਥਿੰਕ ਸਭ ਤੋਂ ਵੱਡੀ ਦੇਣ ਜੇ ਮੈਂ ਦਵਾਂ ਤਾਂ ਆਪਣੇ ਮਾਂ ਬਾਪ ਨੂੰ ਤਾਂ ਹੈ ਹੀ ਜਿਨ੍ਹਾਂ ਨੇ ਸਾਡੇ ਘਰ ਦੇ ਵਿੱਚ ਇੱਕ ਰੂਲ ਸੀਗਾ ਕਿ ਆਪਾਂ ਅੰਗਰੇਜ਼ੀ ਨਹੀਂ ਬੋਲ ਸਕਦੇ ਬਿਲਕੁਲ ਹੀ ਸਾਨੂੰ ਮਨਾ ਸੀਗਾ ਘਰ ਦੇ ਵਿੱਚ ਅੰਗਰੇਜ਼ੀ ਬੋਲਣ ਤੋਂ ਤੇ ਸਾਡੇ ਪੈ ਵੀ ਜਾਂਦੀਆਂ ਸੀ ਜੇ ਆਪਾਂ ਨਹੀਂ ਸੀ ਇਹ ਮਤਲਬ ਸੁਣਦੇ ਤੇ ਸਾਡੇ ਦਾਦਾ ਜੀ ਦਾ ਬਹੁਤ ਜ਼ਿਆਦਾ ਰੋਲ ਰਿਹਾ ਹੈ ਮੈਂ ਜੇ ਆਪਣੀ ਗੱਲ ਕਰਾਂ ਮੇਰੇ ਰੋਲ ਮਾਡਲ ਅੱਜ ਤੱਕ ਮੇਰੇ ਦਾਦਾ ਜੀ ਮੇਰੇ ਬਾਪੂ ਜੀ ਰਹੇ ਆ ਤੇ ਉਹਨਾਂ ਨੇ ਮਤਲਬ ਕਿ ਘਰੇ ਉੜਾ ਅੜਾ ਸਿਖਾਇਆ ਮੈਨੂੰ ਅੱਜ ਤੱਕ ਲਿਖਣੀ ਨਹੀਂ ਆਉਂਦੀ ਪੰਜਾਬੀ ਇੱਕ ਬਹੁਤ ਸ਼ਰਮ ਵਾਲੀ ਗੱਲ ਆ ਬਟ ਮੈਨੂੰ ਅੱਜ ਤੱਕ ਲਿਖਣੀ ਨਹੀਂ ਆਉਂਦੀ ਪੰਜਾਬੀ ਮੈਨੂੰ ਆਪਣਾ ਨਾਮ ਲਿਖਣਾ ਆਉਂਦਾ ਮੈਨੂੰ ਨੰਬਰ ਦੀ ਗਿਣਤੀ ਨਹੀਂ ਆਉਂਦੀ 30 ਤੋਂ ਵੱਧ ਮੈਂ ਬੱਚਿਆਂ ਨੂੰ ਪੁੱਛਦੀ ਹਾਂ ਜੇ ਕੋਈ ਹਨਾ ਵੱਡਾ ਨੰਬਰ ਹੋਵੇ ਬਟ ਉਦਾਂ ਬੋਲਣ ਦੇ ਵਿੱਚ ਆਪਾਂ ਵਧੀਆ ਬੋਲ ਲੈਂਦੇ ਹਾਂ ਨਾ ਆਪਾਂ ਸਮਝ ਵੀ ਲੈਂਦੇ ਹਾਂ ਪਰ ਜੇ ਆਪਾਂ ਕਹੀਏ ਜਿੱਦਾਂ ਕੋਈ ਅਖਬਾਰ ਪੜ੍ਹਨੀ ਜਾਂ ਕੋਈ ਹੈ ਨਾ ਕੋਈ ਜਿੱਦਾਂ ਪੋਸਟ ਪਈ ਆ ਪੰਜਾਬੀ ਚ ਬਹੁਤ ਲਫ਼ਜ਼ਾਂ ਵਿੱਚੋਂ ਜਿੱਦਾਂ ਹੁਣ ਮੈਂ ਆ ਇੰਟਰਵਿਊ ਵੀ ਦੇ ਰਹੀ ਹਾਂ ਬਹੁਤ ਲਫ਼ਜ਼ ਜਿਹੜੇ ਮੈਨੂੰ ਸਮਝ ਵੀ ਨਹੀਂ ਮੇਰੀ ਸਮਝ ਤੋਂ ਵੀ ਬਾਹਰ ਆ ਪਰ ਮੈਂ ਕਹਿੰਦੀ ਜਿੱਥੇ ਮੈਂ ਹੈਗੀ ਫਿਰ ਵੀ ਮੈਂ ਬਹੁਤ ਸ਼ੁਕਰਾਨਾ ਕਰਦੀ ਹਾਂ ਗੁਰੂ ਮਹਾਰਾਜ ਦਾ ਵੀ ਜਿਹੜੇ ਜਨਮ ਮਤਲਬ ਜਿਹੜੇ ਪਰਿਵਾਰ ਚ ਜਨਮ ਹੋਇਆ ਵੀ ਮੈਨੂੰ ਬਾਪੂ ਜੀ ਦੀ ਦੇਣ ਮਿਲੀ ਹੈ ਨਾ ਉਹ ਮੈਨੂੰ ਬੈਕਗ੍ਰਾਉਂਡ ਮਿਲੀ ਤੇ ਉਹੀ ਚੀਜ਼ ਮੈਂ ਜਿੱਦਾਂ ਚਾਹ ਰਹੀ ਹਾਂ ਕਿ ਮੈਂ ਆਪਣੇ ਬੱਚਿਆਂ ਦੇ ਵਿੱਚ ਵੀ ਕਹਾਂ ਆਪਣੇ ਬੱਚਿਆਂ ਚ ਇਹ ਗੁਣ ਕਰਾਂ ਇਹ ਹਰ ਸਾਲ ਤਕਰੀਬਨ ਇੰਡੀਆ ਜਾਂਦੀਆਂ ਆ 6 ਹਫ਼ਤਿਆਂ ਲਈ ਤਾਂ ਕਿ ਵੀ ਕੋਈ ਨਾ ਕੋਈ ਨਾਤਾ ਰਵੇ ਪੰਜਾਬ ਨਾਲ ਆਪਣੀ ਬੋਲੀ ਨਾਲ ਆਪਣੀ ਧਰਤੀ ਨਾਲ ਹੈ ਨਾ ਕਿਉਂਕਿ ਸਾਨੂੰ ਉਹ ਫੀਲਿੰਗ ਨਹੀਂ ਜਾਗਦੀ ਜਿੰਨੀ ਜਾਗਣੀ ਚਾਹੀਦੀ ਆ ਇੱਕ ਪੰਜਾਬੀ ਹੋਣ ਦੇ ਨਾਤੇ ਪਰ ਫਿਰ ਵੀ ਬਹੁਤ ਕੁਛ ਹੈਗਾ ਆ ਤੇ ਹਮੇਸ਼ਾ ਪੋਜ਼ਿਟਿਵ ਦੇਖਣੇ ਚਾਹੀਦੇ ਲਾਈਫ ਚ ਪਰ ਸਾਨੂੰ ਬਹੁਤ ਜ਼ਿਆਦਾ ਇਹ ਪ੍ਰੇਰਣਾ ਮਿਲੀ ਸਾਡੇ ਮੈਂ ਕਹੂੰਗੀ ਖੁਦ ਮੇਰੇ ਬਾਪੂ ਜੀ ਕੋਲੋਂ ਤੇ ਉਹੀ ਚੀਜ਼ ਬੱਚਿਆਂ ਨੂੰ ਪੰਜਾਬੀ ਸਕੂਲ ਚ ਪਾਇਆ ਹੋਇਆ ਜਿੱਥੇ ਵੀ ਮਤਲਬ ਲੱਗਦਾ ਵੀ ਪੰਜਾਬੀ ਨਾਲ ਕਿਸ ਤਰੀਕੇ ਜੁੜਿਆ ਜਾਵੇ ਇਹਨਾਂ ਨੂੰ ਲੈ ਕੇ ਜਾਂਦੇ ਹਾਂ 20 ਮਿੰਟ ਦੂਰ ਆ ਪੰਜਾਬੀ ਸਕੂਲ ਸਾਡੇ ਘਰੋਂ ਪਰ ਫਿਰ ਵੀ ਇੱਕ ਇਨਵੈਸਟਮੈਂਟ ਆ ਨਾ ਆਪਣੇ ਬੱਚੇ ਦੀ ਐਜੂਕੇਸ਼ਨ ਵਾਸਤੇ ਜਿੱਥੇ ਜਿੱਥੇ ਪੜ੍ਹਾਈ ਲਿਖਾਈ ਜ਼ਰੂਰੀ ਆ ਤੇ ਉੱਥੇ ਆਪਣੀ ਪੰਜਾਬੀ ਜਿੱਥੇ ਆਪਣੀ ਮਾਂ ਬੋਲੀ ਆ ਗੁਰਬਾਣੀ ਪੜ੍ਹ ਲਈ ਦੀ ਆ ਇਹ ਸਭ ਤੋਂ ਵੱਡੀ ਮੈਂ ਕਹਿੰਦੀ ਇੱਕ ਚੰਗੀ ਗੱਲ ਆ ਕਿ ਆਪਾਂ ਗੁਰਬਾਣੀ ਪੜ੍ਹ ਲਈ ਦੀ ਆ ਇਸ ਤੋਂ ਵੱਧ ਮਤਲਬ ਆਪਾਂ ਬਹੁਤ ਖੁਸ਼ ਹਾਂ ਵੀ ਇੰਨਾ ਕੁ ਵੀ ਮਹਾਰਾਜ ਨੇ ਦਾਤ ਪੁੱਛੀ ਕਿਉਂਕਿ ਮੇਰੇ ਬਹੁਤ ਨਾਲ ਦੀਆਂ ਸਹੇਲੀਆਂ ਪਰਿਵਾਰ ਜਿਨ੍ਹਾਂ ਨੂੰ ਵਿਚਾਰਿਆਂ ਨੂੰ ਨਹੀਂ ਬੋਲਣੀ ਆਉਂਦੀ ਤੇ ਜਦੋਂ ਅਸੀਂ ਮਿਲਦੇ ਹਾਂ ਤੇ ਮੈਂ ਮੇਰੀ ਆਦਤ ਆ ਮੈਂ ਸ਼ੁਰੂ ਹੀ ਪੰਜਾਬੀ ਚ ਹੁੰਦੀ ਆ ਹਨਾ ਮੇਰੀ ਆਦਤ ਆ ਤੇ ਉਹ ਕਹਿੰਦੀ ਆ ਤੂੰ ਬਸ ਪੰਜਾਬੀ ਬੋਲੀ ਜਾ ਅਸੀਂ ਤੁਹਾਡੀ ਜਵਾਬ ਅੰਗਰੇਜ਼ੀ ਚ ਦੇਈ ਜਾਂਦੇ ਏਦਾਂ ਦਾ ਮਤਲਬ ਜਿੱਦਾਂ ਕਹਿ ਲੋ ਹੋ ਗਿਆ ਸਾਡਾ ਸਿਸਟਮ ਹੈ ਨਾ ਪਰ ਬਹੁਤ ਪਿਆਰ ਆ ਪੰਜਾਬੀ ਨਾਲ ਜਿੰਨਾ ਵੀ ਕਵਾਂ ਓਨਾ ਵੀ ਓਨਾ ਹੀ ਘੱਟ ਆ
ਜੀ ਸੋ ਇਹ ਤੁਹਾਡਾ ਇੱਕ ਵਡੱਪਣ ਵੀ ਹੈ ਔਰ ਮੈਨੂੰ ਲੱਗਦਾ ਕਿ ਇਹਦੇ ਲਈ ਤੁਸੀਂ ਮੁਬਾਰਕਬਾਦ ਦੇ ਹੱਕਦਾਰ ਵੀ ਹੋ ਕਿਉਂਕਿ ਜਦੋਂ ਅਸੀਂ ਪਹਿਲਾਂ ਵੀ ਮੈਂ ਗੱਲ ਕੀਤੀ ਵੀ ਜਦੋਂ ਦੂਜੀ ਪੀੜ੍ਹੀ ਤੱਕ ਹੀ ਪਹੁੰਚਦੇ ਹਾਂ ਤਾਂ ਕਈ ਵਾਰ ਮਾਪਿਆਂ ਦਾ ਵੀ ਇਹੀ ਰੁਝਾਨ ਹੋ ਜਾਂਦਾ ਉਹਨਾਂ ਦਾ ਵਤੀਰਾ ਇਹ ਹੁੰਦਾ ਕਿ ਸਾਡੇ ਨਿਆਣੇ ਨੇ ਹੁਣ ਜਦ ਰਹਿਣਾ ਹੀ ਇੱਥੇ ਆ ਪੰਜਾਬੀ ਸਿੱਖ ਕੇ ਕੀ ਕਰਨੀ ਹੈ ਨਾ ਅਸੀਂ ਜਦ ਪਿੱਛੇ ਜਾਣਾ ਹੀ ਨਹੀਂ ਹੈ ਤਾਂ ਪੰਜਾਬੀ ਦੇ ਨਾਲ ਕੀ ਮੱਥਾ ਮਾਰਨਾ ਕਈ ਲੋਕਾਂ ਦੀ ਜਿਹੜੀ ਸੋਚ ਹੈ ਉਹ ਇਹੋ ਜਿਹੀ ਵੀ ਬਣ ਚੁੱਕੀ ਹੈ ਇਹੋ ਜਿਹਾ ਜਿਹੜਾ ਅਵੇਸਲਾਪਨ ਹੈ ਉਹ ਸਿਰਫ ਇੱਥੇ ਹੀ ਨਹੀਂ ਜਦੋਂ ਅਸੀਂ ਪਿੱਛੇ ਪੰਜਾਬ ਦੀ ਗੱਲ ਕਰਦੇ ਹਾਂ ਭਾਰਤ ਦੀ ਗੱਲ ਕਰਦੇ ਹਾਂ ਉੱਥੇ ਵੀ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਵੀ ਪੰਜਾਬੀ ਦੇ ਵਿੱਚ ਭਾਵੇਂ ਦਿੱਲੀ ਦੇ ਵਿੱਚ ਬਹੁਤ ਵੱਡੀ ਗਿਣਤੀ ਹੈ ਪਰ ਜਦੋਂ ਅਸੀਂ ਪੰਜਾਬ ਦੇ ਵਿੱਚ ਰਹਿਣ ਵਾਲਿਆਂ ਦੀ ਗੱਲ ਕਰਦੇ ਹਾਂ ਤਾਂ ਉਹ ਪੰਜਾਬ ਦੇ ਲੋਕ ਜਿਹੜੇ ਆ ਉਹ ਅਕਸਰ ਅਵੇਸੜੇ ਹੁੰਦੇ ਆ। ਤੇ ਅਗਲੀ ਗੱਲ ਜਿਹੜੀ ਆ ਉਹ ਡਾਕਟਰ ਸਾਹਿਬ ਤੋਂ ਜਾਣਨਾ ਚਾਹਾਂਗੇ। ਡਾਕਟਰ ਸਾਹਿਬ, ਜਦੋਂ ਤੁਸੀਂ ਗੱਲ ਕਰਦੇ ਹੋ ਦਿੱਲੀ ਦੇ ਵਿੱਚ ਰਹਿਣ ਵਾਲੇ ਲੋਕਾਂ ਦੀ, ਤਾਂ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ, ਜਿਵੇਂ ਹੁਣ ਸਕੂਲਾਂ ਦੀ ਗੱਲ ਕਰੀਏ, ਯੂਨੀਵਰਸਿਟੀ ਦੀ ਗੱਲ ਕਰੀਏ, ਕਾਲਜਾਂ ਦੀ ਗੱਲ ਕਰੀਏ, ਹਨਾ, ਉੱਥੇ ਪੰਜਾਬੀ ਪੜ੍ਹਾਈ ਵੀ ਜਾ ਰਹੀ ਹੈ ਔਰ ਪੰਜਾਬੀ ਦੇ ਨਾਲ ਲਗਾਤਾਰ ਪੰਜਾਬੀ ਨੂੰ ਪ੍ਰਫੁੱਲਤ ਕਰਨ ਦੇ ਜਿਹੜੇ ਯਤਨ ਹੈ ਉਹ ਵੀ ਹੋ ਰਹੇ ਆ, ਪਰ ਕੀ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਆ ਉਹ ਉਸ ਸ਼ਿੱਦਤ ਦੇ ਨਾਲ ਆਪਣੀ ਇਸ ਮਾਂ ਬੋਲੀ ਨਾਲ ਜੁੜ ਕੇ ਰਹਿਣਾ ਲੋੜਦੀਆਂ ਨੇ, ਜਾਂ ਕੀ ਉੱਥੇ ਵੀ ਇਹੋ ਜਿਹੀਆਂ ਕੋਈ ਚੁਣੌਤੀਆਂ ਪੈਦਾ ਹੋ ਰਹੀਆਂ?
ਤੁਹਾਡੀ
ਆਵਾਜ਼ ਚ ਥੋੜੀ ਜਿਹੀ ਸਮੱਸਿਆ ਆਈ ਹੈ। ਜੀ ਜੀ, ਥੋੜਾ ਜਿਹਾ ਤੁਹਾਨੂੰ ਅੱਗੇ ਪਿੱਛੇ ਹੋਣਾ ਪੈਣਾ ਕਿਉਂਕਿ ਆਵਾਜ਼ ਚ ਕਾਫੀ ਡਿਸਟਰਬੈਂਸ ਆ ਰਹੀ ਹੈ। ਇੱਕ ਵਾਰ ਦੁਬਾਰਾ ਆਪਾਂ ਕੋਸ਼ਿਸ਼ ਕਰ। ਹਾਂਜੀ ਜੀ, ਹਾਂਜੀ, ਤੁਸੀਂ ਦੁਬਾਰਾ ਸਾਨੂੰ ਜ਼ਰੂਰ ਜੁਆਇਨ ਕਰੋ ਕਿਉਂਕਿ ਆਵਾਜ਼ ਦੇ ਵਿੱਚ ਲਗਾਤਾਰ ਕਾਫੀ ਸਮੱਸਿਆ, ਔਰ ਜੇ ਲੱਗਿਆ ਤਾਂ ਅਸੀਂ ਵਟਸਐਪ ਦੇ ਰਾਹੀਂ ਤੁਹਾਨੂੰ ਜਿਹੜੀ ਕਾਲ ਕਰਕੇ ਦੁਬਾਰਾ ਅਸੀਂ ਸ਼ਾਮਲ ਕਰ ਲੈਂਦੇ ਹਾਂ। ਜੀ ਜੀ, ਸੋ ਦੋਸਤੋ, ਪ੍ਰੋਗਰਾਮ ਦੇ ਵਿੱਚ ਗੱਲਬਾਤ ਜਿਹੜੀ ਹੈ ਉਹ ਚੱਲ ਰਹੀ ਹੈ ਪੰਜਾਬੀ ਭਾਸ਼ਾ ਜਾਂ ਆਪਣੀ ਪੰਜਾਬੀ ਮਾਂ ਬੋਲੀ ਨੂੰ ਲੈ ਕੇ। ਸੋ ਪੰਜਾਬੀ ਮਾਂ ਬੋਲੀ ਪ੍ਰਤੀ ਕੀ ਅਜੇ ਵੀ ਪੰਜਾਬੀਆਂ ਦਾ ਜਿਹੜਾ ਵਤੀਰਾ ਉਹ ਅਵੇਸੜਾ ਹੈ। ਸੋ ਪੰਜਾਬੀ ਆਪਣੀ ਮਾਂ ਬੋਲੀ ਨੂੰ ਲੈ ਕੇ ਕਿੰਨੇ ਕੁ ਫਿਕਰਮੰਦ ਨੇ, ਕਿੰਨੇ ਕੁ ਫਰਜ਼ ਜਾਂ ਜ਼ਿੰਮੇਵਾਰੀਆਂ ਜਿਹੜੀਆਂ ਉਹ ਆਪਣੀਆਂ ਪੂਰੀਆਂ ਕਰ ਰਹੇ ਨੇ ਆਪਣੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਦੇ ਵਿੱਚ। ਸੋ ਇਹਦੇ ਬਾਬਤ ਅਸੀਂ ਗੱਲ ਕਰ ਰਹੇ ਹਾਂ, ਤੇ ਨਾਲ ਹੀ ਨਾਲ ਪੰਜਾਬੀ ਨੂੰ ਲੈ ਕੇ ਕੀ ਵੰਗਾਰਾਂ ਨੇ, ਕੀ ਚੁਣੌਤੀਆਂ ਨੇ, ਇਹ ਵੀ ਸਾਨੂੰ ਪਤਾ ਹੋਣੀਆਂ ਜ਼ਰੂਰੀ ਹੈ। ਜਿਵੇਂ ਜਗਦੀਪ ਹੋਰਾਂ ਨੇ ਗੱਲ ਕੀਤੀ ਹੈ ਕਿ ਪੰਜਾਬੀ ਦੇ ਨਾਲ ਭਾਵੇਂ ਉਹਨਾਂ ਦੇ ਆਪਣੇ ਸਿੱਧੇ ਸੰਬੰਧ ਨਹੀਂ ਸੀ, ਉਹਨਾਂ ਦੇ ਪਰਿਵਾਰ ਦੇ ਵਿੱਚ ਵੀ ਤੁਸੀਂ ਦੇਖੋ ਕਿ ਇਹ ਜਿਹੜੀ ਤੀਸਰੀ ਪੀੜ੍ਹੀ ਸੀ ਔਰ ਉਸ ਤੋਂ ਬਾਅਦ ਤੀਸਰੀ ਪੀੜ੍ਹੀ ਹੋਣ ਦੇ ਬਾਵਜੂਦ ਉਹਨਾਂ ਨੇ ਇਹ ਜਿਹੜੀ ਆਪਣੀ ਮਾਂ ਬੋਲੀ ਹੈ ਉਹ ਚੌਥੀ ਪੀੜ੍ਹੀ ਤੱਕ ਵੀ ਪਹੁੰਚਾਈ ਹੈ, ਹਨਾ। ਤੇ ਇਹ ਇੱਕ ਮੈਨੂੰ ਲੱਗਦਾ ਬੜਾ ਹੀ ਇੱਕ ਸ਼ਲਾਘਾਯੋਗ, ਬੜਾ ਹੀ ਸਲਾਹਣਯੋਗ ਉਹਨਾਂ ਦਾ ਉੱਦਮ ਆ, ਇੱਕ ਕਦਮ ਹੈ। ਸੋ ਡਾਕਟਰ ਸਾਹਿਬ ਸਾਡੇ ਨਾਲ ਦੁਬਾਰਾ ਮੈਨੂੰ ਲੱਗਦਾ ਜੁਆਇਨ ਕਰ ਗਏ ਆ, ਮੈਂ ਉਹਨਾਂ ਨੂੰ ਸ਼ਾਮਲ ਕਰਦੀ ਹਾਂ ਗੱਲਬਾਤ ਦੇ ਵਿੱਚ। ਔਰ ਡਾਕਟਰ ਸਾਹਿਬ, ਜਿਵੇਂ ਮੈਂ ਪਹਿਲਾਂ ਹੀ ਜਿਹੜਾ ਸਵਾਲ ਹੈ ਉਹਨੂੰ ਹੀ ਜਾਰੀ ਰੱਖਾਂਗੀ ਕਿ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਉਹ ਪੰਜਾਬੀ ਨੂੰ ਕਿਸ ਤਰ੍ਹਾਂ ਲੈਂਦੀਆਂ, ਕਿ ਉਹ ਵੀ ਉਨੀ ਸ਼ਿੱਦਤ ਦੇ ਨਾਲ ਪੰਜਾਬੀ ਪੜ੍ਹਨਾ ਜਾਂ ਬੋਲਣਾ ਚਾਹੁੰਦੀਆਂ?
ਦੇਖੋ, ਜਿਹੜਾ ਹੈਗਾ ਨਾ, ਜਿਹੜੀ ਟੈਕਨੋਲੋਜੀ ਦਾ ਐਡਵਾਂਸਮੈਂਟ ਹੈ
ਜੀ,
ਇਹਦੇ ਨਾਲ ਪੰਜਾਬੀ ਮਾਂ ਬੋਲੀ ਦੇ ਪ੍ਰਤੀ ਜਾਂ ਹਰ ਭਾਸ਼ਾਵਾਂ ਦੇ ਪ੍ਰਤੀ ਲੋਕਾਂ ਦੀ ਲਗਨ ਵਧੀ ਹੈ, ਲੋਕਾਂ ਦੀਆਂ ਲੋੜਾਂ ਵੀ ਵਧੀਆਂ
ਜੀ।
ਕਿਉਂਕਿ ਜਦੋਂ ਅਸੀਂ ਕਰਦੇ ਹਾਂ ਨਾ ਗੱਲ ਗਲੋਬਲਾਈਜੇਸ਼ਨ ਦੀ, ਅਸੀਂ ਕਹਿੰਦੇ ਕਿ ਦੁਨੀਆ ਵਿਸ਼ਵੀਕਰਨ ਦੇ ਵਿੱਚ ਇੱਕ ਗਲੋਬਲ ਪਿੰਡ ਬਣ ਗਈ ਹੈ, ਪਰ ਭਾਵੇਂ ਗਲੋਬਲ ਪਿੰਡ ਬਣ ਗਈ ਹੈ ਔਰ ਪੂਰੀ ਦੁਨੀਆ ਦਾ ਜ਼ੋਰ ਲੱਗਾ ਹੋਇਆ ਕਿ ਇੱਕੋ ਰੰਗ, ਇੱਕੋ ਭਾਸ਼ਾ, ਇੱਕੋ ਨਸਲ ਵਾਲੇ ਦੁਨੀਆ ਵੱਲ ਅਸੀਂ ਵੱਧ ਰਹੇ ਹਾਂ, ਪਰ ਮੈਨੂੰ ਇੱਕ ਵੀ ਮਹਿਸੂਸ ਹੁੰਦਾ ਸਟੂਡੈਂਟ ਆਫ ਪੰਜਾਬੀ
ਜੀ,
ਜਿਹੜਾ ਕਾਰਪੋਰੇਟ ਵਰਲਡ ਹੈ ਉਹ ਕਿਸੇ ਵੀ ਭਾਸ਼ਾ ਨਾਲ ਪਿਆਰ ਨਹੀਂ ਹੈ
ਜੀ।
ਇਹ ਦੁਨੀਆਂ ਜਿਹੜੀਆਂ ਕਾਰਪੋਰੇਟ ਦੁਨੀਆਂ ਹੈ ਉਹਦਾ ਭਾਸ਼ਾਵਾਂ ਤੋਂ ਬਿਨਾਂ ਗੁਜ਼ਾਰਾ ਨਹੀਂ,
ਬਿਲਕੁਲ ਜੀ,
ਉਹ ਕਿੰਨਾ ਮਰਜ਼ੀ ਜ਼ੋਰ ਲਾਇਆ ਉਹਨਾਂ ਨੇ, ਪਰ ਉਹਨਾਂ ਨੂੰ ਇਹ ਸਭ ਥੋੜ੍ਹਾ ਆ ਗਈ ਹੈ ਇਹ ਭਾਸ਼ਾਵਾਂ ਤੋਂ ਬਿਨਾਂ ਗੁਜ਼ਾਰਾ ਨਹੀਂ
ਜੀ।
ਉਹਨਾਂ ਨੇ ਆਪਣਾ ਮਾਰ ਖਿੱਚਣਾ
ਜੀ,
ਜਦੋਂ ਵੀ ਮਾਰ ਖਿੱਚਣਾ ਤੇ ਉਹਨਾਂ ਨੂੰ ਹਰ ਭਾਸ਼ਾ ਦੇ ਵਿੱਚ ਉਹਨਾਂ ਨੂੰ ਜਿਹੜਾ ਹੈਗਾ ਸੁਵਿਧਾਵਾਂ ਦੇਣੀਆਂ
ਪੈ ਜੀ।
ਇਹੀ ਵਜ੍ਹਾ ਹੈ ਕਿੰਨੇ ਸਾਰੇ ਪੰਜਾਬੀ ਭਾਸ਼ਾ ਮੈਨੂੰ ਬੋਲਣ ਦੇ ਸਾਧਨ, ਲਿਖਣ ਦੇ ਸਾਧਨ
ਜੀ
ਆ ਗਏ ਆਪਣੀ ਟਾਈਪਿੰਗ ਕਰਨਾ ਪੈਂਦਾ, ਸਟੇਸ਼ਨ ਦੇ ਕੇ ਟਾਈਪ ਕਰ, ਬੜੀਆਂ ਬੜੀਆਂ ਸਾਡੇ ਸਹੂਲਤਾਂ ਭਾਸ਼ਾਵਾਂ ਦੇ ਮਰਨ ਦਾ ਖਤਰਾ ਹੈ
ਜੀ,
ਕਿਉਂਕਿ ਲੋਕਾਂ ਦੀ
ਭਾਸ਼ਾ ਵਿੱਚ ਕਾਰਪੋਰੇਟ ਵਰਡ ਨੂੰ ਆ ਕੇ ਜਿਹੜਾ ਰਹਿਣਾ ਪੈਣਾ
ਮੈਨੂੰ
ਯਾਦ ਹੈ ਕਿ ਮੈਨੂੰ ਨੀ ਪਤਾ ਜਿੱਦੀ ਸ਼ਾਇਦ ਉਹਨਾਂ ਦੀ ਜਿਹੜੀਆਂ ਨੇ ਹਰਜੀਤ ਰੰਧਾਵਾ ਹਰਜੀਤ ਰੰਧਾਵਾ ਹੋਣਾ ਦੇ ਐਸ ਪੀ ਐਸ ਰੇਡੀਓ ਤੇ ਮੈਂ ਮੇਰਾ ਖਿਆਲ ਹੈ ਕਿ ਅੱਜ ਤੋਂ 30 ਸਾਲ ਪਹਿਲਾਂ
ਜੀ
ਐਸ ਪੀ ਐਸ ਰੇਡੀਓ ਤੇ ਹਰਜੀਤ
ਤੁਹਾਡੀ ਆਵਾਜ਼ ਜੀ ਤੁਹਾਡੀ ਆਵਾਜ਼ ਡਾਕਟਰ ਸਾਹਿਬ ਆਵਾਜ਼ ਵਿੱਚ ਸਮੱਸਿਆ ਆ ਰਹੀ ਮੈਂ ਨਾ ਮੈਂ ਤੁਹਾਨੂੰ ਫੋਨ ਦੇ ਰਾਹੀਂ ਜ਼ਰੂਰ ਨਾਲ ਸ਼ਾਮਲ ਕਰਦੀ ਹਾਂ ਤੁਸੀਂ ਫੋਨ ਕਾਲ ਦੇ ਰਾਹੀਂ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਸਕਦੇ ਹੋ ਇੱਧਰੋਂ ਤੁਸੀਂ ਜਿਹੜਾ ਲਿੰਕ ਹੈ ਛੱਡ ਸਕਦੇ ਹੋ ਤਾਂ ਕਿ ਜਿਹੜੀ ਗੱਲਬਾਤ ਹੈ ਉਹ ਬੜੀ ਸਾਫ਼ ਤੇ ਕਲੀਅਰ ਜਿਹੜੀ ਉਹ ਸਾਡੇ ਲੋਕਾਂ ਤੱਕ ਸੁਣਨ ਵਾਲਿਆਂ ਤੱਕ ਪਹੁੰਚ ਸਕੇ ਤੇ ਬਿਲਕੁਲ ਜਿਵੇਂ ਅਗਲੀਆਂ ਪੀੜ੍ਹੀਆਂ ਦੇ ਲਈ ਸੌਖਾ ਹੋ ਗਿਆ ਗੱਲਬਾਤ ਕਰਨਾ ਪੜ੍ਹਨਾ ਸੁਣਨਾ ਹਨਾ ਔਰ ਪੰਜਾਬੀ ਦੀ ਵੀ ਇਹਦੇ ਨਾਲ ਅਮੀਰੀ ਜਿਹੜੀ ਆ ਹੋਰ ਵਧੀ ਹੈ ਜੀ ਡਾਕਟਰ ਸਾਹਿਬ ਗੱਲਬਾਤ ਜਾਰੀ ਰੱਖਾਂਗੇ
ਹਾਂਜੀ ਮੈਂ ਕਹਿ ਰਿਹਾ ਸੀਗਾ ਕਿ ਅੱਜ ਤੋਂ 30 ਸਾਲ ਪਹਿਲਾਂ ਵੀ ਮੈਂ ਆਸਟ੍ਰੇਲੀਆ ਵਿੱਚ ਐਸ ਬੀ ਐਸ ਰੇਡੀਓ ਦੇ ਪੰਜਾਬੀ ਸ਼ੋਅ ਵਿੱਚ ਹਰ ਹਫ਼ਤੇ ਆਉਂਦਾ ਹੁੰਦਾ ਸੀ ਔਰ ਮੈਂ ਉਦੋਂ ਨਿਊਜ਼ ਪੜ੍ਹਦਾ ਹੁੰਦਾ ਸੀ
ਜੀ
ਹਰਜੀਤ ਰੰਧਾਵਾ ਉਹਦੇ ਸ਼ੋਅ ਕਰਦੇ ਹੁੰਦੇ ਸੀ ਉਹ
ਠੀਕ
ਇਸ ਤਰ੍ਹਾਂ ਦੁਨੀਆਂ ਭਰ ਵਿੱਚ ਜੇ ਪੰਜਾਬੀ ਦਾ ਬੋਲਬਾਲਾ ਵਧਿਆ ਤੇ ਮੈਂ ਜਿਹੜੇ ਇੰਡੀਆ ਤੋਂ ਬਾਹਰ ਲੋਕ ਵਸਦੇ ਆ ਉਹਨਾਂ ਦੀਆਂ ਮੈਂ ਲੋੜਾਂ ਨੂੰ ਸਮਝ ਸਕਦਾ ਕਿ ਉਹਨਾਂ ਨੂੰ ਆਪਣੀ ਸ਼ਨਾਖਤ ਬਣਾਏ ਰੱਖਣ ਲਈ ਲੋੜ ਪਈ ਜਾਂ ਉਹਨਾਂ ਦਾ ਕੀ ਵਿਭਾਗ ਵਧਿਆ ਪਰ ਮੈਨੂੰ ਜਿਹੜਾ ਕਾਰਪੋਰੇਟ ਵਰਡ ਦਾ ਝੁਕਾ ਜਿਹੜੀਆਂ ਪਰਟੀਕੁਲਰ ਲੈਂਗੁਏਜ ਵੱਲ ਹੋਇਆ ਉਹ ਉਹਨਾਂ ਦੀ ਮਜਬੂਰੀ ਹੈ ਔਰ ਉਸ ਮਜਬੂਰੀ ਦੇ ਵਿੱਚੋਂ ਅਸੀਂ ਜਿਹੜੀਆਂ ਇਹ ਭਾਸ਼ਾਵਾਂ ਦੇ ਜਿਹੜੇ ਬੋਲਣ ਵਾਲੇ ਲੋਕ ਆ ਉਹਨਾਂ ਨੂੰ ਫਾਇਦਾ ਹੋਇਆ ਜਿੱਥੋਂ ਤੱਕ ਸਾਡੇ ਇੱਥੇ ਪੰਜਾਬੀ ਬੋਲਣ ਵਾਲੇ ਜਾਂ ਪੜ੍ਹਨ ਵਾਲੇ ਲੋਕਾਂ ਦੇ ਭਵਿੱਖ ਦਾ ਸੰਬੰਧ ਹੈ ਕਿ ਭਵਿੱਖ ਵਿੱਚ ਪੰਜਾਬੀ ਦਾ ਕੀ ਹਾਲ ਹੋਏਗਾ ਤੇ ਮੈਂ ਬਹੁਤ ਆਸਵੰਦ ਹਾਂ ਪਹਿਲੀ ਗੱਲ ਤੇ ਜਿਹੜਾ ਸਾਡਾ ਨੁਕਸਾਨ ਹੋਇਆ ਉਹ ਅਸੀਂ ਜਿਹੜਾ ਅਸੀਂ ਸੋਚ ਲੈਂਦੇ ਹਾਂ ਕਿ ਪੰਜਾਬੀ ਨੂੰ ਅਸੀਂ ਧਰਮ ਨਾਲ ਜੋੜ ਲਿਆ ਕਿ ਅਸੀਂ ਪਾਠ ਕਰ ਰਹੇ ਜੀ ਤਾਂ ਅਸੀਂ ਪੰਜਾਬੀ ਪੜ੍ਹਨੀ ਤੇ ਫਿਰ ਤੇ ਅਸੀਂ ਪੰਜਾਬੀ ਦਾ ਘੇਰਾ ਬਹੁਤ ਛੋਟਾ ਕਰ ਲੈਂਦੇ ਹਾਂ ਖਾਸ ਕਰਕੇ 1966 ਵਿੱਚ ਜਿਹੜੀ ਪੰਜਾਬੀ ਸੂਬੇ ਦੀ ਮੂਵਮੈਂਟ ਚੱਲੀ ਹੈ ਉਹਨੇ ਪੰਜਾਬੀ ਦਾ ਬਹੁਤ ਵੱਡਾ ਨੁਕਸਾਨ ਕੀਤਾ ਜਦੋਂ ਸਾਡੇ ਹਿੰਦੂ ਭੈਣਾਂ ਭਰਾਵਾਂ ਨੇ ਪੰਜਾਬੀ ਦੀ ਜਗ੍ਹਾ ਹਿੰਦੀ ਨੂੰ ਆਪਣੀ ਮਾਤ ਭਾਸ਼ਾ ਨੂੰ ਪਾਇਆ ਉਸ ਤੋਂ ਪਹਿਲਾਂ ਜਦੋਂ ਪੱਛਮੀ ਤੇ ਪੂਰਬੀ ਪੰਜਾਬ ਬਣੇ ਉਸ ਵੇਲੇ ਜਿਹੜੇ ਪੱਛਮ ਵਾਲੇ ਲੋਕ ਹੈ ਉਹਨਾਂ ਨੇ ਉਰਦੂ ਪਾਕਿਸਤਾਨ ਵਿੱਚ ਉਰਦੂ ਜਿਹੜੀ ਬਣ ਗਈ ਸਰਕਾਰੀ ਭਾਸ਼ਾ ਔਰ ਉਹਦੀ ਵਜ੍ਹਾ ਨਾਲ ਪੰਜਾਬੀ ਨੂੰ ਉੱਥੇ ਥਾਂ ਨਹੀਂ ਮਿਲਿਆ ਬਹੁਤ ਲੰਬੀ ਐਜੂਕੇਸ਼ਨ ਹੈ ਪੱਛਮੀ ਪਾਕਿਸਤਾਨ ਵਿੱਚ ਪੰਜਾਬੀ ਨੂੰ ਰਿਵਾਈਵ ਕਰਨ ਦੀ ਅੱਜ ਕੱਲ ਉੱਥੇ ਵੀ ਯੂਨੀਵਰਸਿਟੀ ਵਿੱਚ ਪੰਜਾਬੀ ਪੜ੍ਹਾਈ ਜਾਣ ਲੱਗ ਪਈ ਹੈ ਪਰ ਸਾਡੇ ਇੱਥੇ ਵੀ ਬਹੁਤ ਵੱਡਾ ਨੁਕਸਾਨ ਹੋਇਆ ਕਿ ਅਸੀਂ ਪੰਜਾਬੀ ਨੂੰ ਜਦੋਂ ਸਿੱਖਜ਼ਮ ਨਾਲ ਜੋੜ ਲਿਆ ਔਰ ਜਾਂ ਜਿਹੜਾ ਫਿਰ ਸਿੱਖਜ਼ਮ ਦੇ ਵਿੱਚ ਫਿਰ ਸਾਡੇ ਕੋਲ ਇੱਕ ਹੈਜਮੋਨਿਕ ਵਤੀਰਾ ਸ਼ੁਰੂ ਹੁੰਦਾ ਸਾਡਾ ਅਸੀਂ ਇਸ ਤਰ੍ਹਾਂ ਦਾ ਇੱਕ ਬਿਹੇਵੀਅਰ ਸ਼ੁਰੂ ਕਰਦੇ ਹਾਂ ਕਿ ਪੰਜਾਬੀ ਜਿਹੜੀ ਆ ਉਹ ਸਿੱਖਾਂ ਦੀ ਇੱਕ ਜਿਹੜੀ ਆ ਜੱਦੀ ਜਿਹੜੀ ਭਾਸ਼ਾ ਆ ਔਰ ਇਸ ਤੋਂ ਬਿਨਾਂ ਦੂਜਿਆਂ ਦੀ ਇਹ ਭਾਸ਼ਾ ਨਹੀਂ ਹੈ ਜਦੋਂ ਇਹੋ ਜਿਹੀ ਸੋਚ ਬਣਾਉਂਦੇ ਹਾਂ ਤੇ ਫਿਰ ਅਸੀਂ ਮਾਂ ਬੋਲੀ ਦਾ ਨੁਕਸਾਨ ਕਰਦੇ ਹਾਂ ਕਿਉਂਕਿ ਪੰਜਾਬੀ ਕਿਸੇ ਧਰਮ ਦੀ ਭਾਸ਼ਾ ਨਹੀਂ ਹੈ ਪੰਜਾਬੀ ਪੰਜਾਬੀਆਂ ਦੀ ਭਾਸ਼ਾ ਆ ਜਦੋਂ ਅਸੀਂ ਇਹਨੂੰ ਪੰਜਾਬੀਆਂ ਦੀ ਭਾਸ਼ਾ ਲੈ ਕੇ ਚੱਲਾਂਗੇ ਤੇ ਸਾਨੂੰ ਆਪਣੇ ਵਿਰਸੇ ਤੱਕ ਜੁੜਨ ਦੀ ਜਿਵੇਂ ਜਗਦੀਪ ਹੁਣ ਜੁੜੀ ਹੋਈ ਹੈ ਚੌਥੀ ਤੀਜੀ ਡਿਜ਼ਾਈਨਾਂ ਦੇ ਬੱਚੇ ਚੌਥੀ ਪੀੜ੍ਹੀ ਤੱਕ ਜੁੜ ਰਹੇ ਆ ਤੇ ਉਹ ਸਿਰਫ ਇਸ ਨੂੰ ਨਹੀਂ ਜੁੜ ਰਹੇ ਕਿ ਇਹਨਾਂ ਦੀ ਪਾਠ ਕਰਨਾ ਜਾਂ ਇਹਨਾਂ ਦੀ ਸਿੱਖਾਂ ਦੀ ਜ਼ਬਾਨ ਹੈ ਇਹ ਇਸ ਲਈ ਜੁੜਦੀ ਵੀ ਹੈ ਕਿ ਇਹਨਾਂ ਦਾ ਇਹਨਾਂ ਨੇ ਇੱਕ ਵਿਰਸੇ ਦੀ ਜਿਹੜੀ ਜਾਣਕਾਰੀ ਆਪਣੀ ਅਗਲੀਆਂ ਪੀੜ੍ਹੀਆਂ ਨੂੰ ਦੇਣੀ ਹੈ ਔਰ ਉਸ ਅਮੀਰ ਵਿਰਸੇ ਦੇ ਨਾਲ ਆਪਣੇ ਆਪ ਨੂੰ ਜੋੜ ਕੇ ਰੱਖਣਾ ਜਦੋਂ ਅਸੀਂ ਇਹ ਸੋਚ ਲੈ ਕੇ ਚੱਲਦੇ ਹਾਂ ਕਿ ਸਾਡੀ ਇਹ ਭਾਸ਼ਾ ਸਰਬ ਸਾਂਝੀ ਭਾਸ਼ਾ ਆ ਫਿਰ ਮੈਨੂੰ ਲੱਗਦਾ ਕਿ ਬਹੁਤਾ ਖਤਰਾ ਨਹੀਂ ਹੈ ਮੈਂ ਇਸੇ ਲਈ ਆਸਵੰਦਾ ਜਦੋਂ ਤੱਕ ਸੂਫੀਆਂ ਦੀ ਦੇ ਕਲਾਮ ਸਾਡੇ ਕੋਲ ਹੈ ਜਦੋਂ ਤੱਕ ਵਾਰਸ਼ਾ ਮੁਕਬਲ ਤਮੁੱਦ ਇਹ ਸਾਡੇ ਕੋਲ ਹੈ ਜਦ ਤੱਕ ਸਿੰਘਾਂ ਤੇ ਫਰੰਗੀਆਂ ਦਾ ਜਗਨਾਮਾ ਸਾਡਾ ਹੈ ਜਦ ਤੱਕ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਡੀ ਹੈ ਜਦੋਂ ਤੱਕ ਸਾਰੇ ਭਗਤਾਂ ਦੀ ਬਾਣੀ ਸਾਡੀ ਸਾਂਝੀ ਬਾਣੀ ਹੈ ਤੇ ਜਦੋਂ ਇਹ ਸਾਂਝੇ ਵਿਰਸੇ ਦੀ ਗੱਲ ਕਰਦੇ ਹਾਂ ਤੇ ਪੰਜਾਬੀ ਇਹਨੂੰ ਕੋਈ ਖਤਰਾ ਨਹੀਂ ਹੋ ਸਕਦਾ। ਇਹਨੂੰ ਬੋਲਣ ਵਾਲਿਆਂ ਦੀ ਗਿਣਤੀ ਵਧੇਗੀ। ਮੇਰੇ ਖਿਆਲ ਹੈ ਕਿ ਸਾਨੂੰ ਬਹੁਤਾ ਫਿਕਰ ਨਹੀਂ ਕਰਨਾ ਚਾਹੀਦਾ, ਪਰ ਵਿਸਲੇ ਵੀ ਨਹੀਂ ਹੋਣਾ ਚਾਹੀਦਾ। ਦੋਨੋਂ ਪਾਸੇ ਮੈਨੂੰ ਲੱਗਦਾ ਕਿ ਲੈ ਕੇ ਚੱਲਣ ਦੀ ਲੋੜ ਹੈ।
ਜੀ ਜੀ ਬਿਲਕੁਲ। ਸੋ ਬਹੁਤ ਹੀ ਵਧੀਆ ਇੱਕ ਜਿਹੜੀ ਗੱਲ ਇਸ ਗੱਲਬਾਤ ਦੇ ਵਿੱਚੋਂ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਜਦੋਂ ਅਸੀਂ ਪੰਜਾਬੀ ਦਾ ਜਿਹੜਾ ਘੇਰਾ ਆ ਉਹ ਸੀਮਤ ਰੱਖਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਉਹਦਾ ਜਿਹੜਾ ਨੁਕਸਾਨ ਹੈ ਉਹ ਜ਼ਰੂਰ ਕਿਤੇ ਨਾ ਕਿਤੇ ਸਾਨੂੰ ਭੁਗਤਣਾ ਪੈਂਦਾ। ਜਗਦੀਪ ਵੱਲ ਆਵਾਂਗੇ। ਜਗਦੀਪ, ਤੁਸੀਂ ਜਿਵੇਂ ਚੌਥੀ ਪੀੜ੍ਹੀ ਤੱਕ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਪੰਜਾਬੀ ਨੂੰ ਲਿਜਾਣ ਦੇ ਵਿੱਚ ਤੁਹਾਡਾ ਜਿਹੜਾ ਪਰਿਵਾਰ ਹੈ ਉਹ ਸਫਲ ਰਿਹਾ ਆ, ਔਰ ਇਹ ਯਤਨ ਹੁਣ ਤੁਸੀਂ ਵੀ ਅੱਗੇ ਲਗਾਤਾਰ ਕਰ ਰਹੇ ਹੋ, ਹਨਾ, ਪੰਜਾਬੀ ਦੇ ਨਾਲ ਜੋੜਨ ਦਾ। ਤੇ ਇੱਕ ਪਾਸੇ ਜਿਵੇਂ ਹੁਣ ਡਾਕਟਰ ਸਾਹਿਬ ਨੇ ਗੱਲ ਕੀਤੀ ਆ ਕਿ ਜਦੋਂ ਅਸੀਂ ਸਿਰਫ ਤੇ ਸਿਰਫ ਬੋਲੀ ਨੂੰ ਇਕੱਲਾ ਧਰਮ ਦੇ ਨਾਲ ਜੋੜ ਕੇ ਦੇਖਦੇ ਹਾਂ ਤਾਂ ਕੀ ਤੁਸੀਂ ਇਹ ਮਹਿਸੂਸ ਕਰਦੇ ਹਾਂ ਕਿ ਇਹਦੇ ਨਾਲ ਅਸੀਂ ਕਿਤੇ ਨਾ ਕਿਤੇ ਉਹਦਾ ਘੇਰਾ ਜਿਹੜਾ ਸੀਮਤ ਕਰਦੇ ਹਾਂ?
ਹਾਂਜੀ ਬਿਲਕੁਲ, ਮੈਨੂੰ ਏਦਾਂ ਫੀਲ ਹੁੰਦਾ ਕਿਉਂਕਿ ਮੈਂ ਆਪ ਖੁਦ ਯੂਨੀਵਰਸਿਟੀ ਚ ਕੰਮ ਕਰਦੀ ਹਾਂ ਤੇ ਕਾਫੀ ਜਿੱਦਾਂ ਆਪਣੇ ਹਿੰਦੂ ਪੰਜਾਬੀ ਪਰਿਵਾਰਾਂ ਚੋਂ, ਹਨਾ, ਉਹਨਾਂ ਦੇ ਨਾਮ ਹਿੰਦੂਆਂ ਵਾਲੇ ਹੁੰਦੇ ਪਰ ਉਹ ਮੇਰੇ ਨਾਲੋਂ ਜ਼ਿਆਦਾ ਵਧੀਆ ਪੰਜਾਬੀ ਬੋਲਦੇ। ਮਤਲਬ ਏਦਾਂ ਦੇ ਲੋਕਾਂ ਨੂੰ ਜੇ ਆਪਾਂ ਹੋਰ ਵੀ ਹੈਗੇ ਹੁਣ, ਜਿੱਦਾਂ ਡਾਕਟਰ ਸਾਹਿਬ ਨੇ ਕਾਫੀ ਕੁਛ ਮੈਨੂੰ ਵੀ ਸਿੱਖਣ ਨੂੰ ਮਿਲਿਆ ਇਹਦੇ ਵਿੱਚੋਂ, ਹਨਾ, ਇਸ ਇੰਟਰਵਿਊ ਤੋਂ, ਤੇ ਆਪਾਂ ਲਿਮਿਟ ਜ਼ਰੂਰ ਕਰਦੇ ਹਾਂ ਆਪਣੇ ਆਪ ਨੂੰ। ਹੁਣ ਜਿੱਦਾਂ ਫੋਰ ਐਗਜ਼ਾਮਪਲ, ਹਨਾ, ਕੈਨੇਡਾ ਵਰਗੇ ਦੇਸ਼ ਦੇ ਵਿੱਚ ਜਿੱਥੇ ਹਰ ਦੂਜਾ ਘਰ ਪੰਜਾਬੀਆਂ ਦਾ ਹੈ, ਠੀਕ ਆ, ਐਸਪੈਸ਼ਲੀ ਆਪਣੇ ਲਾਰਜ ਸ਼ਹਿਰਾਂ ਦੇ ਵਿੱਚ, ਤੇ ਜੇ ਉਦਾਂ ਦੀ ਥਾਂ ਦੇ ਵਿੱਚ ਮੰਨ ਲਓ ਕੋਈ ਗੋਰਿਆਂ ਦਾ ਪਰਿਵਾਰ ਜਾਂ ਕੋਈ ਹੋਰ ਕੌਮ ਹੈ ਨਾ, ਹੁਣ ਇੱਕ ਫ੍ਰੈਂਚ, ਜਰਮਨ, ਜੈਪਨੀਜ਼, ਚਾਈਨੀਜ਼, ਇੰਨੀਆਂ ਮਨੀਆਂ ਪਰ ਮਨੀਆਂ ਲੈਂਗੁਏਜਸ ਆ, ਤੇ ਜੇ ਮੰਨ ਲਓ ਕੋਈ ਹੋਰ ਧਰਮ ਦਾ ਜਾਂ ਕੋਈ ਹੋਰ ਕਲਚਰਲ ਬੈਕਗ੍ਰਾਉਂਡ ਦਾ ਕੋਈ ਆਣ ਕੇ ਪੰਜਾਬੀ ਸਿੱਖਣਾ ਚਾਹੇ, ਆਪਾਂ ਮਨਾ ਥੋੜੀ ਕਰਾਂਗੇ? ਆਪਾਂ ਤਾਂ ਖੁਸ਼ ਹੋਵਾਂਗੇ ਕਿ ਆਪਣੀ ਲੈਂਗੁਏਜ ਵੱਧ ਰਹੀ ਆ, ਫੁੱਲ ਰਹੀ ਆ, ਆਪਣਾ ਪਰਿਵਾਰ ਵੱਧ ਰਿਹਾ। ਸੋ ਮੈਂ ਇਸ ਗੱਲ ਨਾਲ ਅਗਰੀ ਕਰਦੀ ਹਾਂ, ਬਟ ਇੱਕ ਜਿੱਦਾਂ ਸਾਧਨ ਹੁੰਦਾ ਹੈ ਨਾ, ਜਿੱਦਾਂ ਸਿੱਖਿਜ਼ਮ ਨਾਲ ਜੁੜਨ ਦਾ ਬਹੁਤ ਸੌਖਾ ਤਰੀਕਾ ਆ ਪੰਜਾਬੀ ਨਾਲ ਜੁੜਨ ਦਾ, ਜੇ ਤੁਸੀਂ ਇਸ ਧਰਮ ਦੇ ਵਿੱਚ, ਤੁਸੀਂ ਫੋਰਚੂਨੇਟ ਆ ਕਿ ਇਸ ਧਰਮ ਦੇ ਵਿੱਚ ਤੁਹਾਡਾ ਜਨਮ ਹੋਇਆ, ਇੱਕ ਬਹੁਤ ਵਧੀਆ ਤੇ ਚੰਗੀਆਂ ਚੀਜ਼ਾਂ ਹੀ ਮਿਲਦੀਆਂ ਧਰਮ ਚ। ਜੇ ਆਪਾਂ ਵੇਖੀਏ ਤੇ ਇੱਕ ਗੁੱਡ ਲਾਈਫ ਸਟਾਈਲ ਮਿਲਦਾ ਬੰਦੇ ਨੂੰ, ਹਨਾ, ਚੰਗੇ ਕਰਮ ਬੰਦਾ ਸਿੱਖਦਾ ਵੀ ਆਹ ਕੰਮ ਕਰਨੇ ਨੇ, ਨਹੀਂ ਕਰਨੇ, ਕੋਈ ਮਾੜੀ ਗੱਲ ਵੀ ਨਹੀਂ ਹੈ ਜੇ ਦੂਜੇ ਪੱਖੋਂ ਵੇਖਿਆ ਜਾਵੇ ਤੇ। ਤੁਹਾਡੇ ਬੱਚੇ ਨਸ਼ਿਆਂ ਤੋਂ ਦੂਰ ਰਹਿਣਗੇ, ਗਲਤ ਕੰਮਾਂ ਤੋਂ ਦੂਰ ਰਹਿਣਗੇ, ਹਨਾ। ਸੋ ਜੇ ਮੈਨੂੰ ਲੱਗਦਾ ਇੱਕ ਲਿਮਿਟੇਸ਼ਨ ਹੈ ਵੀ ਹੈ ਪਰ ਨਹੀਂ ਵੀ ਹੈ, ਜੇ ਆਪਾਂ ਬ੍ਰੋਡਰ ਪਿਕਚਰ ਵੇਖੀਏ ਤੇ, ਆਪਾਂ ਚੰਗੇ ਗੁਣ, ਆਪਾਂ ਇਹੀ ਆਪਾਂ ਨੂੰ ਹੁਕਮ ਆ ਵੀ ਆਪਾਂ ਚੰਗੇ ਗੁਣ ਹਰ ਡਿਫਰੈਂਟ, ਮੈਂ ਤਾਂ ਗੋਰਿਆਂ ਤੋਂ ਵੀ ਬਹੁਤ ਚੰਗੇ ਚੰਗੀਆਂ ਚੀਜ਼ਾਂ ਸਿੱਖਦੀ ਹਾਂ, ਜਿਸ ਤਰੀਕੇ ਨਾਲ, ਹੈ ਨਾ, ਉਹ ਜੋ ਹੈਗੇ ਮੂੰਹ ਤੇ ਹੈਗੇ ਆ ਮੋਸਟਲੀ, ਹਨਾ, ਵੀ ਮਤਲਬ ਕਿ ਬਹੁਤ ਚੰਗੇ ਗੁਣ ਜੇ ਆਪਾਂ ਆਪਣੀ ਪੰਜਾਬੀ ਤੋਂ ਜੇ ਆਪਾਂ ਸਿੱਖੀਏ, ਇਹੀ ਆ ਵੀ ਆਪਾਂ ਇੱਕ ਇਨਕਲੂਸਿਵ ਕਲਚਰ ਆ, ਕਿਤੇ ਵੀ ਕੋਈ ਲੋੜਵੰਦ ਹੋਵੇ ਆਪਾਂ ਰੋਕ ਕੇ ਆਪਾਂ ਹੈਲਪ ਕਰਦੇ ਹਾਂ, ਠੀਕ ਹੈ ਨਾ। ਇਹ ਚੰਗੀਆਂ ਕਲਚਰਲ ਚੀਜ਼ਾਂ ਸਾਡੇ ਵਿੱਚੋਂ ਪਿੱਛੋਂ ਹੀ ਆਉਂਦੀਆਂ ਆ ਰਹੀਆਂ, ਕੁਛ ਹੁਣ ਨਹੀਂ ਨਵਾਂ ਸ਼ੁਰੂ ਹੋਇਆ, ਹਨਾ, ਤੇ ਮੈਨੂੰ ਲੱਗਦਾ ਹਾਂ ਜ਼ਰੂਰ ਆਪਾਂ ਨੂੰ ਲਿਮਿਟ ਨਹੀਂ ਕਰਨਾ ਚਾਹੀਦਾ, ਕਿਸੇ ਕਿਸਮ ਨਾਲ ਸਟ੍ਰਿਕਟਲੀ ਜੋੜਨਾ ਨਹੀਂ ਚਾਹੀਦਾ,
ਸਿਰਫ ਕਿਸੇ ਧਰਮ ਨਾਲ ਜੋੜ ਕੇ ਉਹਨੂੰ ਸੀਮਤ ਕਰਨਾ ਜਿਹੜਾ ਉਹ ਗਲਤ ਹੈ। ਕਿਉਂਕਿ ਜਦੋਂ ਅਸੀਂ ਬਟਵਾਰੇ ਦੀ ਗੱਲ ਕਰਦੇ ਹਾਂ ਤਾਂ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਵੀ ਉਰਦੂ ਬੋਲਦੇ ਜਿਹੜੇ ਲੋਕ ਹੈ ਉਹਨਾਂ ਨੇ ਵੀ ਪੰਜਾਬੀ ਨੂੰ ਅਲੱਗ ਕਰ ਦਿੱਤਾ, ਸੋ ਇਹਦੇ ਕਰਕੇ ਪੰਜਾਬੀ ਦਾ ਜਿਹੜਾ ਘੇਰਾ ਹੋਰ ਸੀਮਤ ਹੋ ਗਿਆ। ਜੀ ਅੱਛਾ
ਜੀ, ਤੇ ਬਿਲਕੁਲ, ਜਿਹੜੇ ਪੰਜਾਬੀ ਜਿਹੜੇ ਜਿੱਦਾਂ ਪਾਕਿਸਤਾਨ ਚ ਵੀ ਰਹਿੰਦੇ ਸੀਗੇ ਉਹ ਆਪਣੇ ਆਪ ਨੂੰ ਖੁਦ ਹੁਣ ਪੰਜਾਬ ਕਹਿੰਦੇ, ਮੇਰੇ ਖੁਦ ਫਰੈਂਡ ਹੈਗੇ ਆ ਜਿਹੜੇ ਪਾਕਿਸਤਾਨ ਵਾਲੇ ਪੰਜਾਬ ਚ ਰਹਿੰਦੇ ਸੀਗੇ, ਬਟ ਲਾਈਕ 1947 ਦੇ ਟਾਈਮ ਤੇ ਉਹ ਕਹਿੰਦੇ ਅਸੀਂ ਪੰਜਾਬ ਨੂੰ ਬਿਲੋਂਗ ਕਰਦੇ, ਤੇ ਉਹ ਬਹੁਤ ਫਖਰ ਨਾਲ ਬਹੁਤ ਪ੍ਰਾਊਡ ਹੋ ਕੇ, ਮਤਲਬ ਉਹ ਦੱਸਦੇ ਵੀ ਅਸੀਂ ਹਲੇ ਵੀ ਮਤਲਬ ਕਿੱਦਾਂ ਕਲਚਰ ਨੂੰ ਪ੍ਰਿਜ਼ਰਵ ਕੀਤਾ, ਤੇ ਉਹ ਤਾਂ ਹੈ ਤਾਂ ਮੁਸਲਮਾਨ। ਸੋ ਜੇ ਆਪਾਂ ਕਹੀਏ ਇਹ ਬਿਲਕੁਲ
ਬਿਲਕੁਲ। ਸੋ ਡਾਕਟਰ ਸਾਹਿਬ, ਤੁਸੀਂ ਗੱਲ ਕੀਤੀ ਕੈਨੇਡਾ ਦੀ ਕਿ ਕੈਨੇਡਾ ਚ ਜਦੋਂ ਤੁਸੀਂ ਗਏ ਹੋ ਤਾਂ ਉੱਥੇ ਤੁਸੀਂ ਬਹੁਤ ਸਾਰੇ ਬੈਨਰ ਜਾਂ ਜਿਹੜਾ ਪੰਜਾਬੀ ਦਾ ਜਿਹੜਾ ਪ੍ਰਭਾਵ ਆ ਉਹ ਸਿੱਧੇ ਤੌਰ ਦੇ ਉੱਤੇ ਕਬੂਲਦੇ ਹੋ ਜਦੋਂ ਉਹਨਾਂ ਮੁਲਕਾਂ ਦੇ ਵਿੱਚ ਜਾ ਕੇ, ਪਰ ਤੁਹਾਡੇ ਲਈ, ਤੁਹਾਡੀ ਜਾਣਕਾਰੀ ਲਈ ਇਹ ਵੀ ਜ਼ਰੂਰ ਦੱਸੀਏ ਕਿ ਆਸਟ੍ਰੇਲੀਆ ਦੇ ਵਿੱਚ ਵੀ ਪੰਜਾਬੀ ਨੂੰ ਜਿਹੜਾ ਬਣਦਾ ਸਤਿਕਾਰ ਆ ਪਿਛਲੇ ਕੁਝ ਸਾਲਾਂ ਤੋਂ ਮਿਲਣਾ ਸ਼ੁਰੂ ਹੋ ਗਿਆ, ਕਿਉਂਕਿ ਪੰਜਾਬੀਆਂ ਦੀ ਗਿਣਤੀ ਵੀ ਵਧੀ ਹੈ, ਔਰ ਹੁਣ ਜਦੋਂ ਅਸੀਂ ਆਮ ਜਾਣਕਾਰੀ ਲੈਣ ਦੀ ਵੀ ਗੱਲ ਕਰਦੇ ਹਾਂ ਤਾਂ ਸਾਡੇ ਆਪਣੇ ਸੂਬੇ ਵਿਕਟੋਰੀਆ ਦੇ ਵਿੱਚ ਪੰਜਾਬੀ ਦੇ ਪ੍ਰਚਾਰ ਤੇ ਪ੍ਰਸਾਰ ਦੇ ਲਈ ਸਰਕਾਰ ਜਿਹੜੀ ਹੈ ਉਹ ਬਹੁਤ ਜ਼ਿਆਦਾ ਸਹਿਯੋਗ ਕਰ ਰਹੀ ਹੈ। ਅਸੀਂ ਕੋਈ ਵੀ ਖੇਤਰ ਦੇਖ ਲਈਏ, ਚਾਹੇ ਸਿਹਤ ਦਾ ਖੇਤਰ ਹੈ, ਚਾਹੇ ਉਹ ਵਿਦਿਆ ਦਾ ਖੇਤਰ ਹੈ, ਇਹਨਾਂ ਖੇਤਰਾਂ ਦੇ ਵਿੱਚ ਪੰਜਾਬੀ ਨੂੰ ਬਹੁਤ ਮਾਨਤਾ ਮਿਲੀ ਹੈ। ਅਸੀਂ ਡਾਕਟਰ ਦੇ ਜਾਈਏ ਤਾਂ ਡਾਕਟਰਾਂ ਦੇ ਕਲੀਨਿਕਸ ਦੇ ਉੱਤੇ ਵੀ ਜਿਹੜੀ ਜਾਣਕਾਰੀ ਹੈ ਉਹ ਸਾਨੂੰ ਪੰਜਾਬੀ ਚ ਮਿਲਦੀ ਹੈ। ਉਹਨਾਂ ਦੀਆਂ ਜਿਹੜੀਆਂ ਵੈਬਸਾਈਟਸ ਆ ਉਹਨਾਂ ਦੇ ਉੱਤੇ ਵੀ ਸਾਨੂੰ ਜਿਹੜੀ ਜਾਣਕਾਰੀ ਹੈ ਉਹ ਪੰਜਾਬੀ ਦੇ ਵਿੱਚ ਮਿਲਦੀ ਹੈ। ਪਰ ਹੁਣ ਜਿਹੜਾ ਇੱਕ ਅਹਿਮ ਸਵਾਲ ਡਾਕਟਰ ਸਾਹਿਬ ਜਿਹੜਾ ਮੈਂ ਤੁਹਾਡੇ ਤੋਂ ਪੁੱਛਣਾ ਚਾਹਾਂਗੀ, ਜਦੋਂ ਅਸੀਂ ਦਿੱਲੀ ਦੀ ਗੱਲ ਕਰਦੇ ਹਾਂ ਤਾਂ ਦਿੱਲੀ ਦੇ ਵਿੱਚ ਬਹੁਤ ਤਰ੍ਹਾਂ ਦੇ ਯਤਨ ਜਿਹੜੇ ਆ ਪੰਜਾਬੀ ਦੀ ਪ੍ਰਫੁੱਲਤਾ ਦੇ ਲਈ ਹੁੰਦੇ ਰਹੇ ਆ, ਹੋ ਰਹੇ ਆ, ਪਰ ਪੰਜਾਬ ਦੇ ਵਿੱਚ ਪੰਜਾਬੀ ਦੇ ਪ੍ਰਤੀ ਸਾਡਾ ਜਿਹੜਾ ਵਤੀਰਾ ਆ ਉਹ ਬੜਾ ਹੀ ਨਾ ਪੱਖੀ ਰਿਹਾ ਆ, ਕਿਉਂਕਿ ਪੰਜਾਬ ਸਰਕਾਰ ਦਾ ਇਹ ਬਹੁਤ ਇੱਕ ਵੱਡਾ ਫਰਜ਼ ਬਣਦਾ ਸੀਗਾ ਕਿ ਪੰਜਾਬੀ ਨੂੰ ਰਾਜ ਭਾਸ਼ਾ ਵਜੋਂ ਅਸਲ ਦੇ ਵਿੱਚ ਅਮਲੀ ਰੂਪ ਦੇ ਵਿੱਚ ਅਪਣਾਇਆ ਜਾਂਦਾ, ਪਰ ਉੱਥੇ ਦੇ ਜਿਹੜੇ ਸਕੂਲ ਨੇ, ਕਾਲਜ ਨੇ, ਯੂਨੀਵਰਸਿਟੀਆਂ ਨੇ, ਉੱਥੇ ਵੀ ਪੰਜਾਬੀ ਦੇ ਨਾਲ ਮਤਰੇਆਂ ਵਾਲਾ ਜਿਹੜਾ ਸਲੂਕ ਆ ਉਹ ਹੁੰਦਾ ਰਿਹਾ। ਸੋ ਤੁਸੀਂ ਪੰਜਾਬੀ ਅਕਾਦਮੀ ਵੱਲੋਂ ਕੀ ਇਹ ਕਦੇ ਮਹਿਸੂਸ ਕਰਦੇ ਹੋ ਕਿ ਪੰਜਾਬ ਦੇ ਵਿੱਚ ਜਿਹੜੇ ਇਹੋ ਜਿਹੇ ਯਤਨ ਹੋਣੇ ਬਹੁਤ ਜ਼ਰੂਰੀ ਹੈ? ਉੱਥੇ ਜਿਹੜੇ ਬੋਰਡ ਆ ਉਹ ਅੰਗਰੇਜ਼ੀ ਦੇ ਵਿੱਚ ਪੜ੍ਹਦੇ ਆ, ਉੱਥੇ ਅਸੀਂ ਜਿਹੜੀ ਸਰਕਾਰੀ ਜਿਹੜੀਆਂ ਹਦਾਇਤਾਂ ਆ ਉਹ ਅਸੀਂ ਅੰਗਰੇਜ਼ੀ ਦੇ ਵਿੱਚ ਲੈਂਦੇ ਆ, ਸੋ ਇੱਥੇ ਕਿਹਦਾ ਕਸੂਰ ਜਿਹੜਾ ਉਹ ਜ਼ਿਆਦਾ ਮੰਨਦੇ ਹੋ ਤੁਸੀਂ?
ਦੇਖੋ ਜੀ, ਜਿਹੜਾ ਤੱਕ ਸਰਕਾਰੀ ਭਾਸ਼ਾ ਹੋਣ ਦਾ ਪੰਜਾਬੀ ਦਾ ਮਸਲਾ ਹੈ
ਜੀ,
ਪੰਜਾਬ ਵਿੱਚ ਇੱਕ ਕਾਨੂੰਨ ਦੇ ਰਾਹੀਂ ਪੰਜਾਬੀ ਨੂੰ ਪਹਿਲੀ ਸਰਕਾਰੀ ਭਾਸ਼ਾ ਮੰਨਿਆ ਗਿਆ ਔਰ ਸਾਰਾ ਕੰਮ ਕਾਜ ਜਿਹੜਾ ਉਸ ਐਕਟ ਦੇ ਵੀ ਪੰਜਾਬੀ ਚ ਕਰਨ ਦੀਆਂ ਹਦਾਇਤਾਂ ਹੈਗੀਆਂ। ਇੱਥੋਂ ਤੱਕ ਕੇ ਫਾਈਲਾਂ ਤੇ ਨੋਟਿੰਗ ਜਿਹੜੀ ਹੈਗੀ ਆ ਉਹ ਵੀ ਪੰਜਾਬੀ ਚ ਕਰਨ ਦੀਆਂ ਹਦਾਇਤਾਂ
ਹੈਗੀਆਂ।
ਪਰ ਨਾਲ ਵੀ ਖੁੱਲ ਕੀ ਹੋਈ ਹੈ ਕਿਉਂਕਿ ਜਿਹੜਾ ਸਾਡੇ ਸਿਵਲ ਸਰਵਿਸ ਦੇ ਹੈਗੀਆਂ ਉਹਦੇ ਵਿੱਚ ਸਾਰੇ ਭਾਰਤ ਤੋਂ ਲੋਕ ਆਉਂਦੇ ਆ। ਹੁਣ ਮਸਲਾ ਇਹ ਹੈ ਕਿ ਉੱਥੇ ਸਰਦਾਰੀ ਕਿਹਦੀ ਹੈ? ਸਰਦਾਰੀ ਉਹਨਾਂ ਅਫਸਰਾਂ ਦੀ ਹੁੰਦੀ। ਜਦੋਂ ਅਫਸਰਾਂ ਨੂੰ ਕਿਹਾ ਜਾਂਦਾ ਹੈ ਕਿ ਸਰਕਾਰੀ ਜਿਹੜਾ ਕੰਮ ਕਾਜ ਸਾਰਾ ਪੰਜਾਬੀ ਕਰੋ ਤੇ ਉਹ ਕਰਦੇ ਤੇ ਪੰਜਾਬੀ ਚ ਹੈਗੇ, ਪਰ ਉਹ ਇੱਕ ਬਹਾਨਾ ਜਿਹਾ ਬਣਾ ਕੇ ਆਪਣੇ ਸਾਡੇ ਮਤਾਹਿਤਾਂ ਨੂੰ ਉਹ ਹੁਕਮ ਕਰ ਦਿੰਦੇ ਆ ਕਿ ਪੰਜਾਬੀ ਜੇ ਕੀਤੀ ਆ ਉਹਦੀ ਟ੍ਰਾਂਸਲੇਸ਼ਨ ਕਰਕੇ ਸਾਨੂੰ ਦੱਸੋ, ਕਿਉਂਕਿ ਉਹਨਾਂ ਨੂੰ ਪੰਜਾਬੀ ਆਉਂਦੀ ਨੀ ਆਉਂਦੀ, ਜੇ ਆਉਂਦੀ ਨੀ ਆ ਤੇ ਉਹਨਾਂ ਨੂੰ ਬੜੀ ਲੰਬੀ ਜਿਹੀ ਪੰਜਾਬੀ ਆਉਂਦੀ ਹੁੰਦੀ ਹੈ ਤੇ ਉਹਨਾਂ ਦਾ ਸੁਭਾਅ ਹੁੰਦਾ ਕਿ ਅਸੀਂ ਅੰਗਰੇਜ਼ੀ ਚ ਕੰਮ ਕਰੀਏ। ਇੱਕ ਤਾਂ ਮਸਲਾ ਇਹ ਹੈ, ਦੂਜਾ ਜਿਹੜਾ ਭਾਸ਼ਾ ਵਿਭਾਗ ਪੰਜਾਬ ਹੈ ਜਿਹਦੀ ਜ਼ਿੰਮੇਵਾਰੀ ਸੀ ਕਿ ਉਹਨੇ ਪੰਜਾਬੀ ਲਾਗੂ ਕਰਾਉਣੀ ਹੈ, ਪੰਜਾਬ ਸਰਕਾਰ ਨੇ ਭਾਸ਼ਾ ਵਿਭਾਗ ਪੰਜਾਬ ਨੂੰ ਲੰਗੜਾ ਲੰਦਾ ਕਰ ਦਿੱਤਾ। ਉਹਦੇ ਵਿੱਚ ਹੌਲੀ ਹੌਲੀ ਕਿਸੇ ਵੇਲੇ ਜੀਤ ਸਿੰਘ ਸੀਤਲ ਕਪੂਰ ਸਿੰਘ ਘੁੰਮਣ ਵਰਗੇ ਕਿੱਡੇ ਵੱਡੇ ਲੋਕ, ਲਾਲ ਸਿੰਘ ਵਰਗੇ ਜੈਰੀ ਲਾਲ ਸਿੰਘ ਵਰਗੇ ਲੋਕ ਭਾਸ਼ਾ ਵਿਭਾਗ ਦੇ ਡਾਇਰੈਕਟਰ ਹੁੰਦੇ
ਸੀ
ਔਰ ਉਹਨਾਂ ਨੇ ਪੰਜਾਬੀ ਨੂੰ ਇੰਪਲੀਮੈਂਟ ਕਰਾਉਣ ਲਈ ਬਹੁਤ ਜ਼ੋਰ ਲਾਇਆ, ਬਹੁਤ ਸਾਰੇ ਯਤਨ ਕੀਤੇ। ਹੌਲੀ ਹੌਲੀ ਭਾਸ਼ਾ ਵਿਭਾਗ ਦੇ ਵਿੱਚ ਜਿਹੜੇ ਆ ਬਹੁਤ ਜਿਹੜੇ ਚੰਗੇ ਅਫਸਰ ਪੰਜਾਬੀ ਵਾਲੇ ਉਹਨਾਂ ਦੀ ਗਿਣਤੀ ਘਟਣੀ ਸ਼ੁਰੂ ਹੋਈ, ਪੰਜਾਬ ਸਰਕਾਰ ਦਾ ਧਿਆਨ ਘਟਣਾ ਸ਼ੁਰੂ ਹੋਇਆ ਔਰ ਇੱਥੋਂ ਤੱਕ ਕਿ ਸਾਡੀ ਜਿਹੜੀ ਐਜੂਕੇਸ਼ਨ ਪਾਲਿਸੀ ਹੈ ਪੰਜਾਬ ਦੀ, ਹਾਇਰ ਐਜੂਕੇਸ਼ਨ ਪਾਲਿਸੀ ਕਰ ਰਹੇ ਖਾਸ ਕਰਕੇ ਉਹਦੇ ਵਿੱਚ ਸਾਡਾ ਉਹਨੇ ਸਾਡਾ ਬਹੁਤ ਨੁਕਸਾਨ ਕੀਤਾ। ਜਿਹੜੀ ਪੰਜਾਬ ਦੇ ਵਿੱਚ ਜਿਹੜੇ ਬਾਰਵੀਂ ਤੱਕ ਸਕੂਲ ਹੈ ਉਹਨਾਂ ਵਿੱਚ ਪੰਜਾਬੀ ਪੜ੍ਹਨੀ ਲਾਜ਼ਮੀ ਹੈ ਦਸਵੀਂ ਤੱਕ, ਇਹ ਵੀ ਕੋਈ ਸ਼ੱਕ ਨਹੀਂ, ਹਰ ਬੱਚਾ ਦਸਵੀਂ ਤੱਕ ਪੰਜਾਬੀ ਪੜ੍ਹਦਾ, ਅਦਰਵਾਈਜ਼ ਤੁਸੀਂ ਪੰਜਾਬ ਵਿੱਚ ਐਜੂਕੇਸ਼ਨ ਨਹੀਂ ਹਾਸਲ ਕਰ ਸਕਦੇ। ਪੰਜਾਬ ਵਿੱਚ ਤੁਸੀਂ ਕੋਈ ਨੌਕਰੀ ਹਾਸਲ ਕਰਨੀ ਹੈ ਤੁਸੀਂ ਦਸਵੀਂ ਤੱਕ ਪੰਜਾਬੀ ਪੜ੍ਹੇ ਹੋਣੇ ਚਾਹੀਦੇ ਹੋ। ਈਵਨ ਕਿ ਜਿਹੜੀ ਪੰਜਾਬ ਦੀ ਜੁਡੀਸ਼ਰੀ ਵੀ ਹੈ, ਲੋਅਰ ਜੁਡੀਸ਼ਰੀ ਹੈ, ਸੈਸ਼ਨ ਜੱਜ ਤੱਕ ਜਿਹੜੇ ਲੋਕ ਆ ਉਹ ਤਦ ਤੱਕ ਨਹੀਂ ਜੁਡੀਸ਼ਰੀ ਜਾ ਸਕਦੇ ਜਦ ਤੱਕ ਉਹ ਪੰਜਾਬੀ ਨਹੀਂ ਪੜ੍ਹਦੇ। ਇਹ ਸਭ ਕੁਛ ਹੋਣ ਦੇ ਬਾਵਜੂਦ ਵੀ ਜਿਹੜੀ ਸਾਡੀ ਹਾਇਰ ਐਜੂਕੇਸ਼ਨ ਪਾਲਿਸੀ ਹੈ, ਖਾਸ ਕਰਕੇ ਸਾਡੀ ਰਿਕਰੂਟਮੈਂਟ ਦੇ ਮਸਲੇ ਆ ਕਿ ਪੰਜਾਬ ਜਦੋਂ ਜਦੋਂ ਜਿਉਂ ਜਿਉਂ ਪੰਜਾਬ ਬੈਂਕਰਪਟ ਹੁੰਦਾ ਗਿਆ, ਪੰਜਾਬ ਇਸਲੇ ਬੈਂਕਰਪਸੀ ਦੇ ਜਿਹੜਾ ਹਾਲਾਤ ਵਿੱਚ ਖੜਾ ਹੈ ਕਿ 3,00,000 ਦਾ ਕਰਜ਼ਾ ਪੰਜਾਬ ਦਿੰਦੇ ਰਹੇ ਔਰ ਉਹਨਾਂ ਵਿੱਚ ਮੈਂ ਕਿਸੇ ਪੋਲੀਟੀਕਲ ਇੱਕ ਪਾਰਟੀ ਨੂੰ ਦੋਸ਼ ਨਹੀਂ ਦਿੰਦਾ, ਸਾਰੀਆਂ ਨੂੰ ਦੋਸ਼ ਦਿੰਦਾ ਕਿ ਸਭ ਨੇ ਇਹ ਕੀਤਾ ਕਿ ਜਿਹੜਾ ਹਾਇਰ ਐਜੂਕੇਸ਼ਨ ਵੱਲੋਂ ਮੂੰਹ ਮੋੜਿਆ, ਜਿਹੜੀਆਂ ਸਾਡੇ ਸਿਸਟਮ ਹੈ ਕਿ ਸਾਡੇ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਹੈ ਉਹ ਯੂਨੀਵਰਸਿਟੀਆਂ ਨੂੰ ਗ੍ਰਾਂਟਾਂ ਦਿੰਦਾ ਤੇ ਕੁਛ ਹਿੱਸਾ ਪੰਜਾਬ ਸਰਕਾਰ ਦਿੰਦੀ ਹੈ, ਪਰ ਪੰਜਾਬ ਸਰਕਾਰ ਨੇ ਆਪਣਾ ਹਿੱਸਾ ਦੇਣਾ ਬੰਦ ਕੀਤਾ, ਸਰਕਾਰ ਨੇ ਪੰਜਾਬੀ ਵੱਲ ਧਿਆਨ ਹਟਾਇਆ, ਈਵਨ ਹਾਇਰ ਐਜੂਕੇਸ਼ਨ ਸਾਰੀ ਵੱਲੋਂ ਹਟਾਇਆ, ਟੀਚਰਸ ਦੀਆਂ ਰਿਕਰੂਟਮੈਂਟ ਨਹੀਂ ਹੋਈਆਂ ਜੀ, ਹੋਈਆਂ ਵੀ ਉਹਨਾਂ ਨੂੰ ਇਹਨਾਂ ਇੰਨੇ ਘੱਟ ਪੈਸਿਆਂ ਤੇ ਰਿਕਰੂਟ ਕੀਤੇ ਗਏ ਕਿ ਉੱਥੇ
ਜਿਹੜੇ ਪੁਰਾਣੇ ਚਪੜਾਸੀ ਲੱਗੇ ਹੋਏ ਆ ਉਹਨਾਂ ਦੀ ਸੈਲਰੀ ਵੱਧ ਜਾ ਨਵੇਂ ਕਾਲਜ ਟੀਚਰ ਦੀ ਤਨਖਾਹ ਘੱਟ ਹੈਗੀ ਆ ਹੁਣ ਇਹੋ ਜਿਹਾ ਮਸਲੇ ਵੀ ਸੀਗੇ ਕਿ ਉਹਦੇ ਨਾਲ ਹੋਇਆ ਦੂਜਾ ਸਾਡਾ ਆਪਣਾ ਲੈਵਲ ਤੇ ਅਸੀਂ ਪੰਜਾਬੀ ਨੂੰ ਅਸੀਂ ਯੂਨੀਵਰਸਿਟੀ ਟੋਪ ਕੀਤੀ ਤੇ ਮੈਂ ਬੜੇ ਚਾਅ ਨਾਲ ਜਾ ਕੇ ਮੈਂ ਆਪਣੇ ਕਜ਼ਨ ਬ੍ਰਦਰ ਨੂੰ ਆਪਣੇ ਮਾਮੇ ਦੇ ਲੜਕੇ ਨੂੰ ਦੱਸਿਆ ਕਿ ਮਾਮਾ ਉਹਨੇ ਮੈਨੂੰ ਪੁੱਛਿਆ ਕਿ ਪਾਸ ਹੋ ਗਿਆ ਤੇ ਮੈਂ ਕਿਹਾ ਵੀ ਮੈਂ ਭਾਜੀ ਮੈਂ ਯੂਨੀਵਰਸਿਟੀ ਟੋਪ ਕੀਤੀ ਹੈ ਤੇ ਉਹਨੇ ਮੈਨੂੰ ਕਿਹਾ ਕਿ ਤਾਂ ਕਿਹਾ ਤੂੰ ਟੋਪ ਕੀਤੀ ਹੈ ਤੇ ਪੰਜਾਬੀ ਦੀ ਸੀ ਸਰ
ਅੱਛਾ
ਜਦੋਂ ਸਾਡਾ ਵਤੀਰਾ ਇਹੋ ਜਿਹਾ ਹੁੰਦਾ ਕਿ ਪੰਜਾਬੀ ਵਿੱਚ ਯੂਨੀਵਰਸਿਟੀ ਟੋਪ ਕਰ ਲਈ ਤੇ ਉਹਨੂੰ ਵੱਡਾ ਤੀਰ ਵੀ ਮਾਰਿਆ ਸਵਾਈ ਇਸ ਦੇ ਕਿ ਬੱਚੇ ਨੂੰ ਉਤਸ਼ਾਹਿਤ ਕੀਤਾ ਜਾਵੇ ਅਸੀਂ ਕਹਿੰਦੇ ਪੰਜਾਬੀ ਦੀ ਸੀ ਨਾ ਕਿਹੜੀ ਕਿਹੜੀ ਵੱਡੀ ਗੱਲ ਹੈ ਜਦਕਿ ਮੈਂ ਇਹ ਸਮਝਦਾ ਕਿ ਜੇ ਤੁਸੀਂ ਜਿਵੇਂ ਮੈਂ ਪਹਿਲੇ ਸ਼ੁਰੂ ਚ ਗੱਲ ਕੀਤੀ ਸੀ ਕਿ ਜੇ ਤੁਸੀਂ ਮਾਂ ਬੋਲੀ ਵਿੱਚ ਸਮਰੱਥ ਨਹੀਂ ਹੋ ਮਾਂ ਬੋਲੀ ਚ ਮਾਹਰ ਨਹੀਂ ਹੋ ਤੁਸੀਂ ਕਿਸੇ ਵੀ ਸਬਜੈਕਟ ਵਿੱਚ ਮਾਹਰ ਨਹੀਂ ਹੋ ਸਕਦੇ ਜਦ ਤੱਕ ਸਾਡੇ ਪੇਰੈਂਟਸ ਨੂੰ ਸਾਡੇ ਟੀਚਰਸ ਨੂੰ ਇਹ ਗੱਲ ਸਮਝ ਨਹੀਂ ਆਏਗੀ ਤਦ ਤੱਕ ਅਸੀਂ ਪੰਜਾਬੀ ਵੱਲੋਂ ਅਵਿਸਲੇ ਹੀ ਰਹਿਣਾ ਹੈ ਔਰ ਦੂਜਾ ਗੱਲ ਜਿਹੜਾ ਰੁਜ਼ਗਾਰ ਨਾਲ ਜੁੜਨ ਦੀ ਵਾਰ ਵਾਰ ਗੱਲ ਹੁੰਦੀ ਹੈ ਮੈਂ ਇਹ ਸਮਝਦਾ ਕਿ ਹੁਣ ਤਾਂ ਰੁਜ਼ਗਾਰ ਨਾਲ ਜੁੜਦੀ ਭਾਜਾ ਜੇ ਰੁਜ਼ਗਾਰ ਨਾਲ ਨਾ ਜੁੜੀ ਹੁੰਦੀ ਤੇ ਮੈਂ ਤੁਹਾਡੇ ਸਾਹਮਣੇ ਕਿਵੇਂ ਬੈਠਾ ਹੁੰਦਾ ਇੱਥੇ
ਬਿਲਕੁਲ
ਮੈਂ ਇਹ ਗੱਲਾਂ ਕਿਵੇਂ ਕਰ ਰਿਹਾ ਹੁੰਦਾ ਜੇ ਰੁਜ਼ਗਾਰ ਨਾਲ ਨਾ ਜੁੜੀ ਹੁੰਦੀ ਤੇ ਅਮਰਦੀਪ ਕਿਵੇਂ ਰੇਡੀਓ ਤੇ ਸ਼ੁਰੂ ਕਰ ਰਹੀ
ਜੀ
ਕਿਉਂਕਿ ਰੁਜ਼ਗਾਰ ਨਾਲ ਜੁੜੀ ਹੋਈ ਆ ਬੜੇ ਐਵਨਿਊਸ ਖੋਲੇ ਆ ਖਾਸ ਕਰਕੇ ਮੀਡੀਆ ਨੇ ਇੰਨੇ ਐਵਨਿਊਸ ਖੋਲ ਦਿੱਤੇ ਆ ਕਿ ਜਦੋਂ ਅਸੀਂ ਦੇਖਦੇ ਹਾਂ ਮੈਂ ਇੱਥੇ ਮਹਿਸੂਸ ਕਰਦੇ ਹਾਂ ਤੁਹਾਡੇ ਜ਼ਿਆਦਾ ਮਹਿਸੂਸ ਕਰਦੇ ਹੋਵੋਗੇ ਕਿ ਜਦੋਂ ਅਸੀਂ ਕੋਈ ਦੋ ਤਿੰਨ ਬੰਦੇ ਚਾਰ ਬੰਦੇ ਸਾਨੂੰ ਕਾਬਲ ਬੰਦੇ ਚਾਹੀਦੇ ਹੁੰਦੇ ਆ ਤੇ ਸਾਨੂੰ ਉਸ ਵੇਲੇ ਚੰਗੇ ਬੰਦੇ ਰਿਕਰੂਟ ਕਰਨ ਨੂੰ ਵੀ ਨਹੀਂ ਮਿਲਦੇ ਕਿ ਜਦੋਂ ਅਸੀਂ ਕਹਿੰਦੇ ਹਾਂ ਕਿ ਅਸੀਂ ਇਸ ਕੰਮ ਲਈ ਮਤਲਬ ਕਿ ਤੁਸੀਂ ਬਹੁਤ ਵਧੀਆ ਤੁਹਾਨੂੰ ਕੋਈ ਜਿਹੜਾ ਹੈਗਾ ਪ੍ਰੋਡਿਊਸੇਸ਼ਨ ਵਾਸਤੇ ਰੇਡੀਓ ਵਾਸਤੇ ਰੇਡੀਓ ਚੌਕੀ ਤੇ ਮਿਲਦਾ ਵੀਡੀਓ ਚੌਕੀ ਤੇ ਮਿਲਦਾ ਤੁਸੀਂ ਪੰਜਾਬੀ ਚੈਨਲ ਜਿਹੜੇ ਸੈਟੇਲਾਈਟ ਚੈਨਲ ਹੈਗੇ ਉਹਨਾਂ ਦੀ ਹਾਲਤੀ ਬੜੀ ਮਾੜੀ ਜਿਹੜੇ ਕਿ ਮਾਈਕ ਤੌਰ ਤੇ ਬੜੇ ਜਿਹੜੇ ਹੈਗੇ ਆ ਖੁਸ਼ਹਾਲ ਹੈਗੇ ਉਹਨਾਂ ਦੇ ਵੀ ਤੁਸੀਂ ਕੈਪਸ਼ਨ ਪੜੋ ਗ੍ਰਾਫਿਕਸ ਪੜੋ ਮਾਤ ਭਾਸ਼ਾ ਦੇ ਪ੍ਰਤੀ ਆਪ ਪੰਜਾਬੀ ਬਹੁਤੇ ਅਵੇਖਲੇ ਹੁੰਦੇ ਆ ਪਰ ਉਹਦੀ ਵਜ੍ਹਾ ਨਾਲ ਸਾਡੇ ਕੋਲ ਉਹ ਕਪੈਸਿਟੀ ਉਹ ਸਮਰੱਥਾ ਨਹੀਂ ਅਸੀਂ ਆਪਣੀ ਬਣਾਈ ਕਿ ਅਸੀਂ ਇਹਨੂੰ ਇਸ ਭਾਸ਼ਾ ਨੂੰ ਕਮਰਸ਼ੀਅਲ ਲੈਵਲ ਦੇ ਉੱਤੇ ਅਸੀਂ ਇੰਨੇ ਟ੍ਰੇਨ ਹੋਈਏ ਜਾਂ ਇੰਨੇ ਟ੍ਰੇਨ ਆਪਣਾ ਵਰਕ ਫੋਰਸ ਨੂੰ ਕਰ ਲਈਏ ਕਿ ਉਹ ਵਰਕ ਫੋਰਸ ਜਿਹੜੀ ਆ ਉਹ ਜਿਹੜੀ ਆ ਤੁਹਾਡੇ ਅੱਗੇ ਜਾ ਕੇ ਉਹ ਰੁਜ਼ਗਾਰ ਦੇ ਵਿੱਚ ਵੀ ਬਾਕੀ ਭਾਸ਼ਾਵਾਂ ਦੇ ਮੁਕਾਬਲੇ ਜਾਂ ਜਿਹੜੀ ਇੰਟਰਨੈਸ਼ਨਲ ਭਾਸ਼ਾ ਅੰਗਰੇਜ਼ੀ ਦੇ ਮੁਕਾਬਲੇ ਉਹਨੇ ਹੀ ਮਾਰ ਹੋਣ ਉਵੇਂ ਦਾ ਕੰਮ ਕਰਨ ਲੱਗ ਇਹ ਕੁਛ ਲਿਮਿਟੇਸ਼ਨ ਸਾਡੇ ਕੋਲ ਹੈਗੀਆਂ ਇਹਦੇ ਤੋਂ ਅਸੀਂ ਮੁਨਕਰ ਵੀ ਨਹੀਂ ਹੋ ਸਕਦੇ ਕਿ ਅਸੀਂ ਐਵੇਂ ਮਾਣ ਕਰੀ ਜਾਈਏ ਐਵੇਂ ਗੌਰਵ ਜੇ ਖੁੱਲੇ ਫਿਰੀਏ ਮੈਨੂੰ ਲੱਗਦਾ ਕਿ ਸਾਨੂੰ ਮੈਨੂੰ ਅੰਦਰ ਝਾਤੀ ਮਾਰਨ ਦੀ ਬਹੁਤ ਵੱਡੀ ਲੋੜ ਹੈ ਕਿ ਇਹੋ ਜਿਹਾ ਕਿਉਂ ਹੋ ਰਿਹਾ ਵਰਤਾਰਾ ਅਸੀਂ ਕਿਉਂ ਅਵੇਸਲੇ ਹਾਂ ਇਹ ਪੰਜਾਬੀਆਂ ਨੂੰ ਜਾਗਰੂਕ ਕਰਨ ਦੀ ਵੀ ਲੋੜ ਹੈ
ਜੀ ਸੋ ਇਹ ਵੀ ਬਹੁਤ ਵੱਡਾ ਇੱਕ ਸੋਚਣ ਦਾ ਸਾਡਾ ਫਰਜ਼ ਬਣਦਾ ਇੱਥੇ ਕਿ ਅਸੀਂ ਖੁਦ ਪੰਜਾਬੀ ਭਾਸ਼ਾ ਦੇ ਪ੍ਰਤੀ ਕਿੰਨੇ ਕੁ ਜ਼ਿੰਮੇਵਾਰ ਰਹੇ ਹਾਂ ਜਾਂ ਅੱਗੇ ਹੋ ਸਕਦੇ ਹਾਂ ਅੱਛਾ ਪ੍ਰੋਗਰਾਮ ਦੇ ਵਿੱਚ ਗੱਲਬਾਤ ਦਾ ਜਿਹੜਾ ਸਮਾਂ ਉਹ ਸਾਡੇ ਕੋਲ ਬਹੁਤ ਥੋੜਾ ਰਹਿ ਗਿਆ ਪਰ ਜੇ ਅਸੀਂ ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਜਗਦੀਪ ਪਿਛਲੇ ਦਿਨੀ ਜਦੋਂ VSL ਵਿਕਟੋਰੀਅਨ ਸਕੂਲ ਆਫ ਲੈਂਗੁਏਜਿਸ ਦੀ ਗੱਲ ਹੁੰਦੀ ਹੈ ਤਾਂ ਕੁਛ ਪੋਸਟਸ ਜਿਹੜੀਆਂ ਫੇਸਬੁੱਕ ਦੇ ਉੱਤੇ ਵੀ ਦੇਖਣ ਨੂੰ ਮਿਲੀਆਂ ਕਿ ਵਿਕਟੋਰੀਅਨ ਸਕੂਲ ਆਫ ਲੈਂਗੁਏਜਿਸ ਜਿਹੜੇ ਆ ਉੱਥੇ ਪੰਜਾਬੀ ਭਾਸ਼ਾ ਵੀ ਕੁਛ ਸਕੂਲਾਂ ਦੇ ਵਿੱਚ ਪੜ੍ਹਾਈ ਜਾਂਦੀ ਹੈ ਔਰ ਹੁਣ ਤਾਂ ਉਨ੍ਹਾਂ ਦੀ ਗਿਣਤੀ ਵੀ ਜਿਹੜੀ ਹੈ ਉਹ ਵਧੀ ਹੈ ਪਰ ਗਿਣਤੀ ਵਧਣ ਦੇ ਬਾਵਜੂਦ ਵੀ ਵਿਕਟੋਰੀਆ ਦੇ ਵਿੱਚ ਸਕੂਲਾਂ ਦੀ ਵੱਡੀ ਘਾਟ ਜਿਹੜੀ ਹੈ ਉਹ ਦੇਖਣ ਨੂੰ ਮਿਲ ਰਹੀ ਹੈ ਇੱਕ ਪਾਸੇ ਉਹ ਲੋਕ ਨੇ ਜਿਹੜੇ ਲੋਕ ਪੰਜਾਬੀ ਆਪਣੇ ਬੱਚਿਆਂ ਨੂੰ ਪੜ੍ਹਾਉਣਾ ਚਾਹੁੰਦੇ ਆ ਹਨਾ ਦੂਜੇ ਪਾਸੇ ਉਹ ਲੋਕ ਨੇ ਜਿਨ੍ਹਾਂ ਨੂੰ ਲੱਗਦਾ ਕਿ ਪੰਜਾਬੀ ਪੜ੍ਹਾਉਣੀ ਤਾਂ ਫਜ਼ੂਲ ਹੈ ਕਿਉਂਕਿ ਪੰਜਾਬੀ ਨਾਲੋਂ ਤਾਂ ਚਾਈਨੀਜ਼ ਜਿਹੜੀ ਆ ਉਹ ਪੜ੍ਹਾਈ ਜਾਵੇ ਪੰਜਾਬੀ ਨਾਲੋਂ ਤਾਂ ਕੋਈ ਹੋਰ ਲੈਂਗੁਏਜ ਪੜ੍ਹਾਈ ਜਾਵੇ ਜਿਹੜੀ ਸਿੱਖ ਕੇ ਲੋਕ ਜਿਹੜੇ ਸਾਡੇ ਬੱਚੇ ਆ ਉਹ ਇੰਟਰਨੈਸ਼ਨਲ ਲੈਵਲ ਤੇ ਕਿਸੇ ਹੋਰ ਜਿਹੜੇ
ਜਿਹੜੇ ਪੋਜੀਸ਼ਨਸ ਆ ਜਾਂ ਫਿਰ ਜਿਹੜੇ ਵਪਾਰ ਆ ਬਿਜ਼ਨਸਿਸ ਆ ਉਹਨਾਂ ਦੇ ਵਿੱਚ ਉਹ ਐਕਸਪਰਟ ਹੋ ਸਕਣ ਹਨਾ। ਸੋ ਦੋ ਤਰ੍ਹਾਂ ਦੀ ਸੋਚਦੇ ਲੋਕ ਆ, ਪਰ ਇਹਦੇ ਬਾਵਜੂਦ ਬਹੁਤ ਵੱਡੀ ਗਿਣਤੀ ਜਿਹੜੀ ਆ ਉਹ ਇਹ ਗੱਲ ਮੰਨਦੀ ਆ ਕਿ ਸਾਡੇ ਹੁਣ ਆਸਟ੍ਰੇਲੀਆ ਦੇ ਵਿੱਚ VSL ਯਾਨੀ ਕਿ ਵਿਕਟੋਰੀਅਨ ਸਕੂਲ ਆਫ ਲੈਂਗੁਏਜ ਜਿਹੜਾ ਆ ਉਹਨੂੰ ਵੀ ਆਪਣੇ ਸਕੂਲਾਂ ਦੀ ਗਿਣਤੀ ਹੋਰ ਵਧਾਉਣੀ ਪੈਣੀ ਆ, ਪੰਜਾਬੀ ਦੇ ਲਈ ਖਾਸ ਤੌਰ ਦੇ ਉੱਤੇ ਜਿਹੜੇ ਕੇਂਦਰ ਆ ਨਵੇਂ ਸਥਾਪਿਤ ਕਰਨੇ ਪੈਣੇ ਆ। ਇਹ ਤਾਂ ਸਰਕਾਰ ਵੱਲੋਂ ਹੋਗੀ, ਪਰ ਦੂਜੀ ਜਦੋਂ ਅਸੀਂ ਪੰਜਾਬੀ ਭਾਈਚਾਰੇ ਦੀ ਗੱਲ ਕਰਦੇ ਹਾਂ ਤਾਂ ਸਾਡੇ ਜਿਹੜੇ ਬਹੁਤ ਸਾਰੇ ਆਗੂ ਨੇ ਜਿਹੜੇ ਅਸੀਂ ਜਿਨ੍ਹਾਂ ਨੂੰ ਅਸੀਂ ਲੀਡਰ ਮੰਨਦੇ ਹਾਂ ਕਿ ਪੰਜਾਬੀ ਕਮਿਊਨਿਟੀ ਦੇ ਪੰਜਾਬੀ ਭਾਈਚਾਰੇ ਦੇ ਲੀਡਰ ਆ, ਉਹਨਾਂ ਦੇ ਵੀ ਅਹਿਮ ਫਰਜ਼ ਬਣਦੇ ਆ ਕਿਉਂਕਿ ਅਜੇ ਤੱਕ ਅਸੀਂ ਕੋਈ ਆਪਣਾ ਜਿਹੜਾ ਸਕੂਲ ਆ ਉਹ ਸਥਾਪਿਤ ਨਹੀਂ ਕਰ ਸਕੇ। ਇਹ ਇੱਕ ਬਹੁਤ ਵੱਡੀ ਘਾਟ ਹੈ। ਕੈਨੇਡਾ ਦੇ ਵਿੱਚ ਪੰਜਾਬੀ ਦਾ ਇਸੇ ਕਰਕੇ ਵਿਕਾਸ ਹੋਇਆ ਕਿਉਂਕਿ ਉੱਥੇ ਸਕੂਲ ਸਥਾਪਿਤ ਹੋਏ ਆ ਹਨਾ, ਔਰ ਬਹੁਤ ਸਾਰੇ ਜਿਹੜੇ ਆਪਣੇ ਸਕੂਲ ਆ ਉੱਥੇ ਪੰਜਾਬੀ ਜਿਹੜੀ ਆ ਉਹ ਕੰਪਲਸਰੀ ਸਬਜੈਕਟ ਵਜੋਂ ਆਮ ਸਬਜੈਕਟ ਦੇ ਨਾਲ ਪੜ੍ਹਾਈ ਜਾਂਦੀ ਆ। ਇਹ ਇੱਕ ਅਜੇ ਵੀ ਘਾਟ ਬਾਕੀ ਆ। ਇਹਦੇ ਬਾਰੇ ਤੁਸੀਂ ਕੀ ਸੋਚਦੇ ਹੋ?
ਭੈਣ ਜੀ, ਮੈਂ ਨਾ ਕਾਫੀ ਪੈਸ਼ਨੇਟ ਆ ਇਸ ਟੌਪਿਕ ਬਾਰੇ, ਕਿਉਂਕਿ ਮੈਨੂੰ ਬਹੁਤ ਦੁੱਖ ਮਹਿਸੂਸ ਹੁੰਦਾ ਜਦੋਂ ਮੈਂ ਸੋਚਦੀ ਸਾਡੀ ਕੌਮ ਬਾਰੇ। ਜੇ ਮੈਂ ਸੋਚਾਂ ਨਾ, ਸਾਡੀ ਪੰਜਾਬੀ ਬੋਲੀ ਕੌਮ ਵੀ ਵਿੱਚੇ ਹੀ ਆਉਂਦੀ ਮੇਰੇ ਵਾਸਤੇ, ਤੇ ਸਿੱਖ ਗ੍ਰਾਮਰ ਸਕੂਲ ਦੀ ਜਿਹੜੀ ਜ਼ਮੀਨ ਖਰੀਦੀ ਗਈ ਸੀ, ਜੋ ਕੋਨਸੈਪਟ ਸੀ, ਮੈਂ ਪਿਛਲੇ 20 ਸਾਲਾਂ ਤੋਂ ਸੋਚ ਰਹੀ ਸੀਗੀ। ਮੇਰੇ ਤਾਂ ਬੱਚੇ ਮੈਨੂੰ ਲੱਗਦਾ ਹਾਈ ਸਕੂਲ ਯੂਨੀਵਰਸਿਟੀ ਤੱਕ ਪਹੁੰਚ ਜਾਣਗੇ, ਤੇ ਉਹ ਕੋਨਸੈਪਟ ਜਿਹੜਾ ਜੋ ਕਿ ਬਹੁਤ ਵਧੀਆ ਕੋਨਸੈਪਟ ਸੀ, ਬਹੁਤ ਵਧੀਆ ਚਲਾ ਰਹੇ ਸੀ ਸਭ ਕੁਝ, ਬਟ ਮੈਨੂੰ ਆਪਣੇ ਨਾ ਮੈਨੂੰ ਐਕਚੁਅਲੀ ਮੈਂ ਕਾਫੀ ਡਿਸਅਪੋਇੰਟਡ ਆ ਆਪਣੀ ਕਮਿਊਨਿਟੀ ਤੋਂ, ਕਿਉਂਕਿ ਮੈਂ ਇੱਕ ਸ਼ਾਇਦ ਉਸ ਪਾਰਟ ਆਫ ਜਿੱਦਾਂ ਬਲੈਕਬਰਨ ਗੁਰਦੁਆਰਾ ਸਾਹਿਬ, ਕ੍ਰੇਗਬਰਨ ਗੁਰਦੁਆਰਾ ਸਾਹਿਬ, ਮਤਲਬ ਸ਼ੁਰੂਆਤ ਤੋਂ ਹੀ ਨਾਲ ਜੁੜੀ ਹੋਈ ਆ, ਤੇ ਮੈਂ ਵੇਖ ਰਹੀ ਹਾਂ ਕਿ ਕੁਛ ਹੋ ਨਹੀਂ ਰਿਹਾ ਕਿਸੇ ਵੀ ਲੈਵਲ ਤੇ ਬੱਚਿਆਂ ਵਾਸਤੇ, ਸਾਡੀ ਆਉਣ ਵਾਲੀ ਜਨਰੇਸ਼ਨ ਬਾਰੇ। ਗੁਰੂ ਘਰਾਂ ਦੇ ਵਿੱਚ ਲੜਾਈਆਂ ਚੱਲ ਰਹੀਆਂ, ਬਾਹਰ ਨਵੇਂ ਗੁਰੂ ਘਰ ਖੁੱਲ ਰਹੇ ਆ 15-20 ਕਿਲੋਮੀਟਰ ਦੇ ਵਿੱਚ, ਕੋਈ ਸਕੂਲ ਦੀ ਪਹਿਲ ਕਿਉਂ ਨੀ ਕਰ ਰਿਹਾ, ਕੋਈ ਬਿਗਰ ਟੌਪਿਕਸ ਬਾਰੇ ਕਿਉਂ ਨੀ ਗੱਲ ਕਰ ਰਿਹਾ, ਬੁਲਿੰਗ, ਸਾਡੇ ਬੱਚਿਆਂ ਨੂੰ ਜਿੰਨੀ ਬੁਲਿੰਗ ਹੁੰਦੀ ਸਕੂਲਾਂ ਦੇ ਵਿੱਚ, ਠੀਕ ਹੈ ਨਾ, ਆਪਣੀ ਆਈਡੈਂਟੀ ਨੂੰ ਲੈ ਕੇ, ਸਾਰੀਆਂ ਚੀਜ਼ਾਂ ਨੂੰ ਲੈ ਕੇ ਕੋਈ ਕੁਛ ਨੀ, ਕੋਈ ਆਪੋ ਇੰਡੀਵਿਜੁਅਲ ਲੈਵਲ ਤੇ ਲੋਕ ਜ਼ਰੂਰ ਕਰ ਰਹੇ ਆ ਆਪਣਾ ਜਿੰਨਾ ਜ਼ੋਰ ਲੱਗਦਾ, ਪਰ ਆਪਾਂ ਐਜ਼ ਅ ਕਮਿਊਨਿਟੀ ਆਪਾਂ ਕਿਉਂ ਨੀ ਕੋਈ ਕਮੇਟੀ ਡਿਵੈਲਪ ਕਰ ਸਕਦੇ ਜਿੱਥੇ ਕਿ ਇੱਕ ਸੋਚ ਵਾਲੇ ਹੋਣ, ਸਾਰੀਆਂ ਇਹ ਗੱਲਾਂ ਸਾਰੀਆਂ ਇੰਟਰਟਵਾਈਂਡ ਆ। ਜੇ ਆਪਾਂ ਆਪਣੇ ਬੱਚਿਆਂ ਨੂੰ ਜੋੜਨਾ ਪੰਜਾਬੀ ਲੈਂਗੁਏਜ ਨਾਲ, ਆਪਾਂ ਗੁਰੂ ਘਰ ਲੈ ਕੇ ਜਾਂਦੇ ਬੱਚਿਆਂ ਨੂੰ, ਉੱਥੇ ਪੁੱਛਦੇ ਆ, ਕੁਛ ਸਵਾਲ ਪੈਦਾ ਹੀ ਹੁੰਦੇ ਆ, ਮੰਮੀ ਤਾਂ ਲੜਾਈਆਂ ਕਿਉਂ ਹੋ ਰਹੀਆਂ, ਆ ਕਿਉਂ ਹੋ ਰਿਹਾ, ਉਹ ਕਿਉਂ ਰਿਹਾ, ਉੱਥੇ ਮੈਂ ਜਵਾਬ ਦੇਣ ਯੋਗ ਨਹੀਂ ਆ ਕਿ ਆਹ ਚੀਜ਼ਾਂ ਕਿਉਂ ਹੋ ਰਹੀਆਂ ਸਾਡੇ ਗੁਰੂ ਘਰਾਂ ਦੇ ਵਿੱਚ, ਖਾਸ ਤੌਰ ਤੇ ਜਿੱਥੇ ਫਰੀਡਮ ਆਫ ਸਪੀਚ ਨਹੀਂ ਅਲਾਊਡ, ਜਿੱਥੇ ਕੋਈ ਕੁਛ ਨਹੀਂ ਬੋਲ ਸਕਦਾ ਜੋ ਆਪਣੇ ਧਰਮ ਬਾਰੇ, ਆਪਣੇ ਕਲਚਰ ਬਾਰੇ, ਆਪਣੀ ਬੋਲੀ ਦੇ ਵਿੱਚ, ਠੀਕ ਹੈ ਨਾ। ਪਰ ਇਹ ਚੀਜ਼ਾਂ ਤੋਂ ਉੱਠ ਕੇ ਜਿਹੜਾ ਸਵਾਲ ਤੁਸੀਂ ਭੈਣ ਜੀ ਗੱਲ ਕੀਤੀ ਹੈ ਨਾ,
ਸਕੂਲ ਦੀ,
ਹੁਣ ਸਕੂਲ ਦੀ ਐਜੂਕੇਸ਼ਨ ਸਭ ਤੋਂ ਵੱਡੀ ਗੱਲ ਆ। ਹੁਣ ਜਿੱਦਾਂ ਮੇਰੀ ਬੱਚੀ 8ਵੀਂ ਚ ਪੜ੍ਹਦੀ ਆ, ਉਹ ਇੰਗਲਿਸ਼ ਵੀ ਸਿੱਖ ਰਹੀ ਆ, ਫ੍ਰੈਂਚ ਵੀ ਸਿੱਖ ਰਹੀ, ਚਾਈਨੀਜ਼ ਵੀ ਸਿੱਖ ਰਹੀ, ਤੇ ਪੰਜਾਬੀ ਵੀ ਸਿੱਖ ਰਹੀ ਆ। ਤੇ ਇਹ ਤੁਹਾਡੇ ਆਪਣੇ ਜਿੱਦਾਂ ਮਾਂ ਪਿਓ ਦਾ ਫਰਜ਼ ਬਣਦਾ, ਸਭ ਤੋਂ ਵੱਡੇ ਗੁਨੇਗਾਰ ਜੇ ਮੈਂ ਕਹਾਂ ਤਾਂ ਮਾਂ ਪਿਓ ਹੋਣਗੇ ਜੇ ਬੱਚੇ ਪੰਜਾਬੀ ਤੋਂ ਦੂਰ ਹੋ ਰਹੇ ਆ। ਮਾਂ ਪਿਓ ਆਪਣੇ ਸੈਟਰਡੇ ਮਾਰਨਿੰਗ ਸੈਕਰੀਫਾਈਸ ਨਹੀਂ ਕਰਨਾ ਚਾਹੁੰਦੇ ਸਵੇਰੇ ਉੱਠ ਕੇ ਕਿ ਆਪਾਂ ਆਪਣੇ ਬੱਚਿਆਂ ਨੂੰ ਸਵੇਰੇ ਸ਼ਨੀ ਆ ਸਵੇਰੇ ਲੈ ਕੇ ਜਾਣਾ ਬੱਚਿਆਂ ਨੂੰ, ਠੀਕ ਹੈ, ਇੱਕ ਡੈਡੀਕੇਸ਼ਨ ਹੁੰਦੀ ਜੇ ਤੁਸੀਂ ਆਪਣੇ ਬੱਚੇ ਨੂੰ ਪੰਜਾਬੀ ਸਿਖਾਉਣੀ ਆ ਪੜ੍ਹਾਉਣੀ ਆ, ਤੇ ਸੈਟਰਡੇ ਮਾਰਨਿੰਗ ਉੱਥੇ ਤੁਸੀਂ ਆਪਣੇ ਬੱਚਿਆਂ ਨੂੰ ਲੈ ਕੇ ਪਹੁੰਚੋ। ਬਹੁਤ ਲੋਕ ਇਹ ਕਹਿੰਦੇ, ਮੈਂ ਖੁਦ ਇੱਕ ਟੈਨਿਸ ਪਲੇਅਰ ਆ, ਠੀਕ ਹੈ ਨਾ, ਮੈਂ ਬਚਪਨ ਤੋਂ 5 ਸਾਲ ਦੀ ਉਮਰ ਤੋਂ ਮੈਂ ਟੈਨਿਸ ਵੀ ਖੇਡ ਰਹੀ ਹਾਂ, ਇਹ ਨਹੀਂ ਕਿ ਮੈਂ ਸਪੋਰਟਸ ਚ ਨਹੀਂ ਹੈਗਾ, ਬਹੁਤ ਬਹਾਨਾ ਇਹ ਵੀ ਆ ਕਿ ਸਪੋਰਟਸ ਹੁੰਦੀਆਂ ਸੈਟਰਡੇ ਮਾਰਨਿੰਗ ਤਾਂ ਨਹੀਂ ਲੈ ਕੇ ਜਾ ਸਕਦੇ, ਸਪੋਰਟ ਦੇ ਹੋਰ ਵੀ ਬਥੇਰੇ ਤਰੀਕੇ ਹੁੰਦੇ ਆ ਵਿਦਆਊਟ ਸੈਕਰੀਫਾਈਸਿੰਗ ਤੁਹਾਡੀ ਪੰਜਾਬੀ ਲੈਂਗੁਏਜ, ਜੇ ਤੁਹਾਨੂੰ ਪੰਜਾਬੀ ਨਾਲ ਪਿਆਰ ਆ, ਜੇ ਤੁਸੀਂ ਚਾਹੁੰਦੇ ਕਿ ਤੁਹਾਡੇ ਬੱਚੇ ਪੰਜਾਬੀ ਨਾਲ ਜੁੜੇ ਰਹਿਣ, ਤੁਸੀਂ ਆਫਟਰ ਸਕੂਲ ਸਪੋਰਟ ਕਰ ਸਕਦੇ ਹੋ, ਤੁਸੀਂ ਡਿਊਰਿੰਗ ਦ ਵੀਕ ਬਹੁਤ ਕੰਪੀਟੀਸ਼ਨ, ਮੇਰੀਆਂ ਕੁੜੀਆਂ ਕ੍ਰਿਕਟ ਵੀ ਖੇਡਦੀਆਂ, ਵਾਲੀਬਾਲ ਵੀ ਖੇਡਦੀਆਂ, ਠੀਕ ਹੈ, ਉਹ ਤੁਸੀਂ ਡਿਫਰੈਂਟ ਕਲੱਬਸ ਨਾਲ ਜੁਆਇਨ ਕਰਕੇ ਕਰ ਸਕਦੇ, ਹਰ ਚੀਜ਼ ਦਾ ਹੱਲ ਹੁੰਦਾ। ਜੇ ਤਾਂ ਹੋਈ ਹੈ ਵੀ ਆਪਾਂ ਇੰਡੀਆ ਤੋਂ ਉੱਠ ਕੇ ਆ ਗਏ ਹਾਂ, ਠੀਕ ਹੈ, ਤੇ ਸਾਨੂੰ ਕੋਈ ਨੌਲੇਜ ਨਹੀਂ ਆ, ਬਟ ਇੱਥੇ ਸੋਸ਼ਲ ਮੀਡੀਆ, ਗੂਗਲ ਬਾਬਾ, ਸਾਰਾ ਕੁਛ ਆ ਗਿਆ ਅੱਜ ਕੱਲ ਦੀ ਟੈਕਨੋਲੋਜੀ ਚ, ਕਿ ਤੁਸੀਂ ਇਨਫੋਰਮੇਸ਼ਨ ਲੱਭ ਸਕਦੇ। ਜੇ ਕੋਈ ਇਹ ਪ੍ਰੋਗਰਾਮ ਸੁਣ ਰਿਹਾ ਤੇ ਤੁਸੀਂ ਇੱਥੇ ਨਹੀਂ ਜਮੇ ਪਲੇ, ਤੁਸੀਂ ਕਿਸੇ ਵੀ ਤਰੀਕੇ ਦੀ ਕੋਈ ਵੀ ਹੈਲਪ ਲੈਣਾ ਚਾਹੁੰਦੇ, ਤੁਸੀਂ ਮੈਨੂੰ ਰੀਚ ਆਊਟ ਕਰ ਸਕਦੇ, ਆਮ ਹੈਪੀ ਟੂ ਹੈਲਪ, ਹੈ ਨਾ। ਬਟ ਸਭ ਤੋਂ ਵੱਡੀ ਗੱਲ ਇਹ ਆ ਕਿ ਪੰਜਾਬੀ ਜੇ ਘਰਾਂ ਚ ਨੀ ਬੋਲੀ ਜਾਊਗੀ ਭੈਣ ਜੀ, ਤਾਂ ਸਕੂਲਾਂ ਚ ਭੇਜਣ ਦਾ ਕੋਈ ਫਾਇਦਾ ਨਹੀਂ। ਹੈਗੇ ਬਥੇਰੇ ਮੇਰੇ ਕੰਟੈਕਟ ਲਿਸਟ ਦੇ ਵਿੱਚ ਵੀ ਜਿਹੜੇ ਲੋਕ ਘਰਾਂ ਚ ਅੰਗਰੇਜ਼ੀ ਬੋਲਦੇ ਆ, ਸਕੂਲੇ ਜਾ ਕੇ ਐਕਸਪੈਕਟ ਕਰਦੇ ਆ ਕਿ ਟੀਚਰ ਜਿਹੜਾ ਮਤਲਬ ਪੰਜਾਬੀ ਚ ਪੜ੍ਹਾਉਣਗੇ, ਅੱਧੇ ਨਿਆਣੇ ਐਕਚੁਅਲੀ ਪੰਜਾਬੀ ਦੇ ਜੇ ਕਲਾਸਿਸ ਚ ਵੀ ਦੇਖੋ ਨਾ ਤੁਸੀਂ, ਮੈਂ ਐਕਚੁਅਲੀ ਕੋਸ਼ਿਸ਼ ਕਰ ਰਹੀ ਹਾਂ ਵੀ ਬੱਚਿਆਂ ਦੀ ਫਾਸਟ ਟ੍ਰੈਕ ਹੋ ਸਕੇ ਪੰਜਾਬੀ ਕਿਸੇ ਤਰੀਕੇ, ਕਿਉਂਕਿ ਮਜਬੂਰੀ ਹੈ ਟੀਚਰਾਂ ਦੀ। ਮੈਂ ਖੁਦ ਇੱਕ ਰਜਿਸਟਰ ਟੀਚਰ ਹਾਂ ਤੇ ਟੀਚਰਾਂ ਨੂੰ ਉਸ ਲੈਵਲ ਤੇ ਪੜ੍ਹਾਉਣਾ ਪੈਂਦਾ ਜਿਹੜੇ ਬਾਕੀ ਸਾਰੀ ਕਲਾਸ ਦੇ ਵਿੱਚ ਆ। ਹੁਣ ਜੇ ਗਿਣਤੀ ਦੇ ਵਿੱਚ ਅੰਗਰੇਜ਼ੀ ਸਮਝਣ ਵਾਲੇ ਜ਼ਿਆਦਾ ਬੱਚੇ ਹੋਣਗੇ, ਉਹਨਾਂ ਨੂੰ ਨੈਚੁਰਲੀ ਉਸ ਤਰੀਕੇ ਨਾਲ ਪੜ੍ਹਾਉਣਾ ਪਊ। ਦੂਜੇ ਬੱਚੇ ਫਿਰ ਪਿੱਛੇ ਰਹੀ ਜਾਂਦੇ ਆ, ਠੀਕ ਹੈ ਨਾ। ਜੋ ਲੈਵਲ ਆ ਪੰਜਾਬੀ ਦਾ ਕਦੀ ਵੀ ਨੀ ਸਿਖਾਇਆ ਜਾਂਦਾ, ਜੋ ਮੈਨੂੰ ਲੱਗਦਾ ਬਾਰਵੀਂ ਤੱਕ ਵੀ, ਠੀਕ ਹੈ ਨਾ। ਗਿਆਰਵੀਂ ਬਾਰਵੀਂ ਚ ਪ੍ਰੈਸ਼ਰ ਪਾ ਕੇ ਬੱਚੇ ਨੂੰ ਕਲੀਅਰ ਕੀਤੀ ਜਾਂਦੀ, ਬਟ ਆਪਾਂ ਆਪਣੀ ਕੌਮ ਨੂੰ ਆਪਾਂ ਨੂੰ ਇੱਕ ਲੈਵਲ ਤੇ ਆਉਣਾ ਪੈਣਾ ਕਿ ਆਪਾਂ ਸੋਚਣਾ ਵੀ ਫਿਊਚਰ ਚ ਪੰਜਾਬੀ ਮੇਨ ਸਟ੍ਰੀਮ ਸਕੂਲਾਂ ਦੇ ਵਿੱਚ ਕਿੱਦਾਂ ਆਵੇ। ਸਾਡੀ ਗਿਣਤੀ ਵੱਧ ਰਹੀ ਆ ਪਰ ਸਾਡੀ ਸੋਚ ਨਹੀਂ ਵੱਧ ਰਹੀ ਹੈ। ਸਾਡੀ ਸੋਚ ਜਿਹੜੀ ਹੋਣੀ ਚਾਹੀਦੀ ਨਾ ਪੰਜਾਬੀ ਨੂੰ ਲੈ ਕੇ ਹੋਣੀ ਚਾਹੀਦੀ, ਆਪਾਂ ਫ੍ਰੈਂਚ ਚਾਈਨੀਜ਼ ਤੱਕ ਕਿੱਦਾਂ ਲੈ ਕੇ ਆਉਣਾ ਸਕੂਲਾਂ ਦੇ ਵਿੱਚ ਕਿ ਇੱਕ ਲੈਂਗੁਏਜ ਹੋਵੇ ਸਾਡੇ ਬੱਚਿਆਂ ਨੂੰ ਆਫਰ ਹੋਵੇ, ਭਾਵਾਂ ਦੀ ਕਰੇਗੀਬਨ ਵਰਗੇ ਏਰੀਆ ਚ ਹੋਵੇ ਸ਼ੁਰੂਆਤ, ਠੀਕ ਹੈ, ਜਿੱਥੇ ਆਪਾਂ ਨੂੰ ਪਤਾ ਵੀ ਆਪਣੇ ਮੈਜੋਰਿਟੀ ਬੱਚੇ ਪੜ੍ਹਦੇ ਤੇ ਮਤਲਬ ਕਿ ਵੀ ਪੜ੍ਹਾਏ ਜਾ ਸਕਦੇ। ਉਹਦੇ ਵਿੱਚ ਇਹ ਹੁੰਦਾ ਡਿਪਾਰਟਮੈਂਟ ਇਹੀ ਕਹਿੰਦੀ ਹੈ ਕਿ ਤੁਹਾਡੇ ਕੋਲ ਕੋਈ ਟੀਚਰ ਹੋਵੇ ਜਿਹੜਾ ਕਿ ਇੰਪਲੋਇਡ ਹੋ ਡਿਪਾਰਟਮੈਂਟ ਥਰੂ, ਪਰ ਉਹਨਾਂ ਨੂੰ ਇਟਸ ਬੇਸਡ ਔਨ ਨੰਬਰਸ। ਜੇ ਆਪਾਂ ਪੰਜਾਬੀ ਲੈ ਵੀ ਆਈਏ ਮੇਨ ਸਟ੍ਰੀਮ ਸਕੂਲਾਂ ਦੇ ਵਿੱਚ, ਮਸਲਾ ਇਹ ਖੜਾ ਹੁੰਦਾ ਆਪਣੇ ਆਪਣੇ ਜਿਹੜੇ ਲੋਕ ਆ ਜਿਹੜੇ ਚਾਹੁੰਦੇ ਆ ਕਿ ਸਾਡੇ ਨਿਆਣੇ ਚਾਈਨੀਜ਼ ਸਿੱਖਣ ਤੇ ਮਤਲਬ ਜਾਂ ਹਿੰਦੀ ਸਿੱਖਣ। ਬਹੁਤ ਗਿਣਤੀ ਏਦਾਂ ਦੇ ਵੀ ਲੋਕਾਂ ਦੀ ਵੇਖਣ ਨੂੰ ਆਉਂਦੀ ਆ ਕਿ ਹਿੰਦੀ ਨੂੰ ਜ਼ਿਆਦਾ ਪਹਿਲ ਦਿੰਦੇ ਆ ਪੰਜਾਬੀ ਨਾਲੋਂ, ਠੀਕ ਆ। ਤੇ ਜੇ ਏਦਾਂ ਵੀ ਹੋਇਆ ਲੈਂਗੁਏਜ ਵੀ ਅਪਰੂਵ ਕਰਾ ਲਓ, ਸਾਰਾ ਕੁਛ ਕਰ ਲਓ, ਜੇ ਇਨਰੋਲਮੈਂਟ ਤਾਂ ਹੋਈਆਂ ਕੀ ਕਰਾਂਗੇ ਆਪਾਂ।
ਜੀ ਜੀ ਬਿਲਕੁਲ,
ਠੀਕ ਹੈ ਨਾ।
ਸੋ ਜਾਇਜ਼ ਹੈ
ਇਹ ਚੀਜ਼ਾਂ ਨੂੰ ਲੈ ਕੇ, ਮੈਨੂੰ ਲੱਗਦਾ ਵੀ ਇਹ ਚੀਜ਼ਾਂ ਜਦ ਤੱਕ ਆਪਾਂ ਇਹ ਮਤਲਬ ਇਸ਼ੂ ਨਹੀਂ ਸੋਲਵ ਕਰਦੇ ਨਾ ਪੰਜਾਬੀ ਲੈਂਗੁਏਜ ਲਈ, ਆਪਾਂ ਕਰ ਕੀ ਰਹੇ ਹਾਂ ਆਪਣੇ ਬੱਚਿਆਂ ਵਾਸਤੇ? ਆਪਾਂ ਆਪਣੇ ਬਾਰੇ ਭੁੱਲਜੀਏ ਹੁਣ, ਠੀਕ ਹੈ ਨਾ। ਬੱਚਿਆਂ ਵਾਸਤੇ ਆਪਾਂ ਕੀ ਕਰ ਰਹੇ? ਕੋਈ ਕੀਰਤਨ ਸਮਾਗਮ ਹੁੰਦਾ, ਕੋਈ ਯੂਥ ਕੈਂਪ, ਯੂਥ ਕੈਂਪ ਇੱਕ ਚੱਲਦਾ ਖਾਲਸਾ ਕੈਂਪ, ਯੂਥ ਕੈਂਪ ਜਿਹੜਾ ਚੱਲਦਾ ਇੱਕ ਡਿਫਰੈਂਟ ਇੱਕ ਸਿੱਖ ਸੇਵਕ ਆਸਟ੍ਰੇਲੀਆ, ਉਹ ਬਹੁਤ ਤੌਰ ਤੇ ਆਪਣੇ ਦੋ ਕੈਂਪ ਰਨ ਕਰਦੇ ਆ ਸਿੱਖੀ ਨਾਲ ਜੋੜਨ ਨੂੰ, ਪਰ ਬੱਚਿਆਂ ਨੂੰ ਪੰਜਾਬੀ ਨਾਲ ਜੋੜਨ, ਠੀਕ ਆ। ਇੰਟਰਨੈਸ਼ਨਲ ਉਹ ਆਪਣੇ ਬੁਲਾਰੇ ਬੁਲਾਉਂਦੇ ਆ, ਫੈਸਿਲੀਟੇਟਰ ਵੱਖਰੇ ਹੁੰਦੇ, ਇੰਗਲਿਸ਼ ਚ ਮੋਸਟਲੀ ਹੁੰਦੀ, ਜੋ ਕਿ ਮੈਂ ਹਰ ਸਾਲ ਕੁੜੀਆਂ ਨੂੰ ਬੱਚਿਆਂ ਨੂੰ ਲੈ ਕੇ ਜਾਂਦੀ। ਪਰ ਇਹ ਮਾਂ ਪਿਓ ਤੇ ਗੱਲ ਆਣ ਕੇ ਟਿਕਦੀ ਆ, ਤੁਸੀਂ ਕਿੰਨੀ ਐਫਰਟ ਕਰ ਰਹੇ ਆ। ਬਾਕੀ ਤਾਂ ਬਹੁਤ ਕੁਛ ਔਨ ਆਫਰ ਹੈਗਾ ਇੱਥੇ ਮੈਲਬਰਨ ਦੇ ਵਿੱਚ ਵੀ, ਠੀਕ ਹੈ ਨਾ, ਪਰ ਤੁਸੀਂ ਕੀ ਕਰ ਰਹੇ? ਵਾਟ ਯੂ ਡੂਇੰਗ ਕੰਟਰੀਬਿਊਟ, ਹੈ ਨਾ, ਆਪਣੀ ਕੰਟਰੀਬਿਊਸ਼ਨ ਕੀ ਹੈ?
ਬਿਲਕੁਲ। ਸੋ ਜਗਦੀਪ, ਬਿਲਕੁਲ ਤੁਹਾਡਾ ਵੀ ਇਹੀ ਮੰਨਣਾ ਹੈ ਕਿ ਅਸਲ ਦੇ ਵਿੱਚ ਸਾਨੂੰ ਆਪਣੇ ਅੰਦਰ ਝਾਤ ਮਾਰਨ ਦੀ ਵੱਡੀ ਲੋੜ ਹੈ ਇਸ ਵੇਲੇ। ਔਰ ਜਦੋਂ ਅਸੀਂ ਆਪਣੀਆਂ ਲੋੜਾਂ ਦੇ ਹਿਸਾਬ ਦੇ ਨਾਲ ਅੱਜ ਗੱਲ ਕਰ ਰਹੇ ਹਾਂ ਕਿ ਪੰਜਾਬੀ ਬੋਲੀ ਦੇ ਪ੍ਰਚਾਰ ਜਾਂ ਪ੍ਰਸਾਰ ਹੈ, ਤੇ ਸਾਨੂੰ ਆਪਣੀ ਪੀੜ੍ਹੀਆਂ ਨੂੰ ਜੋੜਨਾ ਪੈਣਾ ਇਸ ਬੋਲੀ ਦੇ ਨਾਲ, ਕਿਉਂਕਿ ਡਾਕਟਰ ਸਾਹਿਬ ਨੇ ਵੀ ਇਹ ਜਿਹੜੀ ਚਿੰਤਾ ਆ ਉਹ ਜ਼ਾਹਰ ਕੀਤੀ ਆ ਕਿ ਜਦੋਂ ਤੱਕ ਕੋਈ ਬੋਲੀ ਜਿਹੜੀ ਆ ਰੁਜ਼ਗਾਰ ਦੀ ਭਾਸ਼ਾ ਨਹੀਂ ਬਣਦੀ, ਉਦੋਂ ਤੱਕ ਉਹਦੇ ਉੱਤੇ ਇਕੱਲਾ ਕਵਿਤਾਵਾਂ ਪੜ੍ਹ ਕੇ ਜਾਂ ਗੱਲ ਕਰਕੇ ਮਾਣ ਕਰੀ ਜਾਣਾ ਜਿਹੜਾ ਆ ਉਹ ਨਹੀਂ ਸਹੀ। ਉਹਦੇ ਲਈ ਸਾਨੂੰ ਯਤਨ ਆਪ ਕਰਨੇ ਪੈਣੇ ਆ, ਕਿਉਂਕਿ ਜੇ ਹੁਣ ਅਸੀਂ ਆਸਟ੍ਰੇਲੀਆ ਦੇ ਵਿੱਚ ਵੀ ਦੇਖੀਏ ਤਾਂ ਵੱਖ ਵੱਖ ਵਿਭਾਗਾਂ ਦੇ ਵਿੱਚ ਅਸੀਂ ਦੇਖ ਲਿਆ ਕਿ ਹੁਣ ਸਾਰੀ ਜਾਣਕਾਰੀ ਜਿਹੜੀ ਉਹ ਪੰਜਾਬੀ ਦੇ ਵਿੱਚ ਉਪਲਬਧ ਆ। ਇੱਥੋਂ ਤੱਕ ਕਿ ਜਦੋਂ ਅਸੀਂ ਹੁਣ ਅਧਿਆਪਕਾਂ ਦੀ ਗੱਲ ਕਰਦੇ ਹਾਂ, ਡਾਕਟਰਾਂ ਦੀ ਗੱਲ ਕਰਦੇ ਹਾਂ ਜਾਂ ਕਿਸੇ ਵੀ ਫੀਲਡ ਦੇ ਵਿੱਚ ਕਿਸੇ ਵੀ ਖੇਤਰ ਦੇ ਵਿੱਚ ਨੌਕਰੀਆਂ ਲੈਣ ਦੀ ਗੱਲ ਕਰਦੇ ਹਾਂ, ਤਾਂ ਉੱਥੇ ਵੀ ਤੁਹਾਨੂੰ ਇਸ ਚੀਜ਼ ਦਾ ਕ੍ਰੈਡਿਟ ਮਿਲਦਾ ਆ ਕਿ ਤੁਹਾਨੂੰ ਪੰਜਾਬੀ ਜੇ ਤੁਹਾਨੂੰ ਆਉਂਦੀ ਆ ਤਾਂ ਉਹਦੇ ਲਈ ਪਹਿਲ ਦਿੱਤੀ ਜਾਂਦੀ ਆ ਕਿ ਤੁਸੀਂ ਇਸ ਨੌਕਰੀ ਨੂੰ ਲੈਣ ਦੇ ਯੋਗ ਮੰਨੇ ਜਾਂਦੇ ਆ, ਕਿਉਂਕਿ ਗਿਣਤੀ ਵੱਧ ਰਹੀ ਹੈ ਪੰਜਾਬੀਆਂ ਦੀ। ਸੋ ਇਹਦੇ ਕਰਕੇ ਰੁਜ਼ਗਾਰ ਜਿਹੜਾ ਆ ਉਹ ਵੀ ਤੁਹਾਡੀ ਮਾਂ ਬੋਲੀ ਤੁਹਾਨੂੰ ਮੁਹੱਈਆ ਕਰਾ ਰਹੀ ਆ, ਇਹਦੇ ਕਰਕੇ ਤੁਹਾਨੂੰ ਮਾਣ ਕਰਨਾ ਤਾਂ ਬਣਦਾ, ਪਰ ਉਹਦੇ ਪ੍ਰਤੀ ਜਿਹੜੇ ਸਾਡੇ ਫਰਜ਼ ਆ ਉਹਨਾਂ ਨੂੰ ਵੀ ਅਪਣਾਉਣਾ ਪੈਣਾ, ਉਹਨਾਂ ਫਰਜ਼ਾਂ ਦੀ ਪਛਾਣ ਵੀ ਸਾਨੂੰ ਕਰਨੀ ਪੈਣੀ ਆ। ਡਾਕਟਰ ਸਾਹਿਬ, ਜਾਂਦੇ ਜਾਂਦੇ ਸਾਡੇ ਆਸਟ੍ਰੇਲੀਆ ਵਾਲਿਆਂ ਨੂੰ ਜਾਂ ਫਿਰ ਜਿਹੜੇ ਵਰਲਡ ਵਾਈਡ ਸਰੋਤੇ ਜਿਹੜੇ ਇਸ ਵੇਲੇ ਸਾਨੂੰ ਸੁਣ ਰਹੇ ਆ, ਉਹਨਾਂ ਦੇ ਲਈ ਕੋਈ ਸੁਨੇਹਾ ਤੁਸੀਂ ਦੇ ਕੇ ਜਾਣਾ ਚਾਹੁੰਦੇ ਹੋ ਜ਼ਰੂਰ ਦਿਓ।
ਦੇਖੋ, ਮੈਂ ਸੁਨੇਹਾ ਤੇ ਜਗਦੀਪ ਦੀਆਂ ਗੱਲਾਂ ਦੇ ਵਿੱਚ ਹੀ ਛੁਪਿਆ ਹੋਇਆ ਸੀ
ਜੀ,
ਕਿ ਜਦੋਂ ਇਹ ਕਹਿ ਰਹੀ ਹੈ ਕਿ ਫ੍ਰੈਂਚ ਜਾਂ ਜਰਮਨ ਜਾਂ ਦੂਸਰੀਆਂ ਭਾਸ਼ਾਵਾਂ ਸਿੱਖਣ ਵਾਲੇ ਬੱਚੇ ਜ਼ਿਆਦਾ ਵੱਧ ਰਹੇ ਆ ਜਾਂ ਪੇਰੈਂਟਸ ਜ਼ਿਆਦਾ ਉਹਦੇ ਬਾਰੇ ਸੋਚ ਰਹੇ ਆ, ਤੇ ਮੈਂ ਸਮਝਦਾ ਕਿ ਅੱਜ ਜਿਹੜਾ ਜ਼ਮਾਨਾ ਹੈ ਕਿ ਸਾਡੀ ਦੁਨੀਆਂ ਦੇ ਹਰ ਬੰਦੇ ਦੀ ਇਹ ਮਜਬੂਰੀ ਹੈ ਮਲਟੀ ਲਿੰਗੁਅਲ ਹੋਣਾ, ਮਲਟੀ ਲਿੰਗੁਅਲ ਤੇ ਮਲਟੀ ਕਲਚਰ ਹੋਣਾ ਸਾਡੀ ਮਜਬੂਰੀ ਹੈ, ਔਰ ਉਸ ਮਜਬੂਰੀ ਨੂੰ ਸਮਝਣਾ ਪਏਗਾ ਕਿ ਤੁਸੀਂ ਮਲਟੀ ਲਿੰਗੁਅਲ ਵੀ ਹੋਈਏ ਮਲਟੀ ਕਲਚਰਲ ਵੀ ਹੋਈਏ, ਪਰ ਮਲਟੀ ਲਿੰਗੁਅਲ ਤੇ ਮਲਟੀ ਕਲਚਰਲ ਹੋਣ ਵਾਸਤੇ ਉੱਥੇ ਵੀ ਕਾਮਯਾਬੀ ਲਈ ਤੁਹਾਨੂੰ ਆਪਣੀ ਮਾਤ ਭਾਸ਼ਾ ਦਾ ਪਹਿਲੋਂ ਗਿਆਨ ਹੋਏਗਾ, ਤਾਂ ਕਿ ਜੇ ਤੁਸੀਂ ਪੰਜਾਬੀ ਚੰਗੀ ਤਰ੍ਹਾਂ ਜਾਣਦੇ ਹੋ ਤਾਂ ਹੀ ਚਾਈਨੀਜ਼ ਚੰਗੀ ਤਰ੍ਹਾਂ ਸਿੱਖ ਸਕਦੇ ਹੋ, ਤਾਂ ਹੀ ਫ੍ਰੈਂਚ ਚੰਗੀ ਤਰ੍ਹਾਂ ਸਿੱਖ ਸਕਦੇ ਹੋ, ਜੇ ਤੁਸੀਂ ਆਪਣੀ ਮਾਤ ਭਾਸ਼ਾ ਹੀ ਨਹੀਂ ਆਉਂਦੀ
ਹੌਜੂ ਕਰਨ ਲੱਗ ਜੇ ਮੈਂ ਫਿਰ ਕਰਨ ਸ਼ੁਰੂ ਜਿੱਥੋਂ ਕੀਤੀ ਸੀ ਦੋਮਨ ਚਮਸਕੀ ਤੋਂ ਸ਼ੁਰੂ
ਕੀਤੀ
ਜਦੋਂ ਤੁਸੀਂ ਘਰ ਵਿੱਚ ਪੰਜਾਬੀ ਬੋਲਦੇ ਹੋ
ਜੀ
ਤੇ ਉਸ ਸਟੂਡੈਂਟ ਦੇ ਵਿੱਚੋਂ ਜਿਹੜਾ ਬੱਚੇ ਨੇ ਗਿਆਨ ਪ੍ਰਾਪਤ ਕਰਦਾ ਜਿਹੜਾ ਤੁਸੀਂ ਆਪਣੀ ਸੋਲ ਚੋਂ ਆਪਣੀ ਆਤਮਾ ਚੋਂ ਜਿਹੜੀਆਂ ਗੱਲਾਂ ਬੱਚੇ ਨੂੰ ਸਿਖਾਉਣੀਆਂ ਜਿਹੜੀਆਂ ਵਿਰਸੇ ਚੋਂ ਨੇ ਗੱਲਾਂ ਸਿੱਖਣੀਆਂ ਉਹ ਸਕੂਲ ਚੋਂ ਕਦੇ ਨੀ ਸਿੱਖ ਸਕਦਾ ਬੱਚਾ ਸਕੂਲ ਦੀ ਜਿਹੜੀ ਐਜੂਕੇਸ਼ਨ ਹੈ ਉਹ ਮਕੈਨੀਕਲ ਕਿਸਮ ਦੀ ਹੁੰਦੀ ਹੈ ਜਿਹੜੀ ਇੱਕ ਜਿਹੜਾ ਜਿਹੜਾ ਮੈਂ ਦੋ ਗੱਲਾਂ ਦਾ ਫਰਕ ਕਰਦਾ ਹੁੰਦਾ ਕਿ ਜਿਹੜੀ ਇੱਕ ਨੌਲੇਜ ਹੈ ਇੱਕ ਵਿਜ਼ਡਮ ਜੇ ਨੌਲੇਜ ਲੈਣਾ ਤੇ ਕੀ ਜਾਓ ਬਾਅਦ ਜਾਂ ਪੈਸਾ ਪਹਿਲੇ ਪਰ ਜੇ ਵਿਜ਼ਡਮ ਲੈਣਾ ਵਿਜ਼ਡਮ ਦੇਣਾ ਬੱਚੇ ਨੂੰ ਤੇ ਫਿਰ ਤੁਸੀਂ ਪਹਿਲੋ ਪਾਠ ਭਾਸ਼ਾ ਤੇ ਮਾਤ ਭਾਸ਼ਾ ਦੇ ਨਾਲ ਜਿੰਨੀਆਂ ਭਾਸ਼ਾਵਾਂ ਸਿੱਖ ਸਕਦੇ ਹੋ ਸਿੱਖੋ
ਜੀ
ਸਾਨੂੰ ਸਿੱਖਣੀਆਂ ਚਾਹੀਦੀਆਂ ਗਿਆ ਦੁਨੀਆਂ ਦੀ ਹਰ ਭਾਸ਼ਾ ਸਿੱਖੋ ਤਾਂ ਬਹੁਤ
ਜੀ
ਪੰਜਾਬੀ ਬੱਚਾ ਪਹਿਲੋ ਪੰਜਾਬੀ ਸਿੱਖੇ ਦੁਨੀਆਂ ਦੀਆਂ ਸਾਰੀਆਂ ਭਾਸ਼ਾਵਾਂ
ਖੇਤੀ
ਸਿੱਖੇਗਾ ਵੱਧ ਕਾਮਯਾਬ ਹੋਏਗਾ ਵਧੀਆ ਇਨਸਾਨ ਬਣੇਗਾ ਵਧੀਆ ਐਂਟਰਪ੍ਰੀਨਿਓਰ ਬਣੇਗਾ ਵਧੀਆ ਬਿਜ਼ਨਸਮੈਨ ਬਣੇਗਾ ਵਧੀਆ ਨੌਕਰਸ਼ਾਹ ਬਣੇਗਾ ਸੋ ਲੈਟਸ ਜਿਹੜਾ ਇਹ ਗੱਲਾਂ ਸਾਨੂੰ ਆਪਣੇ ਮਨਾਂ ਵਿੱਚ ਇਹ ਘਰ ਕਰਾਉਣੀਆਂ ਪੈਣੀਆਂ ਕਿ ਸਾਨੂੰ ਮਾਤ ਭਾਸ਼ਾ ਦੇ ਉੱਤੇ ਅਸੀਂ ਅਹਿਸਾਨ ਨਹੀਂ ਕਰ ਰਹੇ
ਜੀ
ਬਹੁਤੇ ਲੋਕ ਇਹ ਵੀ ਕਰਦੇ ਕਿ ਮੈਂ ਪੰਜਾਬੀ ਪੜ੍ਹਦਾ ਬੜਾ ਅਹਿਸਾਨ ਕਰ
ਰਿਹਾ
ਇਹ ਅਹਿਸਾਨ ਨਹੀਂ ਹੈ ਇਹ ਸਾਡੀ ਆਪਣੀ ਜਿਹੜੀ ਹੈ ਗਰੋਥ ਵਾਸਤੇ ਤੁਹਾਡੀ ਆਪਣੀ ਉੱਨਤੀ ਵਾਸਤੇ ਤੁਹਾਡੇ ਬੱਚਿਆਂ ਦੇ ਭਵਿੱਖ ਵਾਸਤੇ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਬੱਚੇ ਨੂੰ ਉਹਦੀ ਮਾਤ ਭਾਸ਼ਾ ਵਿੱਚ ਸ਼ੁਰੂ ਕਰੋ ਉਹਦੀ ਪੜ੍ਹਾਈ ਫਿਰ ਤੁਸੀਂ ਉਹਨੂੰ ਕੋਈ ਸਬਜੈਕਟ ਪੜਾਵੋ ਕੋਈ ਭਾਸ਼ਾ ਪੜਾਵੋ ਬੱਚਾ ਸਿੱਖੇਗਾ
ਜੀ
ਪਰ ਇਹ ਬੱਚਾ ਤੋਂ ਬੱਚਾ ਉਹ ਭਾਸ਼ਾ ਸਿੱਖੇਗਾ ਦੂਜੀਆਂ ਭਾਸ਼ਾਵਾਂ ਵਿੱਚ ਵੀ ਉਨਾ ਹੀ ਮਾਰ ਹੋਏਗਾ ਜਿੰਨਾ ਉਹ ਮਾਤ ਭਾਸ਼ਾ ਵਿੱਚ ਮਾਰ ਹੋਏਗਾ ਸੋ ਇਹ ਸਾਨੂੰ ਪ੍ਰਤਿਗਿਆ ਲੈਣੀ ਪੈਗੀ ਕਸਮ ਖਾਣੀ ਪੈਗੀ ਅਸੀਂ ਆਪਣੇ ਬੱਚਿਆਂ ਨੂੰ ਮਾਤ ਭਾਸ਼ਾ ਦਾ ਗਿਆਨ ਪਹਿਲੇ ਦਈਏ ਭਾਵੇਂ ਬਚਪਨ ਤੋਂ ਹੀ ਜਦੋਂ ਸ਼ੁਰੂ ਕਰਦੇ ਬੱਚੇ ਨੂੰ ਤਾਂ ਜਿਹੜੀ ਜਮੀਆਂ ਜਿਹੜੀਆਂ ਕਾਢਾਂ ਉਹ ਕਹਿ ਦਿੰਦਾ ਕਿ ਬੱਚਾ ਜਦੋਂ ਮਾਂ ਦੇ ਪੇਟ ਵਿੱਚ ਹੁੰਦਾ ਉਦੋਂ ਹੀ ਉਹਨੂੰ ਭਾਸ਼ਾ ਦਾ ਗਿਆਨ ਹੋਣਾ ਸ਼ੁਰੂ ਹੋ ਜਾਂਦਾ
ਬਿਲਕੁਲ
ਬੱਚੇ ਜਿਹੜਾ ਮਾਂ ਤੋਂ ਜਿਹੜਾ ਬੱਚਾ ਸਿੱਖਦਾ ਆਪਣੇ ਪੇਟ ਵਿੱਚ ਉਹ ਮਾਤ ਭਾਸ਼ਾ ਹੀ ਸਿੱਖਦਾ
ਜੀ
ਪਰ ਜਦੋਂ ਬੱਚਾ ਜੇ ਬੋਲਣਾ ਨਹੀਂ ਸਿੱਖਦਾ ਜਦੋਂ ਬੱਚਾ ਮੁਸਕਰਾਹਟ ਦਿੰਦਾ ਹੈ ਬੱਚਾ ਛੋਟੇ ਛੋਟੇ ਇਸ਼ਾਰੇ ਕਰਦਾ ਜਿਹੜਾ ਕਮਿਊਨੀਕੇਸ਼ਨ ਉਹਦਾ ਮਾਂ ਦੇ ਨਾਲ ਹੈ
ਜੀ
ਉਹ ਮਾਂ ਜਿਹੜਾ ਕਮਿਊਨੀਕੇਸ਼ਨ ਹੈ ਬੜੀ ਬੜੀ ਭਾਸ਼ਾ ਵਿੱਚ ਕਨਵਰਟ ਹੋਣਾ
ਜੀ
ਔਰ ਉਹ ਜੇ ਭਾਸ਼ਾ ਮਾਂ ਭਾਸ਼ਾ ਨਹੀਂ ਹੈ ਤੇ ਫਿਰ ਬੱਚੇ ਨੂੰ ਤੁਸੀਂ ਇੰਨਾ ਕਨਫਿਊਜ਼ ਕਰਦੇ ਹੋ
ਜੀ
ਉਹਨੂੰ ਇਹਦਾ ਤੇ ਭੰਬੜ ਗੁੱਸੇ ਚ ਪਾਉਂਦੇ ਹੋ ਕਿ ਸਾਰੀ ਉਮਰ ਉਸ ਕਨਫਿਊਜ਼ਨ ਵਿੱਚੋਂ ਬਾਹਰ ਨਹੀਂ ਆਉਂਦਾ ਉਸ ਭੰਬੜ ਗੁੱਸੇ ਚੋਂ ਬਾਹਰ ਨਹੀਂ ਆਉਂਦਾ ਫਿਰ ਅਸੀਂ ਬੱਚੇ ਨੂੰ ਦੋਸ਼ ਦਿੰਦੇ ਹਾਂ ਕਿ ਬੱਚਾ ਜਿਹੜਾ ਉਸ ਲੈਵਲ ਤੇ ਨਹੀਂ ਪਹੁੰਚਿਆ ਜਿੱਥੋਂ ਤੱਕ ਸਾਡੀ ਸੋਚ ਸੀ
ਜੀ
ਸੋ ਬੱਚੇ ਨੂੰ ਟੈਕਨੀਕਲੀ ਵਿਗਿਆਨਿਕ ਤੌਰ ਤੇ ਵੀ ਸਾਇੰਟਿਫਿਕ ਤੌਰ ਤੇ ਵੀ ਜੇ ਬੱਚੇ ਨੂੰ ਤੁਸੀਂ ਕੁਛ ਵੇਖਣਾ ਚਾਹੁੰਦੇ ਹੋ ਉਹਦਾ ਭਵਿੱਖ ਵੇਖਣਾ ਚਾਹੁੰਦੇ ਹੋ ਤਾਂ ਉਹਨੂੰ ਮਾਤ ਭਾਸ਼ਾ ਦੇ ਨਾਲ ਜੋੜਨਾ ਓਨਾ ਹੀ ਜ਼ਰੂਰੀ ਹੈ ਜਿੰਨੀ ਉਹਦੀ ਖੁਰਾਕ ਜ਼ਰੂਰੀ ਹੈ ਜਿਹਨਾਂ ਦਾ ਪੇਟ ਦਾ ਧਿਆਨ ਰੱਖਦੇ ਹੋ ਓਨਾ ਉਹਦੇ ਗਿਆਨ ਦਾ ਵੀ ਧਿਆਨ ਰੱਖਣਾ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ
ਬਹੁਤ ਅਹਿਮ ਬਹੁਤ ਹੀ ਅਹਿਮ ਸਾਡੇ ਨਾਲ ਬਹੁਤ ਸਾਰੇ ਦੋਸਤ ਵੀ ਇਸ ਵੇਲੇ ਜੁੜੇ ਹੋਏ ਸਨ ਔਰ ਫੇਸਬੁੱਕ ਦੇ ਜ਼ਰੀਏ ਔਰ ਟੈਲੀਗ੍ਰਾਮ ਤੇ ਈਮੇਲ ਦੇ ਜ਼ਰੀਏ ਕੁਛ ਸੁਨੇਹੇ ਸਾਡੇ ਤੱਕ ਪਹੁੰਚੇ ਆ ਜਿਹੜੇ ਸੁਨੇਹੇ ਜ਼ਿਆਦਾ ਲੰਬੇ ਨੇ ਮੈਂ ਸ਼ਾਇਦ ਸ਼ਾਮਲ ਨਾ ਕਰ ਸਕਾਂ ਸਾਡੇ ਨਾਲ ਜਗਜੀਵਨ ਕੌਰ ਮਠਾਰੂ ਹੁਰੀ ਸ਼ਾਮਲ ਹੋਏ ਆ ਜੀ ਆਇਆਂ ਨੂੰ ਕਹਿੰਦੇ ਆ ਇੰਦਰਪ੍ਰੀਤ ਕੌਰ ਸ਼ਾਮਲ ਹੋਏ ਆ ਬਹੁਤ ਬਹੁਤ ਸਵਾਗਤ ਪਲਵਿੰਦਰ ਠੁੱਲੀਵਾਲ ਹੁਰੀ ਉਹਨਾਂ ਨੇ ਵੀ ਇਸੇ ਹੀ ਗੱਲ ਦੇ ਨਾਲ ਜੁੜਦਾ ਆਪਣਾ ਜਿਹੜਾ ਸੁਨੇਹਾ ਭੇਜਿਆ ਅਸਲ ਵਿੱਚ ਠੁੱਲੀਵਾਲ ਸਾਹਿਬ ਹੋਰਾਂ ਨੇ ਅੱਜ ਪ੍ਰੋਗਰਾਮ ਚ ਵੀ ਸ਼ਾਮਲ ਹੋਣਾ ਸੀ ਉਹਨਾਂ ਦੀ ਕਿਸੇ ਮਜਬੂਰੀ ਕਾਰਨ ਉਹ ਸ਼ਾਮਲ ਨਹੀਂ ਹੋ ਪਾਏ ਪਰ ਮੈਂ ਉਹਨਾਂ ਦਾ ਸੁਨੇਹਾ ਜ਼ਰੂਰ ਸ਼ਾਮਲ ਕਰਦੀ ਹਾਂ ਕਹਿੰਦੇ ਅਸੀਂ ਹੁਣ ਤੱਕ ਆਪਣੀ ਮਾਂ ਬੋਲੀ ਪੰਜਾਬੀ ਨੂੰ ਸਿਰਫ ਸੱਭਿਆਚਾਰ ਨਾਲ ਜੋੜ ਕੇ ਹੀ ਇਹਦੀ ਗੱਲ ਕਰਦੇ ਆ ਰਹੇ ਹਾਂ ਪਰ ਪੰਜਾਬੀ ਬੋਲੀ ਨੂੰ ਰੁਜ਼ਗਾਰ ਦੀ ਭਾਸ਼ਾ ਬਣਾਉਣਾ ਜ਼ਰੂਰੀ ਹੈ ਜਿਸ ਲਈ ਵਪਾਰ ਵਿਗਿਆਨ ਤੇ ਹੋਰ ਵਿਸ਼ਿਆਂ ਨੂੰ ਅੰਗਰੇਜ਼ੀ ਦੇ ਨਾਲ ਨਾਲ ਪੰਜਾਬੀ ਭਾਸ਼ਾ ਨਾਲ ਜੋੜਨਾ ਪਵੇਗਾ ਬਿਲਕੁਲ ਜੀ ਔਰ ਡਾਕਟਰ ਸਾਹਿਬ ਨੇ ਵੀ ਇਹਦੇ ਉੱਤੇ ਕਾਫੀ ਵਿਸਥਾਰ ਦੇ ਵਿੱਚ ਜਿਹੜੀ ਗੱਲ ਹੈ ਉਹ ਕੀਤੀ ਔਰ ਮੈਨੂੰ ਲੱਗਦਾ ਕਿ ਅੱਜ ਦੀ ਗੱਲਬਾਤ ਕਰਨ ਦਾ ਜਿਹੜਾ ਸਾਡਾ ਮੰਤਵ ਸੀ ਉਹਦੇ ਵਿੱਚ ਅਸੀਂ ਸ਼ਾਇਦ ਕਿਤੇ ਨਾ ਕਿਤੇ ਕਾਮਯਾਬ ਵੀ ਜ਼ਰੂਰ ਹੋਏ ਹੋਵਾਂਗੇ ਕਿਉਂਕਿ ਡਾਕਟਰ ਸਾਹਿਬ ਨੇ ਕਾਫੀ ਜਿਹੜੇ ਟੈਕਨੀਕਲ ਪੁਆਇੰਟ ਆ ਜਿਹੜੇ ਕਿ ਸ਼ਾਇਦ ਕਈ ਵਾਰ ਅਸੀਂ ਸਮਝਦੇ ਨਹੀਂ ਕਈ ਵਾਰ ਅਸੀਂ ਉਹਨਾਂ ਨੂੰ ਜਾਣਨਾ ਹੀ ਨਹੀਂ ਚਾਹੁੰਦੇ ਉਹ ਅਸਲ ਦੇ ਵਿੱਚ ਉਠਾਏ ਆ ਔਰ ਉਹਨਾਂ ਪੁਆਇੰਟਸ ਨੂੰ ਜੇਕਰ ਅਸੀਂ ਵਾਕਈ ਜੇ ਆਪ ਆਪਣੀ ਸੋਚ ਦੇ ਮੁਤਾਬਕ ਸਮਝ ਦੇ ਮੁਤਾਬਕ ਅਸੀਂ ਅਪਣਾਵਾਂਗੇ ਔਰ ਉੱਥੇ ਉੱਥੇ ਸੁਧਾਰ ਲਿਆਉਣ ਦੀ ਕੋਸ਼ਿਸ਼ ਕਰਾਂਗੇ ਤਾਂ ਵਾਕਿਆ ਹੀ ਪੰਜਾਬੀ ਦੀ ਜਿਸ ਪ੍ਰਫੁੱਲਤਾ ਦੀ ਗੱਲ ਅਸੀਂ ਕਰਦੇ ਹਾਂ ਉਸ ਪ੍ਰਫੁੱਲਤਾ ਦੇ ਵੱਲ ਵਧਣਾ ਵੀ ਕੋਈ ਸਾਡੇ ਲਈ ਖਾਲਾ ਜੀ ਦਾ ਵਾੜਾ ਨਹੀਂ ਰਹੇਗਾ। ਇੱਧਰ ਸਾਡੇ ਨਾਲ ਹਰਜਿੰਦਰ ਸਿੰਘ ਘੁੰਮਣ ਹੁਰੀ ਜੁੜੇ ਹੋਏ ਆ ਔਰ ਹਰਪ੍ਰੀਤ ਸਿੰਘ ਕੋਹਲੀ ਹੁਰੀ ਜੁੜੇ ਹੋਏ ਆ, ਨਰਿੰਦਰ ਰਾਠੌਰ ਹੁਰੀ ਜੁੜੇ ਹੋਏ ਆ। ਮੈਂ ਕੋਸ਼ਿਸ਼ ਕਰਦੀ ਹਾਂ ਦੋਸਤੋ ਕਿ ਤੁਹਾਡੇ ਜਿਹੜੇ ਸੁਨੇਹ ਮੈਂ ਜਲਦੀ ਜਲਦੀ ਲੈ ਸਕਾਂ ਕਿਉਂਕਿ ਪ੍ਰੋਗਰਾਮ ਦਾ ਸਮਾਂ ਜਿਹੜਾ ਉਹ ਸਮਾਪਤ ਹੈ। ਨਰਿੰਦਰ ਰਾਠੌਰ ਕਹਿੰਦੇ ਆ ਜੀ ਧੰਨਵਾਦ ਡਾਕਟਰ ਸਾਹਿਬ ਤੇ ਭੈਣ ਜੀ ਦਾ ਬਹੁਤ ਵਡਮੁੱਲੇ ਵਿਚਾਰ, ਬਹੁਤ ਬਹੁਤ ਸ਼ੁਕਰੀਆ। ਹਰਪ੍ਰੀਤ ਸਿੰਘ ਕੋਹਲੀ ਸਾਡੇ ਨਾਲ ਜੁੜੇ ਹੋਏ ਆ ਬ੍ਰਿਸਬੇਨ ਤੋਂ। ਹਰਪ੍ਰੀਤ ਸਿੰਘ ਕਹਿੰਦੇ ਪਿਆਰ ਭਰੀ ਸਤਿ ਸ੍ਰੀ ਅਕਾਲ ਹਰਮਨ ਰੇਡੀਓ ਦੇ ਵਿਹੜੇ ਚ ਸਾਰੇ ਸਰੋਤਿਆਂ ਨੂੰ ਤੇ ਤੁਹਾਡਾ ਤੇ ਘਰ ਪਰਿਵਾਰ ਦਾ ਵਿਹੜੇ ਚ ਬੈਠੇ ਸਾਰਿਆਂ ਦਾ ਹਾਲ ਚਾਲ ਬਹੁਤ ਵਧੀਆ ਜੀ। ਸਾਡਾ ਹਾਲ ਚਾਲ ਤੁਹਾਡੀ ਵੀ ਉਮੀਦ ਕਰਦੇ ਆ ਕਿ ਅੱਜ ਦਾ ਦਿਨ ਜਿਹੜਾ ਸੋਹਣਾ ਤੁਹਾਡੇ ਲਈ ਵੀ ਹੋਇਆ ਚੜਿਆ ਹੋਣਾ। ਤੇ ਹਰਜਿੰਦਰ ਸਿੰਘ ਘੁੰਮਣ ਸਾਹਿਬ ਨੇ ਵੀ ਕਾਫੀ ਸੁਨੇਹੇ ਸਾਨੂੰ ਭੇਜੇ ਆ ਤੇ ਕਹਿੰਦੇ ਜੀ ਇਹ ਖੁਸ਼ੀ ਦੀ ਗੱਲ ਹੈ ਕਿ ਆਸਟ੍ਰੇਲੀਆ ਦੇ ਵਿੱਚ ਪੰਜਾਬੀ ਦੀਆਂ ਕਿਤਾਬਾਂ ਮਿਲਦੀਆਂ ਕਿਉਂਕਿ ਇਹ ਅੱਜ ਕੱਲ ਆਸਟ੍ਰੇਲੀਆ ਦੇ ਵਿੱਚ ਆਏ ਹੋਏ ਆ ਔਰ ਕਹਿੰਦੇ ਵੀ ਮੈਂ ਲਾਇਬ੍ਰੇਰੀਆਂ ਦੇ ਵਿੱਚ ਜਦੋਂ ਜਾਣਾ ਤੇ ਉੱਥੇ ਪੰਜਾਬੀ ਦੀਆਂ ਕਿਤਾਬਾਂ ਸਾਨੂੰ ਮਿਲਦੀਆਂ ਔਰ ਪੰਜਾਬੀ ਇੱਥੇ ਪ੍ਰਫੁੱਲਤ ਹੋ ਰਹੀ ਹੈ। ਪਰ ਹਾਂ ਸਰਕਾਰ ਜਿਹੜੀ ਹੈ ਉਹ ਉੱਥੇ ਕੋਈ ਉਪਰਾਲਾ ਨਹੀਂ ਕਰਦੀ ਜਿਵੇਂ ਡਾਕਟਰ ਸਾਹਿਬ ਨੇ ਵੀ ਕਿਹਾ ਕਿ ਇਹਦੇ ਲਈ ਸਾਰੇ ਹੀ ਜਿਹੜੀਆਂ ਪਾਰਟੀਆਂ ਸੱਤਾ ਦੇ ਵਿੱਚ ਆਉਂਦੀਆਂ ਆ ਉਹ ਅਸਲ ਦੇ ਵਿੱਚ ਦੋਸ਼ੀ ਨੇ ਤੇ ਉਸ ਤੋਂ ਵੀ ਵੱਧ ਦੋਸ਼ੀ ਅਸੀਂ ਸਾਰੇ ਹਾਂ ਜਿਹੜੇ ਕਿ ਅਸੀਂ ਆਪਣੇ ਜਿਹੜੇ ਫਰਜ਼ ਜਾਂ ਜ਼ਿੰਮੇਵਾਰੀਆਂ ਤੋਂ ਮੁਨਕਰ ਹੋ ਜਾਂਦੇ ਹਾਂ। ਸੋ ਅੱਜ ਦੀ ਜਿਹੜੀ ਗੱਲਬਾਤ ਹੈ ਉਹ ਅਸੀਂ ਇੱਥੇ ਹੀ ਹੁਣ ਰੋਕਣੀ ਚਾਹਾਂਗੇ ਪਰ ਇਸ ਗੱਲਬਾਤ ਤੋਂ ਸਾਡੇ ਸੁਣਨ ਵਾਲਿਆਂ ਨੇ ਜ਼ਰੂਰ ਕੋਈ ਨਾ ਕੋਈ ਜਿਹੜਾ ਲਾਹਾ ਆ ਉਹ ਪ੍ਰਾਪਤ ਕੀਤਾ ਹੋਏਗਾ ਇਹ ਅਸੀਂ ਉਮੀਦ ਕਰਦੇ ਹਾਂ। ਜਗਦੀਪ ਜਾਂਦੇ ਜਾਂਦੇ ਤੁਸੀਂ ਕੁਛ ਕਹਿਣਾ ਚਾਹੋ ਡਾਕਟਰ ਸਾਹਿਬ, ਮੇਰੇ ਤੋਂ ਕੁਛ ਇਹੋ ਜਿਹਾ ਪੁੱਛਣਾ ਰਹਿ ਗਿਆ ਹੋਵੇ ਜਿਹਦੇ ਬਾਰੇ ਤੁਸੀਂ ਕੁਛ ਸਾਡੇ ਸਰੋਤਿਆਂ ਨਾਲ ਸਾਂਝ ਪਾਉਣੀ ਚਾਹੁੰਦੇ ਹੋਵੋ ਅਖੀਰ ਦੇ ਵਿੱਚ ਜ਼ਰੂਰ ਪਾਓ।
ਬਸ ਇੰਨੀ ਅਪੀਲ ਹੈ, ਇੱਕ ਬੇਨਤੀ ਹੈ ਸਾਰੇ ਪੰਜਾਬੀਆਂ ਨੂੰ ਕਿ ਅਸੀਂ ਮਾਂ ਬੋਲੀ ਨਾਲ ਜੁੜੀਏ। ਇਹਦੇ ਅਸੀਂ ਨਫੇ ਨੁਕਸਾਨ ਮਾਂ ਤੋਂ ਕਾਹਦੇ ਨਫੇ ਨੁਕਸਾਨ ਦੇਖਦੇ ਹਾਂ, ਆਪਾਂ ਰੁਜ਼ਗਾਰ ਦੀ ਗੱਲ ਵੀ ਕਰ ਲਈ, ਅਸੀਂ ਸਾਰੀਆਂ ਗੱਲਾਂ ਕੀਤੀਆਂ, ਪਰ ਮੈਂ ਕਹਿੰਦਾ ਕਿ ਮਾਂ ਤੇ ਮਾਂ ਹੁੰਦੀ ਹੈ
ਬਿਲਕੁਲ,
ਹੈਨਾ ਮਾਵਾਂ ਦੋ ਹੁੰਦੀਆਂ, ਬੰਦੇ ਦੀਆਂ ਜੰਮਣ ਵਾਲੀ ਮਾਂ ਤੇ ਦੂਜੀ ਮਾਂ ਜਾਨ ਦੇਣ ਵਾਲੀ, ਤੇ ਜੰਮਣ ਵਾਲੀ ਨੇ ਤਾਂ ਜੰਮ ਦਿੱਤਾ, ਉਹਨੇ ਆਪਣਾ ਫਰਜ਼ ਪੂਰਾ ਕਰ ਦਿੱਤਾ, ਤੇ ਜਿਹੜੀ ਗਿਆਨ ਵਾਲੀ ਮਾਂ ਆ ਉਹ ਤੋਂ ਅਸੀਂ ਕਿਉਂ ਪੱਲਾ ਛੁੜਾ ਰਹੇ ਹਾਂ। ਇੱਕ ਜਿਹੜਾ ਹੈਗਾ ਨਾ ਜਿਹੜਾ ਸਾਡੇ ਕੋਲ ਇਸ ਤਰ੍ਹਾਂ ਦਾ ਸੁਨੇਹਾ ਦੇਣਾ ਚਾਹੁੰਦਾ ਸਭ ਨੂੰ ਕਿ ਜੰਮਣ ਵਾਲੀ ਮਾਂ ਦਾ ਫਰਜ਼ ਵੀ ਅਸੀਂ ਤਾਂ ਹੀ ਨਿਭਾ ਸਕਾਂਗੇ ਜੇ ਗਿਆਨ ਦੇਣ ਵਾਲੀ ਮਾਂ ਦਾ ਪੱਲਾ ਫੜੀ ਰੱਖਾਂਗੇ। ਸੋ ਇਹਦਾ ਪੱਲਾ ਫੜੀ ਰੱਖੋ
ਜੀ,
ਆਪਾਂ ਸਾਰੇ ਇਹਦੇ ਲਈ ਕੋਸ਼ਿਸ਼ ਕਰੀਏ, ਆਪਾਂ ਸਾਰੇ ਇਹਦੇ ਪ੍ਰਤੀ ਸੁਚੇਤ ਹੋਈਏ ਤਾਂ ਹੀ ਸਾਡੀ ਆਉਣ ਵਾਲੀ ਭਵਿੱਖ ਦੀਆਂ ਕੌਮਾਂ ਦੀ ਉਸਾਰੀ ਤਾਂ ਹੀ ਹੋ ਸਕੇਗੀ ਜੇ ਅਸੀਂ ਆਪਣੇ ਅਮੀਰ ਵਿਰਸੇ ਨਾਲ ਜੁੜੇ ਜਾਵਾਂਗੇ,
ਤੇ
ਉਹ ਅਮੀਰ ਵਿਰਸੇ ਨਾਲ ਤਾਂ ਹੀ ਜੁੜ ਸਕਾਂਗੇ ਜੇ ਅਸੀਂ ਆਪਣੀ ਮਾਂ ਬੋਲੀ ਨਾਲ ਜੁੜੇ ਰਹਾਂਗੇ। ਸੋ ਬਹੁਤ ਬਹੁਤ ਸ਼ੁਕਰੀਆ ਮਦੀਪ ਤੁਹਾਡਾ, ਤੁਸੀਂ ਮੈਨੂੰ ਇਸ ਪ੍ਰੋਗਰਾਮ ਵਿੱਚ ਸ਼ਾਮਲ ਕੀਤਾ, ਆਪਣੇ ਸਰੋਤਿਆਂ ਦੇ ਨਾਲ ਰੂਬਰੂ ਕੀਤਾ, ਮੈਂ ਉਹਨਾਂ ਨਾਲ ਗੱਲਬਾਤ ਕਰ ਸਕਿਆ, ਬਹੁਤ ਬਹੁਤ ਸ਼ੁਕਰੀਆ ਤੁਹਾਡਾ
ਜੀ। ਡਾਕਟਰ ਸਾਹਿਬ ਵਿਸ਼ੇਸ਼ ਤੌਰ ਤੇ ਅਸੀਂ ਤੁਹਾਡਾ ਧੰਨਵਾਦ ਕਰਨਾ ਚਾਹਾਂਗੇ ਕਿਉਂਕਿ ਬੜੇ ਵੱਡੇ ਤੜਕੇ ਅਸੀਂ 3:30 ਵਜੇ ਤੁਹਾਨੂੰ ਉਠਾ ਕੇ ਅੱਜ ਦੀ ਇਸ ਗੱਲਬਾਤ ਦੇ ਵਿੱਚ ਸ਼ਾਮਲ ਕੀਤਾ ਔਰ ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਇਹ ਸਮਾਂ ਜਿਹੜਾ ਸਾਡੇ ਸਰੋਤਿਆਂ ਦੇ ਲਈ ਕੱਢਿਆ, ਤੁਹਾਡਾ ਵੀ ਬੇਹੱਦ ਧੰਨਵਾਦ ਜੀ। ਤੇ ਜਗਦੀਪ ਜਾਂਦੇ ਜਾਂਦੇ ਤੁਸੀਂ ਕੁਛ ਕਹਿਣਾ ਚਾਹੋ ਇਸ ਗੱਲਬਾਤ ਦੇ ਖੇਤਰ।
ਭੈਣ ਜੀ ਮੈਂ ਤਾਂ ਇਹੀ ਪ੍ਰੇਰੂੰਗੀ ਹਰ ਮਾਂ ਬਾਪ ਨੂੰ ਕਿ ਤੁਸੀਂ ਆਪਣੇ ਆਪ, ਤੁਸੀਂ ਤਾਂ ਆਪਣੀ ਜ਼ਿੰਦਗੀ ਕੱਢ ਲਈ, ਠੀਕ ਹੈ, ਤੁਹਾਡਾ ਜਨਮ ਪੰਜਾਬ ਚ ਹੋਇਆ। ਮੈਂ ਬਹੁਤ ਏਦਾਂ ਦੇ ਪਰਿਵਾਰ ਦੇਖਦੀ ਹਾਂ ਭੈਣ ਜੀ, ਤੇ ਮੈਨੂੰ ਬਹੁਤ ਦੁੱਖ ਲੱਗਦਾ, ਮੈਂ ਖੁਦ ਅੰਗਰੇਜ਼ੀ ਚ ਬੋਲ ਪੈਂਦੀ ਹਾਂ ਕਦੇ ਕਦੇ ਬੱਚਿਆਂ ਨਾਲ, ਹੈ ਨਾ, ਕਿਉਂਕਿ ਬੋਲੀ ਵਿੱਚ ਅੰਗਰੇਜ਼ੀ ਵਿੱਚ ਪੰਜਾਬੀ, ਬਟ ਬਹੁਤ ਜਿਹੜੇ ਇੱਥੇ ਆਉਣ ਸਾਰ ਉਹਨਾਂ ਨੂੰ ਐਂ ਲੱਗਦਾ ਵੀ ਜਿੱਦਾਂ ਸਾਡੇ ਬੱਚਿਆਂ ਨੂੰ ਇੰਗਲਿਸ਼ ਚ ਨਾ ਪਿੱਛੇ ਰਹਿ ਜਾਣ, ਹਨਾ, ਤੇ ਉਹ ਅੰਗਰੇਜ਼ੀ ਚ ਗੱਲ ਕਰਦੇ ਨੇ, ਕਿਹਾ ਕਿ ਨਿਆਣਿਆਂ ਨੂੰ ਅੰਗਰੇਜ਼ੀ ਉਹਨਾਂ ਨੇ ਸਿੱਖ ਜਾਣੀ ਆ, ਇਸ ਗੱਲ ਦਾ ਮੈਂ ਗਰੰਟੀ ਦਿੰਦੀ ਤੁਹਾਨੂੰ
ਜੀ।
ਪਰ ਜੇ ਪੰਜਾਬੀ ਤੋਂ ਪੰਜਾਬੀ ਚ ਤੁਸੀਂ ਉਹਨਾਂ ਨੂੰ ਬਚਪਨ ਤੋਂ ਨਾ ਜੋੜਿਆ ਨਾ, ਤੁਸੀਂ ਜਿਉਂ ਦੇ ਜੰਮੇ ਜਿੱਦਾਂ ਡਾਕਟਰ ਸਾਹਿਬ ਨੇ ਕਿਹਾ, ਜੇ ਤੁਸੀਂ ਉਸ ਵੇਲੇ ਤੋਂ ਨਾ ਬੱਚਿਆਂ ਨੂੰ ਜੋੜਿਆ, ਉਹ ਬੱਚੇ ਕਦੀ ਵੀ ਨਹੀਂ ਪੰਜਾਬੀ ਸਿੱਖ ਪਾਉਣਗੇ ਵਿਚਾਰੇ। ਤੇ ਮੈਂ ਵਿਚਾਰੇ ਤਾਂ ਕਹਿੰਦੀ ਹਾਂ ਕਿਉਂਕਿ ਮੈਨੂੰ ਦਰਦ ਹੁੰਦਾ, ਮੈਂ ਵੇਹਨੀ ਆ ਤੇ ਮੈਨੂੰ, ਮੈਂ ਆਪਣੇ ਬੱਚਿਆਂ ਨੂੰ ਇੱਕੋ ਗੱਲ ਕਹਿੰਦੀ ਹਾਂ ਬਾਰ ਬਾਰ, ਮੈਂ ਕਿਹਾ ਪੁੱਤਾਂ ਜਿਹੜਾ ਰੰਗ ਹੈ ਨਾ ਆਪਣਾ, ਆਹੀ ਰਹਿਣਾ ਤੇ ਜੇ ਤੁਹਾਡੇ ਨਾਮ ਪੰਜਾਬੀਆਂ ਦੇ ਨਾਮ ਆ ਨਾ ਹਰਜੀਓ ਕੌਰ ਸੁੰਦਰ ਕੌਰ ਤੇ ਪੰਜਾਬੀ ਦਾ ਡੱਕਾ ਨਾ ਬੋਲਣਾ ਆਵੇ ਨਾ ਪੁੱਤ ਤੁਹਾਨੂੰ ਤਾਂ ਬਹੁਤ ਸ਼ਰਮ ਵਾਲੀ ਗੱਲ ਆ ਠੀਕ ਆ ਤੇ ਇਸ ਤੋਂ ਵੱਧ ਮੈਨੂੰ ਨਹੀਂ ਪਤਾ ਕਿ ਐਜ਼ ਅ ਮਦਰ ਮੈਂ ਕੀ ਆਪਣੇ ਆਪ ਨੂੰ ਸਮਝੂੰਗੀ ਜੇ ਤੁਸੀਂ ਪੰਜਾਬੀ ਨਾ ਬੋਲੋਗੇ ਠੀਕ ਆ ਕਿਉਂਕਿ ਪੰਜਾਬੀ ਹੈ ਤੁਹਾਡੇ ਕੋਲ ਤਾਂ ਸਭ ਕੁਛ ਹੈ ਪੰਜਾਬੀ ਕਈ ਤੁਸੀਂ ਗੁਰਬਾਣੀ ਤੋਂ ਵੀ ਟੁੱਟਣਾ ਮੈਂ ਇੱਕ ਗੱਲ ਹੋਰ ਕਹਿਣਾ ਚਾਹ ਰਹੀ ਇੱਥੇ ਭੈਣ ਜੀ ਆਪਾਂ ਕਹਿੰਦੇ ਹਾਂ ਕਿ ਸਭਿਆਚਾਰ ਕਲਚਰ ਹੈ ਨਾ ਸਭਿਆਚਾਰ ਦਾ ਮਤਲਬ ਕਲਚਰ ਹੈ ਨਾ ਆਪਾਂ ਗਿੱਧੇ ਭੰਗੜੇ ਨਾਲ ਬੱਚਿਆਂ ਨੂੰ ਜ਼ਰੂਰ ਆਪਾਂ ਹਰ 99% ਪੰਜਾਬੀ ਨੂੰ ਪੰਜਾਬੀਆਂ ਨੂੰ ਇਹ ਲੱਗਦਾ ਕਿ ਗਿੱਧੇ ਭੰਗੜੇ ਨਾਲ ਬੱਚਿਆਂ ਨੂੰ ਜੋੜੋ ਨਾ ਤਾਂ ਆਪਣੇ ਕਲਚਰ ਪ੍ਰਿਜ਼ਰਵ ਕਰਕੇ ਰੱਖੋ ਤੁਸੀਂ ਆਪਣਾ ਪੰਜਾਬੀਆਂ ਦਾ ਪੰਜਾਬੀਆਂ ਦਾ ਕਲਚਰ ਇਹ ਵੀ ਹੈਗਾ ਕਿ ਜਿੱਥੇ ਸਟੈਂਡ ਲੈਣਾ ਤੁਸੀਂ ਲੈਣਾ ਆ ਤੁਸੀਂ ਆਪਣੀ ਮਾਂ ਬੋਲੀ ਜਿਵੇਂ ਬੋਲ ਸਕੋਗੇ ਫਰੀਡਮ ਆਫ ਸਪੀਚ ਲਈ ਕਿੱਦਾਂ ਸਟੈਂਡ ਕਰੋਗੇ ਤੁਸੀਂ ਆਪਣੇ ਧਰਮ ਦੀਆਂ ਗੱਲਾਂ ਕਿੱਦਾਂ ਕਰੋਗੇ ਸਾਖੀਆਂ ਕਿੱਦਾਂ ਸੁਣੋਗੇ ਸਾਡੇ ਗੁਰੂਆਂ ਦੀਆਂ ਕਿੱਥੋਂ ਸਾਨੂੰ ਸਟਰੈਂਥ ਮਿਲਦੀ ਆ ਗਿੱਧੇ ਭੰਗੜੇ ਚੋਂ ਠੀਕ ਆ ਫਨ ਲਈ ਐਕਸਰਸਾਈਜ਼ ਲਈ ਜ਼ਰੂਰ ਕਰਾਓ ਬੱਚਿਆਂ ਨੂੰ ਮੈਂ ਇਹ ਨਹੀਂ ਮੈਂ ਵਿਰੋਧ ਨਹੀਂ ਕਰਦੀ ਪਰ ਮੈਂ ਜ਼ਰੂਰ ਕਹਿੰਦੀ ਹਾਂ ਕਿ ਨਾਲ ਇਹਨਾਂ ਨੂੰ ਗੁਰਮਤਿ ਸਿੱਖਿਆ ਵੀ ਕਰਾਓ ਇੱਥੇ ਸਿੱਖ ਵਾਲੰਟੀਅਰ ਆਸਟ੍ਰੇਲੀਆ ਕਲਗੀਧਰ ਵਿਦਿਆਲਾ ਕੋਸ਼ਿਸ਼ ਕਰ ਰਹੇ ਆਪਣੇ ਇੰਡੀਵਿਜੁਅਲ ਲੈਵਲ ਤੇ ਪਰ ਆਪਾਂ ਨੂੰ ਬਹੁਤ ਜ਼ਿਆਦਾ ਕੋਸ਼ਿਸ਼ ਕਰਨ ਦੀ ਲੋੜ ਆ ਪੂਰੇ ਆਸਟ੍ਰੇਲੀਆ ਚ ਸਿਰਫ ਇੱਕ ਦੋ ਸੰਸਥਾਵਾਂ ਨਾਲ ਨਹੀਂ ਕੁਛ ਹੋਣਾ ਆਪਾਂ ਨੂੰ ਬਹੁਤ ਹਾਰਡ ਵਰਕ ਕਰਨਾ ਪੈਣਾ ਇਸ ਏਰੀਆ ਦੇ ਵਿੱਚ ਕਿ ਆਪਾਂ ਬੱਚਿਆਂ ਨੂੰ ਨਾਲ ਦੀ ਨਾਲ ਦੂਜਾ ਕੰਮ ਵੀ ਪਰ ਨਾਲ ਦੀ ਨਾਲ ਪੰਜਾਬੀ ਨਾਲ ਜੋੜੋ ਸਾਰਿਆਂ ਨੂੰ ਮੈਂ ਕਹੂੰਗੀ ਕਿ ਜਿੰਨੀ ਵੱਧ ਤੋਂ ਵੱਧ ਆਪਾਂ ਇਨਰੋਲਮੈਂਟ ਰੱਖਾਂਗੇ ਉਨੀ ਵੱਧ ਉਹਨਾਂ ਤੇ ਪ੍ਰੈਸ਼ਰ ਪਊਗੀ ਇਸ ਸਾਲ ਨੂੰ ਕਿ ਹੋਰ ਸੈਂਟਰ ਖੋਲਣ ਠੀਕ ਹੈ ਹੁਣ ਸਿਰਫ 5 ਜਾਂ 6 ਸੈਂਟਰ ਆ
ਜੀ ਬਿਲਕੁਲ ਤੁਹਾਡੇ ਵਰਗੇ ਜਿਹੜੇ ਨੌਜਵਾਨ ਨੇ ਉਹ ਅੱਗੇ ਆ ਕੇ ਇਹੋ ਜਿਹੇ ਉਪਰਾਲਿਆਂ ਦੇ ਵਿੱਚ ਆਪਣਾ ਜਿਹੜਾ ਯੋਗਦਾਨ ਆ ਪਾਉਣ ਔਰ ਉਹਦੇ ਨਾਲ ਮੈਨੂੰ ਲੱਗਦਾ ਕਿ ਬਹੁਤ ਜ਼ਿਆਦਾ ਜਿਹੜਾ ਫਰਕ ਹੈ ਅਸੀਂ ਉਹ ਲਿਆ ਸਕਦੇ ਹਾਂ ਸੋ ਦੋਸਤੋ ਅੱਜ ਦੀ ਗੱਲਬਾਤ ਦੇ ਵਿੱਚ ਅਖੀਰ ਦੇ ਵਿੱਚ ਅਸੀਂ ਇਸੇ ਸਿੱਟੇ ਤੇ ਪਹੁੰਚਦੇ ਹਾਂ ਕਿ ਆਪਣੀ ਮਾਂ ਬੋਲੀ ਬੋਲਣ ਦੇ ਵਿੱਚ ਸਾਨੂੰ ਕਿਸੇ ਤਰ੍ਹਾਂ ਦਾ ਵੀ ਗੁਰੇਜ਼ ਨਹੀਂ ਹੋਣਾ ਚਾਹੀਦਾ ਕਿਸੇ ਤਰ੍ਹਾਂ ਦੀ ਸ਼ਰਮ ਨਹੀਂ ਹੋਣੀ ਚਾਹੀਦੀ ਜਿਵੇਂ ਜਗਦੀਪ ਨੇ ਕਿਹਾ ਕਿ ਆਪਣੇ ਬੱਚਿਆਂ ਦੇ ਨਾਮ ਜੇਕਰ ਅਸੀਂ ਪੰਜਾਬੀ ਦੇ ਵਿੱਚ ਰੱਖਦੇ ਹਾਂ ਤਾਂ ਫਿਰ ਜੇ ਅਸੀਂ ਪੰਜਾਬੀ ਬੋਲਣਾ ਨਹੀਂ ਜਾਣਦੇ ਜਾਂ ਪੰਜਾਬੀ ਬੋਲਣਾ ਨਹੀਂ ਚਾਹੁੰਦੇ ਤਾਂ ਇਸ ਤੋਂ ਵੱਡੀ ਫੇਰ ਸਾਡੇ ਲਈ ਸ਼ਰਮ ਵਾਲੀ ਗੱਲ ਹੋਰ ਕੀ ਹੋ ਸਕਦੀ ਹੈ ਹਨਾ ਔਰ ਸ਼ਰਮ ਸਾਨੂੰ ਪੰਜਾਬੀ ਬੋਲਣ ਦੇ ਵਿੱਚ ਨਹੀਂ ਹੋਣੀ ਚਾਹੀਦੀ ਸ਼ਰਮ ਸਾਨੂੰ ਆਪਣੀ ਪਛਾਣ ਲੁਕਾਉਣ ਦੇ ਵਿੱਚ ਹੋਣੀ ਚਾਹੀਦੀ ਹੈ ਜੇ ਅਸੀਂ ਆਪਣੀ ਪਛਾਣ ਲੁਕੋ ਕੇ ਆਪਣੇ ਆਪ ਨੂੰ ਪੰਜਾਬੀ ਦਿਖਣਾ ਨਹੀਂ ਚਾਹੁੰਦੇ ਆਪਣੇ ਆਪ ਨੂੰ ਪੰਜਾਬੀ ਕਹਾਉਣਾ ਨਹੀਂ ਚਾਹੁੰਦੇ ਅਸੀਂ ਪੰਜਾਬੀ ਬੋਲਣਾ ਨਹੀਂ ਚਾਹੁੰਦੇ ਤਾਂ ਸਾਨੂੰ ਪੰਜਾਬੀ ਕਹਾਉਣ ਦਾ ਵੀ ਹੱਕ ਹੀ ਨਹੀਂ ਹੈ ਹਨਾ ਸੋ ਇਸ ਕਰਕੇ ਜੇਕਰ ਅਸੀਂ ਆਪਣੀ ਪਛਾਣ ਦੁਨੀਆਂ ਦੇ ਵਿੱਚ ਸਥਾਪਿਤ ਕਰਨਾ ਚਾਹੁੰਦੇ ਹਾਂ ਤਾਂ ਉਹ ਜਿਹੜੀ ਪਛਾਣ ਹੈ ਉਹ ਸਿਰਫ ਤੇ ਸਿਰਫ ਆਪਣੀ ਮਾਂ ਬੋਲੀ ਦਾ ਸਤਿਕਾਰ ਕਰਕੇ ਆਪਣੀ ਮਾਂ ਬੋਲੀ ਪ੍ਰਤੀ ਸਾਡੇ ਫਰਜ਼ ਤੇ ਸਾਡੇ ਜ਼ਿੰਮੇਵਾਰੀਆਂ ਦਾ ਅਹਿਸਾਸ ਕਰਕੇ ਹੀ ਅਸੀਂ ਦੁਨੀਆਂ ਭਰ ਦੇ ਵਿੱਚ ਸਥਾਪਿਤ ਕਰ ਸਕਦੇ ਹਾਂ ਅੱਜ ਦੀ ਇਹ ਗੱਲਬਾਤ ਇੱਥੇ ਹੀ ਰੋਕਦੇ ਹਾਂ ਦੋਵਾਂ ਮਹਿਮਾਨਾਂ ਦਾ ਯਾਨੀ ਡਾਕਟਰ ਰਵੇਲ ਸਿੰਘ ਹੋਰਾਂ ਦਾ ਔਰ ਜਗਦੀਪ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਜ ਦੇ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਦੇ ਲਈ ਤੇ ਦੋਸਤੋ ਅੱਜ ਦੇ ਇਸ ਟੌਪਿਕ ਨੂੰ ਇੱਥੇ ਹੁਣ ਰੋਕਦਿਆਂ ਹੋਇਆਂ ਅੱਜ ਦਾ ਲਹਿਰਾਂ ਪ੍ਰੋਗਰਾਮ ਯਾਨੀ ਸਾਡਾ ਇਹ ਮਾਰਨਿੰਗ ਸ਼ੋ ਵੀ ਜਿਹੜਾ ਆ ਉਹ ਅਸੀਂ ਹੁਣ ਇੱਥੇ ਹੀ ਸਮਾਪਤ ਕਰਾਂਗੇ ਅਗਲੇ ਹਫਤੇ ਫੇਰ ਤੁਹਾਡੇ ਨਾਲ ਇਸੇ ਤਰ੍ਹਾਂ ਮੁਲਾਕਾਤ ਕਰਾਂਗੇ ਫੇਰ ਕਿਸੇ ਨਵੇਂ ਵਿਸ਼ੇ ਦੇ ਨਾਲ ਲੈਣੇ ਆ ਇਜਾਜ਼ਤ ਬਹੁਤ ਬਹੁਤ ਧੰਨਵਾਦ ਜਗਦੀਪ ਤੇ ਡਾਕਟਰ ਸਾਹਿਬ ਤੁਹਾਡਾ ਵੀ ਜੀ ਸ਼ੁਕਰੀਆ
ਇਸ ਪ੍ਰੋਗਰਾਮ ਨੂੰ ਸਪੌਂਸਰ ਕਰਨ ਲਈ ਤੁਸੀਂ ਸਾਡੇ ਨਾਲ ਹਰਮਨ ਰੇਡੀਓ ਆਸਟ੍ਰੇਲੀਆ ਤੇ ਸੰਪਰਕ ਕਰ ਸਕਦੇ ਹੋ
ਲਕਸ਼ ਮਾਈਗ੍ਰੇਸ਼ਨ ਤੋਂ ਮੈਂ ਰੋਹਿਤ ਮੋਹਨ
ਤੇ ਮੈਂ ਰਣਵੀਰ ਸਿੰਘ ਮਾਈਗ੍ਰੇਸ਼ਨ ਨਾਲ ਜੁੜੇ ਕਿਸੇ ਵੀ ਮੁੱਦੇ ਤੇ ਜੇ ਤੁਸੀਂ ਸਾਡੇ ਨਾਲ ਚਰਚਾ ਕਰਨਾ ਚਾਹੁੰਦੇ ਹੋ ਤੇ ਹੁਣ ਲਕਸ਼ ਮਾਈਗ੍ਰੇਸ਼ਨ ਹਰਮਨ ਰੇਡੀਓ ਦੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਤੇ ਵੀਰਵਾਰ ਸ਼ਾਮੀ 7 ਤੋਂ 8 ਵਜੇ ਦੇ ਵਿੱਚ ਲਾਈਵ ਹੋਣਗੇ
ਸ਼ਰਮਾ ਜੀ ਕੀ ਗੱਲ ਅੱਜ ਕੱਲ ਨਜ਼ਰ ਨਹੀਂ ਆਉਂਦੇ ਤੁਸੀਂ
ਉਹ ਯਾਰ ਕੀ ਦੱਸਾਂ ਆਫਿਸ ਦੇ ਅਕਾਊਂਟ ਦੀ ਸਾਰੀ ਜ਼ਿੰਮੇਦਾਰੀ ਹੁਣ ਮੇਰੇ ਤੇ ਹੀ ਹੈ ਟੈਕਸ ਫਾਈਲਿੰਗ ਦੀਆਂ ਡੇਟਸ ਲੱਗੀ ਆ ਗਈਆਂ ਨੇ ਤਾਂ ਮੈਨੂੰ ਨਿਕਲਣ ਦਾ ਟਾਈਮ ਵੀ ਨਹੀਂ ਮਿਲ ਰਿਹਾ
ਲੈ ਬਸ ਇੰਨੀ ਜੀ ਗੱਲ ਤੁਹਾਡੀ ਸਾਰੀ ਪ੍ਰੋਬਲਮ ਦਾ ਹੱਲ ਹੈਗਾ ਮਿਨਾਸ ਐਂਡ ਕੰਪਨੀ ਦੇ ਅੰਮ੍ਰਿਤਪਾਲ ਸਿੰਘ ਮਿਨਾਸ ਜੀ ਕੋਲ ਜੋ ਸਰਟੀਫਾਈਡ ਪ੍ਰੈਕਟਿਸਿੰਗ ਅਕਾਊਂਟੈਂਟ ਨੇ, ਟੈਕਸ ਐਂਡ ਅਕਾਊਂਟਿੰਗ ਸਰਵਿਸਿਜ਼ ਦੇ ਮਾਹਿਰ ਨੇ। ਭਾਵੇਂ ਤੁਸੀਂ ਕਰਵਾਉਣੀ ਹੈ ਟੈਕਸ ਪਲੈਨਿੰਗ ਐਂਡ ਰਿਟਰਨਸ, ਬੁੱਕ ਕੀਪਿੰਗ ਐਂਡ ਪੇਰੋਲ, ਕੰਪਨੀ ਐਂਡ ਟਰਸਟ ਸੈਟਅਪ, GST ਐਂਡ ਬੇਸ ਲੋਜਮੈਂਟਸ, ਤਾਂ ਉਹਦੇ ਲਈ ਅੱਜ ਹੀ ਕੰਟੈਕਟ ਕਰੋ ਅੰਮ੍ਰਿਤਪਾਲ ਸਿੰਘ ਮਿਨਹਾਸ ਜੀ ਨੂੰ। ਅਪਾਇੰਟਮੈਂਟ ਲਈ ਹੁਣੇ ਕਾਲ ਕਰੋ 1300-9411-80, 1300-941-180।
ਸੁਣਦੇ ਹੋ ਜੀ, ਆਪਾਂ ਅਗਲੇ ਮਹੀਨੇ ਇੰਡੀਆ ਜਾਣਾ, ਟਿਕਟਾਂ ਬੁੱਕ ਕਰਵਾ ਲਿਓ ਪਹਿਲਾਂ ਹੀ।
ਉਹ ਮੈਂ ਕੀਤਾ ਸੀ ਪਤਾ, ਇੰਡੀਆ ਦੀ ਟਿਕਟ ਹੀ ਬਹੁਤ ਮਹਿੰਗੀ ਮਿਲ ਰਹੀ ਹੈ, ਸਾਰੀਆਂ ਵੈਬਸਾਈਟ ਵੀ ਚੈੱਕ ਕੀਤੀਆਂ ਨੇ, ਸਾਰੀਆਂ ਤੇ ਇੱਕੋ ਰੇਟ ਨੇ।
friendsflight.com.au ਚੈੱਕ ਕੀਤੀ?
friendsflight.com.au
ਹਾਂਜੀ, friendsflight.com.au ਤੇ ਮਿਲਦੀਆਂ ਨੇ ਸਭ ਤੋਂ ਸਸਤੀਆਂ ਫਲਾਈਟ ਟਿਕਟਾਂ। ਮੇਰੀ ਫਰੈਂਡ ਨੇ ਸਾਰੇ ਪਰਿਵਾਰ ਦੀਆਂ ਟਿਕਟਾਂ ਉੱਥੇ ਹੀ ਬੁੱਕ ਕਰਵਾਈਆਂ ਸੀ।
ਮੈਂ ਵੀ ਬੁੱਕ ਕਰਦਾ ਅੱਜ ਹੀ ਆਪਣੀਆਂ ਟਿਕਟਾਂ friendsflight.com.au ਤੋਂ।
ਜੀ ਹਾਂ, ਸਭ ਤੋਂ ਸਸਤੀਆਂ ਫਲਾਈਟ ਟਿਕਟਾਂ ਦੇ ਲਈ ਆਪ ਵੀ ਵਿਜ਼ਿਟ ਕਰੋ friendsflight.com.au। ਵਧੇਰੇ ਜਾਣਕਾਰੀ ਲਈ ਕਾਲ ਕਰੋ ਆਸਟ੍ਰੇਲੀਆ ਆਫਿਸ ਤੇ 0297459850 ਤੇ, ਜਾਂ ਫਿਰ ਇੰਡੀਆ ਆਫਿਸ ਤੇ ਕਾਲ ਕਰਨ ਦੇ ਲਈ ਨੰਬਰ ਹੈ 7837236236। friendsflight.com.au।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
ਬਾਹਰ ਜਾਣ ਦਾ ਸੁਪਨਾ ਹਰ ਕੋਈ ਦੇਖਦਾ ਹੈ, ਪਰ ਪੂਰਾ ਕਿਸੇ ਨਸੀਬ ਵਾਲੇ ਦਾ ਹੀ ਹੁੰਦਾ ਹੈ। ਵਾਈਟ ਹਿਲ ਸਟੂਡੀਓਜ਼ ਪ੍ਰੈਜ਼ੈਂਟਸ ਆ ਜਾ।